ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
जदों मंजिल ते पहुंच जाइए तां एहसास हुंदा है कि असी ठीक रस्ता अते ढंग चुनिया सी। ਇਹ ਅਹਿਸਾਸ ਸਾਡੀ ਤਸੱਲੀ ਵਧਾ ਦਿੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ, ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। 10 ਅਪ੍ਰੈਲ ਆ ਜੀ 2017 ਸਾਲ ਅੱਜ, ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 549 ਬਰੇ ਦਾ 28 ਚੇਤ, ਯਾਨੀ ਕਿ ਚੇਤ ਮਹੀਨੇ ਦੇ ਸਿਰਫ 2-3 ਦਿਨ ਬਾਕੀ, ਤੇ ਬਿਕਰਮੀ ਸੰਮਤ ਮੁਤਾਬਕ ਜੇ ਗੱਲ ਕਰੀਏ ਤਾਂ 28 ਚੇਤ 2073 ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਸਾਡਾ ਸਾਂਝ ਬਣੀ ਹੋਈ ਹੈ, ਆਪ ਸਭ ਨੂੰ ਜੀ ਆਇਆਂ, ਆਪ ਸਭ ਨੂੰ ਲਈ ਦੁਆ ਕਰਦੇ ਹਾਂ ਜੀ, ਅਰਦਾਸ ਕਰਦੇ ਹਾਂ ਜੀ। ਆਪ ਸਭ ਦਾ ਜਿਹੜਾ ਦਿਨ ਆ ਬਹੁਤ ਵਧੀਆ ਚੜਿਆ ਹੋਇਆ, ਜ਼ਿੰਦਗੀ ਬੜੇ ਟਰੈਕ ਤੇ ਚੱਲ ਰਹੀ ਹੋਣੀ ਆ, ਤੇ ਅੱਗੇ ਵੀ ਇੱਦਾਂ ਰਹੇ, ਇਹ ਵੀ ਦੁਆ ਅਰਦਾਸ ਆਪ ਜੀ ਲਈ ਸਦਾ ਹੀ ਕਰਦੇ ਆ, ਕਰਦੇ ਰਹਾਂਗੇ। ਸੋ ਤੜਕੇ ਤੜਕੇ ਕਹਿੰਦੇ ਨੀ ਹੁੰਦੇ, ਅਸੀਂ ਵੀ ਆਪਣਾ ਜਿਹੜਾ ਇੱਕ ਰਸਨਾ ਪਵਿੱਤਰ ਕਰਨ ਵਾਲੀ ਗੱਲ ਹੀ ਹੁੰਦੀ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗ ਕੇ ਜੇ ਅਸੀਂ ਗੱਲਬਾਤ ਸ਼ੁਰੂ ਕਰੀਏ ਤਾਂ ਥੋੜਾ ਜਿਹਾ ਇੱਕ ਮਨ ਨੂੰ ਤਸੱਲੀ ਹੁੰਦੀ ਆ, ਤੇ ਕਿਤੇ ਨਾ ਕਿਤੇ ਇੰਜ ਵੀ ਲੱਗਦਾ ਵੀ ਅਸੀਂ ਕੁਝ ਕਰ ਰਹੇ ਆ, ਨਾ ਕਿ ਅਸੀਂ ਚੁੱਪ ਕਰਕੇ ਬੈਠੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ, ਗੀਤ ਸੰਗੀਤ, ਥੋੜੀਆਂ ਬਹੁਤ ਖਬਰਾਂ ਵੀ ਕੋਸ਼ਿਸ਼ ਕਰਾਂਗੇ ਖੰਗਾਲਣ ਦੀ, ਤੇ ਉਸ ਤੋਂ ਬਾਅਦ ਤੁਹਾਡੀਆਂ ਫੋਨ ਕਾਲਸ ਵੀ ਲਵਾਂਗੇ, ਬਹੁਤ ਸਾਰੀਆਂ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਇਸ ਗੱਲਬਾਤ ਦੌਰਾਨ ਤੁਹਾਡੀ ਜਿਹੜੀ ਸਾਂਝ ਆ ਸਾਡੇ ਲਈ ਹੋਰ ਵੀ ਲਾਹੇਵੰਦ ਹੁੰਦੀ ਆ, ਤੇ ਹੋਰ ਵੀ ਵਧੀਆ ਰਹੇਗੀ, ਜਿਹਦੇ ਨਾਲ ਕਿ ਕੁਆਲਿਟੀ ਵੀ ਕਿਤੇ ਵੱਧਦੀ ਆ ਤੇ ਕਿਤੇ ਨਾ ਕਿਤੇ ਵਿਚਾਰਾਂ ਦਾ ਫਲੋ ਵੀ ਵੱਧਦਾ ਹੈਗਾ, ਕਿਉਂਕਿ ਕਈ ਵਾਰ ਇੱਕ ਤਰਫੀਆਂ ਗੱਲਾਂ ਸੁਣਾਉਣੀਆਂ ਇੱਕ ਬੰਦੇ ਦੀ ਸੋਚ ਹੋ ਸਕਦੀ ਆ, ਪਰ ਵੱਖਰੋ ਵੱਖਰੀਆਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਥੋੜਾ ਜਿਹਾ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਦਾਇਰਾ ਵੱਧਦਾ ਹੈਗਾ ਤੇ ਅਸੀਂ ਕੁਝ ਨਾ ਕੁਝ ਹੋਰ ਸਿੱਖਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇੱਕ ਵਿਚਾਰ ਨਾਲ ਜੇ ਕਰ ਲਈਏ, ਵਿਚਾਰ ਮੈਂ ਦੇਖ ਰਿਹਾ ਸੀ ਵੀ ਕੀ ਕਿਹਾ ਜਾਵੇ, ਤਾਂ ਉਹਦੇ ਮੁਤਾਬਕ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਇੱਕ ਭੇਜਿਆ ਜੀ, ਪਹਿਲਾਂ ਆਪਾਂ ਉਹਨੂੰ ਪੜ੍ਹਦੇ ਹਾਂ ਫਿਰ ਉਹਦੇ ਥੋੜੀ ਬਹੁਤ ਗੱਲਬਾਤ ਕਰਾਂਗੇ। ਉਹਨਾਂ ਨੇ ਲਿਖਿਆ ਜੀ, ਸਭ ਦਰਵਾਜੇ ਬੰਦ ਹੋ ਜਾਏ, ਸਭ ਦਰਵਾਜੇ ਬੰਦ ਹੋ ਜਾਏ ਤੋ ਵੀ ਇੱਕ ਦਰਵਾਜਾ ਕਭੀ ਬੰਦ ਨਹੀਂ ਹੋਤਾ, ਔਰ ਵਹ ਹੈ ਈਸ਼ਵਰ ਕਾ ਦਰਵਾਜਾ, ਉਮੀਦ ਈਸ਼ਵਰ ਸੇ ਰੱਖੀਏ ਦੁਨੀਆ ਸੇ ਨਹੀਂ। ਮੈਨੇ ਕਹਾ ਅਪਰਾਧੀ ਹੂੰ ਮੈਂ, ਈਸ਼ਵਰ ਨੇ ਕਹਾ ਸ਼ਮਾ ਕਰ ਦੂੰਗਾ, ਮੈਨੇ ਕਹਾ ਪਰੇਸ਼ਾਨ ਹੂੰ ਮੈਂ, ਈਸ਼ਵਰ ਨੇ ਕਹਾ ਸੰਭਾਲ ਲੂੰਗਾ ਮੈਂ, ਮੈਨੇ ਕਹਾ ਅਕੇਲਾ ਹੂੰ ਮੈਂ, ਈਸ਼ਵਰ ਨੇ ਕਹਾ ਹਮੇਸ਼ਾ ਸਾਥ ਹੂੰ ਮੈਂ, ਮੈਨੇ ਕਹਾ ਬਹੁਤ ਉਦਾਸ ਹੂੰ ਮੈਂ, ਈਸ਼ਵਰ ਨੇ ਕਹਾ ਨਜ਼ਰ ਉਠਾ ਕੇ ਤੋ ਦੇਖੋ ਤੇਰੇ ਆਸ ਪਾਸ ਹੂੰ ਮੈਂ। ਸੋ ਇਸ ਵਿਚਾਰ ਦੇ ਨਾਲ ਅੱਜ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਜਿਹੜੀ ਮਹਿਤਾ ਚੌਕ ਹੋਰਾਂ ਨੇ ਜਿਹੜੀ ਗੱਲ ਭੇਜੀ ਹੈ, ਚਾਹੇ ਗੱਲ ਹਰ ਰੋਜ਼ ਹੀ ਅਸੀਂ ਇਹਨਾਂ ਬਾਰੇ ਜੇਕਰ ਵਿਚਾਰਾਂ ਕਰਦੇ ਹਾਂ, ਪਰ ਗੱਲ ਇਹ ਹੈ ਜੀ, ਅਸੀਂ ਅਕਸਰ ਇਹ ਗੱਲ ਕਹਿਣੇ ਆ ਵੀ ਇੱਕ ਆਸਤਿਕ ਬੰਦਾ ਤੇ ਇੱਕ ਨਾਸਤਿਕ ਬੰਦਾ, ਇਹੀ ਚੀਜ਼ ਅੱਜ ਦਾ ਜਿਹੜਾ ਇਹਦਾ ਮੂਲ ਦਿਖਾ ਰਹੀ ਹੈ ਵੀ ਆਸਤਿਕ ਬੰਦਾ ਜਿਹੜਾ ਕਿ ਰੱਬ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ, ਉਹਦੇ ਲਈ ਇੱਕ ਦਰਵਾਜ਼ਾ ਸਦਾ ਹੋਰ ਵੱਧ ਹੁੰਦਾ ਨਾਸਤਿਕ ਬੰਦੇ ਲਈ। ਨਾਸਤਿਕ ਬੰਦੇ ਲਈ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ, ਉਦੋਂ ਉਹਦੇ ਕੋਲੇ ਕੁਛ ਨਹੀਂ ਰਹਿੰਦਾ, ਜਿਹੜੀ ਇੱਕ ਉਹਦੇ ਕੋਲੇ ਸੁਸਾਈਡ ਹੀ ਕਹਿ ਸਕਦੇ ਹਾਂ, ਕਿਸੇ ਵੀ ਚੀਜ਼ 'ਚ ਮਰਨਾ ਇੱਕ ਸੁਸਾਈਡ ਨਹੀਂ ਹੁੰਦਾ, ਕੰਮਾਂ 'ਚ ਵੀ ਬੰਦਾ ਸੁਸਾਈਡ ਕਰ ਲੈਂਦਾ ਕਿਸੇ ਵੀ ਚੀਜ਼ 'ਚ ਜਦੋਂ ਗਿਵ ਅਪ ਕਰਕੇ ਭੱਜ ਜਾਂਦਾ, ਤਾਂ ਉੱਥੇ ਜਿਹੜਾ ਆਸਤਿਕ ਬੰਦਾ ਇੱਕ ਰੱਬ ਦੇ ਸਹਾਰੇ ਛੱਡ ਕੇ ਡੋਰ ਤੇ ਹਲੇ ਵੀ ਆਪਣੇ ਦਰਵਾਜ਼ੇ ਖੁੱਲੇ ਰੱਖ ਲੈਂਦਾ, ਆਪਣੇ ਬਾਰ ਖੁੱਲੇ ਰੱਖ ਲੈਂਦਾ, ਤੇ ਉਹ ਉਹਨੂੰ ਕਹਿ ਸਕਦੇ ਹਾਂ, ਚਾਹੇ ਤੁਸੀਂ ਵਹਿਮ 'ਚ ਲਾਓ ਤੇ ਚਾਹੇ ਉਹਨੂੰ ਲਾਓ ਪੋਜ਼ਿਟਿਵ ਐਨਰਜੀ ਦੇ ਤੌਰ ਦੇ ਉੱਤੇ ਵੀ ਤੁਸੀਂ ਰਾਹ ਨਹੀਂ ਬੰਦ ਕੀਤਾ ਆਪਣਾ, ਸੋ ਅਕਸਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਜੇ ਕੋਈ ਤੁਹਾਡੇ ਚਲੋ ਕਹਿੰਦੇ ਨੀ ਹੁੰਦੇ ਭਗਤ ਕਬੀਰ ਜੀ ਦੀ ਬਾਣੀ ਚ ਵੀ ਆਉਂਦਾ ਵੀ ਕਹਿੰਦੇ ਵੀ ਇੰਨੇ ਨਾ ਤੋੜ ਵਿਛੋੜਾ ਕਰੋ ਵੀ ਜਦੋਂ ਦੁਬਾਰੇ ਤੋੜ ਵਿਛੋੜੇ ਤੋਂ ਬਾਅਦ ਜੁੜਦੀ ਹੈ ਨਾ ਉਹ ਗੰਢ ਪੈ ਜਾਂਦੀ ਹੈ ਤੇ ਉਹ ਗੰਢ ਰੜਕਦੀ ਰਹਿੰਦੀ ਆ। ਸੋ ਇਹ ਉੱਥੇ ਵੀ ਇੱਕ ਕੰਮ ਕਰਦੀ ਹੈ ਸੇਮ ਹੀ ਗੱਲ ਵੀ ਜੇ ਤੁਸੀਂ ਕੁਛ ਵੀ ਚੀਜ਼ ਆ ਜਿਹੜੀ ਉਹਦੇ ਵਿੱਚ ਜੇ ਆਸ ਦੀ ਕਿਰਨ ਕਿਤੇ ਨਾ ਕਿਤੇ ਛੱਡ ਲਓਗੇ ਵੀ ਕਿਤੇ ਨਾ ਕਿਤੇ ਜ਼ਰੂਰ ਸਮੱਤ ਬਖਸ਼ੂ, ਕਿਤੇ ਨਾ ਕਿਤੇ ਵਾਹਿਗੁਰੂ ਜ਼ਰੂਰ ਰਾਹ ਬਖਸ਼ੂ ਆ, ਤਾਂ ਉਹ ਜ਼ਰੂਰ ਹੀ ਤੁਹਾਨੂੰ ਰਾਹ ਮਿਲਦਾ। ਇਹ ਗੱਲ ਨਹੀਂ ਹੈ ਨਾ ਮਿਲੇ। ਸੋ ਜੀਵੇ ਆਸਾ ਤੇ ਮਰੇ ਨਿਰਾਸਾ, ਇਹ ਵੀ ਇਸ ਦੇ ਗੱਲ ਦੀ ਇਸ ਦੀ ਪ੍ਰੋੜਤਾ ਕਰਦਾ, ਇਸੇ ਅੱਜ ਦੇ ਵਿਚਾਰ ਦੀ ਪ੍ਰੋੜਤਾ ਕਰਦਾ। ਸੋ ਆਸ ਨਹੀਂ ਛੱਡਣੀ ਚਾਹੀਦੀ। ਅੰਗਰੇਜ਼ੀ ਵਾਲੇ ਲੋਕਾਂ ਨੇ ਜੇ ਗੱਲ ਕਰਾਂਗੇ ਤਾਂ ਉਹ ਗਿਵ ਅਪ ਦੀ ਗੱਲ ਆ ਜਾਂਦੇ ਆ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ, ਉਹੀ ਚੀਜ਼ ਹੈ ਨਾ ਇਹ, ਹੋਰ ਕੀ ਆ। ਗਿਵ ਅਪ ਨਾ ਕਰਨਾ ਹੀ ਆਸ ਨਾ ਛੱਡਣਾ, ਤੇ ਆਸ ਨਾ ਛੱਡਣਾ ਹੀ ਇੱਕ ਕੁਦਰਤ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਕਰਨਾ, ਜਿਹੜੀ ਮੇਰਾ ਮੇਰੀ ਇਹ ਸੋਚ ਆ, ਮੇਰਾ ਇਹ ਮੰਨਣਾ। ਵਕਤ ਬਹੁਤ ਚੰਗਾ ਮਾੜਾ ਆ ਜਾਂਦਾ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਧਿਆਨ ਉਸੇ ਬੰਦੇ ਦੇ ਕਿਉਂ ਲੈ ਜਾਂਦੇ ਆ ਜਿਹੜਾ ਬੰਦਾ ਜ਼ਿਆਦੇ ਮੰਨਦਾ ਜਾਂ ਜ਼ਿਆਦੇ ਝੁਕਦਾ, ਜਿਹੜਾ ਬੰਦਾ ਗਾਲਾਂ ਦਿੰਦਾ ਉਹਦੇ ਧਿਆਨ ਨਹੀਂ ਲੈ ਜਾਂਦੇ। ਨਹੀਂ, ਇਹ ਗੱਲ ਨਹੀਂ ਹੈ, ਇਹ ਇੱਕ ਸਾਡਾ ਉਪਰਾ ਉਪਰਾ ਵਹਿਮ ਹੈ, ਕਿਉਂਕਿ ਸਾਡੀਆਂ ਐਕਸਪੈਕਟੇਸ਼ਨ ਹੁੰਦੀਆਂ, ਸਾਨੂੰ ਇਹ ਲੱਗਦਾ ਵੀ ਅਸੀਂ ਰੱਬ ਦਾ ਨਾਂ ਲੈ ਰਹੇ ਹਾਂ, ਅਸੀਂ ਪਾਠ ਕਰ ਰਹੇ ਹਾਂ, ਸਾਡੇ ਤੇ ਤਾਂ ਮਾੜਾ ਟਾਈਮ ਆਉਣਾ ਹੀ ਨਹੀਂ ਨਾ ਚਾਹੀਦਾ, ਅਸੀਂ ਤਾਂ ਬਸ ਬੀਮਾ ਕਰਾ ਲਿਆ, ਇੰਸ਼ੋਰੈਂਸ ਕਰਾ ਲਈ, ਬਸ ਇਦੋਂ ਬਾਅਦ ਸਾਡੇ ਤੇ ਕਿਉਂ ਆਇਆ। ਤੇ ਜੇ ਦੂਜਾ ਨਹੀਂ ਲੈਂਦਾ ਉਹਦੇ ਉਹਦੇ ਤੇ ਜਿਹੜਾ ਆਇਆ ਵੀ ਸਾਨੂੰ ਦਿਖਦਾ ਨਹੀਂ, ਕਿਉਂਕਿ ਸਾਨੂੰ ਲੱਗਦਾ ਵੀ ਉਹ ਤਾਂ ਰੱਬ ਦਾ ਨਾਂ ਲੈਂਦਾ ਹੀ ਨਹੀਂ, ਉਹਨੂੰ ਤਾਂ ਹੋਣੀ ਸੀਗੀ। ਸੋ ਇਹ ਇੱਕ ਸਾਡੀ ਸੋਚ ਦਾ ਪੈਮਾਨਾ, ਸੋਚ ਦੇ ਪੈਮਾਨੇ ਤੋਂ ਬਾਹਰ ਹੋਰ ਕੁਛ ਵੀ ਗੱਲ ਨਹੀਂ ਹੈ। ਜੇ ਤੁਸੀਂ ਆਸ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ, ਤਾਂ ਵਿਸ਼ਵਾਸ ਤੇ ਆਸ ਐਡੀ ਕੁ ਚੀਜ਼ ਆ ਵੀ ਤੁਸੀਂ ਕੁਝ ਵੀ ਕਰ ਸਕਦੇ ਹੋ। ਤੁਹਾਡਾ ਜਿਹੜਾ ਅੰਦਰਲੀ ਅੰਦਰੂਨੀ ਜਿਹੜੀ ਤਾਕਤ ਹੈ, ਇੱਕ ਅੰਦਰੂਨੀ ਜਿਹੜੀ ਤਾਕਤ, ਜਿਵੇਂ ਅੱਜ ਦੀਆਂ ਗੱਲਾਂ ਚ ਵੀ ਕਿਹਾ ਗਿਆ ਵੀ ਤੁਹਾਡੇ ਅੰਦਰ ਹੀ ਵੱਸਦਾ, ਉਹ ਇੱਕ ਤਾਕਤ ਇਹੀ ਤਾਕਤ ਆ ਜਿਹੜੀ ਤੁਹਾਨੂੰ ਡੋਲਣ ਨਹੀਂ ਦਿੰਦੀ, ਤੁਹਾਨੂੰ ਕਿਸੇ ਨਾ ਕਿਸੇ ਥਾਂ ਦੇ ਉੱਤੇ ਸਟੈਂਡ ਕਰਕੇ ਰੱਖਦੀ ਆ। ਸੋ ਅੱਜ ਇਸ ਵਿਚਾਰ ਤੋਂ ਅਸੀਂ ਇਹੀ ਗ੍ਰਹਿਣ ਕਰੀਏ ਵੀ ਆਪਣੇ ਦਰਵਾਜ਼ੇ ਬੰਦ ਨਾ ਕਰੀਏ, ਕਿਸੇ ਨਾ ਕਿਸੇ ਰੂਪ ਚੋਂ ਦਰਵਾਜ਼ਾ ਜੇ ਖੁੱਲ੍ਹਾ ਤਾਂ ਤੁਹਾਡੇ ਕੋਲ ਇਹ ਜਿਹਾ ਕੋਈ ਮਾਹੌਲ ਨਹੀਂ ਆਊਗਾ ਵੀ ਤੁਸੀਂ ਗਿਵ ਅਪ ਕਰਕੇ ਕਿਸੇ ਵੀ ਚੀਜ਼ ਤੋਂ ਭੱਜੋ ਜਾਂ ਇੰਨੇ ਕੁ ਉਦਾਸ ਹੋ ਜਾਓ ਵੀ ਨਿਰਾਸ਼ਾ ਬਾਅਦ ਚ ਚਲੇ ਜਾਓ ਵੀ ਤੁਹਾਨੂੰ ਲੱਗੇ ਵੀ ਜ਼ਿੰਦਗੀ ਤਾਂ ਬਸ ਨਿਰਾਸ਼ ਹੀ ਆ, ਹੋਰ ਕੁਛ ਨਹੀਂ ਹੈ। ਸੋ ਕੋਸ਼ਿਸ਼ ਕਰਿਆ ਕਰੋ ਜੀ, ਪੋਜੀਟਿਵ ਸੋਚੋ, ਪੋਜੀਟਿਵ ਬਣ ਕੇ ਰਹੋ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਕੋਈ ਗਲਤੀ ਹੋ ਗਈ ਆ ਉਹਨੂੰ ਪਿੱਛੇ ਛੱਡ ਦਈਏ, ਉਹਨੂੰ ਰੋਜ਼ ਦਾ ਰੋਜ਼ ਕਚੀਰਾ ਕਰਨ ਲਈ ਜੇ ਉਹਨੂੰ ਛੱਡ ਦਈਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਜ਼ਿਆਦਾ ਸੌਖੀ ਹੋ ਜਾਂਦੀ ਆ। ਤੇ ਜੇ ਤੁਸੀਂ ਆਖੋ ਵੀ ਮੈਂ ਉਸੇ ਗੱਲ ਦਾ ਹੀ ਕਚੀਰਾ ਚੱਲਦਾ ਹੀ ਰਹਿਣਾ ਤਾਂ ਫਿਰ ਨਾ ਤੁਸੀਂ ਆਪ ਸੌਖੇ ਤੇ ਨਾ ਕੋਈ ਹੋਰ ਸੌਖਾ। ਇਹ ਇੱਕ ਦੁਨਿਆਵੀ ਸੱਚਾਈ ਹੈ ਤੇ ਅਕਸਰ ਬਹੁਤ ਵੱਡਾ ਦੁੱਖ ਇਸੇ ਦੇ ਆਲੇ ਦੁਆਲੇ ਘੁੰਮਦਾ ਵੀ ਅਸੀਂ ਇਸ ਚੀਜ਼ ਨੂੰ ਅੱਗੇ ਨਹੀਂ ਵਧਣਾ ਚਾਹੁੰਦੇ, ਜ਼ਿੰਦਗੀ ਚ ਨਵਾਂ ਨਹੀਂ ਕੁਛ ਕਰਨਾ ਚਾਹੁੰਦੇ, ਪਿਛਲਿਆਂ ਦੇ ਉੱਤੇ ਹੀ ਜ਼ਿੰਦਗੀ ਜਿਉਣਾ ਚਾਹੁੰਦੇ ਆ। ਸੋ ਇਹ ਇੱਕ ਕਾਰਨ ਹੋ ਸਕਦਾ। ਸੋ ਦੋਸਤੋ, ਅੱਜ ਦੇ ਇਸ ਵਿਚਾਰ ਤੋਂ ਬਾਅਦ ਆਪਾਂ ਗੀਤ ਸੁਣ ਲਈਏ ਜੀ। ਗੀਤ ਸਰਬਜੀਤ ਹੋਰਾਂ ਨੇ ਕਿਉਂ ਕੀਤਾ ਹੋਇਆ ਤੇ ਫਿਰ ਆਪਾਂ ਆਉਣੇ ਆ ਜੀ ਅਗਲੀਆਂ ਜਿਹੜੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ।
ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ
ਨਾਨਕ ਲਈ ਪਿਆਰ,
ਫਿਰ ਅੰਗਦ ਗੁਰ ਤੈ ਅਮਰ ਦਾ
ਜਾਸੇ ਹੋਈ ਸਹਾਇ।
ਅਰਜਨ ਹਰ ਗੋਬਿੰਦ ਨਾ, ਅਰਜਨ ਹਰ ਗੋਬਿੰਦ ਨਾ, ਕ੍ਰਿਸ਼ਨ ਧਿਆਈਐ
ਸਭ ਦੁੱਖ ਜਾਏ।
ਤੇਗ ਬਹਾਦਰ ਸਿਮਰਿਐ
ਨਾਮ ਦਿਆਵੈ ਤਾਏ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਰਿਦਾਸ ਕਰ सौगात मिले सफला हो जन्म हमारा हो जावे दूर दियारा सफला हो जन्म हमारा सब छट के जगत पसारा बस मिल जा तेरा सहारा मेरे प्रीत मां जियो रहे खाल सारे जग तो नियारा सब नच रहे भाईचारा खाल सारे जग तो नियारा मुझे खाल से अंबरी जकारा भीड़ा कौम तेन पैण दोबारा मेरे प्रीत मां जियो गदारा कोलो विशिया वकारा कोलो ओड़ पूरी मिले छुटकारा होवे सदा प्यार दप सारा ओड़ पूरी मिले छुटकारा सानू मिल जावे गुरु दा दुआरा खेड़ मुक जा चौरासी वाला सारा मेरे प्रीत मां
ਬਾ ਕਮਾਲ ਜੀ ਬਾ ਕਮਾਲ ਪਹਿਲੀ ਵਾਰ ਸੁਣਿਆ ਜੀ ਤੇ ਪਰ ਰੂਹ ਨਸ਼ਾਈ ਗਈ ਬਹੁਤ ਹੀ ਖੂਬਸੂਰਤ ਅਰਦਾਸ ਤੇ ਖੂਬਸੂਰਤ ਆਵਾਜ਼ ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਜਿਹੜਾ ਬੜਾ ਐਨਰਜੀ ਭਰਪੂਰ ਤੇ ਤੜਕੇ ਤੜਕੇ ਤੁਹਾਨੂੰ ਆਪਣੀ ਇੱਕ ਰੂਹ ਨੂੰ ਸਕੂਨ ਦੇਣ ਵਾਲਾ ਹੈ ਗੀਤ ਆ ਜੀ ਤੇ ਜ਼ਰੂਰ ਇਸ ਗੀਤ ਨੂੰ ਸਪੈਸ਼ਲ ਟੈਗ ਕਰੋ ਸਰਬਜੀਤ ਜੀ ਤੇ ਚੱਲਦਾ ਰਹਿਣਾ ਚਾਹੀਦਾ ਰੇਡੀਓ ਤੇ ਵੇਲੇ ਵੇਲੇ ਸਿਰ ਤਾਂ ਕਿ ਅਸੀਂ ਆਪਣੀ ਇੱਕ ਜਿਹੜੀ ਅਰਦਾਸ ਆ ਜਾਂ ਇੱਕ ਅਰਦਾਸ ਚੇਤੇ ਰਹੇ ਜਹਿਨ ਚ ਰਹੇ ਮਨਾ ਚ ਰਹੇ ਕਈ ਵਾਰੀ ਸਰਲ ਭਾਸ਼ਾ ਚ ਜਾਂ ਇੱਕ ਵਧੀਆ ਢੰਗ ਨਾਲ ਗਾਉਣ ਦੇ ਕਾਰਨ ਸਾਡੇ ਸਾਨੂੰ ਚੰਗੀ ਲੱਗਦੀ ਹੈ ਚੀਜ਼ ਸੋ ਬਹੁਤ ਸੋਹਣੀਆਂ ਗੱਲਾਂ ਕਹੀਆਂ ਪਰ ਖਾਸ ਕਰਕੇ ਸਾਡੇ ਕੌਮ ਦੇ ਵਿੱਚ ਇੱਕ ਆ ਰਹੇ ਦੀ ਵੀ ਇੱਕ ਜਿਹੜੀ ਉਹਨਾਂ ਨੇ ਗੱਲ ਕਹੀ ਅਖੀਰ ਦੇ ਵਿੱਚ ਇਹ ਵਾਕਈ ਹੀ ਇੱਕ ਚਿੰਤਾ ਦਾ ਵਿਸ਼ਾ ਹੁਣ ਚਲੋ ਅੱਗੇ ਵਧਣ ਤੋਂ ਪਹਿਲਾਂ ਇਸੇ ਤੇ ਗੱਲ ਕਰ ਲੈਂਦੇ ਹਾਂ ਏਕੇ ਦੇ ਵਿੱਚ ਬਰਕਤ ਅਸੀਂ ਬਚਪਨ ਤੋਂ ਵੱਡ ਚ ਪੜ੍ਹਦੇ ਆਏ ਹਾਂ ਨਿੱਕੇ ਨਿੱਕੇ ਹੁੰਦੇ ਦੇਖਦੇ ਆ ਏਕ ਚਿੜੀਆ ਨੇਕ ਚਿੜੀਆ ਦੇਖਦੇ ਆਏ ਹਾਂ ਤੇ ਅਸੀਂ ਅਕਸਰ ਉਹ ਲੱਕੜਾਂ ਵਾਲੀ ਗੱਲ ਕਰਦੇ ਆਏ ਹਾਂ ਵੀ ਭਾਈ ਇੱਕ ਡੱਡੀ ਟੁੱਟ ਜਾਂਦੀ ਆ ਇਕੱਠੀਆਂ ਹੋ ਕੇ ਜੋ ਛਟੀਆਂ ਹੋ ਜਾਂਦੀਆਂ ਟੁੱਟਦੀਆਂ ਨੀ ਪ੍ਰੂਵ ਕਰਨ ਦੀ ਲੋੜ ਨੀ ਹੈ ਇਹ ਆਲਰੇਡੀ ਪ੍ਰੂਵਡ ਚੀਜ਼ਾਂ ਸਦੀਆਂ ਤੋਂ ਪ੍ਰੂਵਡ ਚੀਜ਼ਾਂ ਵੀ ਏਕ ਆ ਜਿਹੜਾ ਉਹਦੇ ਚ ਬਰਕਤ ਆ ਕੱਲੀ ਉਂਗਲ ਕਾਸ ਚ ਮਾਰੋਗੇ ਟੁੱਟ ਜੂਗੀ ਮੁੱਠੀ ਮਾਰੋਗੇ ਅਗਲੇ ਨੂੰ ਤੋੜ ਦੂਗੀ ਇਹ ਵੀ ਇੱਕ ਇਹਦੀ ਇੱਕ ਸਰਲ ਜੀ ਉਦਾਹਰਨ ਆ ਇਹੀ ਚੀਜ਼ ਘਰ ਪਰਿਵਾਰ ਤੋਂ ਲੈ ਕੇ ਸਾਡੀ ਗਲੀ ਮੁਹੱਲੇ ਤੋਂ ਹੁੰਦੀ ਹੋਈ ਸਾਡੇ ਸੋਸਾਇਟੀ ਚ ਸਾਡੇ ਭਾਈਚਾਰੇ ਚ ਤੇ ਫੇਰ ਸਾਡੇ ਮੁਲਕਾਂ ਦੇ ਵਿਚ ਇਹ ਇੱਕ ਅਸਰ ਕਰਦੀ ਆ, ਆਪਦਾ ਰਿਜ਼ਲਟ ਦਿਖਾਉਂਦੀ ਆ ਸਟੈਪ ਬਾਏ ਸਟੈਪ ਵੀ ਅਸੀਂ ਕਿੱਦਾਂ ਜਿਹੜਾ ਏਕੇ ਦੇ ਵਿਚ ਕੀ ਚੀਜ਼ਾਂ ਦੀ ਬਰਕਤ ਹੋਈ ਤੇ ਕਿੱਥੇ ਕਿੱਥੇ ਏਕੇ ਨੇ ਜਿਹੜੀ ਜਿੱਤ ਹਾਸਲ ਕੀਤੀ ਤੇ ਵੱਡੀਆਂ ਵੱਡੀਆਂ ਚੀਜ਼ਾਂ ਢਾਹ ਕੇ ਰੱਖਤੀਆਂ ਏਕੇ ਨੇ। ਸੋ ਇਹ ਚੀਜ਼ ਵਾਕਈ ਇੱਕ ਜ਼ਰੂਰਤ ਆ, ਲੋੜ ਆ ਤੇ ਖਾਸ ਕਰਕੇ ਅੱਜ ਦੇ ਟਾਈਮ ਚ ਸਾਡੀ ਕੌਮ ਨੂੰ, ਸਿੱਖ ਕੌਮ ਨੂੰ। ਸਿੱਖ ਕੌਮ ਦੇ ਵਿਚ ਜੇ ਅਸੀਂ ਗੱਲ ਕਰੀਏ ਤਾਂ ਇਹ ਕਿਤੇ ਨਾ ਕਿਤੇ ਕਮੀ ਤਾਂ ਸਾਰੇ ਭਾਈਚਾਰਿਆਂ ਚ ਹੀ ਆ, ਪਰ ਜੇ ਖਾਸ ਕਰਕੇ ਜਿਹੜੀ ਅਰਦਾਸ ਕਰਕੇ ਮੈਂ ਇੱਥੇ ਸਿੱਖ ਕੌਮ ਦੀ ਗੱਲ ਕਰ ਰਿਹਾ, ਇਹ ਸਾਨੂੰ ਤਾਂ ਜ਼ਿਆਦਾ ਹੈ ਵੀ ਅਸੀਂ ਵੀ ਬਹੁਤ ਸਾਰੇ ਧੜੇਬੰਦੀਆਂ ਚ ਬਹੁਤ ਸਾਰੀਆਂ ਗੱਲਾਂ ਚ ਵੰਡੇ ਹੋਏ ਆ ਤੇ ਨਿੱਕੀ ਨਿੱਕੀਆਂ ਗੱਲਾਂ ਦੇ ਵਿਚ ਅਸੀਂ ਆਪਸ ਵਿਚ ਦੀ ਜਿਹੜੀ ਇੱਕ ਦੂਜੇ ਦੀ ਕਾਟ ਕਰਨੀ ਜਾਂ ਸਰਲ ਭਾਸ਼ਾ ਚ ਕਹੀ ਤਾਂ ਲੱਤਾਂ ਖਿੱਚਣ ਦਾ ਜਿਹੜਾ ਇੱਕ ਪ੍ਰੋਸੈਸ ਆ ਉਹ ਚੱਲਦਾ ਗਾ। ਸੋ ਜੇ ਤੁਸੀਂ ਉਹਦਾ ਨਜ਼ਾਰਾ ਦੇਖਣਾ ਚਾਹੁੰਦੇ ਹੋ, ਏਕੇ ਦੀ ਏਕੇ ਚ ਬਰਕਤ ਦਾ ਨਜ਼ਾਰਾ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੜੇ ਰੇਅਰ ਚਾਂਸ ਮਿਲਦੇ ਆ ਵੀ ਕਿਤੇ ਏਕੇ ਨਾਲ ਕੋਈ ਕੰਮ ਹੋ ਗਿਆ ਹੋਵੇ, ਤੇ ਉਹ ਬਹੁਤ ਰੇਅਰ ਚਾਂਸ ਆ। ਤੇ ਜੇ ਮਿਲ ਜੇ ਤੁਹਾਨੂੰ ਚਾਂਸ ਤੇ ਤੁਹਾਨੂੰ ਖੁਸ਼ੀ ਬੜੀ ਮਹਿਸੂਸ ਹੁੰਦੀ ਆ ਜੇ ਤੁਹਾਨੂੰ ਇਹੋ ਜਿਹੀ ਚੀਜ਼ ਦੇਖਣ ਸੁਣਨ ਨੂੰ ਮਿਲ ਜੇ। ਮੈਂ ਹੁਣ ਇੱਥੇ ਤੁਸੀਂ ਇਹ ਨਾ ਕਹੋ ਵੀ ਅਸੀਂ ਆਪਣੀ ਵਡਿਆਈ ਕਰ ਰਹੇ ਹਾਂ ਜਾਂ ਆਪਣੇ ਆਪਦੇ ਕਾਰਜ ਦੀ ਵਡਿਆਈ ਕਰ ਰਹੇ ਹਾਂ ਸਾਊਥ ਆਸਟ੍ਰੇਲੀਆ ਵਾਲੇ, ਪਰ ਕੱਲ ਹੀ ਸਾਡੀ ਚਰਚਾ ਚੱਲ ਰਹੀ ਸੀ ਜੀ ਇਸ ਵਿਸ਼ੇ ਦੇ ਉੱਤੇ ਰਿਵਰਲੈਂਡ ਦੇ ਵਿੱਚ, ਜਦੋਂ ਜਿਹੜੀ ਜਿਵੇਂ ਜਦੋਂ ਚਾਰ ਲੋਕ ਜੁੜਦੇ ਆ ਤੇ ਚੁੰਝ ਚਰਚਾ ਜਾਂ ਖੁੰਡ ਚਰਚਾ ਚੱਲਦੀ ਆ ਉਹ ਚਰਚਾ ਦੇ ਵਿਸ਼ੇ ਹੁੰਦੇ ਆ। ਕੱਲ ਰਿਵਰਲੈਂਡ ਦੇ ਵਿੱਚ ਜਿਹੜੇ ਲੱਡੂ ਵੱਟਣ ਦਾ ਜਿਹੜਾ ਇੱਕ ਸਿਲਸਿਲਾ ਚੱਲ ਰਿਹਾ ਸੀਗਾ ਖੇਡਾਂ ਲਈ, ਤਾਂ ਉੱਥੇ ਵੀ ਇਹ ਚਰਚਾ ਚੱਲ ਰਹੀ ਸੀ, ਉੱਥੇ ਵੀ ਇਹ ਚੁੰਝ ਚਰਚਾ ਚ ਗੱਲ ਹੋਈ, ਤਾਂ ਉਹ ਸਾਰੇ ਬੰਦਿਆਂ ਦੀ ਇੱਕੋ ਹੀ ਰਾਏ ਸੀ ਵੀ ਯਾਰ ਹੋਰ ਤਾਂ ਗੱਲਾਂ ਦੀਆਂ ਗੱਲਾਂ, ਇੱਕ ਗੱਲ ਦਾ ਐਤਕੀ ਨਜ਼ਾਰਾ ਆ ਰਿਹਾ ਵੀ ਸਾਰਾ ਐਡਲੇਡ ਸਾਰਾ ਸਾਊਥ ਆਸਟ੍ਰੇਲੀਆ ਇਕੱਠਾ ਹੋ ਕੇ ਅੱਗੇ ਵੱਧ ਰਿਹਾ, ਇਕੱਠਾ ਹੋ ਕੇ ਚੱਲ ਰਿਹਾ, ਬੜੀ ਖੁਸ਼ੀ ਹੋ ਰਹੀ ਆ, ਬਹੁਤ ਵਧੀਆ ਲੱਗ ਰਿਹਾ। ਤੇ ਸਾਨੂੰ ਵੀ ਜਿਹੜੇ ਜਿਹੜੇ ਜਿੰਨੇ ਕੁ ਅਸੀਂ ਸੇਵਾਦਾਰ ਮੂਹਰੇ ਲੱਗੇ ਸੀ ਕੰਮ ਕੀਤਾ ਸੀ, ਸਾਨੂੰ ਵੀ ਸਾਡੇ ਚਿਹਰੇ ਦੇ ਉੱਤੇ ਵੀ ਇਸ ਇੱਕ ਖਾਸ ਕਿਸਮ ਦੀ ਮੁਸਕਾਨ ਹੈ ਅੰਦਰ, ਖਾਸ ਕਿਸਮ ਦੀ ਇੱਕ ਜਜ਼ਬਾ ਹੈ ਜਦੋਂ ਅਸੀਂ ਵਿਚਾਰ ਸਵੇਰੇ ਨਿਗਾਹ ਮਾਰਦੇ ਹਾਂ ਤੇ ਸਾਨੂੰ ਕਿਤੋਂ ਵੀ ਤੱਤੀ ਹਵਾ ਨਹੀਂ ਆਉਂਦੀ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਆਵੇ ਵੀ ਨਾ, ਕਿਉਂਕਿ ਹੁਣ ਉਹ ਹਫ਼ਤੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿਹੜਾ ਹਫ਼ਤਾ ਜਿਹੜਾ ਨੂੰ ਅਸੀਂ ਪਿਛਲੇ 2 ਸਾਲਾਂ ਤੋਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਹਾਂ, ਤਾਂ ਸਾਨੂੰ ਵੀ ਜਦੋਂ ਚਾਰ ਸਵੇਰੇ ਨਿਗਾਹ ਮਾਰਦੇ ਹਾਂ ਤਾਂ ਕਿਧਰੇ ਕੋਈ ਫੋਨ ਆਈ ਜਾਂਦਾ ਵੀ ਬਾਈ ਮੈਂ ਆਹ ਕਰਨਾ ਚਾਹੁੰਦਾ, ਬਾਈ ਮੈਂ ਆਹ ਕਰਨਾ ਚਾਹੁੰਦਾ, ਕੋਈ ਵਲੰਟੀਅਰ ਬਾਈ ਸਾਡੇ ਫੋਨ ਕਰ ਰਹੇ ਆ, ਮੈਸੇਜ ਕਰ ਰਹੇ ਆ, ਕੋਈ ਬੰਦਾ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੇ ਹੱਥ ਵੰਡਾ ਰਿਹਾ, ਉਹ ਵੱਖੋ ਵੱਖਰੀਆਂ ਫੋਟੋਆਂ ਆ ਰਹੀਆਂ ਜੀ, ਲਓ ਜੀ ਉੱਥੇ ਇਹ ਹੋ ਗਿਆ ਜੀ, ਉੱਥੇ ਉਹ ਹੋ ਗਿਆ, ਪਰ ਜਿਹੜੀ ਅਸਲੀ ਗੱਲ ਆ ਜਿਹੜੀ ਉਹ ਇਹ ਹੈ ਜੀ ਏਕੇ ਦੀ ਤੇ ਯੂਨਿਟੀ ਦੀ। ਸੋ ਉਹ ਯੂਨਿਟੀ ਤਕਰੀਬਨ ਆਈ ਆ, ਕੀ ਆਖਣਾ ਮੈਂ 0.1% ਜੇ ਕੋਈ ਬੰਦਾ ਹੋਵੇ ਜਾਂ ਕੋਈ ਕਹਿ ਰਿਹਾ ਹੋਵੇ ਵੀ ਮੈਂ ਨਾਲ ਨੀ ਜਾਂ ਨਾਲ ਨਹੀਂ ਚੱਲਣਾ ਚਾਹੁੰਦਾ ਜਾਂ ਵਧੀਆ ਨੀ ਹੈ, ਉਹ ਸਾਹਮਣੇ ਨੀ ਆ ਰਿਹਾ, ਕਿਉਂਕਿ ਜਦੋਂ ਇੰਨੀ ਯੂਨਿਟੀ ਹੋ ਜੇ, ਜਦੋਂ ਇੰਨਾ ਏਕਾ ਹੋ ਜੇ ਤਾਂ ਫਿਰ ਕੋਈ ਮਾੜੀ ਭਾਵਨਾ ਵਾਲਾ ਬੰਦਾ ਚਾਹੁੰਦਾ ਹੋਇਆ ਵੀ ਸਾਹਮਣੇ ਨੀ ਆਉਂਦਾ, ਉਹਨੂੰ ਤੁਹਾਡੇ ਬਹਿਣ ਦੇ ਵਿੱਚ ਵਗਣਾ ਹੀ ਪੈਣਾ। ਜੇ ਇੱਕ ਨਦੀ ਦਾ ਪਾਣੀ ਇੱਕ ਪਾਸੇ ਨੂੰ ਚੱਲ ਪਿਆ ਸਾਰਾ ਤਾਂ ਉਹ ਹਰ ਚੀਜ਼ ਨਾਲ ਰੋੜ ਕੇ ਲੈ ਜਾਂਦਾ ਫਿਰ। ਸੋ ਮਾੜੀ ਸੋਚ ਜਾਂ ਮਾੜੀ ਜਾਂ ਇਹ ਨਾ, ਅਸੀਂ ਮਾੜੀ ਵੀ ਨਹੀਂ ਕਹਿੰਦੇ, ਹੋ ਸਕਦਾ ਅਗਲਾ ਆਪਦੀ ਥਾਂ ਤੇ ਸਹੀ ਹੋਵੇ, ਪਰ ਅਸਹਿਮਤੀ ਦੀ ਸੋਚ ਆ ਜੋ ਕਿਸੇ ਦੀ ਵੀ, ਉਹ ਅਸਹਿਮਤੀ ਦੀ ਸੋਚ ਐਡੇ ਵੱਡੇ ਜਿਹੜੇ ਗਰੁੱਪ ਮੂਹਰੇ, ਐਡੇ ਵੱਡੇ ਇੱਕ ਸਾਰੇ ਦੇ ਸਾਰੇ ਬਹਾਨ ਮੂਹਰੇ ਨਹੀਂ ਖੜ ਸਕਦੀ, ਉਹ ਨਾਲ ਰੁੜਨਾ ਉਹਦੀ ਮਜਬੂਰੀ ਹੋ ਜਾਂਦੀ ਆ। ਸੋ ਕਹਿਣ ਦਾ ਭਾਵ ਆ ਵੀ ਏਕੇ ਦੇ ਵਿੱਚ ਬਰਕਤ ਆ, ਏਕਾ ਵਾਕਈ ਬਰਕਤ ਕਰਦਾ ਹੈ, ਕੱਲ ਹੀ ਅਸੀਂ ਦੇਖ ਕੇ ਹਾਂ, ਤੇ ਉਮੀਦ ਆ ਵੀ ਜਿਹੜਾ ਜੇ ਖੇਡਾਂ ਦੇ ਵਿੱਚ ਦੇਖੋ ਕੁਦਰਤ ਦਾ ਸਾਥ ਰਿਹਾ ਤੇ ਕਿਸੇ ਕੋਈ ਮਾੜੀ ਅਪ੍ਰਿਯ ਘਟਨਾ ਤੋਂ ਅਸੀਂ ਬਚੇ, ਕੋਈ ਵੀ ਇਹੋ ਜਿਹਾ ਕੁਛ ਨਾ ਗਲਤ ਹੋਇਆ ਤਾਂ ਸਾਨੂੰ ਲੱਗਦਾ ਵੀ ਬਹੁਤ ਵਧੀਆ ਹੋਣਗੀਆਂ। ਕਾਰਨ ਕੀ ਆ ਵੀ ਸਾਰੇ ਜਾਣਿਆਂ ਦੀ ਭਾਵਨਾ ਤੇ ਸਾਰੇ ਜਾਣਿਆਂ ਦੀ ਕੋਸ਼ਿਸ਼ ਜੁੜੀ ਹੋਈ ਆ। ਹਾਂ, ਜੇ ਇੱਕ ਇੱਕ ਗਰੁੱਪ, ਇੱਕ ਗੁਰੂ ਘਰ ਜਾਂ ਇੱਕ ਕਲੱਬ ਇਹ ਕੁਛ ਕਰਾ ਰਿਹਾ ਹੁੰਦਾ ਤੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਦੂਜੇ ਕਲੱਬ ਜਾਂ ਦੂਜੇ ਗੁਰੂ ਘਰ ਭਾਵੇਂ ਵਿਰੋਧ ਤਾਂ ਨਾ ਕਰਦੇ, ਪਰ ਫੇਰ ਵੀ ਉਹਨਾਂ ਦਾ ਉਹ ਸਾਥ ਨਾ ਮਿਲਣਾ ਵੀ ਇੱਕ ਵਿਰੋਧਤਾ ਦੇ ਬਰਾਬਰ ਹੀ ਗਿਣਿਆ ਜਾਣਾ ਸੀ। ਸੋ ਇਹ ਵੱਡੀ ਚੀਜ਼ ਮੰਨੀ ਜਾ ਰਹੀ ਆ। ਕੋਸ਼ਿਸ਼ ਕਰੋ ਦੋਸਤੋ, ਏਕੇ ਚ ਬਰਕਤ ਆ, ਏਕੇ ਨਾਲ ਜ਼ਿੰਦਗੀ ਜਿੱਤੀ ਜਾ ਸਕਦੀ ਆ। ਇਕੱਲੇ ਇਕੱਲੇ ਕਦੇ ਵੀ ਨਾ ਅੱਜ ਤੱਕ ਜ਼ਿੰਦਗੀ ਕਿਸੇ ਨੇ ਜਿੱਤੀ ਆ ਨਾ ਜਿੱਤ ਸਕਿਆ। ਸੋ ਇਹ ਆਪਦੇ ਤੋਂ ਲਾਗੂ ਕਰੋ, ਆਪਦੇ ਘਰ ਪਰਿਵਾਰ ਤੋਂ ਲਾਗੂ ਕਰੋ ਤੇ ਚੱਲਦੇ ਚੱਲਦੇ ਮੁਲਕਾਂ ਤੱਕ ਇਹ ਹੋਣੀਆਂ ਚਾਹੀਦੀਆਂ ਇਹ ਗੱਲਾਂ। ਸੋ ਅੱਜ ਇਸ ਗੱਲਬਾਤ ਤੋਂ ਬਾਅਦ ਆਪਾਂ ਜਿਹੜਾ ਮੌਸਮ ਦੀ ਵੀ ਜਾਣਕਾਰੀ ਦੇਣੀ ਹੈ, ਕਿਉਂਕਿ ਮੌਸਮ ਆ ਜਿਹੜਾ ਕੱਲ ਪਰਸੋਂ ਦਾ ਥੋੜਾ ਥੋੜਾ ਵਿਗੜਿਆ ਚਾਰ ਸਵੇਰੇ, ਪਰ ਉਮੀਦ ਆ ਵੀ ਜਿਹੜਾ ਅਗਲਾ ਵੀਕਐਂਡ ਆ ਉਹ ਬਹੁਤ ਸੁਹਾਵਣਾ ਵੀਕਐਂਡ ਆਉਣਾ। ਅੱਜ ਜੇ ਅਸੀਂ ਵੈਦਰ ਤੇ ਝਾਤ ਮਾਰਦੇ ਹਾਂ ਤਾਂ ਉਹ ਦੱਸ ਰਿਹਾ ਵੀ ਜਿਹੜਾ ਅਗਲਾ ਵੀਕਐਂਡ ਆ ਐਡਲੇਡ ਦੇ ਵਿੱਚ ਬਹੁਤ ਸਾਫ਼ ਸੁਥਰਾ ਤੇ 22 ਡਿਗਰੀ ਤੋਂ ਲੈ ਕੇ 24 ਡਿਗਰੀ ਦੇ ਵਿੱਚ ਟੈਂਪਰੇਚਰ ਜਿਹੜੇ ਅਗਲੇ ਵੀਕ ਦੇ ਦਿਖਾਈ ਦੇ ਰਿਹਾ। ਇੱਕ ਸੰਡੇ ਨੂੰ ਜ਼ਰੂਰ 27 ਤੱਕ ਚਲਾ ਜਾਣਾ ਟੈਂਪਰੇਚਰ, ਪਰ 27 ਡਿਗਰੀ ਟੈਂਪਰੇਚਰ ਵੀ ਸਾਊਥ ਆਸਟ੍ਰੇਲੀਆ 'ਚ ਕੋਈ ਵੱਡੀ ਚੀਜ਼ ਨਹੀਂ ਹੈ, ਬਹੁਤ ਵਧੀਆ ਟੈਂਪਰੇਚਰ ਮੰਨਿਆ ਗਿਆ। ਤੇ ਐਤਵਾਰ ਦੇ ਦਿਨ ਦੀ ਗੱਲ ਆ, ਉਹ ਵੀ ਥੋੜਾ ਬਹੁਤ ਟਾਈਮ ਹੋ ਸਕਦਾ ਤੇ ਮੋਸਟਲੀ ਸਨੀ ਜਿਹੜਾ ਵੈਦਰ ਦਿਖਾਈ ਦੇ ਰਿਹਾ ਜੀ। 22 ਟੈਂਪਰੇਚਰ ਹੈਗਾ ਜੀ ਫਰਾਈਡੇ ਨੂੰ ਤੇ 22 ਸੈਟਰਡੇ ਨੂੰ ਤੇ 27 ਹੈ ਜੀ ਸੰਡੇ ਨੂੰ। ਪਰ ਜੇ ਅੱਜ ਦੀ ਜੇ ਗੱਲ ਕਰੀਏ ਤਾਂ ਅੱਜ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੀ, ਵੱਖੋ ਵੱਖਰੇ ਸ਼ਹਿਰਾਂ ਦੀ ਜੇ ਗੱਲ ਕਰੀਏ, ਸਿਡਨੀ ਦੇ ਵਿੱਚ 12 ਤੋਂ 20 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ। ਮੈਲਬਰਨ ਤੋਂ 10 ਤੋਂ 16 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ। ਬ੍ਰਿਸਬਨ ਦੇ ਵਿੱਚ 17 ਤੋਂ 30 ਡਿਗਰੀ ਟੈਂਪਰੇਚਰ ਹੈ ਜੀ। ਪਰਥ ਦੇ ਵਿੱਚ 13 ਤੋਂ 30 ਡਿਗਰੀ ਟੈਂਪਰੇਚਰ ਹੈ ਜੀ। ਐਡਲੇਡ ਵਿੱਚ 11 ਤੋਂ 19 ਡਿਗਰੀ ਟੈਂਪਰੇਚਰ ਆ ਤੇ ਜੇ ਕੈਨਬਰਾ ਦੀ ਗੱਲ ਕਰੀਏ ਤਾਂ 4 ਤੋਂ 15 ਡਿਗਰੀ ਆ। ਹੋਬਰਟ ਦੀ ਗੱਲ ਕਰੀਏ 11 ਤੋਂ 16 ਡਿਗਰੀ ਆ ਜੀ। ਡਾਰਬਨ ਦੀ ਗੱਲ ਕਰੀਏ ਤਾਂ 25 ਤੋਂ 32 ਡਿਗਰੀ ਟੋਟਲ ਜਿਹੜਾ ਟੈਂਪਰੇਚਰ ਰਹਿਣ ਦੀ ਆਸ ਆ ਜੀ। ਸੋ 32 ਡਿਗਰੀ ਨਾਲ ਡਾਰਬਨ ਸਭ ਤੋਂ ਟੋਪ ਤੇ, ਪਰ ਬ੍ਰਿਸਬਨ ਤੇ ਪਰਥ ਵੀ ਅੱਜ 30 ਦੇ ਲਾਗੇ ਟੈਂਪਰੇਚਰ ਜਾਣਾ। ਸੋ ਇਹ ਵੀ ਕਿਤੇ ਨਾ ਕਿਤੇ ਕਾਫੀ ਟੈਂਪਰੇਚਰ ਆ ਇਸ ਮਹੀਨੇ ਦੇ ਵਿੱਚ। ਜਾਂ ਹੁਣ ਅਪ੍ਰੈਲ ਦਾ ਮਹੀਨਾ ਜਿਹੜਾ ਤਕਰੀਬਨ ਅੱਧ ਦੇ ਲਾਗੇ ਪਹੁੰਚ ਚੁੱਕਿਆ ਤਾਂ ਟੈਂਪਰੇਚਰ ਕਾਫੀ ਆ ਤੇ ਹੁਣ ਟੈਂਪਰੇਚਰ ਜਿਹੜੀ ਇਦੋਂ ਬਾਅਦ ਮੈਨੂੰ ਨਹੀਂ ਲੱਗਦਾ 30-32 ਦਾ ਅੰਕੜਾ ਕਿਤੇ ਛੋਊਗਾ। ਡਾਰਬਨ ਦਾ ਇੱਕ ਵੱਖਰਾ ਮਾਹੌਲ ਆ, ਉੱਥੇ ਟੈਂਪਰੇਚਰ ਇੰਨਾ ਕੁ ਰਹਿੰਦਾ। ਪਰ ਮੈਂ ਨਾਲ ਨਾਲ ਧੰਨਵਾਦ ਕਰਦਾ ਜੀ ਡਾਰਬਨ ਵਸਦੇ ਸਾਡੇ ਸੱਜਣਾ ਮਿੱਤਰਾਂ ਦਾ, ਕੇਨਸ ਵਸਦੇ ਸੱਜਣਾ ਮਿੱਤਰਾਂ ਦਾ, ਜਿਨ੍ਹਾਂ ਨੇ ਸਾਨੂੰ ਸਪੈਸ਼ਲ ਫੋਟੋਆਂ ਵੀਡੀਓ ਵੀ ਭੇਜੀਆਂ। ਬੜੀ ਸਾਡੇ ਕੋਸ਼ਿਸ਼ ਨਾਲ ਅਸੀਂ ਅਜੇ ਸ਼ੇਅਰ ਨਹੀਂ ਕਰ ਪਾ ਰਹੇ, ਸਾਡੇ ਕੋਲ ਫਲੱਡ ਆਇਆ ਹੋਇਆ ਹਰ ਪਾਸਿਓਂ ਜਿਹੜੇ ਸਪੋਰਟ ਦੀਆਂ ਵੀਡੀਓ ਤੇ ਫੋਟੋਆਂ ਆ ਰਹੀਆਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਛੇਤੀ ਛੇਤੀ ਸਾਰੀਆਂ ਫੋਟੋਆਂ ਤੇ ਵੀਡੀਓ ਵੀ ਅਪਲੋਡ ਕਰੀਏ ਤੇ ਇਹ ਦਿਖਾਈਏ ਵੀ ਕੱਲਾ ਸਾਊਥ ਆਸਟ੍ਰੇਲੀਆ ਇਕੱਠਾ ਹੋ ਕੇ ਨਹੀਂ ਚੱਲ ਰਿਹਾ, ਸਾਰਾ ਆਸਟ੍ਰੇਲੀਆ ਹੀ ਨਾਲ ਤੁਰਿਆ ਹੋਇਆ ਤੇ ਇਹੀ ਇੱਕ ਲੋੜ ਆ। ਦੂਜੀ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ, ਇੱਕ ਅਸੀਂ ਕਿਤਾਬਾਂ ਬਾਰੇ ਵੀ ਥੋੜੀਆਂ ਬਹੁਤ ਗੱਲਾਂ ਕਰਨੀਆਂ, ਕਿਉਂਕਿ ਕਿਤਾਬਾਂ ਦੇ ਮਾਮਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਕਿਤਾਬਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਸਾਡੀ ਜ਼ਿੰਦਗੀ 'ਚ ਰਿਹਾ ਤੇ ਉਹਨਾਂ ਦੀ ਵੀ ਸਟਾਲ ਬਾਰੇ ਅਸੀਂ ਗੱਲਬਾਤ ਕਰਨੀ ਆ। ਕੱਲ ਮੇਰੇ ਕੋਲ ਬਹੁਤ ਸਾਰੇ ਲੋਕਾਂ ਦੇ ਫੋਨ ਕਾਲ ਤੇ ਮੈਸੇਜ ਆਏ ਵੀ ਸਾਨੂੰ ਲਿਸਟ ਦਿਓ ਜੀ ਕਿਤਾਬਾਂ ਦੀ, ਤਾਂ ਕਿ ਅਸੀਂ ਕਿਤਾਬਾਂ ਪਹਿਲਾਂ ਹੀ ਚੁਣ ਸਕੀਏ ਵੀ ਅਸੀਂ ਕਿਹੜੀਆਂ ਕਿਹੜੀਆਂ ਲੈਣੀਆਂ। ਸੋ ਕੋਸ਼ਿਸ਼ ਕਰਦੇ ਹਾਂ, ਸ਼ਾਇਦ ਅੱਜ ਮੈਂ ਲਿਸਟ ਆਪਣੇ ਪੇਜ ਦੇ ਉੱਤੇ ਸ਼ੇਅਰ ਕਰਾਂ ਤੇ ਤੁਸੀਂ ਆਪਣੇ, ਮੈਂ ਫੇਸਬੁੱਕ ਅਕਾਊਂਟ ਤੇ ਵੀ ਸ਼ੇਅਰ ਕਰੂੰਗਾ, ਰੇਡੀਓ ਤੇ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਆਪਣੀ ਆਪਣੀ ਕਿਤਾਬਾਂ ਉਸ ਚੋਂ ਚੁਣ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜਾ ਟਾਈਮ ਨਾ ਲੱਗੇ ਆ ਕੇ ਤੁਸੀਂ ਸਟਾਲ ਦੇ ਉੱਤੇ ਕਿਤਾਬਾਂ ਖਰੀਦ ਸਕੋ। ਸੋ ਬੇੜਾ ਇੱਕ ਹੋਰ ਬ੍ਰੇਕ ਦਾ ਤੇ ਗੀਤ ਦਾ ਹੋ ਚੁੱਕਿਆ ਜੀ, ਤੇ ਗੀਤ ਤੇ ਬ੍ਰੇਕ ਤੋਂ ਬਾਅਦ ਆਪਾਂ ਫੇਰ ਹਾਜ਼ਰ ਹੁੰਦੇ ਹਾਂ ਜੀ ਥੋੜੀਆਂ ਬਹੁਤੀਆਂ ਖਬਰਾਂ ਨਾਲ ਤੇ ਖਬਰਾਂ ਦੇ ਨਾਲ ਨਾਲ ਅਸੀਂ ਫੋਨ ਲਾਈਨ ਵੀ ਖੋਲ ਦੇਣੀ ਆ ਤੇ ਤੁਸੀਂ ਕਾਲ ਕਰ ਸਕਦੇ ਜੀ 02-85-99-28-11 ਦੇ ਉੱਤੇ। ਤੇ ਪਹਿਲਾਂ ਉਦੋਂ ਥੋੜੇ ਜਿਹੇ ਮੈਂ ਮੈਸੇਜ ਲੈ ਲਾਂ ਜੀ। ਸੁਖਵਿੰਦਰ ਸੌਂਦ ਸਾਡੇ ਨਾਲ ਸਿਡਨੀ ਤੋਂ ਜੁੜੇ ਆ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੌਂਦ ਸਾਹਿਬ। ਤੇ ਜਗਵੀਰ ਸਿੰਘ ਸੇਖੋਂ ਜੁੜੇ ਆ ਜੀ ਕੇਨਜ਼ ਤੋਂ ਤੇ ਉਹ ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ, ਕੱਲ ਕੇਨਜ਼ ਵਿੱਚ ਵਿਸਾਖੀ ਮੇਲਾ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ, ਪਹਿਲੀ ਵਾਰ ਕੀਤੀ ਕੋਸ਼ਿਸ਼, ਇੱਕ ਉਮੀਦ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਾਥ ਦਿੱਤਾ, ਸਭ ਨੇ ਧਿਆਨ ਦਿੱਤਾ ਤੇ ਸਭ ਦਾ ਧੰਨਵਾਦ। ਕਾਲ ਆ ਗਈ ਹੈ ਜੀ, ਲੋਕ ਕਾਲ ਦੀ ਤਾਂ ਬੜੀ ਖੁਸ਼ੀ ਹੋਈ ਹੈ, ਸਦੇਹੀ ਕਾਲ ਆ ਗਈ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਮੈਂ ਹਰਵਿੰਦਰ ਸਿੰਘ ਬੋਲ ਰਿਹਾ ਜੀ, ਸੋਨ ਹਿੱਲ ਤੋਂ।
ਹਾਂਜੀ ਹਰਵਿੰਦਰ ਭਾਈ, ਕੀ ਹਾਲ ਆ?
ਹਾਂਜੀ ਹਾਂਜੀ, ਥੋੜੀ ਪ੍ਰੋਬਲਮ ਮੇਰੇ ਕੰਮ ਤੇ ਹੋਣ ਕਰਕੇ ਥੋੜੀ ਮੇਰੇ ਵਿੱਚ ਬੋਲ ਰਿਹਾ ਸੀਗਾ।
ਅੱਛਾ, ਨਹੀਂ ਕੋਈ ਚੱਕਰ ਨਹੀਂ, ਤੇ ਤੁਸੀਂ ਜ਼ਰੂਰ ਕੰਮ ਵੱਲ ਪਹਿਲਾਂ ਧਿਆਨ ਦਿਓ ਤੇ ਕੋਈ ਨਹੀਂ, ਜ਼ਰੂਰੀ ਗੱਲ ਆ ਤਾਂ ਕਰ ਸਕਦੇ ਹੋ ਛੇਤੀ।
ਹਾਂਜੀ ਬਰਾੜ ਸਾਹਿਬ, ਮੈਂ ਪੁੱਛਣਾ ਸੀ ਨਗਰ ਕੀਰਤਨ ਜਿਹੜਾ ਮੈਲਬਰਨ ਨਿਕਲਣਾ, ਉਹ ਕਿਹੜੀ ਡੇਟ ਨੂੰ ਆ, ਕਿਸੇ ਵਾਰ ਇਨਫੋਰਮੇਸ਼ਨ ਦਿਓਗੇ?
ਜ਼ਰੂਰ ਜੀ, ਅਸੀਂ ਕਰਦੇ ਹਾਂ, ਜਿਹੜੀ ਐਗਜ਼ੈਕਟ ਇਨਫੋਰਮੇਸ਼ਨ ਆ ਉਹ ਲੈ ਕੇ ਨਾ ਤੇ ਉਹ ਗੱਲ ਕਰਦੇ ਹਾਂ। ਮੈਨੂੰ ਲੱਗਦਾ ਅਮਰਦੀਪ ਹੋਰਾਂ ਨੇ ਉਹਨਾਂ ਨਾਲ ਜਿਹੜੀ ਸਾਂਝ ਵੀ ਕਪਾਈ ਸੀ ਰੇਡੀਓ ਜ਼ਰੀਏ, ਤੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਵੀ ਪ੍ਰਬੰਧਕਾਂ ਨਾਲ ਗੱਲ ਹੀ ਕਰਵਾਈਏ ਇਸ ਚੀਜ਼ ਬਾਰੇ, ਵਿਸ਼ੇ ਦੇ ਉੱਤੇ ਕਦੋਂ ਤੇ ਕਿਵੇਂ ਨਿਕਲ ਰਹੇ ਹਾਂ ਨਗਰ ਕੀਰਤਨ। ਪਰ ਮੈਨੂੰ ਲੱਗਦਾ ਕੱਲ ਵੀ ਇੱਕ ਸੀਗਾ ਪ੍ਰੋਗਰਾਮ, ਕੱਲ ਮੈਂ ਥੋੜਾ ਜ਼ਿਆਦਾ ਬਿਜ਼ੀ ਹੋਣ ਕਰਕੇ ਇਹਨਾਂ ਚੀਜ਼ਾਂ ਤੋਂ ਦੂਰ ਆ ਹੋਇਆ ਤੇ, ਪਰ ਕੱਲ ਮੈਨੂੰ ਲੱਗਿਆ ਵੀ ਕੱਲ ਵੀ ਕੋਈ ਫੰਕਸ਼ਨ ਸੀ ਮੈਲਬਰਨ ਦੇ ਵਿੱਚ, ਕਿਤੇ ਕੱਲ ਹੋਵੇ ਨਾ ਨਗਰ ਕੀਰਤਨ। ਇਹ ਅਪਡੇਟ ਆਪਾਂ ਛੇਤੀ ਸਾਡੇ ਸਰੋਤਿਆਂ ਤੋਂ ਲੈ ਲੈਂਦੇ ਹਾਂ ਤੇ ਤੁਹਾਨੂੰ ਜਰੂਰ ਸਾਥ ਦੱਸਾਂਗੇ।
ਓਕੇ ਥੈਂਕ ਯੂ ਜੀ,
ਬਹੁਤ ਮਿਹਰਬਾਨੀ ਹਰਵਿੰਦਰ ਭਾਈ, ਬਹੁਤ ਮਿਹਰਬਾਨੀ। ਸੋ ਹਰਵਿੰਦਰ ਸਿੰਘ ਸਵਾਨ ਹਿੱਲ ਤੋਂ ਜੁੜੇ ਸਨ, ਪਰ ਨਾਲ ਨਾਲ ਕੰਮ ਕਰ ਰਹੇ ਸਨ, ਤੇ ਕੋਈ ਗੱਲ ਨੀ ਜੀ ਸੱਜਣੋ ਤੇ ਮਿੱਤਰੋ, ਕੰਮ ਨੂੰ ਪ੍ਰਾਇਓਰਟੀ ਹੈ, ਇਸ ਮੁਲਕ ਦੇ ਵਿੱਚ ਆਏ ਅਸੀਂ ਕੰਮ ਕਰਨਾ ਜੀ, ਤੇ ਜ਼ਿੰਦਗੀ ਚ ਵੀ ਕੰਮ ਕਰਨਾ ਹੈ। ਸੋ ਕੰਮ ਵੀ ਕਰੋ ਤੇ ਆਪਣਾ ਤੁਸੀਂ ਸੁਨੇਹਾ ਜਾਂ ਗੱਲਬਾਤ ਵੀ ਜਾਂ ਥੋੜਾ ਬਹੁਤ ਬ੍ਰੇਕ ਲੈ ਕੇ ਕਰ ਸਕਦੇ ਹੋ। ਸੋ ਜਰੂਰ ਚੰਗਾ ਲੱਗੂਗਾ ਸਾਨੂੰ ਤੁਹਾਡੀ ਜੇ ਸਾਂਝ ਬਣੀ ਰਹੂਗੀ ਤਾਂ। ਲਓ ਇੱਕ ਬ੍ਰੇਕ ਲੈ ਲਈਏ, ਸੱਜਣਾ ਮਿੱਤਰਾਂ ਦਾ ਸੁਨੇਹੇ ਆ ਰਹੇ ਆ, ਤੇ ਆਪਾਂ ਛੇਤੀ ਹੀ ਫਿਰ ਤੁਹਾਨੂੰ ਅਪਡੇਟ ਵੀ ਦੇਣੀ ਹੈ ਸਾਰੀ ਚੀਜ਼ ਦੀ, ਤੇ ਨਾਲ ਨਾਲ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਣਾ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪਾਉਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਲੋ ਜੀ ਲਹਿਰਾਂ ਪ੍ਰੋਗਰਾਮ ਚੱਲ ਰਿਹਾ ਜੀ ਤੇ ਗੀਤ ਸੁਣ ਰਹੇ ਸੀ ਚੱਕ ਦਈਏ ਫੱਟੇ ਪਰ ਦੋਸਤੋ ਅਸੀਂ ਕਈ ਵਾਰ ਕਹਿੰਦੇ ਹੁੰਦੇ ਅਸੀਂ ਪੰਜਾਬੀ ਨਹੀਂ ਫੱਟੇ ਸਾਰੀ ਦੁਨੀਆ ਚੱਕ ਸਕਦੀ ਹੈ ਤੇ ਸਾਰੇ ਨੂੰ ਉਹੀ ਰੱਬ ਨੇ ਤਾਕਤ ਦਿੱਤੀ ਹੈ ਉਹੀ ਜੀ ਸੋਝੀ ਬੁੱਧੀ ਦਿੱਤੀ ਹੈ ਪਰ ਥੋੜੀ ਜੀ ਸਾਡੇ ਚ ਕਮੀ ਹੈ ਅਸੀਂ ਜ਼ਿਆਦਾ ਆਪਣੀ ਪਿੱਠ ਪਿੱਠ ਥੱਪ ਥਪਾਉਣੇ ਆ ਹਾਂ ਅਸੀਂ ਫੱਟੇ ਚੱਕਣ ਦੀ ਜਿਹੜੀ ਗੱਲ ਆ ਉਹ ਬਹੁਤ ਪਹਿਲਾਂ ਤੋਂ ਕਰਨ ਲੱਗੇ ਹੋਏ ਆ ਤੇ ਇੱਕ ਪੰਜਾਬੀ ਦਾ ਵਰਡ ਹੋਣ ਕਰਕੇ ਸਾਨੂੰ ਲੱਗਦਾ ਦੂਜੇ ਲੋਕ ਆਪਣੀ ਭਾਸ਼ਾ ਚ ਕਿਸੇ ਹੋਰ ਰੂਪ ਚ ਕਹਿ ਦਿੰਦੇ ਹੋਣੇ ਆ ਪਰ ਇਹਨੂੰ ਪੋਜ਼ਿਟਿਵਲੀ ਲਿਆਉਂਗੇ ਤਾਂ ਜ਼ਿਆਦਾ ਠੀਕ ਆ ਤੇ ਜੇ ਐਵੇਂ ਆਪਦੀ ਹਵਾ ਚ ਆ ਕੇ ਕਹੋਗੇ ਵੀ ਅਸੀਂ ਫੱਟੇ ਚੱਕ ਦਿੰਦੇ ਹੁੰਦੇ ਆ ਤੇ ਕਈ ਵਾਰੀ ਉਹ ਫੱਟੇ ਚੱਕੇ ਨੀ ਜਾਂਦੇ ਹੁੰਦੇ ਤੇ ਫਿਰ ਨਿੰਮੋ ਝੂਣਾ ਹੋਣ ਨਾਲੋਂ ਨਿਰਾਸ਼ ਹੋਣ ਨਾਲੋਂ ਪਹਿਲਾਂ ਹੀ ਸੋਚ ਸਮਝ ਕੇ ਜੇ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਚੰਗਾ ਪਰ ਇਹ ਫੱਟੇ ਚੱਕਣ ਦੀ ਗੱਲ ਇਹ ਆਉਂਦੀ ਹੈ ਜੀ ਮੈਂ ਤੁਸੀਂ ਸ਼ਾਇਦ ਪੇਂਡੂ ਆਸਟ੍ਰੇਲੀਆ ਦਾ ਪੁਰਾਣਾ ਐਪੀਸੋਡ ਦੇਖਿਆ ਹੋਵੇ ਪਿਛਲਾ ਐਪੀਸੋਡ ਜਿਹੜਾ ਅਸੀਂ ਬਣਾਇਆ ਸੀ ਵਿਸਲਰ ਦੇ ਵਿੱਚ ਤਾਂ ਵਿਸਲਰ ਅਸੀਂ ਜਦੋਂ ਸਕੈਮਿਸਟ ਵਿਸਲਰ ਗਏ ਹਾਂ ਤਾਂ ਉੱਥੇ ਸਾਨੂੰ ਸਾਡੇ ਅੰਕਲ ਕੋਲੇ ਰੁਕਣ ਦਾ ਟਾਈਮ ਮਿਲਿਆ ਕੁਛ ਟਾਈਮ ਤਾਂ ਉਹ 40-50 ਸਾਲ ਉਹ ਫੱਟੇ ਚੱਕਦੇ ਰਹੇ ਆ ਜੀ ਤੇ ਹੁਣ ਕਹਿੰਦੇ ਉਹ ਇੰਨੇ ਕੁ ਫੱਟੇ ਚੱਕੇ ਉਹਨਾਂ ਨੇ ਵੀ ਹੁਣ ਉਹਨਾਂ ਦੀ ਢੋਈ ਆ ਜਿਹੜੀ ਉਹ ਸਾਥ ਛੱਡ ਗਈ ਸੀਗੀ ਤੇ ਉਹ ਫਿਰ ਉਹ ਗਿਆਨੀ ਸੰਤੋਖ ਸਿੰਘ ਵਾਲੀ ਗੱਲ ਆ ਜਾਂਦੀ ਹੈ ਜੀ ਵੀ ਸਾਰੀ ਉਮਰ ਅਸੀਂ ਦੱਬ ਕੇ ਪੈਸਾ ਕਮਾਇਆ ਤੇ ਫਿਰ ਉਸ ਪੈਸੇ ਨਾਲ ਅਸੀਂ ਆਪਣਾ ਹੁਣ ਸਰੀਰ ਠੀਕ ਕਰਾ ਰਹੇ ਹਾਂ ਜਿਹੜਾ ਖਰਾਬ ਹੋ ਗਿਆ ਸੀ ਮਿਹਨਤ ਨਾਲ ਸੋ ਮੈਂ ਮਿਹਨਤ ਕਰਨ ਨੂੰ ਬੁਰਾ ਨਹੀਂ ਸਮਝਦਾ ਪਰ ਕਈ ਵਾਰੀ ਬਾਲਾ ਹੀ ਫੱਟੇ ਚੱਕਣ ਦੇ ਜਿਹੜੇ ਚੱਕਰ ਚ ਆ ਜਾਂਦੇ ਆ ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਕੰਡਮ ਵੀ ਕਰ ਦਿੰਦੇ ਆ ਫਿਰ ਕੋਸ਼ਿਸ਼ ਕਰੋ ਵੀ ਹਰ ਚੀਜ਼ ਹੀ ਲਿਮਿਟ ਚ ਰਹਿ ਕੇ ਤੇ ਸਿਸਟਮ ਨਾਲ ਹੋਵੇ ਉਹੀ ਚੰਗੀ ਲੱਗਦੀ ਹੈ ਇੱਕ ਉਹ ਕਹਿੰਦੇ ਨੇ ਤੇ ਚਾਲ ਆ ਜਿਹੜੀ ਉਹੀ ਚੰਗੀ ਲੱਗਦੀ ਹੈ ਸਮੇਂ ਦੀ ਚਾਲ ਮੁਤਾਬਕ ਹੀ ਜਿਉਂਿਆ ਜਾਵੇ ਤੇ ਜੇ ਹੁਣ ਧਰਤੀ ਆ ਜੇ ਆਪਣੀ ਚਾਲ ਥੋੜੀ ਬਹੁਤ ਵਧਾ ਘਟਾ ਲੇ ਤਾਂ ਤੁਸੀਂ ਦੇਖ ਲਓ ਕੀ ਨਤੀਜੇ ਉਹਦੇ ਆਉਣਗੇ ਸੋ ਉਹ ਨਤੀਜੇ ਆਉਣ ਤੋਂ ਬਿਹਤਰ ਆ ਵੀ ਆਪਣੀ ਚਾਲ ਇੱਕ ਸਥਿਰ ਚਾਲ ਰੱਖ ਕੇ ਹੌਲੀ ਹੌਲੀ ਅੱਗੇ ਵੱਧਦੇ ਰਹਿਣਾ ਚਾਹੀਦਾ ਨਹੀਂ ਤਾਂ ਫਿਰ ਫੱਟੇ ਚੱਕਣ ਦਾ ਮੇਰਾ ਭਾਵ ਇਹ ਸੀ ਜੀ ਵੀ ਲੰਬਰ ਮਿੱਲਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਉਦੋਂ ਜਾ ਕੇ ਕੰਮ ਕਰਦੇ ਹੁੰਦੇ ਸਨ ਤੇ ਉੱਥੇ ਜ਼ਿਆਦਾ ਕੰਮ ਹੁੰਦਾ ਸੀਗਾ ਲੱਕੜ ਦੀ ਚਰਾਈ ਤੇ ਫਿਰ ਉਹ ਫੱਟਿਆਂ ਨੂੰ ਲੋਡਿੰਗ ਕਰਨ ਦਾ ਤੇ ਉਹ ਫੱਟੇ ਚੱਕਣ ਦੀ ਗੱਲ ਆ ਅਸਲ ਚ ਤੇ ਅਸੀਂ ਉਹਨੂੰ ਦੂਜੇ ਪਾਸੇ ਲਾ ਲਿਆ ਵੀ ਜੇ ਕੋਈ ਵੀ ਕੰਮ ਚ ਬਸ ਅਸੀਂ ਤਾਂ ਫੱਟੇ ਹੀ ਚੱਕਦੇ ਉਹ ਕਹਾਵਤ ਬਣ ਗਈ ਹੌਲੀ ਹੌਲੀ ਬਣਦੀ ਬਣਦੀ ਸੋ ਇਹ ਗੀਤ ਵੀ ਸੀ ਪਰ ਇਹ ਗੀਤ ਨੂੰ ਇੱਕ ਇੰਟਰਟੇਨ ਦੇ ਤੌਰ ਤੇ ਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ ਲਓ ਜੀ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ ਸਾਡੇ ਨਾਲ ਜਿਹੜੀਆਂ ਈਮੇਲ ਦੇ ਜ਼ਰੀਏ ਜਗਵੀਰ ਕੇਂਸ ਤੋਂ ਜੁੜੇ ਸਨ ਜਗਵੀਰ ਸੇਖੋਂ ਤਾਂ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਸੀ ਜੀ ਵੀ ਪਹਿਲੀ ਵਾਰ ਵਿਸਾਖੀ ਮਨਾਈ ਸੀ ਤੇ ਬੜਾ ਲੋੜੋਂ ਵੱਧ ਜਿਹੜਾ ਸਹਿਯੋਗ ਮਿਲਿਆ ਬਿਲਕੁਲ ਜੀ ਸਾਡੇ ਲੋਕ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ ਤੇ ਉਹ ਜ਼ਰੂਰ ਘਰੋਂ ਬਾਹਰ ਆਉਂਦੇ ਆ ਜੇ ਉਹਨਾਂ ਨੂੰ ਇਹੋ ਜਿਹਾ ਚਾਂਸ ਮਿਲ ਜੇ ਇਹੋ ਜਿਹਾ ਉਹਨਾਂ ਨੂੰ ਸਾਧਨ ਮਿਲ ਜੇ ਸੋ ਤੁਸੀਂ ਵੀ ਇਹਦੇ ਵਿੱਚ ਭਾਈਵਾਲ ਹੋ ਗਏ ਹੁਣ ਸੋਸ਼ਲ ਕੰਮਾਂ 'ਚ ਹੁਣ ਹੌਲੀ ਹੌਲੀ ਹਰ ਸਾਲ ਇਹਦੇ ਇਹ ਪ੍ਰੋਜੈਕਟ ਹੋਣਗੇ ਪਰ ਕੋਸ਼ਿਸ਼ ਕਰਿਓ ਵੀ ਇੱਕੋ ਹੀ ਥਾਂ ਤੇ ਮਨਾਈ ਜਾਵੇ ਸ਼ਹਿਰ 'ਚ ਇੱਕੋ ਹੀ ਸਾਰੇ ਜਣੇ ਰਲ ਕੇ ਮਨਾਓ ਤਾਂ ਹੋਰ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਮੈਂ ਦੇਖ ਰਿਹਾ ਅਕਸਰ ਸਾਰੇ ਸ਼ਹਿਰਾਂ 'ਚ ਵੱਖੋ ਵੱਖਰੇ ਥਾਂ ਦੇ ਉੱਤੇ ਬਹੁਤ ਸਾਰੇ ਵਾਰ ਮਨਾਇਆ ਜਾਂਦਾ ਵੱਡੇ ਸ਼ਹਿਰਾਂ 'ਚ ਤਾਂ ਚੱਲ ਚੰਗਾ ਲੈ ਜਾਂਦਾ ਹੁਣ ਜੇ ਮੈਲਬਨ ਦੀ ਗੱਲ ਕਰੀਏ ਤਾਂ ਇੱਕ ਸਿਰੇ ਤੋਂ ਦੂਜੇ ਸਿਰੇ ਜਾਣਾ ਬਹੁਤ ਔਖਾ ਹੋ ਜਾਂਦਾ ਸੋ ਬਿਹਤਰ ਹੁੰਦਾ ਵੀ ਆਪੋ ਆਪਣੇ ਏਰੀਆ 'ਚ ਮਨਾਇਆ ਜਾਵੇ ਤਾਂ ਕੋਈ ਮਾੜਾ ਨਹੀਂ ਪਰ ਜੇ ਹੁਣ ਅਸੀਂ ਜਿਵੇਂ ਕੇਂਜ ਐਡਲੇਡ ਦੀ ਗੱਲ ਕਰੀਏ ਤਾਂ ਅਸੀਂ ਛੋਟੇ ਜਿਹੇ ਸ਼ਹਿਰ ਆ ਤੇ ਸਾਨੂੰ ਤਾਂ ਚਾਹੀਦਾ ਵੀ ਇੱਕੋ ਥਾਂ ਤੇ ਇਕੱਠੇ ਹੋ ਕੇ ਸਾਰਾ ਕੁਛ ਕਰ ਲਈਏ ਤਾਂ ਜ਼ਿਆਦਾ ਬਿਹਤਰ ਆ ਸੋ ਕੋਸ਼ਿਸ਼ ਰੱਖਿਓ ਜੀ ਇਸ ਚੀਜ਼ ਦੀ ਤੇ ਇੱਧਰ ਸਾਡੇ ਨਾਲ ਜੁੜਿਆ ਜੀ ਸਰਦਾਰੀ ਭਾਟੀਆ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਹਾਜ਼ਰੀ ਪ੍ਰਵਾਨ ਕਰ ਲਓ ਜੀ ਹਾਜ਼ਰੀ ਤੁਹਾਡੀ ਪ੍ਰਵਾਨ ਹੋ ਗਈ ਆ ਬਾਈ ਜੀ ਤੇ ਤੁਸੀਂ ਕੰਮ ਤੇ ਡਟੇ ਹੋਏ ਹੋ ਤੇ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਕੰਮ ਦੇ ਦੌਰਾਨ ਖਾਸ ਕਰਕੇ ਜਦੋਂ ਵੱਡੇ ਸ਼ਹਿਰਾਂ 'ਚ ਸਿਡਨੀ ਵਰਗੇ ਸ਼ਹਿਰ 'ਚ ਬੈਠ ਕੇ ਤੇ ਬਹੁ ਮੰਜ਼ਲੀਆਂ ਬਿਲਡਿੰਗਾਂ ਦੇ ਵਿੱਚ ਬੈਠ ਕੇ ਤੇ ਸਾਡੀ ਜਿਹੜੀ ਹਰਮਨ ਰੇਡੀਓ ਦੀ ਆਵਾਜ਼ ਉੱਥੇ ਗੂੰਜਦੀ ਆ ਤਾਂ ਇਹ ਇੱਕ ਹੋਰ ਵੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਤੁਹਾਡੇ ਜੇ ਲੋਕ ਵੀ ਸਾਨੂੰ ਸੁਣਦੇ ਆ ਤੇ ਉਹਦੇ 'ਚ ਆਪਣਾ ਸਹਿਯੋਗ ਪਾਉਂਦੇ ਆ ਜਰੂਰ ਬਹੁਤ ਮਿਹਰਬਾਨੀ ਬਾਈ ਜੀ। ਤੇ ਇਧਰ ਜੈਸੀ ਗਰੇਵਾਲ ਜਿਹੜੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਵਿਚਾਰ ਭੇਜਿਆ ਉਹਨਾਂ ਨੇ, ਕਹਿੰਦੇ ਜ਼ਿੰਦਗੀ ਦੀਆਂ ਗਲਤੀਆਂ ਵਿੱਚੋਂ ਇੱਕ ਗਲਤੀ ਮੈਂ ਉਸ ਨੂੰ ਪਰਖ ਕੇ ਕੀਤੀ, ਇਹ ਦੁੱਖਾਂ ਨਾਲੋਂ ਤਾਂ ਮੈਂ ਭੁਲੇਖੇ ਵਿੱਚ ਕਿਤੇ ਚੰਗਾ ਸੀ। ਗਾਣਾ ਸੁਣਾ ਦਿਓ ਜੀ ਠੋਕਰਾਂ, ਰਵਿੰਦਰ ਗਰੇਵਾਲ ਜੀ ਧੰਨਵਾਦ। ਬਹੁਤ ਵਧੀਆ ਵਿਚਾਰ ਤੁਸੀਂ ਦਿੱਤਾ ਜੀ, ਇਹ ਬਹੁਤ ਰੂਪਾਂ ਦੇ ਵਿੱਚ ਇਹ ਵਿਚਾਰ ਅਕਸਰ ਪੜ੍ਹਨ ਸਾਨੂੰ ਨੂੰ ਮਿਲਦਾ ਵੀ ਸਾਨੂੰ ਵੀ ਜੇ ਸਾਨੂੰ ਕਿਸੇ ਚੀਜ਼ ਦੀ ਅਸਲੀਅਤ ਦਾ ਨਹੀਂ ਪਤਾ ਲੱਗਦਾ ਤਾਂ ਉਹ ਚੰਗਾ ਹੀ ਹੁੰਦਾ, ਮਾੜਾ ਨਹੀਂ ਹੁੰਦਾ। ਸੋ ਪਰ ਕੋਸ਼ਿਸ਼ ਸਾਨੂੰ ਇਹੀ ਰਹਿਣੀ ਚਾਹੀਦੀ ਆ ਵੀ ਅਸੀਂ ਵਿਸ਼ਵਾਸ ਦੇ ਉੱਤੇ ਜ਼ਿੰਦਗੀ ਕਾਇਮ ਆ, ਜੇ ਤੁਸੀਂ ਵਿਸ਼ਵਾਸ ਜਗਾਈ ਰੱਖਦੇ ਹੋ ਇੱਕ ਦੂਜੇ 'ਚ ਤਾਂ ਜ਼ਿਆਦਾ ਬਿਹਤਰ ਆ। ਸੋ ਇੱਧਰ ਕਾਲ ਆ ਗਈ ਹੈ ਜੀ ਸਾਡੇ ਕੋਲ, ਲਓ ਜੀ ਹੈਲੋ ਅਜੇਪਾਲ ਬਾਈ। ਹਾਂਜੀ ਅਜੇਪਾਲ ਜੀ।
ਹੈਲੋ ਮਿੰਟੂ ਬਾਈ, ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ
ਸਰਬਜੀਤ।
ਹਾਂਜੀ ਹਾਂਜੀ, ਸਾਡੇ ਵੇਲੇ ਤੁਹਾਡੀ ਖੰਡ ਮੁੱਕ ਜਾਂਦੀ ਆ, ਸਾਡੇ ਵੇਲੇ ਖੰਡ ਮੁੱਕ ਜਾਂਦੀ ਆ, ਸਰੋਤਿਆਂ ਨੂੰ ਪਿਆਰ ਭਰੀ ਸਾਨੂੰ ਗੱਲੀ ਸਤਿ ਸ੍ਰੀ ਅਕਾਲ।
ਨਹੀਂ ਤੁਹਾਡੇ ਮਤਲਬ ਤੁਹਾਡੇ ਵਾਲੀ ਸਤਿ ਸ੍ਰੀ ਅਕਾਲ ਆਟੋਮੈਟਿਕ ਖੰਡ ਘੋਲੀ ਹੋਈ ਹੈ ਜੀ।
ਅੱਛਾ ਅੱਛਾ, ਚਲੋ ਪ੍ਰੀ ਲੋਡਡ ਆ ਜਾਣੀ ਕਿ।
ਹਾਂਜੀ, ਨਾਲੇ ਫਿਰ ਹੁੰਦਾ ਨਾ ਵੀ ਗਾਹਕ ਰੱਬ ਦਾ ਰੂਪ ਹੁੰਦਾ, ਆਪਣੇ ਵਾਸਤੇ ਸਰੋਤੇ ਰੱਬ ਦਾ ਰੂਪ ਨੇ, ਸੋ ਤੁਹਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੁਲਾ ਰਹੇ ਉਹਨਾਂ ਨੂੰ ਜੀ।
ਜੀ 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 ਜੀ, ਬਹੁਤ ਬਹੁਤ ਮਿਹਰਬਾਨੀ, ਹੋਰ ਸੁਣਾਓ ਜੀ।
ਹਾਂਜੀ ਭਾਜੀ ਵਧੀਆ। ਮੈਂ ਉਹ ਜਿਹੜੀ ਫੱਟੇ ਚੱਕਣ ਵਾਲੀ ਗੱਲ ਸੀ, ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਈ, ਮੈਂ ਕਿਹਾ ਚਲੋ ਨਾਲ ਲੱਗਦੀ ਮੈਂ ਐਡ ਕਰ ਹੀ ਦਵਾਂ। ਉਹ ਇੱਕ ਇਹਦੀ ਕਹਿੰਦੇ ਸਰਦਾਰ ਜੀ ਸੀਗੇ, ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ, ਵੈਸੇ ਚਲੋ ਸਰੋਤਿਆਂ ਨੇ ਸੁਣੀ ਵੀ ਹੋਣੀ ਆ। ਸਰਦਾਰ ਜੀ ਟ੍ਰੇਨ ਚ ਸਫ਼ਰ ਕਰ ਰਹੇ ਸੀ ਤੇ ਉਹ ਜਿੱਦਾਂ ਆਪਦੀਆਂ ਛੱਡੀ ਜਾ ਰਹੇ ਸੀ, ਸ਼ੇਖੀਆਂ ਮਾਰੀ ਜਾ ਰਹੇ ਸੀ ਹਨਾ, ਤਾਂ ਉੱਥੇ ਮਤਲਬ ਇੱਕ ਕਿਸੇ ਹੋਰ ਜਗ੍ਹਾ ਤੋਂ ਮਤਲਬ ਕਿਸੇ ਹੋਰ ਸਟੇਟ ਦੇ ਸੱਜਣ ਵੀ ਸਫ਼ਰ ਕਰ ਰਹੇ ਸੀਗੇ, ਤੇ ਉਹ ਜਿੱਦਾਂ ਉਹ ਸੁਣ ਸੁਣ ਕੇ ਸਰਦਾਰ ਜੀ ਦੀਆਂ ਥੋੜਾ ਵੀ ਕਹਿੰਦਾ ਸਰਦਾਰ ਜੀ ਕੋ ਜ਼ਿਆਦੀਆਂ ਛੱਡ ਰਹੇ ਆ, ਤਾਂ ਉਹ ਮਤਲਬ ਸਮਾਨ ਸੀਗਾ ਉਹਨਾਂ ਦਾ ਕੁਛ, ਤੇ ਉਹ ਕਹਿੰਦੇ ਵੀ ਉੱਪਰ ਰੱਖਣਾ ਸੀ ਉਹਦੇ ਕੋਲ ਚੱਕਿਆ ਨਾ ਜਾਵੇ, ਤਾਂ ਸਰਦਾਰ ਜੀ ਨੇ ਚੱਕ ਕੇ ਉੱਪਰ ਰੱਖਤਾ ਭਾਰੀ ਸਮਾਨ, ਤੇ ਨਾਲ ਥੋੜੀ ਟੌਂਟ ਲਾ ਤੇ ਵੀ ਚੌਲ ਖਾਣੀ ਜਾ ਤਾਂ ਐ ਨੀ ਕਰ ਸਕਦੀ, ਉਹ ਨੀ ਕਰ ਸਕਦੀ ਹਨਾ। ਤੇ ਦੋ ਤਿੰਨ ਵਾਰੀ ਏਦਾਂ ਹੀ ਕੇਸ ਹੋਇਆ, ਤਾਂ ਵਿਚਾਰਾ ਬੰਦਾ ਖਿੱਚ ਗਿਆ ਤੇ ਕਹਿੰਦਾ ਸਰਦਾਰ ਜੀ ਮੈਨੂੰ ਟੌਂਟ ਹੀ ਮਾਰੀ ਜਾ ਰਹੇ ਆ, ਤੇ ਉਹ ਫਿਰ ਜਿੱਦਾਂ ਬਾਹਰ ਜਾਂਦਾ ਤੇ 5 ਮਿੰਟ ਬਾਅਦ ਅੰਦਰ ਆਉਂਦਾ ਤੇ ਕਹਿੰਦਾ ਮੇਰਾ ਨਾ ਸਮਾਨ ਡਿੱਗ ਪਿਆ ਬਾਹਰ ਕੋਈ ਚੱਲਦੀ ਟ੍ਰੇਨ ਚ, ਉਦੋਂ ਜਿਹੜੀ ਚੇਨ ਹੁੰਦੀ ਖਿੱਚਣ ਵਾਲੀ ਉਹਨੂੰ ਜਾਣ ਕੇ ਝੂਠਾ ਮੂਠਾ ਖਿੱਚਣ ਲੱਗ ਪਿਆ, ਤੇ ਸਰਦਾਰ ਜੀ ਮੇਰੇ ਵਾਂਗੂ ਮੇਰੇ ਵਰਗੇ ਫੂਕ ਚ ਆ ਗਏ, ਉਹਨਾਂ ਨੇ ਜ਼ੋਰ ਲਾ ਕੇ ਖਿੱਚਦੀ, ਕਹਿੰਦੇ ਏਦਾਂ ਨੀ ਚੌਲ ਖਾਣੀ ਚਾਹ ਤਾਂ ਐਂ ਖਿੱਚੀ ਦੀ ਹੁੰਦੀ ਆ। ਉਹ ਜਦੋਂ ਚੇਨ ਖਿੱਚਦੀ ਟ੍ਰੇਨ ਸਾਰੀ ਰੁਕ ਗਈ, ਟੀਟੀ ਆ ਗਿਆ ਤੇ ਉਹ ਵਿੱਚ ਜਿਹੜਾ ਪੁਲਿਸ ਵਾਲਾ ਗਾਰਡ ਸੀ ਉਹ ਆ ਗਿਆ, ਤੇ ਕਹਿੰਦੇ ਵੀ ਟ੍ਰੇਨ ਚੇਨ ਕਹਿੰਦੇ ਖਿੱਚੀ ਆ, ਤੇ ਸਰਦਾਰ ਜੀ ਉਹਦੇ ਵੱਲ ਇਸ਼ਾਰਾ ਕਰਨ ਤੇ ਉਹ ਕਹਿੰਦੇ ਨਾ ਵੀ ਸਰਦਾਰ ਜੀ ਨੇ ਖਿੱਚੀ, ਤੇ ਸਰਦਾਰ ਜੀ ਕਹਿੰਦੇ ਇਹ ਖਿੱਚ ਰਿਹਾ ਸੀ ਤੇ ਮੈਂ ਤੇ ਇਹਦੇ ਕੋਲ ਖਿੱਚੀ ਨੀ ਜਾ ਰਹੀ ਸੀ ਤੇ ਮੈਂ ਖਿੱਚਤੀ, ਤੇ ਉਹਨੇ ਖਿੱਚੀ ਕਿਉਂ ਆ, ਉਹ ਕਹਿੰਦਾ ਵੀ ਮੈਨੂੰ ਕੋਈ ਪ੍ਰੋਬਲਮ ਨੀ, ਉਹ ਤਾਂ ਮੁੱਕਰ ਗਿਆ ਬੰਦਾ, ਤੇ ਕਹਿੰਦਾ ਸਰਦਾਰ ਜੀ ਨੇ ਖਿੱਚੀ, ਉਹਨਾਂ ਨੇ ਚਲੋ ਜਿਹੜਾ ਵੀ ਕੇਸ ਬਣਦਾ ਸੀ ਬਣਾ ਕੇ ਨਾਲ ਫਾਈਨ ਵਾਲਾ ਫਰਲਾ ਕੱਟਤਾ, ਤੇ ਫਿਰ ਉਹ ਸੱਜਣ ਬੋਲਿਆ ਹੌਲੀ ਜਿਹਾ, ਕਹਿੰਦਾ ਸਰਦਾਰ ਜੀ ਕਭੀ ਕਭੀ ਚਾਵਲ ਵੀ ਖਾ ਲੈਣਾ ਚਾਹੀਏ।
ਚਲੋ ਵੈਸੇ ਅਸੀਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਜੀ, ਅਸੀਂ ਕਿਸੇ ਨੂੰ ਵੱਡਾ ਛੋਟਾ ਨਹੀਂ ਦਿਖਾ ਰਹੇ, ਤਾਂ ਇੱਕ ਚੁਟਕਲੇ ਬਣੇ ਹੋਏ ਆ, ਕੁਝ ਇੱਕ ਉਹੀ ਪਾਸ ਆਨ ਕਰ ਰਹੇ ਹਾਂ, ਤੇ ਕੋਈ ਵੱਡਾ ਛੋਟਾ ਨਹੀਂ ਦਿਖਾ ਰਹੇ, ਸਾਰੇ ਇੱਕ ਬਰਾਬਰ ਆ। ਬਹੁਤ ਵਧੀਆ ਅਜੇਪਾਲ, ਕੋਈ ਹੋਰ ਕੋਈ ਗੱਲ ਅੱਜ ਸ਼ੇਅਰ ਕਰਨੀ ਚਾਹੋ?
ਗੱਲ ਮੌਸਮ ਵਧੀਆ, ਤੁਸੀਂ ਮੌਸਮ ਦੀ ਗੱਲ ਕਰ ਰਹੇ, ਠੰਡਾ ਮਿੱਠਾ ਜਿਹਾ ਮੌਸਮ ਹੈ ਜੀ, ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਬ੍ਰਿਸਬੇਨ, ਤੇ
ਬਾਕੀ ਤੇ ਟੈਂਪਰੇਚਰ ਤਾਂ ਦਿਖਾ ਰਿਹਾ ਵੀ ਟੈਂਪਰੇਚਰ ਤਾਂ ਦਿਖਾ ਰਿਹਾ ਵੀ ਅੱਜ ਤੁਹਾਡੇ 30 ਟੱਪਣਾ।
ਹਾਂਜੀ ਉਦਾਂ ਉਹ ਤਾਂ ਹੀ ਕਰਕੇ ਜਦੋਂ ਤੁਸੀਂ ਟੈਂਪਰੇਚਰ ਦੱਸਿਆ ਨਾ, ਤਾਂ ਮੈਂ ਵੀ ਫਿਰ ਇੱਕਦਮ ਧਿਆਨ ਕਰਿਆ, ਮੈਂ ਕਿਹਾ ਵੀ ਮੌਸਮ ਤਾਂ ਵਧੀਆ, ਸਵੇਰੇ ਸਵੇਰ ਦਾ ਠੰਡੀ ਠੰਡੀ ਹਵਾ, ਦੇਖੋ ਕਿਤੇ ਦੁਪਹਿਰੇ ਹੋ ਨਾ ਜਾਵੇ, ਹੁਣ 20 ਡਿਗਰੀ ਹੈ ਇਸ ਟਾਈਮ ਤਾਂ ਮੌਕੇ ਤੇ।
ਜੀ ਜੀ
ਹਾਂਜੀ,
ਚਲੋ ਬਹੁਤ ਮਿਹਰਬਾਨੀ ਅਜੇਪਾਲ, ਤੁਸੀਂ ਜੁੜੇ ਸੁਬਹ ਸੁਬਹ ਤੇ ਸਾਂਝ ਪਾਈ, ਧੰਨਵਾਦ।
ਹਾਂਜੀ ਬਾਕੀ ਤੁਹਾਨੂੰ ਕੋਈ ਨੀ, ਐਡੀਲੇਡ ਆ ਕੇ ਮਿਲਦੇ ਆ ਜੀ ਫਿਰ।
ਆਓ ਜੀ ਆਓ ਜੀ, ਐਨੂੰ ਅਸੀਂ ਤਾਂ ਅੱਖਾਂ ਬਚਾਈ ਬੈਠੇ ਹਾਂ।
ਬਿਲਕੁਲ ਬਿਲਕੁਲ, ਓਕੇ ਭਾਜੀ, ਥੈਂਕ ਯੂ
ਜੀ, ਬੜੀ ਓਕੇ, ਬੜੀ ਮਿਹਰਬਾਨੀ। ਸੋ ਦੋਸਤੋ, ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੀ ਸਾਂਝ ਪਾਈ ਹੈ, ਤੁਸੀਂ ਵੀ ਸਾਂਝ ਪਾ ਸਕਦੇ ਹੋ ਜੀ 02-85-98-11। ਅਮਰੀਕ ਸਿੰਘ ਗਲੈਸਗੋ, ਇਹ ਹੈਗਾ ਇੰਗਲੈਂਡ ਦੇ ਵਿੱਚ, ਜਿਹੜਾ ਗਲੈਸਗੋ ਇੰਗਲੈਂਡ ਦੇ ਵਿੱਚ, ਉੱਥੋਂ ਰੇਡੀਓ ਸੁਣ ਰਹੇ ਆ ਤੇ ਉਹ ਸਾਂਝ ਪਾ ਰਹੇ ਆ ਸਾਡੇ ਨਾਲ ਵਟਸਐਪ ਜ਼ਰੀਏ, ਤੇ ਉਹਨਾਂ ਨੂੰ ਬੇਨਤੀ ਹੈ ਜੀ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ 02-85-98-11 ਜਿਹੜਾ ਇਹ ਸਾਡਾ ਕੋਡ ਨੰਬਰ ਆ ਤੇ ਤੁਸੀਂ ਸਕਾਈਪ ਤੇ ਵੀ ਕਾਲ ਕਰ ਸਕਦੇ ਹੋ harman.radio.com ਤੇ ਜਾ ਕੇ ਤੇ ਤੁਸੀਂ ਇੱਥੋਂ ਇੰਗਲੈਂਡ ਤੋਂ ਵੀ ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ। ਅੱਗੇ ਸਾਡੇ ਨਾਲ ਸੁਨੇਹੇ ਬਹੁਤ ਆ ਰਹੇ ਆ ਜੀ। ਸੁਨੇਹਿਆਂ ਦੇ ਵਿੱਚ ਇਹ ਹੈਗਾ ਜੀ, ਸਤਿ ਸ੍ਰੀ ਅਕਾਲ ਬ੍ਰਦਰ, ਅੱਜ ਕਿੱਲੇ ਆ ਕੇ ਬਾਕੀ ਕੀ ਗੱਲ, ਫੁਕਰਾ ਪਾਉਣ ਬਹੁਤ ਹੋ ਗਿਆ ਅੱਜ ਕੱਲ ਗੀਤਾਂ ਚ। ਸੋ ਪ੍ਰੀਤ PLV, ਤੁਸੀਂ ਨਾ ਆਪਣਾ ਪਲੀਜ਼ ਤੁਹਾਡੀ ਈਮੇਲ ਤੋਂ ਤੁਹਾਡਾ ਨਾਂ ਨੀ ਸਾਨੂੰ ਡਿਸਪਲੇ ਹੁੰਦਾ, ਫਿਰ ਉਹ ਗੱਲ ਜੀ ਨੀ ਬਣਦੀ, ਗੱਲ ਕਰਨ ਦਾ ਮਜ਼ਾ ਜੀ ਨਾ ਆਉਂਦਾ। ਤੁਸੀਂ ਜਰੂਰ ਆਪਣਾ ਨਾਂ ਵੀ ਜਰੂਰ ਉੱਤੇ ਜਾਂ ਥੱਲੇ ਲਿਖਿਆ ਕਰੋ। ਪਰ ਜਿਹੜੀ ਤੁਸੀਂ ਉਹਨਾਂ ਨੇ ਕਿਹਾ ਜੀ, ਤੁਸੀਂ ਕਹਿੰਦੇ ਵੀ ਕਾਲ ਆ ਰਹੀ ਆ, ਕਾਲ ਵੀ ਲੈਂਦੇ ਹਾਂ। ਗੁਰਪ੍ਰੀਤ ਗਿੱਲ ਜੁੜੇ ਆ ਕੈਨਬਰਾ ਤੋਂ ਤੇ ਫੁਕਰੇਪਨ ਦੀ ਜਿਹੜੀ ਗੱਲ ਕਰਦੇ ਹੋ, ਬਿਲਕੁਲ ਜੀ ਗੀਤਾਂ ਚ ਫੁਕਰਾਪਣ ਆਇਆ ਤੇ ਅਸੀਂ ਬਹੁਤ ਉਹਦਾ ਰੌਲਾ ਵੀ ਪਾ ਚੁੱਕੇ ਹਾਂ ਤੇ ਪਾਉਂਦੇ ਵੀ ਰਹਾਂਗੇ। ਅੱਗੇ ਨਾ ਉਹ ਕੰਟਰੋਲ ਹੋ ਰਿਹਾ, ਕੋਈ ਗੱਲ ਨੀ ਜੀ। ਗੁਰਪ੍ਰੀਤ ਗਿੱਲ, ਹਾਂਜੀ ਗਿੱਲ ਸਾਹਿਬ।
ਹਾਂਜੀ ਬਾਬੇ, ਕੀ ਹਾਲ ਚਾਲ?
ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਠੀਕ ਆ ਜੀ, ਕਿਰਪਾ ਜੀ ਕਿਰਪਾ।
ਨਹੀਂ ਨਹੀਂ ਗੱਲ ਤਾਂ ਨੀ ਫੁਕਰੇਪਨ ਤੇ ਹੋ ਰਹੀ ਸੀ, ਇਹ ਤਾਂ ਗੀਤ ਚੱਲ ਗਿਆ, ਇੱਕ ਫੱਟੇ ਚੱਕਣ ਦੀ ਗੱਲ ਆ ਗਈ ਪੰਜਾਬੀਆਂ ਦੀ, ਵੀ ਪੰਜਾਬੀ ਫੱਟੇ ਚੱਕਦੇ, ਉਹ ਗੱਲ ਚੋਂ ਗੱਲ ਨਿਕਲੇ ਹੀ ਤੇ ਸਾਡੇ ਸੱਜਣ ਮਿੱਤਰਾਂ ਨੇ। ਹਾਂਜੀ ਹਾਂਜੀ, ਗੱਲ ਤਾਂ ਮੈਂ ਤੁਹਾਡੇ ਨਾਲ ਜੇ ਕਰਨੀ ਆ ਤਾਂ ਇੱਕ ਆਪਾਂ ਇਹਨੂੰ ਛੱਡੋ, ਤੁਸੀਂ ਗੁਰਪ੍ਰੀਤ ਤੁਸੀਂ ਮੌਕੇ ਤੇ ਆ ਗਏ ਆ ਤੇ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਤੇ ਉਸ ਖਬਰ ਨਾਲ ਰਲਦੀ ਗੱਲ ਕਰ ਲਈ ਆਪਾਂ। ਰੋਜ਼ ਹੀ ਨਵਜੋਤ ਸਿੱਧੂ ਦੀ ਮੈਂ ਵੀ ਤਾਰੀਫ ਕਰਦਾ, ਡੇਲੀ ਤਾਰੀਫ ਕਰਦਾ ਵੀ ਬੰਦਾ ਇਮਾਨਦਾਰ ਵੀ ਆ, ਬੰਦਾ ਕੰਮ ਵੀ ਵਧੀਆ ਕਰਦਾ ਤੇ ਹੁਣ ਤੇਜ਼ੀ ਦਿਖਾਈ ਉਹਨੇ ਐਜ ਏ ਮਿਨਿਸਟਰ ਦੇ ਤੌਰ ਤੇ ਵੀ। ਪਰ ਜਿਹੜੀ ਉਹਦੀ ਇੱਕ ਗੱਲ ਆ ਮੈਂ ਵੀ ਨਾ ਪਸੰਦ ਕਰਦਾ, ਤੁਸੀਂ ਵੀ ਸ਼ਾਇਦ ਕਰਦੇ ਹੋ, ਉਹ ਉਹਦਾ ਜਿਹੜਾ ਲੂਜ਼ ਟਾਕ ਕਰਨਾ ਜਾਂ ਲੂਜ਼ ਗੱਲਾਂ ਲੂਜ਼ ਢੰਗ ਦੇ ਜਿਹੜੀ ਉਹਦੇ ਇੱਕ ਕਾਮੇਡੀ ਸ਼ੋਅ, ਜਿਹੜਾ ਮੈਂ ਪਹਿਲੇ ਦਿਨ ਤੋਂ ਕਪਿਲ ਦੇ ਸ਼ੋਅ ਤੋਂ ਕੋਈ ਬਾਹਲਾ ਪ੍ਰਭਾਵਿਤ ਨਹੀਂ ਹਾਂ, ਜਦੋਂ ਜਿਹੜਾ ਕਿ ਪਰਿਵਾਰ 'ਚ ਨਹੀਂ ਬੈਠ ਕੇ ਦੇਖਿਆ ਜਾ ਸਕਦਾ, ਭਾਵੇਂ ਮੇਰੇ ਵਰਗਿਆਂ ਨੂੰ ਇਹ ਕਿਹਾ ਜਾਂਦਾ ਹੈ ਸਨਕੀ ਬੰਦੇ ਆ, ਇਹ ਪੁਰਾਣੀ ਸੋਚ ਦੇ ਬੰਦੇ ਆ, ਵੱਖਰੀ ਗੱਲ ਆ। ਪਰ ਕੱਲ੍ਹ ਫਿਰ ਉਹਨਾਂ ਦੀ ਇੱਕ ਟਿੱਪਣੀ ਨੇ ਹਾਹਾਕਾਰ ਮਚਾਤਾ ਜੀ, ਹੁਣ ਤਾਂ ਫਿਰ ਸੁਪਰੀਮ ਕੋਰਟ ਦੇ ਆਪ ਨੂੰ ਇੱਕ ਕੋਰਟ ਦੇ ਵਿੱਚ ਉਹਨਾਂ ਨੂੰ ਚੈਲੰਜ ਕਰਤਾ ਜੀ ਉਹਨਾਂ ਦੀ ਇਸ ਟਿੱਪਣੀ ਨੂੰ, ਤੁਸੀਂ ਸੁਣਿਆ ਉਸ ਬਾਰੇ? ਉਹਨਾਂ ਨੇ ਕੋਈ ਦੋਹਰੀ ਸ਼ਬਦਾਵਲੀ ਵਰਤੀ ਹੈ ਜੀ ਕਪਿਲ ਦੇ ਸ਼ੋਅ ਦੇ ਵਿੱਚ, ਅਕਸਰ ਉਹ ਵਰਤਦੇ ਆ ਤੇ ਜਿਹੜੀਆਂ ਅਸੀਂ ਰੇਡੀਓ ਤੇ ਵੀ ਨਹੀਂ ਗੱਲਾਂ ਕਰ ਸਕਦੇ ਤੇ, ਪਰ ਕੱਲ ਫੇਰ ਉਹਨਾਂ ਦੇ ਵਿਆਹ ਨੂੰ ਲੈ ਕੇ ਕੋਈ ਗੱਲ ਚੱਲ ਰਹੀ ਸੀ ਕਪਿਲ ਦੇ, ਤੇ ਉੱਥੇ ਦੋਹਰੀ ਸ਼ਬਦਾਵਲੀ ਵਰਤੀ ਆ ਤੇ ਉਸ ਟਾਈਮ ਕੋਈ ਬੰਦਾ ਉਹ ਦੇਖ ਰਿਹਾ ਸੀਗਾ, ਮੈਂ ਆਪਣਾ ਆਪਦੇ ਪਰਿਵਾਰ ਨਾਲ ਬੈਠ ਕੇ ਤੇ ਇੱਕ ਇਸ ਸ਼ੋਅ ਨੂੰ ਦੇਖ ਰਿਹਾ ਸੀ ਆਪਣੀ ਬੇਟੀ ਨਾਲ ਬੈਠ ਕੇ, ਤਾਂ ਉਸ ਬੰਦੇ ਨੇ ਕੇਸ ਕੀਤਾ। ਉਹ ਕਹਿੰਦਾ ਜੀ ਵੀ ਨਹੀਂ, ਇਹ ਜਿਹੜੀ ਸ਼ਬਦਾਵਲੀ ਸੀਗੀ ਤਾਂ ਇਹ ਸ਼ਬਦਾਵਲੀ ਵਧੀਆ ਨਹੀਂ ਸੀਗੀ ਤੇ ਮੈਨੂੰ ਬੜੀ ਉਹ ਹੋਈ ਆ, ਤੇ ਇਸ ਕਰਕੇ ਤੁਹਾਨੂੰ ਕੀ ਲੱਗਦਾ ਵੀ ਇਹ ਸਿੱਧੂ ਦਾ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਵੀ ਮੈਂ ਠੱਗੀਆਂ ਮਾਰ ਕੇ ਰੋਟੀ ਕਮਾਉਣ ਨਾਲ ਉਹਦਾ ਆਪਦੀ ਮਿਹਨਤ ਦੀ ਕਮਾਉਣਾ, ਪਰ ਕੀ ਉਹਨਾਂ ਨੂੰ ਥੋੜਾ ਬਹੁਤ ਹੁਣ ਚੇਂਜ ਕਰਨਾ ਨਹੀਂ ਚਾਹੀਦਾ ਆਪਦੇ ਇੱਕ ਜ਼ਿੰਮੇਵਾਰੀ ਤੇ ਹੁੰਦੇ ਹੋਏ?
ਉਹ ਜੇ ਚੇਂਜ ਕਰੂਗਾ ਫਿਰ ਤਾਂ ਦੋਹਰਾ ਕਿਰਦਾਰ ਹੋ ਜਾਊਗਾ ਨਾ ਉਹਦਾ, ਜੋ ਉਹਦੀ ਮੈਂਟੈਲਿਟੀ ਹੈਗੀ ਉਹੀ ਰਹਿਣੀ ਹੈ, ਉਹਦਾ ਚੇਂਜ ਫਿਰ ਫੋਰਸਬਲੀ ਆਪਾਂ ਕਰਾਂਗੇ। ਭਾਰਤੀ ਅਸੀਂ ਸਾਰੇ ਦੋਹਰੇ ਕਿਰਦਾਰ ਵਾਲੇ ਸਾਰੇ, ਜਾਂ ਪੰਜਾਬੀਆਂ ਦੇ ਵਿਆਹ ਚ ਅਸੀਂ ਬਾਬਾ ਨਾਨਕ ਲਿਖ ਕੇ ਗਿਆ ਆ ਵੀ ਸੋ ਕੋ ਮੰਦਾ ਆਖੀਏ ਜੇ ਜੰਮੇ ਤਾਂ ਜਾਣ, ਠੀਕ ਹੈ। ਪੰਜਾਬੀਆਂ ਦੇ ਵਿਆਹਾਂ ਚ ਤੁਸੀਂ ਜਾ ਨੀ ਸਕਦੇ ਵੀ ਇੰਨਾ ਗੰਦ ਖਿਲਾਰਿਆ ਜਾਂਦਾ ਉੱਥੇ, ਕਿਰਾਏ ਦੀਆਂ ਡਾਂਸਰਾਂ ਲਿਆ ਕੇ
ਨਚਾਈਆਂ,
ਜਿਹੜੇ ਹੁਣ ਇਸ ਵੇਲੇ ਰੇਡੀਓ ਤੇ ਸੁਣ ਰਹੇ ਨੇ ਇਹਨਾਂ ਨੇ ਵੀ ਆਪਣੇ ਵਿਆਹਾਂ ਚ ਨਚਾਈਆਂ ਹੋਣਗੀਆਂ, ਠੀਕ ਹੈ ਨਾ। ਤੇ
ਬਿਲਕੁਲ
ਗੱਲ ਕਿਵੇਂ ਹੁੰਦੀ ਆ, ਇੱਕ ਲਿਮਿਟ ਹੁੰਦੀ ਆ। ਤੁਸੀਂ ਦੇਖੋ 2006 ਦੇ ਵਿੱਚ ਹੁੰਦਾ ਸੀ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ, ਕੁੜੀਆਂ ਸੂਟ ਪਾ ਕੇ ਆਉਂਦੀਆਂ ਸੀ, ਠੀਕ ਹੈ, ਉਹ ਭੰਗੜਾ ਪਾਉਂਦੀਆਂ ਸੀ, ਕੋਈ ਉੱਥੇ ਫੂਡ ਬਾਜ਼ੀ ਨਹੀਂ ਸੀ ਹੁੰਦੀ, ਸਾਰਾ ਕੁਛ ਵਧੀਆ ਹੋ ਗਿਆ। ਹੁਣ ਉਹ ਤੋਂ ਅੱਗੇ ਨੂੰ ਪੁਸ਼ ਕਰੀ, ਉਹ ਲਿਮਿਟ ਨੂੰ ਕੁੜੀਆਂ ਦੇ ਕੱਪੜੇ ਛੋਟੇ ਹੋ ਗਏ, ਸਾਰਾ ਕੁਛ ਹੋ ਗਿਆ, ਦੋਹਰਾ ਕਿਰਦਾਰ ਆ। ਹੁਣ ਇੱਕ ਸ਼ੋਅ ਆ, ਉਹਦੀ TRP ਮਿੰਟੂ ਬਾਈ ਜੀ ਇਸ ਵੇਲੇ ਸਭ ਤੋਂ ਟੌਪ ਤੇ ਆ ਉਹ ਸ਼ੋਅ। ਹੁਣ ਜਿਹੜੇ ਉਹਦੇ ਗੈਸਟ ਨੇ, ਕਪਿਲ ਦੇ ਤੁਸੀਂ ਪੁਰਾਣੇ ਸ਼ੋਅ ਵੀ ਕੱਢ ਕੇ ਦੇਖ ਲਓ, ਕਮੇਡੀ ਸਰਕਸ ਵਾਲੇ, ਮੈਂ ਤਾਂ ਉਹਨੂੰ ਪਹਿਲਾਂ ਕਦੇ ਦੇਖਿਆ ਨੀ ਸੀ ਕਿਉਂਕਿ ਉਹਦਾ ਹਿਊਮਰ ਮੈਨੂੰ ਥੋੜਾ ਜਿਹਾ ਉਦੋਂ ਵਧੀਆ ਨੀ ਸੀ ਲੱਗਦਾ ਹੁੰਦਾ, ਕਿਉਂਕਿ ਬੇਇੱਜ਼ਤੀ ਵਾਲਾ ਹਿਊਮਰ ਆ ਉਹਦਾ। ਤੇ ਪਰ ਹੁਣ ਉਹਦੇ ਸ਼ੋਅ ਦੇ ਵਿੱਚ ਉਹਨੇ ਗੇਮ ਥੋੜੀ ਆਪਣੀ ਚੇਂਜ ਕੀਤੀ ਹੈ, ਹੁਣ ਉਹਦੇ ਵਿੱਚ ਵੀ ਉਹ ਏਦਾਂ ਦੀਆਂ ਹੀ ਚੀਜ਼ਾਂ ਯੂਜ਼ ਕਰਦਾ ਹੁੰਦਾ ਸੀ। ਤੇ ਜਿਹੜੇ ਆਪਣੇ ਕੀ ਕਹਿੰਦੇ ਹੁੰਦੇ ਆ ਸਿੱਧੂ ਸਾਹਿਬ ਆ, ਬੰਦੇ ਦੀ ਅਕਲ ਪਰਖ ਨੀ ਹੋਵੇ ਨਾ, ਉਹ ਤਾਂ ਉਹ ਦੋ ਤਿੰਨ ਚੀਜ਼ਾਂ ਤੋਂ ਪਰਖ ਹੋ ਜਾਂਦੀ ਆ। ਓਹਦਾ ਰਾਧੇ ਮਾਂ ਨੂੰ ਰੱਬ ਕਹਿੰਦਾ ਉਹ ਬੰਦਾ, ਠੀਕ ਹੈ। ਹੁਣ ਓਹਦੀ ਅਗਰ ਤੁਸੀਂ ਦੇਖ ਲੋ ਵੀ ਇੱਕ ਸਿੱਖ ਹੋ ਗਏ ਰਾਧੇ ਮਾਂ ਨੂੰ ਰੱਬ ਕਹਿ ਰਿਹਾ, ਸੋ ਇਟ ਮੀਨਸ ਵੀ ਉਹ ਜਿਹੜੀ ਜਿਹੜੇ ਧਰਮ ਚ ਜਾਂ ਜਿਹੜੀ ਸੋਸਾਇਟੀ ਚੋ ਬੋਰਨ ਹੋਇਆ ਉਸ ਚੀਜ਼ ਨੂੰ ਮੰਨਦਾ ਨੀ ਹੈਗਾ, ਉਹ ਕਨਫਿਊਜ਼ ਹੈ ਤੇ ਉਹ ਹੋਰ ਕਿਸੇ ਨੂੰ ਮੰਨ ਰਿਹਾ। ਫਿਰ ਓਹਦੇ ਲਈ ਇੱਕ ਪਾਸੇ ਉਹ ਔਰਤ ਨੂੰ ਰੱਬ ਮੰਨ ਰਿਹਾ, ਦੂਜੇ ਪਾਸੇ ਜਿਹੜੀ ਵੀ ਹੀਰੋਇਨ ਆਉਂਦੀ ਹੈ ਉੱਥੇ ਉਹਦੇ ਸ਼ੋਅ ਤੇ, ਉਹਦੇ ਉੱਤੇ ਬੜੀ ਵੀ ਉਹ ਇੱਕ ਬਹੁਤ ਹੀ ਲਾਈਨ ਕ੍ਰੋਸ ਕਰਨ ਵਾਲੀ ਲਾਈਨ ਤੇ ਆ ਗਿਆ ਨਾ ਵੀ ਜਿੱਥੇ ਵੀ ਤੁਸੀਂ ਕੁਛ ਹੋਰ ਐਡ ਕਰ ਦੋਗੇ ਲਾਈਨ ਕ੍ਰੋਸ ਹੋ ਜੂਗੀ, ਓਦਾਂ ਦੇ ਉਹ ਸ਼ੇਰ ਵਰਤਦਾ। ਸੋ ਮੈਨੂੰ ਨੀ ਲੱਗਦਾ ਵੀ ਆਪਣੇ ਨੂੰ ਸਾਨੂੰ ਸਿੱਧੂ ਕੋਈ ਆਸ ਰੱਖਣੀ ਚਾਹੀਦੀ ਆ ਵੀ ਉਹ ਇੱਕ ਕਰੈਕਟਰ ਪੱਖੋਂ ਤੁਹਾਨੂੰ ਕੋਈ ਐਗਜ਼ਾਮਪਲ ਸੈੱਟ ਕਰ ਦੂਗਾ। ਸਿੱਧੂ ਇਜ਼ ਅ ਜੋਕਰ ਮੇਰੇ ਅਕੋਰਡਿੰਗਲੀ, ਇਹ ਨੀ ਆ ਵੀ ਉਹ ਕਾਂਗਰਸ ਚ ਆ ਜਾਂ ਆਮ ਆਦਮੀ ਪਾਰਟੀ ਚ ਆਇਆ ਨੀ, ਮੈਂ ਤਾਂ ਉਦੋਂ ਵੀ ਇਹਦਾ ਵਿਰੋਧ ਕਰਦਾ ਸੀ। ਇਜ਼ ਅ ਜੋਕਰ ਜਿਹੜੇ ਬੰਦੇ ਜ਼ਿਆਦਾ ਬੋਲਦੇ ਨੇ ਉਹ ਹਮੇਸ਼ਾ ਘੱਟ ਕੰਮ ਕਰਦੇ ਨੇ, ਸਿੰਪਲ ਇਜ਼ ਦੈਟ। ਤੁਸੀਂ ਦੇਖ ਲਿਓ 5 ਸਾਲਾਂ ਨੂੰ ਦੇਖ ਲਿਓ ਵੀ ਇਹ ਕੀ ਤੁਹਾਨੂੰ ਦੇਖ ਜਾਊਗਾ ਅੰਮ੍ਰਿਤਸਰ ਵਾਲਿਆਂ ਨੂੰ। ਪਰ ਅਕੋਰਡਿੰਗ ਟੂ ਵੀ ਸ਼ੋਅ ਤੇ ਤੁਸੀਂ ਕਹਿੰਦੇ ਹੋ ਵੀ ਸ਼ੋਅ ਤੇ ਕਿਸੇ ਨੇ ਕੇਸ ਦਰਜ ਕਰਾ ਦਿੱਤਾ, ਗੁਰਗੌਰ ਸਿੰਘ ਭਾਜੀ ਸਨੀ ਲਿਓਨੀ ਨੂੰ ਹਿੱਟ ਕਰਨ ਵਾਲੇ ਇੰਡੀਅਨ ਨੇ, ਸੋ ਸ਼ੋਅ ਦੇ ਵਿੱਚ ਜੇ ਮਾੜੀ ਜਿਹੀ ਕੋਈ ਕਿਸੇ ਨੇ ਗੱਲ ਕਹਿ ਦਿੱਤੀ ਆ ਉਹਦੇ ਨਾਲ ਤੁਹਾਡੀਆਂ ਭਾਵਨਾਵਾਂ ਇੰਨੀਆਂ ਨੀ ਭੜਕਣੀਆਂ ਚਾਹੀਦੀਆਂ, ਤੁਹਾਡੀਆਂ ਭਾਵਨਾਵਾਂ ਖਤਮ ਹੋ ਚੁੱਕੀਆਂ ਨੇ। ਜਿੱਥੇ ਐਵਰੀ ਆਵਰ ਜਿੱਥੇ ਕੁੜੀਆਂ ਦਾ ਰੇਪ ਹੋ ਰਿਹਾ ਹੋਵੇ, ਦੂਜੇ ਪਾਸੇ ਜੈ ਮਾਤਾ ਸ਼ੇਰਾਂ ਵਾਲੀ ਵੀ ਕਿਹਾ ਜਾ ਹੋਵੇ, ਉੱਥੇ ਤੁਸੀਂ ਤੁਸੀਂ ਆਪ ਹੀ ਕਨਫਿਊਜ਼ ਰਹੋਗੇ ਵੀ ਇਹ ਬੰਦੇ ਚਾਹੁੰਦੇ ਕੀ ਨੇ। ਸੋ ਮੇਨਕਾ ਗਾਂਧੀ ਨੇ ਵੀ ਤੁਸੀਂ ਉਹਦੇ ਬਿਆਨ ਤੁਸੀਂ ਅਨਾਲਿਸਿਸ ਕਰਕੇ ਦੇਖਿਓ, ਸ਼ੀ ਸੋ ਰਾਈਟ। ਉਹਨੇ ਕਿਹਾ ਵੀ ਬਾਲੀਵੁੱਡ ਹੀ ਲੋਕਾਂ ਨੂੰ ਪ੍ਰੇਰਨਾ ਦਿੰਦਾ ਆ ਵੀ ਕੁੜੀਆਂ ਨੂੰ ਕਿੱਦਾਂ ਛੇੜਿਆ ਜਾਵੇ। ਕਹਿੰਦੀ ਪਹਿਲਾਂ ਸੀਨ ਦੇ ਵਿੱਚ ਦਿਖਾਇਆ ਜਾਊਗਾ ਮੁੰਡਾ ਕੁੜੀ ਦਾ ਪਿੱਛਾ ਕਰਦਾ, ਹੀਰੋ ਉਹਨੂੰ ਟੀਜ਼ ਕਰਦਾ, ਉਹ ਪੜ੍ਹਨ ਜਾਂਦੀ ਹੈ ਉਹਨੂੰ ਟੀਜ਼ ਕਰਦਾ ਆਪਣੇ ਦੋਸਤਾਂ ਦੇ ਨਾਲ, ਠੀਕ ਹੈ। ਬਾਅਦ ਵਿੱਚ ਕੁੜੀ ਫੋਰਸਿਬਲੀ ਹਾਂ ਕਰ ਦਿੰਦੀ ਹੈ ਵੀ ਠੀਕ ਹੈ। ਸੋ ਇਹ ਤੁਸੀਂ ਸਮਾਜ ਨੂੰ ਦੇ ਰਹੇ ਹੋ। ਹੁਣ ਉੱਥੇ ਬੜਾ ਰੌਲਾ ਪੈ ਗਿਆ, ਹੂਹਾ ਹੋ ਗਈ ਵੀ ਇਹਨੇ ਏਦਾਂ ਬਾਲੀਵੁੱਡ ਨੂੰ ਕਿਉਂ ਕਹਿ ਦਿੱਤਾ। ਪਰ ਬਾਲੀਵੁੱਡ ਨੇ ਜੋ ਸਾਡਾ ਸਮਾਜ ਦਾ ਇੱਕ ਤੰਤਰ ਸੀ ਨਾ, ਇੱਕ ਨੂੰ ਜਿੱਥੇ ਜਿੱਥੇ ਸ਼ੇਮ ਸੀ, ਜਿੱਥੇ ਆਪਾਂ ਇਹਨੂੰ ਬਹਿ ਦਈਏ ਸ਼ੇਮ ਕਹਿ ਦਿੰਦੇ ਹਾਂ ਵੀ ਸ਼ੇਮ ਨੂੰ ਆਪਾਂ ਐਡਮਿਟ ਕਰੀਏ ਵੀ ਇਹ ਕੰਮ ਗਲਤ ਆ। ਹੁਣ ਉੱਤੇ ਜੋ ਆਵਾਜ਼ ਉਠਾਉਂਦਾ ਨਾ ਉਸ ਬੰਦੇ ਨੂੰ ਗਲਤ ਕਿਹਾ ਜਾਂਦਾ, ਉਹ ਕੰਮ ਨੂੰ ਨੀ ਗਲਤ ਕਿਹਾ ਜਾਂਦਾ। ਮਹੇਸ਼ ਭੱਟ ਵਰਗੇ ਨੇ ਸਨੀ ਲਿਓਨੀ ਲਿਆਂਦੀ ਬਾਲੀਵੁੱਡ ਦੇ ਵਿੱਚ, ਉਹਦਾ ਟੈਲੈਂਟ ਕੀ ਸੀ ਸਨੀ ਲਿਓਨੀ ਦਾ? ਐਕਟਿੰਗ ਨੂੰ ਅੱਜ ਤੱਕ ਨੀ ਆਉਂਦੀ, ਜਸਟ ਉਹ ਆਪਣੇ ਬਾਡੀ ਪਾਰਟ ਦਿਖਾਉਂਦੀ ਆ ਤੇ ਉਹਦੇ ਨਾਲ ਪੈਸਾ ਕਮਾਇਆ ਜਾਂਦਾ, ਘੁੰਮ ਫਿਰ ਕੇ ਗੱਲ ਪੈਸੇ ਤੇ ਆਉਂਦੀ ਆ। ਜੇ ਕੰਟਰੋਵਰਸੀ ਕਪਿਲ ਸ਼ਰਮਾ ਦੇ ਸ਼ੋਅ ਤੇ ਹੋ ਰਹੀ ਆ ਉਹਦੀ TRP ਫੇਰ ਉੱਪਰ ਜਾਊਗੀ। ਹੁਣ ਕਈ ਸੁਣ ਕੇ ਸਾਡੇ ਆਪਣ ਮੈਂ ਵੀ ਦੇਖੂਗਾ ਵੀ ਸਿੱਧੂ ਨੇ ਕਿਹਾ ਕੀ ਆ, ਉਹਦੇ ਨਾਲ ਕੀ ਹੋਊਗਾ? ਉਸ ਦਿਨ ਉਹਨਾਂ ਦੀ TRP ਉੱਪਰ ਜਾਊਗੀ। ਕੰਟਰੋਵਰਸੀ, ਐਨੀ ਕੰਟਰੋਵਰਸੀ ਇਜ਼ ਗੁੱਡ ਫੋਰ ਦ ਸ਼ੋਅ, ਇਹ ਬਹੁਤ ਵਾਰੀ ਪ੍ਰੂਵ ਹੋ ਚੁੱਕਾ। ਸੋ ਮੈਨੂੰ ਨੀ ਲੱਗਦਾ ਕੋਈ ਇੰਨੀ ਗੱਲ ਇਹ ਧਿਆਨ ਵਾਲੀ ਆ। ਲੋਕਾਂ ਨੂੰ ਜਿਹੜੇ ਕੇਸ ਕਰਨੇ ਚਾਹੀਦੇ ਨਾ ਅਦਾਲਤਾਂ ਦੇ ਵਿੱਚ, ਉਹ ਕੇਸ ਇਹ ਕਰਨੇ ਚਾਹੀਦੇ ਆ ਵੀ ਸਾਡੀਆਂ ਨਹਿਰਾਂ ਦੇ ਵਿੱਚ ਗੰਦ ਕੋ ਛੱਡਿਆ ਜਾ ਰਿਹਾ, ਇਹ ਕਿਹਦੀ ਮਿਲੀ ਭੁਗਤ ਨਾਲ ਛੱਡਿਆ ਜਾ ਰਿਹਾ? ਇੱਕ 9 ਸਾਲ ਦੀ ਕੁੜੀ ਨੇ ਭਾਜੀ ਇੰਡੀਆ ਦੀ ਗਵਰਨਮੈਂਟ ਨੇ ਸੂ ਕੀਤਾ ਆ, 9 ਸਾਲ ਦੀ ਕੁੜੀ ਨੇ, ਵੀ ਤੁਸੀਂ ਕਲਾਈਮੇਟ ਚੇਂਜ ਤੇ ਕੋਈ ਐਕਸ਼ਨ ਕਿਉਂ ਨੀ ਲਿਆ ਹਜੇ ਤੱਕ? ਸੋ ਏਦਾਂ ਦੇ ਸਿਟੀਜ਼ਨ ਚਾਹੀਦੇ ਨੇ। ਇਹ ਨੀ ਵੀ ਸਿੱਧੂ ਨੂੰ ਕੋਈ ਭੈੜਾ ਜਿਹਾ ਜੋਕ ਮਾਰਦਾ ਤੇ ਉੱਥੇ ਉੱਠ ਕੇ ਕੇਸ ਦਰਜ ਕਰ ਦੋ, ਇੱਡਾ ਵੀ ਮੈਡਮ ਉਹਦੇ ਜੋਕ ਨਾਲ ਕੀ ਸਾਨੂੰ ਹਾਰਮ ਹੋ ਜੂਗਾ?
ਤੁਸੀਂ 4-5 ਪੁਆਇੰਟ ਬੜਾ ਵਧੀਆ ਗੱਲ ਕੀਤੀ ਆ, ਬਹੁਤ ਵਧੀਆ ਚੱਕਿਆ, ਪਰ ਨਾਲ ਨਾਲ ਆਪਾਂ ਨੂੰ ਥੋੜਾ ਜਿਹਾ ਹੋਰ ਵਿਸਤਾਰ ਵੀ ਕਰਨਾ ਪੈਣਾ ਤੇ ਦੂਜਾ ਪੱਖ ਵੀ ਦੇਖਣਾ ਪੈਣਾ। ਥੋੜੀ ਜਿਹੀ ਤਾਂ ਗੱਲ ਇਹ ਆ ਜਾਂਦੀ ਆ ਵੀ ਇੱਕ ਜਿਵੇਂ ਸਾਡੀ ਸੱਚਾਈ ਇਹ ਹੈ ਵੀ ਕਹਿੰਦੇ ਨੀ ਹੁੰਦੇ ਵੀ ਜੇ ਦੋਗਲੇ ਕਿਰਦਾਰ ਤੋਂ ਆਪਾਂ ਸ਼ੁਰੂ ਕਰੀਏ, ਤੁਸੀਂ ਦੋਗਲੇ ਕਿਰਦਾਰ ਦੀ ਗੱਲ ਕੀਤੀ ਹੈ ਵੀ ਆਪਾਂ ਦੋਗਲਾ ਰੱਖਦੇ ਹਾਂ ਕਿਰਦਾਰ ਹਰ ਥਾਂ ਦੇ ਉੱਤੇ ਹਰੇਕ ਬੰਦੇ 'ਚ ਹੀ ਹੈਗਾ ਕਿਤੇ ਨਾ ਕਿਤੇ, ਪਰ ਕੁਝ ਨਾ ਕੁਝ ਲਿਮਿਟਸ ਤੇ ਦਾਇਰੇ ਹੁੰਦੇ ਆ ਵੀ ਜਿੱਥੇ ਜ਼ਰੂਰੀ ਹੁੰਦਾ। ਹੁਣ ਜੇ ਮੰਨ ਲਈਏ ਆਪਾਂ ਕਿਸੇ ਦੀ ਮਰਗ ਤੇ ਗਏ ਹਾਂ ਤੇ ਮਰਗ ਦੇ ਉੱਤੇ ਜਾ ਕੇ ਅਸੀਂ ਮਰਗ ਵਰਗਾ ਮੂੰਹ ਬਣਾ ਕੇ ਬੈਠੇ ਹਾਂ, ਉਹ ਵੀ ਅਸਲ 'ਚ ਤਾਂ ਦੋਗਲਾ ਕਿਰਦਾਰ ਹੀ ਆ ਨਾ, ਕਿਉਂਕਿ ਅੰਦਰੋਂ ਤਾਂ ਅਸੀਂ ਉਹ ਭਾਵਨਾਵਾਂ ਹੈ ਨਹੀਂ। ਸਾਡੀਆਂ ਭਾਵਨਾਵਾਂ ਤਾਂ ਬਹੁਤ ਲਿਮਿਟਡ ਹੁੰਦੀਆਂ, ਥੋੜ੍ਹੀ ਕਿਸੇ ਖਾਸ ਫੈਮਿਲੀ ਦੇ ਨੇੜਲੇ ਸਰਕਲ ਦੀਆਂ ਹੋ ਸਕਦੀਆਂ ਜਾਂ ਕੁਝ ਆਪਣੇ ਨਾਲ ਹੋ ਸਕਦੀਆਂ। ਜਿਹੜਾ ਥਰਡ ਪਰਸਨ ਆ ਉਹ ਤਾਂ ਇਹ ਗਿਆ ਵੀ ਬਾਅਦ 'ਚ ਔਖਾ ਹੋ ਜੂ, ਮੂੰਹ ਮੱਥੇ ਲੱਗਣ ਤੇ ਆਪਾਂ ਬੈਠ ਆਈਏ 10 ਮਿੰਟ, ਇਹੀ ਹੁੰਦੀ ਨਾ ਆਪਣੀ ਸੋਚ, ਤੇ ਉਹ 10 ਮਿੰਟ ਵੀ ਆਪਣੇ ਅੰਦਰ ਪਤਾ ਨੀ ਕੀ ਚੱਲ ਰਿਹਾ ਹੁੰਦਾ ਤੇ ਉਸ ਟਾਈਮ ਵੀ ਤਾਂ ਅਸੀਂ ਕਿਰਦਾਰ ਇੱਕ ਵੱਖਰਾ ਹੀ ਦਿਖਾ ਰਹੇ ਹੁੰਦੇ ਹਾਂ। ਪਰ ਸਾਡੀ ਸਮੇਂ ਮੁਤਾਬਕ ਮਜਬੂਰੀ ਹੁੰਦੀ ਆ, ਹੁੰਦੀ ਹੈ ਨਾ ਵੀ ਆਪਾਂ ਨੂੰ ਵੀ ਉਹ ਸਮਾਂ ਤੇ ਸਮੇਂ ਮੁਤਾਬਕ ਸਾਨੂੰ ਮਜਬੂਰ ਰਹਿਣੇ ਪੈਣਾ। ਸੋ ਇੱਕਦਮ ਮੇਰਾ ਇਹ ਮੰਨਣਾ ਵੀ ਚਲੋ ਮੰਨ ਲੈਂਦੇ ਹਾਂ ਨਵਜੋਤ ਸਿੱਧੂ ਦਾ ਉਹ ਕੈਰੀਅਰ ਆ, ਉਹਦਾ ਉੱਥੋਂ ਰੁਪਈਏ ਆਉਂਦੇ ਆ, ਪਰ ਫੇਰ ਵੀ ਕੁਝ ਨਾ ਕੁਝ ਚਾਹੇ ਉਹ ਦੋਗਲੇ ਹੀ ਮੰਨਣ ਚਾਹੇ ਦਿਖਾਵਾ ਹੀ ਹੋਵੇ। ਕਈ ਵਾਰ ਨਾ ਜੇ ਅਸੀਂ ਆਪਣੇ ਬੱਚਿਆਂ ਕੋਲੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਦਿਖਾਵੇ ਦੇ ਵੀ ਚੰਗੇ ਬਣਨਾ ਪੈਂਦਾ ਹੁੰਦਾ ਤੇ ਬਣਦੇ ਆ, ਇਹਨੂੰ ਆਪਾਂ ਦੋਗਲਾ ਕਿਰਦਾਰ ਨਹੀਂ ਸ਼ਾਇਦ ਮੈਂ ਕਹਿ ਸਕਦੇ।
ਪਰ ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਜੇ ਤੁਸੀਂ ਮੰਨ ਲਓ ਵੀ ਤੁਹਾਡੀ ਕਮਾਈ ਦਾ ਸਾਧਨ ਉਹ ਆ, ਠੀਕ ਆ, ਤਾਂ ਫਿਰ ਤੁਹਾਨੂੰ ਕੀ ਲੋੜ ਪਈ ਆ ਸਿਆਸਤ ਚ ਆਉਣ ਦੀ? ਸਿਆਸਤ ਚ ਆਉਣਾ ਲੋੜ ਹੀ ਨਹੀਂ ਸੀ ਨਾ ਆਉਂਦੇ। ਤਾਂ ਦੂਰੀ ਦੋ ਬੇੜੀਆਂ ਦੇ ਉੱਤੇ ਨਾ, ਜੇ ਤਾਂ ਬੇੜੀਆਂ ਜਾ ਰਹੀਆਂ ਹੁਣ ਇੱਕੋ ਰਾਹ ਨੂੰ, ਜੇ ਹੁਣ ਇੱਕ ਜਾਂਦੀ ਹੈ ਵੈਸਟ ਨੂੰ ਇੱਕ ਈਸਟ ਨੂੰ, ਤੇ ਉਹਨਾਂ ਦੋਨਾਂ ਬੇੜੀਆਂ ਤੇ ਚੜ੍ਹਨਾ ਤਾਂ ਫਿਰ ਉਦੋਂ ਵੀ ਖਤਰਨਾਕ ਆ, ਮੈਨੂੰ ਇੱਕ ਇਹ ਵੀ ਲੱਗ ਰਿਹਾ। ਤੇ ਦੂਜੀ ਜਿਹੜੀ ਮੇਨਕਾ ਦੀ ਗੱਲ ਆ ਜੀ, ਉਹ ਗੱਲ ਅਸੀਂ ਸਾਡੇ ਪੰਜਾਬੀ ਗਾਣਿਆਂ ਤੇ ਵੀ ਰੋਜ਼ ਹੀ ਲਾਉਣੇ ਆ, ਰੋਜ਼ ਹੀ ਢੁਕਦੀ ਹੈ ਗੱਲ ਵੀ ਸਾਡੇ ਪੰਜਾਬੀ ਗਾਣੇ ਆ ਜਿਹੜੇ ਉਹਨਾਂ ਨੂੰ ਲੋਕ ਫੋਲੋ ਕਰਦੇ ਆ ਤੇ ਉਹਨਾਂ ਨੇ ਇਹ ਕਲਚਰ ਨੂੰ ਵਧਾਵਾ ਦਿੱਤਾ। ਤੇ ਵਾਕਈ ਸਹੀ ਗੱਲ ਆ ਜਿਹੜੀ ਮੇਨਕਾ ਨੇ ਜਿਹੜੀ ਪੁਆਇੰਟ ਉਠਾਇਆ, ਪਰ ਕਈ ਵਾਰ ਕੀ ਹੁੰਦਾ ਕੁਝ ਇੱਕ ਪੁਆਇੰਟ ਆ ਜਿਹੜੇ ਉਹ ਤੁਸੀਂ ਜੋ ਉਠਾਉਣੇ ਆ ਤੁਹਾਡੀ ਗੱਲ ਤਾਂ ਘੱਟ ਸੁਣੀ ਜਾਂਦੀ ਹੈ ਵੀ ਲੋਕ ਪਹਿਲਾਂ ਉਹਦੇ ਅਗੇਂਸਟ, ਉਹੀ ਤੁਹਾਡੇ ਅੰਦਰ ਹੀ ਇੱਕ ਕਰੈਕਟਰ ਬਣ ਚੁੱਕਿਆ ਹੁੰਦਾ। ਹੁਣ ਜਿਵੇਂ ਮੇਰੇ ਅੰਦਰ ਮੇਨਕਾ ਗਾਂਧੀ ਦੇ ਲਈ ਇੱਕ ਕਰੈਕਟਰ ਇਹ ਬਣਿਆ ਹੋਇਆ ਵੀ ਉਹ ਜਾਨਵਰਾਂ ਦੀ ਪ੍ਰੇਮੀ ਆ, ਬਹੁਤ ਸਹੀ ਗੱਲ ਆ, ਪਰ ਉਹ ਦੂਜੇ ਪਾਸੇ ਉਹਨਾਂ ਬਾਰੇ ਨੀ ਗੱਲ ਕਰਦੀ ਜਿੱਥੇ ਉਹ ਜਾਨਵਰ ਆਮ ਲੋਕਾਂ ਨੂੰ ਖਾ ਰਹੇ ਆ, ਜਿੱਥੇ ਅਵਾਰਾ ਕੁੱਤਿਆਂ ਦੀ ਗੱਲ ਹੁੰਦੀ ਆ, ਹੋਰ ਹੁੰਦੀ ਆ, ਤੇ ਉਹ ਇੱਕ ਪਾਸੇ ਨੂੰ ਹੀ ਚੱਲ ਰਹੀ ਹੈ। ਕਿਸੇ ਨੇ ਜਦੋਂ ਪੁੱਛਿਆ ਵੀ ਤੁਹਾਡੇ ਮੁੰਡੇ ਕਿਸੇ ਦਾ ਮੁੰਡੇ ਨੂੰ ਖਾ ਗਏ ਸੀ, ਤੇ ਉਸ ਟਾਈਮ ਮੇਨਕਾ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਧਿਆਨ ਰੱਖਣਾ ਸੀ ਮੁੰਡੇ ਦਾ। ਉਹਨੇ ਇਹ ਗੱਲ ਕਹਿ ਕੇ ਜਿਹਦਾ ਮੁੰਡੇ ਨੂੰ ਖਤਮ ਕਰਤਾ ਤਾਂ ਉਹਨੇ ਕਿਹਾ ਧਿਆਨ ਰੱਖਣਾ। ਸੋ ਇਹ ਵੀ ਵੈਸੇ ਤਾਂ ਦੇਖਿਆ ਜਾਵੇ ਡਬਲ ਸਟੈਂਡਰਡ ਕਰੈਕਟਰ ਹੀ ਹੋ ਗਿਆ ਵੀ ਜੇ ਤੁਸੀਂ ਇੱਕ ਚੀਜ਼ ਦਾ ਫਾਇਦਾ ਕਰਦੇ ਹੋ ਤਾਂ ਦੂਜੇ ਕਿਉਂ ਨੀ। ਉਹਦੇ ਲਈ ਇਹੋ ਜਿਹੀਆਂ ਚੀਜ਼ਾਂ ਜਿਵੇਂ ਲੜਕੀ ਨੇ ਕੇਸ ਕੀਤਾ ਤੁਸੀਂ ਦੱਸਿਆ 9 ਸਾਲ ਦੀ ਨੇ, ਭਾਵੇਂ ਉਹਦੇ ਮਗਰ ਉਹਦੀ ਸੋਚ ਉਹਦੇ ਮਾਂ ਬਾਪ ਦੀ ਹੋਵੇ ਕਿਸੇ ਦੀ ਵੀ ਹੋਵੇ, ਪਰ ਉਹਨੇ ਕੀਤਾ ਤਾਂ ਨਾ, ਕਿਉਂ ਨਾ ਮੇਨਕਾ ਇਹ ਚੀਜ਼ ਨੂੰ ਵੀ ਕਰੇ ਵੀ ਹਾਂ ਜਿਹੜੇ ਅਵਾਰਾ ਕੁੱਤੇ ਆ ਉਹਨਾਂ ਨੂੰ ਇੱਥੇ ਵੀ ਤਾਂ ਆਸਟ੍ਰੇਲੀਆ ਵਾਂਗੂ ਕੰਟਰੋਲ ਕੀਤਾ ਜਾ ਸਕਦਾ ਨਾ, ਇੱਥੇ ਬਣੇ ਹੋਏ ਆ ਸਾਰਿਆਂ ਦੇ ਜਿਹੜੇ ਕੀ ਕਹਿੰਦੇ ਇਹਨਾਂ ਨੇ ਕੁੱਤਿਆਂ ਦੇ ਇੱਕ ਸਪੈਸ਼ਲ ਜਿਵੇਂ ਆਪਣੇ ਏਜ ਕੇਅਰ ਦੇ ਸਿਸਟਮ ਟਾਈਪ ਦੇ ਉਹਨਾਂ ਦੇ ਬਣੇ ਹੋਏ ਆ ਜਾਨਵਰਾਂ ਦੇ, ਬਹੁਤ ਵਧੀਆ। ਹਾਂ ਹਾਂ ਬਹੁਤ ਵਧੀਆ ਗੁਰਪ੍ਰੀਤ, ਤੁਸੀਂ ਦੋਨੇ ਤਿੰਨੇ ਪੁਆਇੰਟ ਕੀਤੇ ਆ ਗੱਲ, ਤੇ ਇਹਨਾਂ ਚੀਜ਼ਾਂ ਤੇ ਡਿਸਕਸ਼ਨ ਹੋਣਾ ਚਾਹੀਦਾ ਤੇ ਕੇਸਾਂ ਨਾਲੋਂ ਬਿਹਤਰ ਆ ਵੀ ਇਹਨਾਂ ਚੀਜ਼ਾਂ ਦੇ ਪੱਕੇ ਹੱਲ ਨਿਕਲਣੇ ਚਾਹੀਦੇ ਆ। ਜੇ ਸਿੱਧੂ ਕਿਸੇ ਵੀ ਇੱਕ ਬੇੜੀ ਨੂੰ ਇੱਕ ਚੀਜ਼ ਨੂੰ ਚੁਣ ਲੈਂਦੇ ਆ ਤਾਂ ਮਾੜੀ ਗੱਲ ਨੀ।
ਤੁਹਾਨੂੰ ਮੈਂ ਦੱਸ ਦਿੰਦਾ ਜੀ ਆਪਣੇ ਹਾਲਾਤ ਕੀ ਨੇ, ਲੋਕਾਂ ਦੀ ਬੇਸ਼ਰਮੀ ਦੀ ਹੱਦ ਹੈ ਪੂਰੀ, ਸਿੰਪਲ ਇਜ਼ ਦੈਟ। ਜ਼ਮੀਨਾਂ ਦੇ ਭਾਅ ਵਧਣ ਕਰਕੇ ਅਸੀਂ ਜੀ ਇਹਨੂੰ ਵੋਟ ਪਾਤੀ ਹੈ, ਉਹ ਬੰਦੇ ਦਾ ਕਿਰਦਾਰ ਇਹ ਆ ਵੀ ਉਹਦੇ ਸਵਿਸ ਬੈਂਕ ਦੇ ਵਿੱਚ ਖਾਤੇ ਨੇ, ਤੇ ਜਿਹੜੇ ਜਿਹੜੇ ਪੱਤਰਕਾਰ ਕੈਪਟਨ ਕੈਪਟਨ ਕਰਦੇ ਨੇ ਉਹ ਇਸ ਗੱਲ ਤੋਂ ਭੱਜਦੇ ਨੇ ਵੀ ਉਹਦੇ ਖਾਤਿਆਂ ਬਾਰੇ ਅਸੀਂ ਕਿਉਂ ਨੀ ਗੱਲ ਕਰਦੇ, ਉਹਨੇ ਖਾਤੇ ਕਿਉਂ ਖੁਲਾਏ ਉੱਥੇ, ਵਿਚ ਇਜ਼ ਇਲੀਗਲ ਟੂ ਓਪਨ ਦਾ ਅਕਾਊਂਟ ਇਨ ਸਵਿਸ ਬੈਂਕ। ਉਹ ਸਾਡਾ ਮੁੱਖ ਮੰਤਰੀ ਆ, ਇਹ ਜਿਹੜੀ ਚੀਜ਼ ਹੈ ਨਾ ਵੀ ਸਿੱਧੂ ਆਹ ਕਰ ਦੂਗਾ ਸਿੱਧੂ ਉਹ ਕਰ ਦੂਗਾ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜੀ ਜਿਹੜੇ ਬੰਦੇ ਦਾ ਜਿਹੜੇ ਪੋਲੀਟੀਸ਼ੀਅਨ ਇੱਥੇ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਪੋਲੀਟਿਕਸ ਦੇ ਵਿੱਚ ਉਹ ਕੁਛ ਡਿਫਰੈਂਸ ਕਰਨ ਮੇਕ ਡਿਫਰੈਂਸ ਇੱਕ ਪੈਦਾ ਕਰਨ ਲਈ ਆਉਂਦੇ ਨੇ ਵੀ ਹਾਂ ਅਸੀਂ ਕਮਿਊਨਿਟੀ ਲਈ ਕੋਈ ਕੰਮ ਕੀਤਾ। ਮੈਂ ਬਹੁਤ ਕੋਲੋਂ ਦੇ ਦਿੱਤਾ ਆਸਟ੍ਰੇਲੀਆ ਦੀ ਪੋਲੀਟਿਕਸ, ਤੇ ਜਿਹੜੇ ਲੋਕ ਉੱਥੇ ਆਉਂਦੇ ਨੇ ਉਹ ਸਿਰਫ ਫੇਮ ਵਾਸਤੇ ਆਉਂਦੇ ਨੇ ਵੀ ਹਾਂ ਮੈਂ ਇੱਥੋਂ ਦਾ ਹਲਕੇ ਦਾ MLA ਆ, ਇਹ ਮੇਰਾ ਫੇਮ ਹੈ ਤੇ ਮੈਂ ਹੁਣ ਅੱਗੇ ਮੁੱਖ ਮੰਤਰੀ ਬਣ ਗਿਆ, ਜਸਟ ਟੂ ਬੀ ਇਨ ਦਾ ਪਾਵਰ ਲੈਣ ਲਈ। ਜਿਹਨਾਂ ਤੋਂ ਤੁਸੀਂ ਆਸ ਰੱਖਦੇ ਆ ਨਾ ਵੀ ਉਹ ਸਾਡੀ ਲਾਈਫ ਨੂੰ ਚੇਂਜ ਕਰ ਦੇਣਗੇ, ਸਮਹਾਉ ਇਹ ਇਹ ਮੂਰਖਤਾ ਹੈ, ਬਿਲਕੁਲ ਮੂਰਖਤਾ ਹੈ ਬੜੀ। ਕੋਈ ਕਿਸੇ ਦੀ ਲਾਈਫ ਨੂੰ ਚੇਂਜ ਨੀ ਕਰਦਾ, ਅਗਲਾ ਇੱਕ ਐਪੀਸੋਡ ਦਾ 10 ਲੱਖ ਰੁਪਇਆ ਲੈ ਰਿਹਾ, ਉਹਨੂੰ ਦਾ ਇਹ ਵੀ ਨੀ ਪਤਾ ਹੋਊਗਾ ਵੀ ਜਿਹੜੀ ਗਰੋਸਰੀ ਤੁਸੀਂ ਲੈਂਦੇ ਹੋ ਹਫ਼ਤੇ ਦੀ ਉਹਦੇ ਉੱਤੇ ਕਿੰਨਾ ਇੱਕ ਮਿਡਲ ਇਨਕਮ ਜਿਹੜਾ ਜਾਂ ਜਿਹੜਾ ਇੱਕ ਨਾਰਮਲ 25-30 ਹਜ਼ਾਰ ਕਮਾਉਣ ਵਾਲਾ ਉਹਦਾ ਕਿੰਨਾ ਪੈਸਾ ਖਰਚ ਹੁੰਦਾ, ਤੇ ਜਿਹੜੇ ਬੱਚਿਆਂ ਦੇ ਐਡਮਿਸ਼ਨ ਪ੍ਰਾਈਵੇਟ ਸਕੂਲਾਂ ਚ ਹੁੰਦੇ ਨੇ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੁੰਦਾ। ਮੇਰਾ ਭਤੀਜਾ ਸਿਰਫ UKG ਹੀ ਜਾ ਰਿਹਾ ਤੇ DAV ਪੁਲਿਸ ਵਿੱਚ ਪੜ ਰਿਹਾ, ਉਹ ਐਜ਼ ਆ ਵੀ ਉਹਦੇ ਡੈਡ ਦੂਜਾ ਪੁਲਿਸ ਵਿੱਚ ਨੇ, ਸਟਿਲ ਉਹਨਾਂ ਨੂੰ 10,000 ਰੁਪਇਆ ਐਡਮਿਸ਼ਨ ਦਾ ਪੇ ਕਰਨਾ ਪੈ ਰਿਹਾ। ਜਸਟ ਇਮੈਜਿਨ ਵੀ ਇੱਕ ਨਾਰਮਲ ਬੰਦਾ ਇੱਕ ਚੰਗੇ ਸਕੂਲ 'ਚ ਬੱਚੇ ਨੂੰ ਪੜਾਊਗਾ ਉਹ ਇਹ ਪੈਸਾ ਕਿੱਥੋਂ ਲੈ ਕੇ ਆਊਗਾ। ਸੋ ਇਹ ਇਹਦਾ ਮੂਰਖਤਾ ਪਹਿਲਾਂ ਲੋਕ ਕਰ ਦਿੰਦੇ ਨੇ ਬਾਅਦ ਵਿੱਚ ਕੰਪਲੇਂਟ ਕਰਨਗੇ। ਸੋ ਕੇਸ ਕਰਨਾ ਸਿੱਧੂ ਇਹ ਆ ਵੀ ਉਹ ਹੁਣ ਟਾਈਮਸ ਨਾ ਉਹ ਸਾਰੇ ਨਿਊਜ਼ ਚੈਨਲ ਤੇ ਸਿੱਧੂ ਸਿੱਧੂ ਹੋ ਰਹੀ ਹੋਊਗੀ, ਉਹਦੇ ਵਾਸਤੇ ਇੱਕ ਹੋਰ ਬੂਸਟ ਹੈ, ਉਹਦਾ ਉਹਦਾ ਰੇਟ ਵੀ ਬਾਅਦ ਵਿੱਚ ਚੱਕਿਆ ਜਾਊਗਾ ਵੀ ਹਾਂ ਬਈ। ਕਿਉਂਕਿ ਕਮੇਟੀ ਦੇ ਵਿੱਚ ਭਾਜੀ ਦੇਖੋ ਸਭ ਕੁਛ ਚੱਲਦਾ, ਅਡਲਟ ਜਿਹੜੇ ਜੋਕਸ ਨੇ ਚੱਲਦੇ ਨੇ ਹਰੇਕ ਪਾਸੇ ਆ, ਪਰ ਗੱਲ ਇਹ ਆ ਵੀ ਤੁਸੀਂ ਜੇ ਉਹਨੂੰ ਪਰਿਵਾਰਕ ਸ਼ੋਅ ਕਹਿੰਦੇ ਹੋ ਦੈਨ ਯੂ ਹੈਵ ਟੂ ਰਿਸਪੋਂਸੀਬਲ ਫੋਰ ਯੂਰ ਜੋਕਸ, ਪਰ ਉਹ ਇੱਕ ਪਰਿਵਾਰਕ ਸ਼ੋਅ ਨਹੀਂ ਉਹਨੂੰ ਕਹਿੰਦੇ, ਉਹ ਜਸਟ ਇੰਟਰਟੇਨਮੈਂਟ ਦਾ ਮਾਧਿਅਮ ਕਹਿੰਦੇ ਆ ਵੀ ਹਾਂ ਜੀ ਇਹ ਸਾਡਾ ਇੰਟਰਟੇਨਮੈਂਟ ਦਾ ਮਾਧਿਅਮ ਹੈ। ਸੋ ਉਹਨਾਂ ਨੇ ਕਦੀ ਨੀ ਕਿਹਾ ਵੀ ਇਹ ਫੈਮਿਲੀ ਸ਼ੋਅ ਆ। ਸੋ ਇਹ ਸਾਨੂੰ ਦੇਖਣਾ ਪੈਣਾ ਵੀ ਅਸੀਂ ਆਪਣੀ ਫੈਮਿਲੀ ਨਾਲ ਬਹਿ ਕੇ ਸ਼ੋਅ ਦੇਖਾਂਗੇ ਜੇ ਨਹੀਂ ਦੇਖਾਂਗੇ, ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ, ਆਪਣੀ ਜ਼ਿੰਮੇਵਾਰੀ ਬਣਦੀ ਹੈ। ਜਿੱਦਾਂ ਤੁਸੀਂ ਉਸ ਸ਼ੋਅ ਨੂੰ ਟਿੱਚ ਕੀਤਾ ਹੋਇਆ ਬਾਕੀ ਲੋਕ ਵੀ ਟਿੱਚ ਕਰ ਦੱਸਦੇ ਨੇ ਜੇ ਇਹਨਾਂ ਨੂੰ ਇਹ ਮੁਸ਼ਕਿਲ ਹੁੰਦੀ ਹੈ ਵੀ ਹਾਂ ਮੈਂ ਆਪਣੀ ਕੁੜੀ ਦੇ ਨਾਲ ਬਹਿ ਕੇ ਮੈਂ ਨਹੀਂ ਦੇਖ ਸਕਦਾ ਸੋ ਡੋਂਟ ਵਾਚ ਇਟ ਸਿੰਪਲ ਇਜ਼ ਦੈਟ ਤੁਸੀਂ ਇਹਨੂੰ ਦੱਸ ਨਹੀਂ ਸਕਦੇ ਵੀ ਤੂੰ ਕਿਹੜਾ ਐਕਟ ਪਰਫਾਰਮ ਕਰ ਸਕਦਾ ਜਿਹੜਾ ਨਹੀਂ ਕਰ ਸਕਦਾ ਸੋ ਮੈਂ ਇੰਨਾ ਕਹਿਣਾ ਚਾਹੂੰਗਾ
ਗੱਲ ਚੋਂ ਗੱਲ ਹੋਰ ਨਿਕਲੇ ਗੱਲ ਚੋਂ ਗੱਲ ਇੱਕ ਹੋਰ ਨਿਕਲੀ ਗੁਰਪ੍ਰੀਤ ਫਿਰ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੇ ਤੁਸੀਂ ਰਹਿਣਾ ਤਾਂ ਰਹਿ ਸਕਦੇ ਨਾਲ ਕਾਲ ਚ ਤੇ ਜੇ ਤੁਸੀਂ ਬਿਜ਼ੀ ਹੋ ਤਾਂ ਸੁਣ ਰਹੇ ਹੋ ਤੇ ਗੱਲ ਚੋਂ ਗੱਲ ਇਹ ਨਿਕਲੀ ਵੀ ਤੁਸੀਂ ਜਿਹੜੀ ਸਿਆਸਤ ਦੀ ਜਾਂ ਉਹ ਗੱਲਾਂ ਕੀ ਹਾਂ ਜੇ ਗੱਲਾਂ ਕਰਦੇ ਆਪਾਂ ਸਿਆਸਤ ਦੀਆਂ ਤਾਂ ਆਪਾਂ ਕਹਿਣੇ ਆ ਵੀ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਜਾਂ ਜਿਨ੍ਹਾਂ ਨੇ ਕੁਝ ਕੰਮ ਕਰਕੇ ਦਿਖਾਇਆ ਉਹੀ ਜਿਵੇਂ ਆਸਟ੍ਰੇਲੀਅਨ ਸਿਆਸਤਦਾਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਉਸ ਲਈ ਆਪਾਂ ਬਦਲਾਅ ਪੰਜਾਬ ਚ ਚਾਹੁੰਦੇ ਸੀ ਆਪਾਂ ਪੂਰੀ ਕੋਸ਼ਿਸ਼ ਕਰ ਰਹੀ ਪਰ ਇੱਕ ਹੁਣ ਹੋਰ ਇੰਟਰਸਟਿੰਗ ਘਟਨਾਕ੍ਰਮ ਤੁਹਾਨੂੰ ਦੱਸਦਾ ਵੀ ਇੱਕ ਹੋਰ ਇਲੈਕਸ਼ਨ ਹੋਣ ਜਾ ਰਹੇ ਆ ਆਸਟ੍ਰੇਲੀਆ ਦੇ ਵਿੱਚ ਅਗਲੇ ਹਫ਼ਤੇ ਤੇ ਪਰ ਉਹ ਇਲੈਕਸ਼ਨ ਪਤਾ ਕਿਹਦੇ ਆ ਇਲੈਕਸ਼ਨ ਆ ਉਹ ਪੰਜਾਬੀਆਂ ਦੇ ਤੇ ਹੁਣ ਜਿਹੜਾ ਮਾਪਦੰਡ ਆ ਹੁਣ ਉੱਥੇ ਕਿਹੜਾ ਲਾਇਆ ਜਾਊਗਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਉਂਕਿ ਕੱਲ ਮੈਂ ਕਾਫੀ ਚੀਜ਼ਾਂ ਦੇਖੀਆਂ ਉਸ ਇਲੈਕਸ਼ਨਾਂ ਬਾਰੇ ਮੈਨੂੰ ਪਤਾ ਲੱਗਿਆ ਤਾਂ ਉਹਦੇ ਚ ਮਾਪਦੰਡ ਜੇ ਹੁਣ ਅਸੀਂ ਆਸਟ੍ਰੇਲੀਆ ਚ ਰਹਿ ਕੇ ਤੇ ਆਸਟ੍ਰੇਲੀਆ ਵਰਗਾ ਮਾਪਦੰਡ ਹੀ ਚੁਣਨਾ ਚਾਹੀਦਾ ਸਾਨੂੰ ਪਹਿਲੀ ਗੱਲ ਤਾਂ ਦੂਜੀ ਗੱਲ ਆ ਜੇ ਅਸੀਂ ਪੰਜਾਬ ਚ ਰੌਲਾ ਪਾਉਣੇ ਵੀ ਪੰਜਾਬ ਚ ਸੁਧਾਰ ਹੋਣਾ ਚਾਹੀਦਾ ਤਾਂ ਉਹ ਸੁਧਾਰ ਦੀ ਸਾਨੂੰ ਫਿਰ ਇਹ ਵੀ ਹੋਣੀ ਚਾਹੀਦੀ ਹੈ ਵੀ ਸੁਧਾਰ ਆਪਾਂ ਨੂੰ ਇੱਥੇ ਵੀ ਤਾਂ ਕਰਨਾ ਹੀ ਚਾਹੀਦਾ ਨਾ ਆਪਦੇ ਆਪ ਚ ਜੇ ਕੀ ਹੋ ਗਿਆ ਇਲੈਕਸ਼ਨ ਪੰਜਾਬੀਆਂ ਦੇ ਆ ਪਰ ਉਂਝ ਤਾਂ ਜਿਹੜਾ ਅਸੀਂ ਆਸਟ੍ਰੇਲੀਆ ਚ ਰਹਿ ਰਹੇ ਆ ਨਾ ਤੇ ਅਸੀਂ ਸੁਧਾਰਵਾਦੀ ਆ ਸੋ ਗੱਲ ਇਹ ਆ ਜੀ ਹੁਣ ਅਸੀਂ ਹਾਂ ਹੁਣ ਹੁਣ ਗੱਲ ਇਹ ਆ ਵੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਸਿੱਖ ਗੇਮਾਂ ਦੇ ਵਿੱਚ ਵਿਚਾਲੜੇ ਦੇ ਨੇ AGM ਹੁੰਦੀ ਆ ਤੇ AGM ਦੇ ਵਿੱਚ ਨੈਕਸਟ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੁਣ ਪਿਛਲੇ 2 ਸਾਲਾਂ ਤੋਂ ਅਮਨਦੀਪ ਸਿੰਘ ਸਿੱਧੂ ਪ੍ਰੈਜ਼ੀਡੈਂਟ ਆ ਤੇ 2 ਸਾਲਾਂ ਦੇ ਵਿੱਚ ਗੇਮਾਂ ਦੇ ਵਿੱਚ ਜਿੱਡੀ ਵੱਡੀ ਤਬਦੀਲੀ ਆਈ ਆ ਪਿਛਲੇ 28 ਸਾਲਾਂ ਚ ਨਹੀਂ ਆਈ ਸੀ ਪਿਛਲੇ 4 ਕੁ ਸਾਲਾਂ ਚ ਆਈ ਅਸਲ ਚ ਪੁੱਛੋ ਤਾਂ ਜਦੋਂ ਤੋਂ ਚੇਂਜ ਹੋਇਆ ਸਾਰਾ ਕੁਛ ਹਾਂਜੀ ਤੇ ਉਹ ਜਿਹੜੀਆਂ ਚੇਂਜਸ ਆਈਆਂ ਜਾਂ ਆਧੁਨਿਕਤਾ ਆ ਰਹੀਆਂ ਤੇ ਜਿਹੜੀਆਂ ਪਾਈਪ ਲਾਈਨ ਦੇ ਵਿੱਚ ਆ ਚੇਂਜਿੰਗ ਸਾਨੂੰ ਪਤਾ ਸੀ ਕਿਉਂਕਿ ਅਸੀਂ ਚੱਲ ਨੇੜੇ ਤੋਂ ਦੇਖਦੇ ਹਾਂ ਵੀ ਕਿਵੇਂ ਕਿਵੇਂ ਚੱਲ ਰਿਹਾ ਸਾਰਾ ਸਿਸਟਮ ਹੁਣ ਗੱਲ ਇਹ ਹੋ ਰਹੀ ਆ ਵੀ ਕੱਲ ਮੈਨੂੰ ਪਤਾ ਲੱਗਿਆ ਵੀ ਇੱਕ ਇਹੋ ਜਿਹਾ ਧੜਾ ਖੜਾ ਹੋ ਕੇ ਲੌਬਿੰਗ ਸ਼ੁਰੂ ਹੋ ਚੁੱਕੀ ਆ ਤੇ ਇੱਕ ਬੰਦੇ ਦਾ ਨਾਂ ਦੱਸਿਆ ਗਿਆ ਮੈਨੂੰ ਵੀ ਇਹ ਬੰਦਾ ਇਲੈਕਸ਼ਨਾਂ ਚ ਐਜ਼ ਏ ਪ੍ਰੈਜ਼ੀਡੈਂਟ ਚੈਲੰਜ ਕਰਨ ਜਾ ਰਿਹਾ ਅਮਨਦੀਪ ਨੂੰ ਤੇ ਮੈਂ ਇੱਥੇ ਉਸ ਬੰਦੇ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜਿਹੜਾ ਬੰਦਾ ਚੈਲੰਜ ਕਰਨ ਜਾ ਰਿਹਾ ਭਾਵੇਂ ਉਸ ਬੰਦੇ ਨੂੰ ਵੀ ਯੂਜ਼ ਕੀਤਾ ਜਾ ਰਿਹਾ ਮੈਨੂੰ ਪਤਾ ਪਰ ਤੁਸੀਂ ਉਹਨੂੰ ਇਹ ਪੁੱਛੋ ਵੀ ਕਦੇ ਵੀ ਉਹ ਕਦੇ ਕਿਸੇ ਸਿੱਖ ਗੇਮ ਚ ਗਿਆ ਕਦੇ ਕੋਈ ਸਿੱਖ ਗੇਮਾਂ ਲਈ ਉਹਨਾਂ ਨੇ ਕੋਈ ਕੰਮ ਕੀਤਾ ਨਾ ਕਿਸੇ ਤੁਸੀਂ ਜੋ ਨਾਂ ਦੇ ਪਤਾ ਲੱਗੂ ਤੁਹਾਨੂੰ ਸਾਹਮਣੇ ਉਹ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਕੋਈ ਵੀ ਕਨੈਕਸ਼ਨ ਨਹੀਂ ਸਿੱਖ ਗੇਮ ਦੇ ਨਾਲ ਸਿਰਫ ਤੇ ਸਿਰਫ ਉਹਨਾਂ ਨੂੰ ਕਹਿੰਦੇ ਵੀ ਉਹ ਸੁਧਾਰਵਾਦੀ ਨੇਤਾ ਤੇ ਉਹ ਸੁਧਾਰ ਕਰਨ ਗਿਆ ਕੇ ਗੇਮਾਂ ਦੇ ਵਿੱਚ ਤੇ ਜਿਹੜੇ ਲਿਆਉਣ ਵਾਲੇ ਲਿਆ ਰਹੇ ਉਹਨਾਂ ਨੂੰ ਬੰਦੇ ਹੁਣ ਤੁਸੀਂ ਦੱਸੋ ਵੀ ਕੀ ਕਿਹਾ ਜਾਊਗਾ ਇਸ ਮੈਂਟੈਲਿਟੀ ਨੂੰ ਵੀ
ਜੇ ਹੁਣ ਮੈਂ ਜਿਹੜੇ ਬੰਦੇ ਕੋਲ ਟਾਈਮ ਹੈ ਨੀ ਵੀਕਐਂਡ ਦੇ ਉੱਤੇ ਗੇਮਾਂ ਦੇ ਵਿੱਚ ਜਾਣ ਦਾ ਉਹ ਬੰਦੇ ਨੂੰ ਕਿੰਨਾ ਕੁ ਫਿਕਰ ਹੋਊਗਾ ਗੇਮਾਂ ਦਾ ਵੀ ਹਾਂ ਵੀ ਮੈਂ ਉਹਦਾ ਪ੍ਰਧਾਨ ਬਣ ਕੇ ਮੈਂ ਗੇਮਾਂ ਦੇ ਵਿੱਚ ਚੇਂਜ ਲਿਆਉਂਗਾ ਐਜ਼ ਅ ਦਰਸ਼ਕ ਉਹਦੇ ਕੋਲ ਜਾਣ
ਉਹ ਵੀ ਛੱਡੋ ਜੇ ਕਿਸੇ ਕੰਮ ਬਾਰੇ ਤੁਸੀਂ ਜਾਣਦੇ ਨੀ ਇਹਦਾ ਸਟਰਕਚਰ ਕੀ ਆ ਹਾਂ ਤੁਹਾਡਾ ਸਟਰਕਚਰ ਹੀ ਨੀ ਜਾਣਦੇ ਜੇ ਤੁਸੀਂ ਪਹਿਲਾਂ ਵੀ
ਕਿੰਨਾ ਗਿਆ ਤੁਸੀਂ ਦੇਖੋ ਵੀ
ਸੋ ਇਹ
ਐਜ਼ ਅ ਰੇਡੀਓ ਲਿਸਨਰ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਠੀਕ ਹੈ ਨਾ ਮੈਂ ਕਦੀ ਤੁਹਾਡਾ ਪ੍ਰੋਗਰਾਮ ਸੁਣਿਆ ਨੀ ਪਿਛਲੇ 5 ਸਾਲ ਤੋਂ ਤੇ ਤੁਹਾਨੂੰ ਕਾਲ ਆਵੇ ਵੀ ਗੁਰਪ੍ਰੀਤ ਗਿੱਲ ਤੁਹਾਡੇ ਪ੍ਰੋਗਰਾਮ ਦਾ ਪ੍ਰੋਡਿਊਸਰ ਬਣ ਗਿਆ ਜੀ ਤੇ ਉਹਦੀ ਗੱਲ ਤੁਸੀਂ ਸੁਣਨੀ ਆ ਕੋਈ ਗੱਲ ਬਣਦੀ ਹੈ ਮੈਂ ਕੋਲੋਂ ਗੇਮਾਂ ਦੇਖਿਆ
ਅਸੀਂ ਕਹਿੰਦੇ ਆ ਵੀ ਕੋਈ ਵੀ ਬੰਦਾ ਆਸਟ੍ਰੇਲੀਅਨ ਸਿਸਟਮ ਦੇ ਵਿੱਚ ਸ਼ੈਡੋ ਸਿਸਟਮ ਬਣਿਆ ਹੋਇਆ ਚੱਲਦਾ ਹੋਇਆ ਤੇ ਉਸ ਚੀਜ਼ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਆਸਟ੍ਰੇਲੀਅਨ ਸਿੱਖ ਖੇਡਾਂ ਚ ਵੀ ਪਿਛਲੇ 2-3 ਸਾਲਾਂ ਤੋਂ ਲਾਗੂ ਕਰ ਦਿੱਤਾ ਉਹ ਸਿਸਟਮ ਤੇ ਹੁਣ ਜਿਵੇਂ ਮੈਨੂੰ ਐਤਕੀ ਨੈਸ਼ਨਲ ਕਮੇਟੀ ਚ ਜੁਆਇੰਟ ਸੈਕਟਰੀ ਦੇ ਤੌਰ ਤੇ ਅਹੁਦਾ ਮਿਲਿਆ ਮੋਹਨ ਨਾਗਰਾ ਜੀ ਨੂੰ ਸਾਡੇ ਪ੍ਰਧਾਨ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਦਾ ਮਿਲਿਆ ਉਹ ਪਤਾ ਕਿਉਂ ਮਿਲਿਆ ਸਿਰਫ ਇਸ ਲਈ ਮਿਲਿਆ 1 ਸਾਲ ਪਹਿਲਾਂ ਵੀ ਅਸੀਂ ਅੰਦਰਲਾ ਸਟਰਕਚਰ ਸਮਝ ਸਕੀਏ ਤੇ ਅਸੀਂ ਐਡਲੇਡ ਦੀਆਂ ਖੇਡਾਂ ਕਰਾ ਸਕੀਏ 1 ਸਾਲ ਬਾਅਦ ਆਟੋਮੈਟਿਕਲੀ ਸਾਡੇ ਅਹੁਦੇ ਖਤਮ ਅਗਲੀਆਂ ਗੇਮਾਂ ਸਿਡਨੀ ਚ ਹੋਣੀਆਂ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦਾ ਸੈਕਟਰੀ ਜੁਆਇੰਟ ਸੈਕਟਰੀ ਬਣੂ ਆਊਗਾ ਤਾਂ ਕਿ ਕੰਮ ਸਿੱਖ ਸਕਣ ਉਦੋਂ ਅਗਲੀਆਂ ਮੈਲਬਰਨ ਹੋਣੀਆਂ ਉਹਨਾਂ ਦਾ ਆਊਗਾ ਵੀ ਇਹ ਇੱਕ ਸਿਸਟਮ ਆ ਵੀ ਤੁਸੀਂ ਉਸ ਸਿਸਟਮ ਦੇ ਹੋ ਤੁਸੀਂ ਤੁਹਾਨੂੰ ਪਤਾ ਵੀ ਇਹ ਕਿਵੇਂ ਪ੍ਰੋਜੈਕਟ ਚੱਲਦਾ ਫਿਰ ਤਾਂ ਹੈਗੀ ਵੈਲ ਐਂਡ ਗੁੱਡ ਜੇ ਉਹਦੇ ਚੋਂ ਕੋਈ ਬੰਦਾ ਅੱਗੇ ਆਉਂਦਾ ਖੜਾ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਜਾਂ ਜਿਨ੍ਹਾਂ ਨੂੰ ਕਈ ਇਹੋ ਜਿਹੇ ਬੰਦਿਆਂ ਨੂੰ ਮੈਂ ਜਾਣਦਾ ਜਿਨ੍ਹਾਂ ਨੂੰ 30-30 ਸਾਲ ਹੋ ਗਏ ਗੇਮਾਂ ਦੇ ਵਿੱਚ ਆਉਂਦੇ ਆ ਪੂਰੀ ਆਪਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੇ ਕਿਤੇ ਨਹੀਂ ਇਹ ਚੀਜ਼ ਦਾ ਕੀਤਾ ਉਹਨਾਂ ਨੂੰ ਇਹ ਆ ਵੀ ਕੰਮ ਹੋਣੇ ਚਾਹੀਦੇ ਆ ਕੱਲ ਮੈਨੂੰ ਥੋੜਾ ਜਿਹਾ ਅਮਨ ਦਾ ਜਿਹੜਾ ਮਾਯੂਸ ਲੱਗਿਆ ਇਸ ਗੱਲ ਦੇ ਉੱਤੇ ਵੀ ਮੈਂ ਉਹ ਅਮਨ ਦੀ ਜਿਹੜੀ ਪਾਲਿਸੀ ਸੀ ਉਹ ਇਹ ਸੀ ਵੀ ਉਹ ਉਹਨੇ ਮੈਨੂੰ ਰੋਜ਼ ਹੀ ਮੇਰੇ ਨਾਲ ਸ਼ੇਅਰ ਕਰਦਾ ਵੀ ਮੈਂ ਇੱਕ ਸਾਲ ਹੋਰ ਜਿਹੜੀ ਆਈ ਟੀ ਦੀ ਸੈਟਅਪ ਸੁਟਅਪ ਕਰਕੇ ਉਦੋਂ ਬਾਅਦ ਮੈਂ ਆਪ ਹੀ ਪਿੱਛੇ ਹਟ ਜਾਣਾ, ਮੈਂ ਕਰਨਾ ਨਹੀਂ ਹੈਗਾ ਤੇ ਮੈਂ ਨਵਾਂ ਕਿਸੇ ਨੂੰ ਹੋਰ ਆਉਣਾ ਚਾਹੀਦਾ ਨਵਾਂ। ਤੇ ਖਾਸ ਕਰਕੇ ਜਿਹੜੀ ਅਮਨ ਦੀ ਇੱਛਾ ਸੀਗੀ ਉਹ ਇਹ ਸੀ ਵੀ ਅਗਲੇ ਪ੍ਰਧਾਨ ਜੇ ਕੋਈ ਲੇਡੀ ਆਵੇ ਸਿੱਖ ਕੌਮ ਚੋਂ ਤਾਂ ਹੋਰ ਵੀ ਬੈਟਰ ਆ, ਤਾਂ ਵੀ ਥੋੜਾ ਜਿਹਾ ਹੋਰ ਚੇਂਜਸ ਆਵੇ। ਇਸ ਪਾਲਿਸੀ ਦੇ ਉੱਤੇ ਕੰਮ ਚੱਲ ਰਿਹਾ ਸੀਗਾ, ਪਰ ਕੱਲ ਜਦੋਂ ਪਤਾ ਲੱਗਿਆ ਸਾਨੂੰ ਵੀ ਨਹੀਂ ਇੱਕ ਲੋਬਿੰਗ ਹੋ ਰਹੀ ਆ ਤੇ ਉਹਦੇ ਚ ਇਹ ਚੈਲੰਜ ਕੀਤਾ ਜਾ ਰਿਹਾ, ਤੇ ਉਹ ਚੈਲੰਜ ਕਰਨਾ ਵੀ ਕੋਈ ਗੱਲ ਨਹੀਂ, ਵੋਟਾਂ ਦੇ ਵਿੱਚ ਹੋਣਾ ਚਾਹੀਦਾ ਇਹਦੇ ਚ ਲੋਕਤੰਤਰ ਚ, ਪਰ ਬੰਦਾ ਤਾਂ ਦੇਖਣਾ ਪੈਣਾ ਨਾ ਸਾਨੂੰ ਵੀ ਕੌਣ ਚੈਲੰਜ ਕਰ ਰਿਹਾ ਤੇ ਕੀ ਉਹਦੀ ਦੇਣ ਆ, ਜਾਂ ਉਹ ਕਿੰਨਾ ਕੁ ਉਹਨੇ ਉਸਨੇ ਹੁਣ ਤੱਕ ਕੀਤਾ ਸਿੱਖ ਕੌਮ ਲਈ ਜਾਂ ਖੇਡਾਂ ਲਈ ਜਾਂ ਕਿੰਨੇ ਸਾਲਾਂ ਤੋਂ ਇਨਵੋਲਵ ਆ। ਜਿਵੇਂ ਹੁਣ ਅਮਨ ਦਾ ਰਿਕਾਰਡ ਆ ਵੀ ਭਾਈ ਉਹ 20 ਸਾਲ ਤੋਂ ਇਨਵੋਲਵ ਆ, ਉਹਨੇ ਕੰਸਟੀਟਿਊਸ਼ਨ ਤੱਕ ਵੀ ਲਿਖਣ ਤੋਂ ਲੈ ਕੇ ਹਰੇਕ ਚੀਜ਼ ਉਹਨੇ ਕੰਮ ਕੀਤਾ ਉਸਦੇ ਵਿੱਚ, ਤਾਂ ਉਹਨੂੰ ਅੰਦਰਲੀਆਂ ਗੱਲਾਂ ਦਾ ਪਤਾ ਵੀ ਇਹ ਸਟਰਕਚਰ ਕਿਵੇਂ ਕਰਦਾ, ਤੇ ਉਹਨੇ ਕੰਮ ਵੀ ਕੀਤੇ ਆ ਪਿਛਲੇ 2 ਸਾਲਾਂ ਚ। ਅਸੀਂ ਇਹ ਨਹੀਂ ਕਹਿੰਦੇ ਵੀ ਅਮਨਦੀਪ ਸਾਡਾ ਤਾਂ ਕਰਕੇ ਅਸੀਂ ਉਹਨੂੰ ਇਹ ਗੱਲਾਂ ਸ਼ੈਲਟਰ ਕਰ ਰਹੇ ਹਾਂ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਕੰਮ ਹੋਏ ਆ।
ਜਿਹੜਾ ਬੰਦਾ ਡਿਲੀਵਰ ਕਰਦਾ, ਜਿਹੜਾ ਬੰਦਾ ਡਿਲੀਵਰ ਕਰਦਾ ਨਾ, ਉਹਦਾ ਹੀ ਮੈਟਰ ਕਰਦਾ, ਇਹ ਨੀ ਮੈਟਰ ਕਰਦਾ ਵੀ ਉਹਦੇ ਪਿੱਛੇ ਸਿੱਧੂ ਲੱਗਦਾ ਸੰਧੂ ਲੱਗਦਾ ਜਾਂ ਉਹ ਸਾਡਾ ਦੋਸਤ ਆ। ਜਿਹੜਾ ਪ੍ਰਧਾਨ ਬਣ ਕੇ ਡਿਲੀਵਰ ਕਰਦਾ ਉਹਦਾ ਹੀ ਮੈਟਰ ਕਰਦਾ, ਕਿਉਂਕਿ ਮੇਰੀ ਬਾਈ ਜੀ ਨਾਲ ਬਹੁਤ ਵਾਰੀ ਗੱਲ ਹੁੰਦੀ ਆ, ਉਹ ਸ਼ੇਅਰ ਕਰਦੇ ਹੁੰਦੇ ਵੀ ਹੁਣ ਅਸੀਂ ਕੀ ਕਰ ਰਹੇ ਹਾਂ, ਤੇ ਉਹ ਇੱਕ ਜਿੱਦਾਂ ਪ੍ਰੋਪਰ ਆਰਗੇਨਾਈਜੇਸ਼ਨ ਰਨ ਕਰਨੀ ਹੋਵੇ, ਮੈਂਬਰ ਦਾ ਖਿਆਲ ਰੱਖਣਾ ਹੋਵੇ, ਉਹਦੇ ਉੱਤੇ ਨਾ ਜ਼ਿਆਦਾ ਜ਼ੋਰ ਦਿੱਤਾ ਹੈ ਵੀ ਸਾਰਿਆਂ ਕੋਲ ਇਨਫੋਰਮੇਸ਼ਨ ਪਹੁੰਚੇ, ਲੋਕ ਉਸ ਇਨਫੋਰਮੇਸ਼ਨ ਤੇ ਡਿਸਕਸ ਕਰਨ ਤੇ ਫਿਊਚਰ ਦੇ ਵਿੱਚ ਕਿਹੜੀਆਂ ਗੇਮਸ ਅਸੀਂ ਇਨਵੋਲਵ ਕਰਨੀਆਂ ਨੇ। ਇੱਕ ਪ੍ਰੋਪਰ ਜਿੱਦਾਂ ਕਹਿ ਲਈਏ ਆਰਗੇਨਾਈਜੇਸ਼ਨ ਰਨ ਕੀਤੀ ਜਾ ਰਹੀ ਆ, ਉਹ ਡਿਸਪਿਊਟ ਵੀ ਬਹੁਤ ਵਧੀਆ ਤਰੀਕੇ ਨਾਲ ਸੋਲਵ ਕਰਦੇ। ਮੈਂ ਪਿਛਲੀ ਵਾਰੀ ਹਾਕੀ ਦੀ ਗੇਮ ਤੇ ਗਿਆ ਸੀ ਤੇ ਉੱਥੇ ਬਹੁਤ ਤਕੜਾ ਡਿਸਪਿਊਟ ਪਿਆ ਸੀ, ਤੇ ਮੈਂ ਨਾਲ ਦਾ ਚੱਲ ਗਿਆ ਤੇ ਮੈਨੂੰ ਡਰ ਲੱਗੀ ਵੀ ਜੇ ਇੱਥੇ ਹਾਕੀਆਂ ਚੱਲ ਗਈਆਂ ਤੇ ਸਭ ਤੋਂ ਪਹਿਲਾਂ ਮੇਰੇ ਪੈਣੀ ਗਈ ਪ੍ਰਧਾਨ ਦੇ ਨਾਲ ਮੈਂ ਖੜਾ। ਤੇ ਭਾਜੀ ਉਹਨਾਂ ਨੇ ਵੀ ਇੰਨੇ ਕੁ ਵੀ ਨਾ ਨਾਰਮਲ ਤਰੀਕੇ ਨਾਲ ਦੋਨੇ ਧਿਰਾਂ ਦੀ ਗੱਲ ਸੁਣ ਕੇ ਦੋਨੇ ਧਿਰਾਂ ਨੂੰ ਦੱਸਿਆ ਵੀ ਸਾਡੇ ਕੋਲ ਆਹ ਆਪਸ਼ਨ ਆ ਵੀ ਤੁਸੀਂ ਆਹ ਰੂਲ ਬ੍ਰੇਕ ਕੀਤੇ ਇਸ ਕਰਕੇ ਸਾਨੂੰ ਆਹ ਐਕਸ਼ਨ ਲੈਣਾ ਪੈਣਾ, ਤੇ ਉਹਨਾਂ ਨੇ ਆਰਾਮ ਨਾਲ ਐਕਸੈਪਟ ਵੀ ਕਰ ਲਿਆ। ਸੋ ਇਹ ਪ੍ਰਧਾਨ ਬਣਨਾ ਕੋਈ ਇਹ ਨਹੀਂ ਹੈ ਵੀ ਟੈਗ ਲੱਗ ਗਿਆ, ਸਾਡੇ ਕੋਲ ਪ੍ਰੋਬਲਮ ਸੋਲਵਿੰਗ ਸਕਿੱਲਸ ਵੀ ਹੋਣੀਆਂ ਚਾਹੀਦੀਆਂ। ਤੇ ਜਿਹੜੇ ਬੰਦੇ ਕੋਲ ਇਹ ਹੈ ਹੀ ਨਹੀਂ ਕਹਿੰਦੇ, ਉੱਥੇ ਫਿਰ ਇਹ ਵੀ ਆ ਵੀ ਅਖਬਾਰਾਂ ਚ ਖਬਰਾਂ ਆਉਂਦੀਆਂ ਵੀ ਆਹ ਵੀ ਜੁੱਤੀ ਖੜਕ ਗਈ ਆਹ ਹੋ ਗਿਆ, ਇਹ ਕੋਈ ਬੜਾ ਸੀਰੀਅਸ ਅਹੁਦਾ ਆ। ਤੇ ਭਾਜੀ ਮੈਨੂੰ ਸੋਰੀ ਮੈਨੂੰ ਜਾਣਾ ਪੈਣਾ,
ਬਹੁਤ ਬਹੁਤ ਧੰਨਵਾਦ ਮਿਹਰਬਾਨੀ। ਸੋ ਗੁਰਪ੍ਰੀਤ ਗਿੱਲ ਨਾਲ ਆਪਾਂ ਕਈ ਮਸਲੇ ਵਿਚਾਰੇ ਆ, ਤੇ ਉਹਨਾਂ ਮਸਲਿਆਂ ਦੇ ਵਿੱਚੋਂ ਇੱਕ ਮਸਲਾ ਇਹ ਜਿਹੜਾ ਪ੍ਰਧਾਨਗੀ ਦੀ ਗੱਲ ਹੁਣ ਜੀ ਛਿੜੀ ਆ, ਤਾਂ ਮੈਂ ਇੱਥੇ ਜਿਹੜੇ ਮੈਂ ਆਪਣਾ ਪਰਸਨਲ ਵਿਊ ਵੀ ਇਹ ਦੇ ਦਿਆਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਪ੍ਰਧਾਨ ਆਉਂਦਾ ਕੌਣ ਨਹੀਂ ਆਉਂਦਾ। ਕੰਮ ਕਰਨ ਵਾਲੇ ਬੰਦਿਆਂ ਲਈ ਕੰਮ ਹੋਣੇ ਚਾਹੀਦੇ, ਮੇਰਾ ਤਾਂ ਜਿਹੜਾ ਇਹ ਮੰਨਣਾ। ਤੇ ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਵੀ ਜੇ ਬੰਦਾ ਉਸ ਲਾਈਨ ਦਾ ਹੀ ਨਹੀਂ ਤੇ ਫੇਰ ਆਉਂਦਾ, ਫੇਰ ਕਿਤੇ ਨਾ ਕਿਤੇ ਗੱਲ ਸੋਚਣ ਵਿਚਾਰਨ ਦੀ ਆ। ਕੁਲਦੀਪ ਸਿੰਘ ਔਲਖ ਜੁੜ ਚੁੱਕੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਔਲਖ ਸਾਹਿਬ। ਸਤਿ ਸ੍ਰੀ ਅਕਾਲ
ਪ੍ਰਾਰਥਨਾ ਸਾਰੇ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਕਹਿਣਾ ਚਾਹੋਗੇ? ਨਹੀਂ ਉਹ ਗਿੱਲ ਸਾਹਿਬ ਨੇ ਕੱਟ ਗਏ, ਉਹਨਾਂ ਨੂੰ ਕੰਮ ਸੀ ਜ਼ਰੂਰੀ। ਹਾਂਜੀ ਹਾਂਜੀ ਉਹਨਾਂ ਨੇ ਕੱਟਤਾ।
ਹਾਂਜੀ ਆਪਣਾ ਚੱਲ ਭਾਈ ਇਹ ਗੱਲ ਆਪਣੀ ਇੱਥੋਂ ਵਾਲੀ ਚੱਲ ਪਈ ਤੇ ਗੇਮਾਂ ਵਾਲੀ, ਚਲੋ ਮੈਂ ਸੁਣ ਰਿਹਾ ਸੀ ਕਹਿੰਦੇ ਪਾਣੀ ਗੇਲ ਹੈ ਜਿੱਦਾਂ ਹੋ ਰਿਹਾ ਤੇ ਫਿਰ ਉਹ ਪੰਜਾਬ ਵਾਲੀ ਗੱਲ ਹੋ ਗਈ ਨਾ, ਸਭ ਤੋਂ ਘੱਟ ਪੜਿਆ ਸਿੱਖਿਆ ਮੰਤਰੀ ਜਾਂ ਜਿਹਨੂੰ ਹੁਣ ਪੰਜਾਬੀ ਹੁੰਦੀ ਹੈ ਉਹ ਵੀ ਪੰਜਾਬ ਦਾ ਸਿੱਖਿਆ ਮੰਤਰੀ ਕਾਂਗਰਸ ਉਹਨੇ ਉਲਾਦੀ ਹੈ। ਗੱਲ ਆਪਣਾ ਪਹਿਲਾਂ ਤਾਂ ਜੀ ਥੋੜੀ ਜਿਹੀ ਮੈਂ ਇੱਥੋਂ ਦੱਸਦਾ ਕਿ ਜਿਹੜਾ ਵੀਰ ਇੱਕ ਸਵਾਲ ਪੁੱਛਿਆ ਸੀ ਨਗਰ ਕੀਰਤਨ ਬਾਰੇ ਮੈਲਬਮ ਦਾ, ਕੱਲ ਨਗਰ ਕੀਰਤਨ ਡੈਨੀ ਨੌਂਗ ਦੇ ਵਿੱਚ ਜਿਹੜਾ ਜੀ ਗੱਲ ਕੱਢਿਆ ਗਿਆ ਤੇ ਬਹੁਤ ਵਧੀਆ ਰਿਹਾ। ਮੀਂਹ ਮੌਸਮ ਖਰਾਬ ਹੀ ਕਾਫੀ, ਪਰ ਉਸਦੇ ਬਾਵਜੂਦ ਵੀ ਸੰਗਤਾਂ ਕਾਫੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਤੇ ਸ਼ਾਇਦ ਅਗਲੇ ਵੀਕਐਂਡ ਤੇ ਜਿਹੜਾ ਨਾ ਉਹ ਵੈਸਟ ਦੇ ਵਿੱਚ ਆ ਗੁਰਦੁਆਰਾ ਸਾਹਿਬ ਜਿਹੜਾ ਹੋਪਲ ਕ੍ਰੋਸਿੰਗ ਤੋਂ ਟਾਰ ਨੇੜੇ ਗੁਰਦੁਆਰਾ ਤੱਕ ਥੋੜਾ ਜਿਹਾ ਉਹ ਲੰਬਾ ਹੋਵੇ
ਪੋਸਟਰ ਭੇਜਿਆ 15 ਤਰੀਕ ਨੂੰ ਹੈ ਜੀ ਉਹ ਟਾਰਨੇਟ ਦੇ ਸਾਹਿਬ ਦੇ ਵਿੱਚ।
ਹਾਂਜੀ ਹੁਣ ਭਾਜੀ ਥੋੜੀ ਜਿਹੀ ਗੱਲ ਪੰਜਾਬ ਬਾਰੇ, ਜਦੋਂ ਗਿੱਲ ਸਾਹਿਬ ਉਹਨਾਂ ਨੇ ਗੱਲ ਕੀਤੀ ਸਾਡੇ ਨਹਿਰਾਂ ਵਿੱਚ ਜਿੱਦਾਂ ਜ਼ਹਿਰ ਘੋਲਿਆ ਜਾ ਰਿਹਾ ਜਾਂ ਪਾਣੀ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਉਹਦੇ ਬਾਰੇ ਅਸੀਂ ਨਹੀਂ ਕੁਝ ਬੋਲਦੇ। ਘਟਨਾ ਵਾਪਰਨੀ ਸ਼ੁਰੂ ਹੋ ਗਈ, ਪਹਿਲਾਂ ਵੀ ਵਾਪਰਦੀ ਜਿੱਦਾਂ ਕਾਂਗਰਸ ਆ ਗਈ ਦੁਬਾਰਾ ਉਹ ਫੇਰ ਸ਼ੁਰੂ ਹੋ ਗਈ ਆ, ਸਾਡੇ ਏਰੀਏ ਦੇ ਵਿਚ ਭਾਜੀ ਲੋਕਾ ਪਿੰਡ ਆ ਅੱਠ ਕੈਰੋਂ ਦੇ ਨਾਲ ਤੇ ਉੱਥੇ ਆ ਜੀ ਡਰਾ ਫੈਕਟਰੀ ਰਾਣਾ ਗੁਰਜੀਤ ਦੀ
ਹਾਂਜੀ
ਤੇ ਓਹਨੇ ਹਾਂਜੀ ਓਹਨੇ ਕੀਤਾ ਸੀਗਾ ਕਿ ਕੋਈ ਵਾਟਰ ਟਰੀਟਮੈਂਟ ਪਲਾਂਟ ਵਗੈਰਾ ਅੰਦਰ ਜਿਹੜਾ ਓਹਨੇ ਕੋਈ ਨੀ ਲਾਇਆ ਕਿ ਜਿਹੜਾ ਵਾਧੂ ਪਾਣੀ ਗੰਦਗੀ ਜਿਹੜੀ ਲਾਹਣ ਆ ਓਹਨੂੰ ਕਿਸੇ ਬੰਨੇ ਲਾਇਆ ਜਾਵੇ ਤਾਂ ਉਦੋਂ ਨੇ ਧਰਤੀ ਦੇ ਵਿਚ ਨਾ ਦੋ ਢਾਈ ਢਾਈ ਸੌ ਫੁੱਟ ਡੂੰਘੇ ਤਿੰਨ ਸੌ ਫੁੱਟ ਡੂੰਘੇ ਬੋਰ ਧਰਤੀ ਦੇ ਵਿਚ ਕਰ ਦਿੱਤੇ ਜਿਹੜੀ ਗੰਦੀ ਲਾਹਣ ਸਾਰੀ ਉਹ ਧਰਤੀ ਦੇ ਵਿਚ ਨਾ ਸੁੱਟੀ ਜਾਂਦਾ ਤੇ ਉਹ ਜਦੋਂ ਅਕਾਲੀ ਸਰਕਾਰ ਦੁਬਾਰਾ ਅਕਾਲੀ ਸਰਕਾਰ ਆ ਗਈ ਤੇ ਲੋਕਾਂ ਨੇ ਥੋੜਾ ਬੜਾ ਪਹੁੰਚ ਦੀ ਰੌਲਾ ਰੱਪਾ ਪਾਇਆ ਕਿ ਇਹਦਾ ਸਾਰਾ ਜ਼ਹਿਰ ਘੁਲ ਜੂਗਾ ਤੇ ਉਦੋਂ ਅਕਾਲੀ ਸਰਕਾਰ ਰਹੀ ਹੈ ਜੀ ਉਹਨਾਂ ਨੇ ਜਦੋਂ ਰੋਕ ਛੱਡਿਆ ਰੁਕਿਆ ਨਹੀਂ ਉਹਨੇ ਅੰਦਰ ਪਾਇਆ ਧਰਤੀ ਵਿੱਚ ਪਾਣੀ ਸਾਰਾ ਤੇ ਉਹ ਟੈਂਕਰ ਵਗੈਰਾ ਭਰ ਕੇ ਦੂਰ ਲੈ ਕੇ ਜਾਂਦਾ ਰਿਹਾ ਹੁਣ ਜਿੱਦਣ ਗਿਣਤੀ ਹੁੰਦੀ ਆ ਜਿੱਥੇ ਸਰਕਾਰ ਬਣ ਗਈ ਜੀ ਕਾਂਗਰਸ ਦੀ ਉਦੋਂ ਤੋਂ ਉਹਨੇ ਬੋਰ ਫੇਰ ਖੋਲ ਦਿੱਤੇ ਧਰਤੀ ਵਾਲੇ ਤੇ ਲਾਗੇ ਜਿਹੜੀ ਪਾਣੀ ਵਾਲੀ ਨਹਿਰ ਆ ਸਾਡੇ ਖੇਤਾਂ ਵਿੱਚ ਲੰਘਦੀ ਹੈ ਤੇ ਉਹ ਕੁਛ ਟੈਂਕਰ ਭਰ ਭਰ ਕੇ ਸਿੱਧੇ ਉਹ ਨਹਿਰ ਦੇ ਵਿੱਚ ਰੁੜੀ ਜਾ ਰਿਹਾ ਤੇ ਇੰਨਾ ਕੁ ਗੰਦਾ ਖੁਸ਼ਕ ਉਹਦਾ ਆਉਂਦਾ ਆ ਇਲਾਕਾ ਤੇ ਜਿਹੜਾ ਨਹਿਰ ਵਾਲੇ ਵੀ ਲੋਕੀ ਸਾਰੇ ਆਉਂਦੇ ਕਿ ਨਹਿਰ ਦਾ ਵੀ ਯਾਰ ਲਾਂਗੇ ਕੋਈ ਨੀ ਪਾਣੀ ਆਊ ਨਿਕਲ ਜੂਗਾ ਖੇਤਾਂ ਪੈਲੀਆਂ ਚ ਪੈਜੂ ਪਰ ਜਿਹੜਾ ਧਰਤੀ ਦੇ ਵਿੱਚ ਬੋਰ ਕੀਤੇ ਆ ਤੇ ਗੰਦੀ ਲਾਹਣ ਜਿਹੜੀ ਵਿੱਚ ਭੇਜੀ ਜਾ ਰਿਹਾ ਤੇ ਉਹਦਾ ਉਹਦੇ ਕੋਲ ਰੋਕੀਏ ਜਾਂ ਕੀ ਕੀਤਾ ਜਾਵੇ ਕੁਛ ਨੀ ਕੋਈ ਨੀ ਸੁਣਦਾ ਭਾਜੀ ਅਸੀਂ ਅਕਾਲੀ ਨਾਲੋਂ 5% ਦਾ ਵੀ ਫਰਕ ਕੋਈ ਪੈ ਜੇ ਇੱਥੇ ਫੋਨ ਰਿਪੇਅਰ ਗੱਲ ਕਰ ਲਾਂਗੇ ਹੁਣ ਇੱਕ ਮਨਪ੍ਰੀਤ ਵਿਚਾਰਾ ਬਿਆਨ ਦੇਈ ਜਾਂਦਾ ਮੈਂ ਮਨਪ੍ਰੀਤ ਗੱਲਾਂ ਬਿਆਨ ਦੇਈ ਜਾ ਰਿਹਾ ਕਿ ਮੈਂ ਕਰਜ਼ੇ ਮਾਫ਼ ਕਰ ਦੂ ਮੈਂ ਆਹ ਕਰ ਦੂ ਮੈਂ ਉਹ ਕਰ ਦੂੰਗਾ ਮਨਪ੍ਰੀਤ ਦੇ ਨਾਲ ਵੀ ਸੇਮ ਗੱਲ ਉਹੀ ਵਾਪਰੀ ਜੋ ਸਰਦਾਰ ਮਨਮੋਹਨ ਸਿੰਘ ਜਦੋਂ PM ਉਹਨਾਂ ਨਾਲ ਵਾਪਰਦੀ ਇੱਕ ਬੰਦਾ ਇਮਾਨਦਾਰ ਕੀ ਕਰੂ ਜਦੋਂ ਘੇਰੇ ਘੇਰੇ ਸਾਰਾ ਜਿਹੜਾ ਚੋਰਾਂ ਦਾ ਟੋਲਾ ਰਲਿਆ ਉੱਥੇ ਇੱਕ ਇਮਾਨਦਾਰ ਕੁਛ ਨੀ ਕਰਦਾ
ਤੇ
ਸਾਡੇ ਲੋਕਾਂ ਦੀ ਮੈਂਟੈਲਿਟੀ ਇਹ ਆ ਕਿ ਪਿੱਛੇ ਜੇ ਇੱਕ ਨਾ ਫੇਸਬੁੱਕ ਦੇ ਚਟਕਲਾ ਜਾ ਘੁੰਮ ਰਿਹਾ ਸੀਗਾ ਉਹਦੇ ਵਿੱਚ ਚਲੋ ਕਿਸੇ ਨੇ ਆਪ ਹੀ ਬਣਾਇਆ ਹੋਊਗਾ ਵੀ ਜੇ ਕਿਸੇ ਨੇ ਕਿਹਾ ਵੀ ਤੁਹਾਡੀ ਕੁੜੀ ਦਾ ਇੰਨਾ ਨੰਬਰ ਘੱਟ ਆਏ ਤੇ ਉਹਨੇ ਦੂਜੀ ਨੇ ਕਿਹਾ ਤੁਹਾਡੇ ਵੀ ਤੇ ਘੱਟ ਆਏ ਸੀਗੇ ਤੇ ਮੈਂ ਨਾ ਆਪਣੇ ਏਰੀਏ ਦਾ ਜਿਹੜੇ ਕਾਂਗਰਸੀ ਕੋਈ ਸੱਜਣ ਉਹਨਾਂ ਨਾਲ ਗੱਲ ਕੀਤੀ ਮੈਂ ਆ ਵੀ ਤੁਸੀਂ 4 MLA ਆਪਣੇ ਤਰਨ ਤਾਰਨ ਜ਼ਿਲ੍ਹੇ ਦੇ ਪੈਂਦੇ ਤੁਸੀਂ 4 MLA ਕਾਂਗਰਸ ਦੇ ਦਿੱਤੇ ਤੇ 4 MLA ਦੇ ਪਿੰਡ ਉਹ ਮਿਲ ਦੀ ਮਾਰ ਹੇਠ ਆਉਂਦੇ ਆ ਸ਼ਰਾਬ ਫੈਕਟਰੀ ਦੇ ਤੇ ਤੁਸੀਂ ਆਪੋ ਆਪਣੇ MLA ਜਿਹੜਾ ਪਿੰਡ ਚ ਆਉਂਦਾ ਆ ਤੇ ਉਹਨਾਂ ਨੂੰ ਤੁਸੀਂ ਕਹੋ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਹੁਣ ਇਮਾਨਦਾਰੀ ਵਿਖਾਓ ਇਲਾਕੇ ਪ੍ਰਤੀ ਤੇ ਤੁਹਾਡਾ ਹੀ ਇੱਕ ਮੰਤਰੀ ਆ ਰਾਣਾ ਗੁਰਜੀਤ ਤੇ ਤੁਸੀਂ ਉਹਨੂੰ ਰੋਕੋ ਤੇ ਉਹ ਸੱਜਣ ਦਾ ਗਾਰੀ ਜਵਾਬ ਹੀ ਕਹਿੰਦਾ ਤੁਹਾਨੂੰ ਸਾਡੇ ਤੇ ਉਂਗਲਾਂ ਚੁੱਕਣੀਆਂ ਆਉਂਦੀਆਂ ਦਿੱਲੀ ਚ ਤੁਸੀਂ ਕਿਹੜੇ ਫਿਲਟਰ ਲਾਤੇ ਆ ਕਹਿੰਦਾ ਸੱਚਣ ਪਤਾ ਕੀ ਕਰੂ
ਸੋ ਬਿਲਕੁਲ ਜੀ ਇਹ ਵੀ ਇੱਕ ਤਰਾਸਦੀ ਆ ਸੋ ਬਹੁਤ ਮਿਹਰਬਾਨੀ ਕੁਲਦੀਪ ਤੁਸੀਂ ਜੁੜੇ ਤੇ ਕੰਮ ਦੌਰਾਨ ਇਹ ਗੱਲਾਂ ਬਾਤਾਂ ਸਾਂਝ ਪਾਈ
ਹਾਂਜੀ ਭਾਈ ਮਿਹਰਬਾਨੀ
ਬਹੁਤ ਮਿਹਰਬਾਨੀ ਸੋ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਹੋਏ ਸਨ ਮੈਲਬਨ ਤੋਂ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਆ ਇੱਧਰ ਅਜੇਪਾਲ ਜੁੜ ਚੁੱਕੇ ਆ ਬ੍ਰਿਸਬਨ ਤੋਂ ਅਜੇਪਾਲ ਸਤਿ ਸ੍ਰੀ ਅਕਾਲ ਹਾਂਜੀ ਅਜੇਪਾਲ ਜੀ
ਹਾਂਜੀ ਭਾਈ ਦੁਬਾਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਰੀ ਦੁਬਾਰਾ ਆਇਆ
ਜੀ 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 ਕੋਈ ਚੱਕਰ ਨੀ ਆਓ ਜੀ ਆਇਆਂ ਨੂੰ
ਮੈਂ ਇੱਕ ਤਾਂ ਜਿਹੜੀ ਸਿੱਧੂ ਵਾਲੇ ਗੱਲ ਚੱਲ ਰਹੀ ਸੀ ਵੀ ਜੇ ਸਿੱਧੂ ਨੇ ਕਿਹਾ ਤੁਸੀਂ ਸੁਣਿਆ ਹੋ ਜਾਂ ਹਜੇ ਸਿਰਫ ਤੁਸੀਂ ਖਬਰ ਪੜ੍ਹੀ ਹੈ
ਦੇਖੋ ਖਬਰ ਦੇ ਵਿੱਚ ਕਲੀਅਰ ਕੱਟ ਹੀ ਡਾਇਲੋਗ ਲਿਖੇ ਹੋਏ ਆ ਕਿਉਂਕਿ ਐ ਨੀ ਲਿਖੇ ਜਾ ਸਕਦੇ ਸੀ ਜੇ ਉਹ ਬੋਲੇ ਹੋਣਗੇ ਤੇ ਥੋੜਾ ਤਸੱਲੀ
ਨਹੀਂ ਨਹੀਂ ਉਹ ਬੋਲੇ ਨਹੀਂ ਉਹ ਬੋਲੇ ਮੈਂ ਸੁਣਿਆ ਮੈਂ ਸੁਣਿਆ ਖੁਦ ਹਾਂਜੀ ਮੈਂ ਸੁਣਿਆ ਉਹ ਤੇ ਉਹ ਜਿੱਦਾਂ ਤੁਸੀਂ ਵੀ ਉਹ ਸ਼ੋਅ ਨੀ ਦੇਖਦੇ ਮੈਂ ਵੀ ਨੀ ਘਰੇ ਉਹ ਸ਼ੋਅ ਦੇਖਦਾ ਪਰ ਕੱਲ ਨਾ ਜਿੱਦਾਂ ਰਿਲੇਟਿਵ ਆਏ ਹੋਏ ਸੀਗੇ ਘਰੇ ਤੇ ਰਾਤੀ ਮੈਂ ਸ਼ਾਮੀ ਲੇਟ ਗਿਆ ਘਰੇ ਤੇ ਉਹਨਾਂ ਨੇ ਜਾਂਦਿਆਂ ਨੂੰ ਕਪਿਲ ਵਾਲਾ ਸ਼ੋਅ ਲਾ ਰੱਖਿਆ ਸੀਗਾ ਤੇ ਉਹ ਮੀਆਂ ਬੀਬੀ ਸੀਗੇ ਤੇ ਮੈਂ ਸੀ ਤੇ ਵਾਈਫ ਸੀਗੇ ਅਸੀਂ 4 ਜਣੇ ਬੈਠੇ ਚਲੋ ਮੈਂ ਰੋਟੀ ਖਾ ਰਿਹਾ ਮੈਂ ਉਹਨੂੰ ਕਹਿਤਾ ਵੈਸੇ ਮੁੰਡੇ ਨੂੰ ਹੁਣ ਮੈਂ ਚਲੋ ਉਹਦਾ ਨਾਮ ਨੀ ਦੱਸੂਗਾ ਇੱਥੇ ਰੇਡੀਓ ਦੇ ਮੈਂ ਕਿਹਾ ਵੈਸੇ ਮੈਂ ਸ਼ੋਅ ਦੇਖਦਾ ਨੀ ਗਾ ਘਰੇ ਪਰ ਮੈਂ ਕਿਹਾ ਚਲੋ ਤੁਸੀਂ ਲਾਇਆ ਕੋਈ ਗੱਲ ਨੀ ਤਾਂ ਉਹ ਚੱਲਦੇ ਸ਼ੋਅ ਚ ਹੀ ਮਤਲਬ ਜਦੋਂ ਸਿੱਧੂ ਨੇ ਉਹ ਗੱਲ ਕਹੀ ਤਾਂ ਉਹ ਫਿਰ ਵੇਖਣ ਸਾਰੇ ਇੱਕ ਦੂਜੇ ਵੱਲ ਹਨਾ ਮੈਂ ਕਿਹਾ ਲੈ ਹੁਣ ਕਰ ਲਓ ਕਿ ਉਹਨੂੰ ਭਾਂਡਾ ਮੈਂ ਕਿਹਾ ਇਹ ਕਾਰਨ ਹੈ ਫਿਰ ਉਹਨੂੰ ਮੈਂ ਕਿਹਾ ਇਸ ਕਰਕੇ ਨੀ ਅਸੀਂ ਦੇਖਦੇ ਮਤਲਬ ਸ਼ੋਅ ਤੇ ਉਹ ਭਾਜੀ ਉਹਦਾ ਮੈਨੂੰ ਨੀ ਲੱਗਦਾ ਕੋਈ ਹੱਲ ਹੈਗਾ ਠੀਕ ਹੈ ਹੁਣ ਜਿਨ੍ਹਾਂ ਨੇ ਕੇਸ ਕੀਤਾ ਵਾਕਈ ਗੱਲ ਬੰਦੇ ਨੂੰ ਫੀਲ ਹੁੰਦੀ ਆ ਜਦੋਂ ਬੰਦਾ ਫੈਮਿਲੀ ਚ ਬੈਠਾ ਹੁੰਦਾ ਮੇਰਾ ਇੱਕ ਦੋਸਤ ਹੈ ਤੇ ਉਹ ਬੜਾ ਬਿਗ ਫੈਨ ਹੈ ਕਪਿਲ ਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਤੂੰ ਇੰਨਾ ਵੱਡਾ ਵੀ ਉਹ ਇੰਨਾ ਸਿਆਣਾ ਬੰਦਾ ਪਰ ਤੂੰ ਕਪਿਲ ਦਾ ਇੰਨਾ ਵੱਡਾ ਫੈਨ ਹੈ ਵੀ ਤੂੰ ਇਹਦਾ ਫੈਮਿਲੀ ਚ ਬਹਿ ਕੇ ਸ਼ੋਅ ਵੇਖ ਲੈਂਦਾ ਜਾਂ ਕਿੱਦਾਂ ਕਹਿੰਦਾ ਨਹੀਂ ਮਤਲਬ ਮੈਂ ਕਿਹਾ ਨਹੀਂ ਨੀ ਵੀ ਜਾਂ ਮੈਂ ਕਿਹਾ ਜੇ ਤੂੰ ਕਹਿੰਦਾ ਫੈਮਿਲੀ ਚ ਬੈਠਦਾ ਮੈਂ ਕਿਹਾ ਫੈਮਿਲੀ ਚ ਏਦਾਂ ਨੀ ਵੀ ਜਿਵੇਂ ਆਪਾਂ ਧੀਆਂ ਭੈਣਾਂ ਚ ਕਹਿੰਦੇ ਬਹਿ ਕੇ ਵੇਖਦੇ ਸ਼ੋਅ ਮੈਂ ਕਿਹਾ ਏਦਾਂ ਕਿਹਾ ਵੀ ਭੈਣ ਮੈਂ ਉਹਨੂੰ ਮੰਨੂਗਾ ਉਹਦੇ ਨਾਲ ਬਹਿ ਕੇ ਦੇਖ ਜਿੰਨੇ ਇੱਕੋ ਮਾਂ ਦੇ ਪੇਟ ਚੋਂ ਜਨਮ ਲਿਆ ਇਹ ਸ਼ਬਦ ਕਹੇ ਮੈਂ ਉਹਨੂੰ ਮੈਂ ਕਿਹਾ ਕਪਿਲ ਦਾ ਸ਼ੋਅ ਤੂੰ ਮਤਲਬ ਜੇ ਆਪਣੀਆਂ ਭੈਣਾਂ ਨਾਲ ਬਹਿ ਕੇ ਵੇਖਣਾ ਤੇ ਉਹਨਾਂ ਭੈਣਾਂ ਨਾਲ ਬਹਿ ਕੇ ਵੇਖ ਜਿਨ੍ਹਾਂ ਨੇ ਤੁਸੀਂ ਇੱਕੋ ਮਾਂ ਦੇ ਪੇਟ ਚੋਂ ਜਨਮ ਲਿਆ ਮੈਂ ਕਿਹਾ ਫਿਰ ਮੈਂ ਤੈਨੂੰ ਮੰਨਾ ਮੈਂ ਕਿਹਾ ਏਦਾਂ ਤੂੰ ਹੁਣ ਵੀ ਜਿਵੇਂ ਕਪਿਲ ਨੂੰ ਚੜਾਈ ਜਾਂਦਾ ਰਹਿੰਦਾ ਮੈਂ ਕਿਹਾ ਫਿਰ ਆਪਣਾ ਦੋਹਰਾ ਸਟੈਂਡਰਡ ਹੋ ਗਿਆ ਮਤਲਬ ਵੀ ਅਸੀਂ ਜਦੋਂ ਘਰੇ ਆ ਅਸੀਂ ਕਪਿਲ ਵੇਖ ਲਈਏ ਜਦੋਂ ਸਾਡੀ ਬਾਕੀ ਫੈਮਿਲੀ ਘਰੇ ਉਹ ਵੇਖ ਲੈਣ ਤੇ ਜਾਂ ਕਹਿ ਲੋ ਕਿ ਅਸੀਂ ਅੱਡ ਰੂਮ ਚ ਬੈਠੇ ਜਾਂ ਬੱਚੇ ਅੱਡ ਰੂਮ ਚ ਵੇਖੀ ਜਾਣਾ ਇਹ ਸਾਡੇ ਲੋਕਾਂ ਦਾ ਹਾਲ ਹੋ ਗਿਆ ਜੀ ਅੱਜ ਕੱਲ੍ਹ ਮਤਲਬ ਅਸੀਂ ਉਹਨੂੰ ਛੱਡ ਨੀ ਸਕਦੇ ਵੇਖਣਾ ਵੇਖਣਾ ਜ਼ਰੂਰ ਹੈ ਪਰ ਅੱਡ ਅੱਡ ਵੇਖ ਲਓ ਮਤਲਬ ਆਪਦੇ ਵੇਖ ਲਓ ਤੁਸੀਂ ਤੇ ਉਹ ਜਿੱਦਾਂ ਚਲੋ ਜਿਹੜੇ ਸੱਜਣ ਨੇ ਹਾਂਜੀ ਜਿਹੜੇ ਸੱਜਣ ਨੇ ਕੇਸ ਕੀਤਾ ਉਹ ਸਹੀ ਆ ਉਹ ਗੱਲਾਂ ਬਹੁਤ ਬੰਦੇ ਨੂੰ ਮਹਿਸੂਸ ਹੁੰਦੀਆਂ ਪਰ ਮੇਰੇ ਖਿਆਲ ਚ ਉਹ ਜੇ ਹੁਣ ਆਪਾਂ ਇੱਥੇ ਹੋਰ ਮੈਂ ਭਾਈ ਥੋੜੀ ਅੱਗੇ ਗੱਲ ਕਰਾਂ ਵੀ ਸੋਰੀ ਮੈਨੂੰ ਪਤਾ ਨੀ ਗੱਲ ਕਰ ਸਕਦੇ ਜਾਂ ਨਹੀਂ ਪਰ ਚਲੋ ਹੁਣ ਅੱਜ ਕੱਲ ਜਮਾਨਾ ਅੱਗੇ ਸਭ ਨੂੰ ਪਤਾ ਹੀ ਆ ਸਾਰੇ ਆਪਾਂ ਅਡਲਟ ਹੀ ਆ ਚਲੋ ਜਿਹੜੇ ਰੇਡੀਓ ਵੀ ਸੁਣਦੇ ਉਹ ਜਿਹੜਾ ਉਹ ਕਪਿਲ ਦਾ ਸ਼ੋਅ ਚੱਲਦਾ ਪਹਿਲੀ ਗੱਲ ਤਾਂ ਜਿਹੜੀ ਅਰਚਨਾ ਪੂਰਨਾ ਸਿੰਘ ਭਾਜੀ ਉਹਦਾ ਪੁਰਾਣਾ ਸ਼ੋਅ ਚੱਲਦਾ ਹੁੰਦਾ ਸੀ ਉਸ ਸ਼ੋਅ ਚ ਇੰਨਾ ਗੰਦ ਬਕਦੇ ਹੁੰਦੇ ਸੀ ਨਾ ਉਹ ਤੇ ਤੁਸੀਂ ਵੇਖਿਆ ਹੋਊਗਾ ਜਦੋਂ ਏਦਾਂ ਦਾ ਦੋ ਅਰਥ ਸੀ ਕਈ ਕਈ ਅਰਥ ਵਾਲੇ ਉਹ ਗੱਲਾਂ ਕਰਦੇ ਬੜੀ ਅਰਚਨਾ ਪੂਰਨਾ ਸਿੰਘ ਜਿਹੜੀ ਜੱਜ ਬਣਦੀ ਉਹ ਕਿੱਦਾਂ ਮੂੰਹ ਤੇ ਰਸ ਰੱਖ ਕੇ ਹਨਾ ਏਦਾਂ ਕਰਕੇ ਉਹ ਏਦਾਂ ਦੇ ਹਾਵ ਭਾਵ ਦਿੰਦੇ ਆ ਉਹ ਗੁਰਪ੍ਰੀਤ ਗਿੱਲ ਗੁਰਪ੍ਰੀਤ ਭਾਜੀ ਵਾਲੀ ਗੱਲ ਸਹੀ ਉਹਨਾਂ ਤੋਂ ਟੀ ਆਰ ਪੀ ਚਾਹੀਦੀ ਹੁੰਦੀ ਆ ਤੇ ਜਿਹੜੀ ਹੁਣ ਜਿਹੜਾ ਹੁਣ ਕਪਿਲ ਦਾ ਸ਼ੋਅ ਚੱਲਦਾ ਇੱਥੇ ਜਿਹੜੀਆਂ ਹੀਰੋਇਨ ਆਉਂਦੀਆਂ ਹਨਾ ਉਹ ਤਾਂ ਆਪ ਕਹਿੰਦੀਆਂ ਵੀ ਸਾਡੇ ਨਾਲ ਫਲੱਡ ਕਰ ਵੀ ਕਪਿਲ ਸਾਡੇ ਨਾਲ ਏਦਾਂ ਗੱਲਾਂ ਕਰੇ ਉਹ ਫਿਰ ਜਦੋਂ ਦੋ ਅਰਥੀ ਗੱਲਾਂ ਕਰਦੇ ਆ ਉਹ ਵੀ ਫਿਰ ਏਦਾਂ ਹੀ ਐਕਸਪ੍ਰੈਸ਼ਨ ਦਿੰਦੀਆਂ ਓਦਾਂ ਹੀ ਆਡੀਅੰਸ ਬੈਠੇ ਲੋਕ ਐਕਸਪ੍ਰੈਸ਼ਨ ਦਿੰਦੇ ਮੈਨੂੰ ਤਾਂ ਹੈਰਾਨਗੀ ਆ ਜਿਹੜੀ ਸਾਹਮਣੇ ਆਡੀਅੰਸ ਬੈਠੀ ਹੁੰਦੀ ਆ ਉਹ ਸਾਰੇ ਬੈਠੇ ਹੁੰਦੇ ਆ ਨਾ ਉਹ ਕਿੱਦਾਂ ਮਜ਼ੇ ਲੈ ਰਹੇ ਹੁੰਦੇ ਆ ਦੈਟਸ ਭਾਜੀ ਟੂ ਮੱਚ
ਦੇਖੋ
ਪਰ ਪਤਾ
ਨਹੀਂ ਕਹਿੰਦੇ ਵੀ ਅਡਲਟ ਲਈ ਸ਼ੋਅ ਨੀ ਹੋਣੇ ਚਾਹੀਦੇ ਅਡਲਟ ਲਈ ਸ਼ੋਅ ਹੋਣੇ ਚਾਹੀਦੇ ਆ ਉਹ ਅੱਡ ਹੋਣੇ ਚਾਹੀਦੇ ਉਹਨਾਂ ਦੀ ਟਾਈਮਿੰਗ ਹੋਣੀ ਚਾਹੀਦੀ ਆ ਪਰ ਇੱਥੇ ਗੱਲ ਮਸਲਾ ਇਹ ਆ ਜਾਂਦਾ ਇੱਕ ਲੋਕਤੰਤਰ ਦਾ ਚੁਣਿਆ ਹੋਇਆ ਨੁਮਾਇੰਦੇ ਨੂੰ ਜੱਜ ਵਰਗਾ ਸ਼ਬਦ ਉਹਨੂੰ ਦਿੱਤਾ ਜਾਂਦਾ ਵੀ ਉਹ ਜੱਜ ਆ ਤੇ ਉਹਦੀ ਗੱਲ ਆ ਜਾਂਦੀ ਵੀ ਉੱਥੇ ਇਹਦੇ ਬਾਰੇ ਸੋਚਣਾ ਬਣਦਾ
ਬਿਲਕੁਲ
ਸੋ ਬਹੁਤ ਮਿਹਰਬਾਨੀ ਅਜੇ ਪਾਲ ਤੁਸੀਂ ਜੁੜਿਆ ਲੰਮੀ ਲਾਈਨ ਲੱਗ ਗਈ ਆ ਲੰਮੀ ਲਾਈਨ ਲੱਗ ਗਈ ਆ ਕਾਲਰਾਂ ਦੀ ਜੀ ਅਸੀਂ ਛੇਤੀ ਛੇਤੀ ਸਾਰੇ ਕਾਲਰ ਲੈਣੇ ਆ ਸੋ ਬਹੁਤ ਮਿਹਰਬਾਨੀ ਅਜੇ ਪਾਲ ਸਿੰਘ ਜੁੜੇ ਹੋਏ ਸੀ ਬ੍ਰਿਸਬਨ ਤੋਂ ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਮਨਪ੍ਰੀਤ ਸਿੰਘ ਖਰੌੜ ਖਰੌੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ
ਚੜ੍ਹਦੀ ਕਲਾ ਹਾਲ ਹਾਲ ਆਪਣੇ ਵਧੀਆ ਤੇ ਚਾਲ ਆਪਣੀ ਮਸਤ ਆ
ਬਸ ਆਈ ਚਾਹੀਦੀ ਜੀ ਆਈ ਚਾਹੀਦਾ ਬਾਈ ਮੈਨੂੰ ਲੱਗਦਾ ਹੁਣ ਮੈਂ ਇੰਡੀਆ ਡੇਢ ਕੁ ਮਹੀਨਾ ਲਾ ਕੇ ਆਇਆ ਵੀ ਜਿਹੜੀਆਂ ਆਪਾਂ ਗੱਲਾਂ ਇੱਥੇ ਟੈਨਸ਼ਨਾਂ ਲੈਂਦੇ ਆ ਨਾ ਉਹਨਾਂ ਲੋਕਾਂ ਨੂੰ ਕੋਈ ਫਰਕ ਹੀ ਨੀ ਪੈਂਦਾ ਜੀ ਦੇ ਡੋਂਟ ਇਵਨ ਕੇਅਰ
ਬਿਲਕੁਲ
ਉੱਥੇ ਉਹ ਲੋਕ ਮਤਲਬ ਜਾਂ ਤਾਂ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਜ਼ਿੰਦਗੀ ਚ ਰੋਟੀ ਪਿੱਛੇ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ ਕੋਈ ਫਰਕ ਨੀ ਪੈਂਦਾ ਮਤਲਬ ਜਿਹੜੀਆਂ ਆਪਾਂ ਇੱਥੇ ਕਪਿਲ ਦੀਆਂ ਗੱਲਾਂ ਕਰਦੇ ਆ ਉਹ ਕਪਿਲ ਮਤਲਬ ਹੀ ਇਜ਼ ਅ ਬਿਗ ਸਟਾਰ ਆਪਣੇ ਇੰਡੀਆ ਦੇ ਵਿੱਚ ਹਰ ਕੋਈ ਉਹ ਕਹਿੰਦੇ ਨੇ ਫੈਮਲੀਆਂ ਬੈਠ ਕੇ ਦੇਖਦੇ ਨੇ ਸ਼ੋ ਯਾਰ ਬਾਈ ਆਪਾਂ ਇੱਥੇ ਦੇਖਦੇ ਨੀ ਹੈਗੇ ਖੈਰ ਹੁਣ ਉਹਦੀ ਟੀ ਆਰ ਪੀ ਤਾਂ ਬਹੁਤ ਡਾਊਨ ਹੋ ਗਈ ਸ਼ਾਇਦ ਬੰਦ ਹੋ ਜਾਏ ਸ਼ੋਅ ਉਹ ਜਿੱਦਾਂ ਉਹਦਾ ਪੂਰੇ ਮੈਲਬਰਨ ਕਲੇਸ਼ ਹੋਇਆ ਜੀ ਹੁਣ ਸ਼ਾਇਦ ਉਹ ਸ਼ੋਅ ਬੰਦ ਹੋ ਜਾਏ ਪਰ ਵੀ ਇੰਡੀਆ ਦੇ ਵਿੱਚ ਜਿਹੜੀ ਗੱਲ ਮੈਂ ਹੁਣ ਦੇਖ ਕੇ ਆਇਆ ਵੀ ਆਪਾਂ ਇੱਥੇ ਮੈਨੂੰ ਝੁਰੀ ਜਾਂਦੇ ਹਾਂ ਉਹਨਾਂ ਨੂੰ ਕੋਈ ਫਰਕ ਨੀ ਹੈਗਾ ਦੇ ਡੋਂਟ ਕੇਅਰ ਤੇ ਬਸ ਸਾਨੂੰ ਇੱਕ ਟੈਗ ਦੇ ਤਾ ਉਹਨਾਂ ਨੇ ਝਾੜੂ ਦਾ
ਝਾੜੂ ਵਾਲੇ ਕਹਿਣ ਲੱਗ ਜਾਣਗੇ
ਹਾਂਜੀ ਹਾਂਜੀ ਮਤਲਬ ਬਾਈ ਉਹਨਾਂ ਨੂੰ ਕੋਈ ਫਰਕ ਨੀ ਹੈਗਾ ਉੱਥੇ ਹਨਾ ਵੀ ਆਪਾਂ ਜਿਹੜੀਆਂ ਮਰਜ਼ੀ ਗੱਲਾਂ ਕਰੀ ਜਾਈਏ ਜੋ ਮਰਜ਼ੀ ਇੱਥੇ ਕਹੀ ਜਾਈਏ ਮੈਂ ਕਹਿੰਦਾ ਹੁਣ ਜਿਵੇਂ ਜਿਹੜਾ ਆਪਣਾ ਮੁੱਦਾ ਪ੍ਰਧਾਨਗੀ ਵਾਲਾ ਗਾ ਵੋਟਾਂ ਜਿਹੜੀ ਆਪ ਤੁਸੀਂ ਕਹਿ ਰਹੇ ਹੋ ਉਹ ਤੇ ਵਿਚਾਰੋ ਵੀ ਉੱਥੇ ਗਲਤ ਬੰਦਾ ਨਾ ਆਵੇ ਆਪਾਂ ਆਪਣੇ ਘਰ ਸਵਾਰੀਏ ਜੀ
ਚਲੋ ਜੀ ਬਹੁਤ ਮਿਹਰਬਾਨੀ ਮਨਪ੍ਰੀਤ ਜੀ ਤੇ
ਥੈਂਕ ਯੂ
ਮਨਪ੍ਰੀਤ ਸਿੰਘ ਖਰੌੜ ਜੁੜੇ ਹੋਏ ਸਨ ਜੀ ਮੈਲਬਨ ਤੋਂ ਸਾਡੇ ਨਾਲ ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਨਵੀ ਮਲਹਾਂਸ ਨਵੀ ਬਾਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
ਹੈਲੋ
ਜੀ ਨਵੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਆਵਾਜ਼ ਆ ਰਹੀ ਹੈ ਮੇਰੀ
ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸੋਰੀ,
ਸਤਿ ਸ਼੍ਰੀ ਅਕਾਲ
ਬਾਈ। ਮੈਂ ਵੀ ਇਹੀ ਕੱਲ, ਮੈਨੂੰ ਵੀ ਇਹ ਨਿਊਜ਼ ਮਿਲੀ ਆ, ਤੇ ਪਰ ਮੈਨੂੰ ਇਹ ਜਿਹੜੀ ਵੀ ਇਹ ਬੜੀ ਸੈਡ ਕਰਨ ਵਾਲੀ ਨਿਊਜ਼ ਆ ਵੀ ਉਹ ਜਿਹੜਾ ਬੰਦਾ ਚੈਲੰਜ ਕਰ ਰਿਹਾ ਹੈ ਨਾ, ਇੱਥੇ ਵੀ ਇਸੇ ਸੰਸਥਾ ਦੇ ਵਿੱਚ ਖੱਜਲ ਖੁਆਰੀ ਕਰ ਰਿਹਾ। ਪਹਿਲਾਂ ਤਾਂ ਮੈਨੂੰ ਇਹ ਚਾਹੀਦਾ ਵੀ ਜਿਹੜੀ ਵੀ ਬੰਦਾ ਕੋਈ ਵੀ ਆ ਰਿਹਾ ਪ੍ਰੈਜ਼ੀਡੈਂਟ ਨੂੰ ਚੈਲੰਜ ਕਰ ਰਿਹਾ ਕਿਸੇ ਵੀ ਚੀਜ਼ ਲਈ, ਉਹਦੀ ਘੱਟੋ ਘੱਟ ਬੈਕਗ੍ਰਾਉਂਡ ਸਪੋਰਟਸ ਦੀ ਹੋਣੀ ਚਾਹੀਦੀ ਆ, ਠੀਕ ਹੈ ਨਾ ਜੀ। ਤੇ ਇਹ ਤਾਂ ਇਹ ਜਿੰਨਾ ਵੀ ਹੈਗਾ ਗਰੁੱਪ ਖੱਜਲ ਖੁਆਰ ਕਰਨ ਵਾਲਾ ਜੀ, ਤੇ ਮੈਂ ਨੀ ਚਾਹੁੰਦਾ ਕਿ ਮੈਂ ਕੱਲ ਮੁੰਡਿਆਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਅੱਜ ਤੱਕ 30 ਸਾਲ ਮੈਂ ਕਿਹਾ ਐਡੀਲੇਡ ਵਾਲਿਆਂ ਨੇ ਗੌਰਮੈਂਟ ਵੀ ਇਨਵੋਲਵ ਕਰ ਲਈ ਤੇ ਗੌਰਮੈਂਟ ਉਹਨਾਂ ਨੂੰ ਮਨੀ ਪੇ ਕਰ ਰਹੀ ਆ ਵੀ ਸਿੱਖ ਗੇਮਾਂ ਲਈ, ਠੀਕ ਹੈ ਜੀ। ਮੈਂ ਕਿਹਾ ਏਦੋ ਵੱਡੀ ਗੱਲ ਕੀ, ਕਿਸੇ ਨੂੰ 30 ਸਾਲਾਂ ਦੇ ਵਿੱਚ ਚੇਤਾ ਆਇਆ ਸੀਗਾ? ਤੇ ਉਹ ਕਹਿੰਦੇ ਨਹੀਂ ਜੀ, ਇੱਕ ਬੰਦਾ ਇੱਥੇ ਹੋਰ ਵੀ ਚੈਲੰਜ ਕਰ ਲਿਆ ਤੇ ਉਹਦੀ ਮੈਨੂੰ ਪੂਰੀ ਹਿਸਟਰੀ ਪਤਾ ਜੀ ਉਹਦਾ। ਤੇ ਮੈਂ ਇਹੀ ਕਹਿਣਾ ਵੀ ਵੱਧ ਤੋਂ ਵੱਧ ਜੋ ਵੀ ਉਹਨਾਂ ਨੂੰ ਗਰੁੱਪ ਵਾਲੇ ਨੇ ਜਾਂ ਹੋਰ ਆ, ਪਰ ਘੱਟੋ ਘੱਟ ਤੁਹਾਨੂੰ ਉਹਦੇ ਤੇ ਕੰਡੀਸ਼ਨ ਆਉਣੀਆਂ ਚਾਹੀਦੀਆਂ ਨੇ ਵੀ ਘੱਟੋ ਘੱਟ ਉਹ ਕਿਸੇ ਸਪੋਰਟਸ ਦੇ ਵਿੱਚ ਪਾਰਟੀਸਪੇਸ਼ਨ ਤਾਂ ਹੋਣੀ ਚਾਹੀਦੀ ਆ, ਉਹ ਬੰਦੇ ਨੂੰ ਨੌਲੇਜ ਤਾਂ ਹੋਣੀ ਚਾਹੀਦੀ ਆ ਵੀ ਗਰਾਊਂਡ ਦੀ ਲੰਬਾਈ ਚੜਾਈ ਕਿੰਨੀ ਆ, ਕੀ ਰੂਲ ਐਂਡ ਰੈਗੂਲੇਸ਼ਨ ਆ। ਇਹ ਤਾਂ ਹਰੇਕ ਬੰਦਾ ਖੜਾ ਹੋ ਕੇ ਕਹਿ ਦੂਗਾ ਜੀ ਵੀ ਆਹ ਇਹਨੂੰ 20 ਬੰਦੇ ਇਹਦੇ ਮਗਰਾਂ ਮੈਂ ਚੈਲੰਜ ਕਰਦਾ। ਤਾਂ ਮੇਰੀ ਤਾਂ ਇਹੀ ਰਿਕੁਐਸਟ ਆ ਜੀ ਵੀ ਜੇ ਕੋਈ ਚੈਲੰਜ ਵੀ ਕਰੂਗਾ ਘੱਟੋ ਘੱਟ ਕੰਡੀਸ਼ਨਾਂ ਦੀ ਪਰਖ ਦੇ ਉੱਤੇ, ਉਹ ਬੰਦੇ ਦਾ ਕਮਿਊਨਿਟੀ ਦੇ ਵਿੱਚ ਕੀ ਰੋਲ ਆ ਤੇ ਉਹਦੀ ਕੀ ਕੁਆਲੀਫਿਕੇਸ਼ਨ ਆ ਸਪੋਰਟਸ ਦੇ ਵਿੱਚ, ਇਹ ਜ਼ਰੂਰੀ ਹੋਣੀ ਚਾਹੀਦੀ ਹੈ ਜੀ। ਧੰਨਵਾਦ ਬਾਈ, ਥੈਂਕ ਯੂ
ਜੀ। ਜੀ 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 ਨਵੀਂ, ਨਾਲ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਅਦਾਰੇ ਦੇ ਤੁਸੀਂ ਮੁਖੀ ਬਣਨ ਜਾ ਰਹੇ ਹੋ ਉਸ ਅਦਾਰੇ ਦਾ ਸਟਰਕਚਰ ਕਿਵੇਂ ਕੰਮ ਕਰਦਾ, ਉਹਦੇ ਚ ਤੁਸੀਂ ਤਾਂ ਸ਼ਾਇਦ ਲੋਕਲ ਮੈਲਬਨ ਦੀ ਗੱਲ ਕਰ ਰਹੇ ਹੋ, ਪਰ ਮੈਂ ਤਾਂ ਇੱਕ ਹੋਰ ਬੰਦਾ ਖੜਾ ਹੋ ਰਿਹਾ ਜੇ ਤੁਹਾਨੂੰ ਪਤਾ ਲੱਗੂ, ਮੈਂ ਮੈਲਬਨ ਦੀ ਨੀ ਗੱਲ ਕਰ ਰਿਹਾ। ਉਹ ਬੰਦਾ ਤਾਂ ਕਿਤੇ ਫਰੇਮ ਚ ਨਹੀਂ ਸੀਗਾ ਤੇ ਹੁਣ ਅਚਾਨਕ ਉਹਨੂੰ ਫਰੇਮ ਚ ਲਿਆਂਦਾ ਗਿਆ, ਸਿਰਫ ਤੇ ਸਿਰਫ ਇਸ ਲਈ ਵੀ ਖਣੀ ਪ੍ਰਧਾਨਗੀ ਬਹੁਤ ਵਧੀਆ ਚੀਜ਼ ਆ, ਬਹੁਤ ਚੰਗੀ ਚੀਜ਼ ਆ, ਪਰ ਸਾਨੂੰ ਤਾਂ ਪਤਾ ਅੰਦਰ ਖਾਤਿਓ ਵੀ ਕਿੰਨਾ ਕੁ ਇਹ ਜਦੋਂ ਤੁਸੀਂ ਛੱਜ ਬਣ ਲੈਂਦੇ ਹੋ ਕਿੰਨੇ ਕੁ ਔਖੇ ਹੁੰਦੇ ਹੋ, ਕਿੰਨੇ ਕੁ ਕੰਮ ਕਰਨਾ ਪੈਂਦਾ, ਕਿੰਨਾ ਕੁ ਪੈਸੇ ਲੱਗਦੇ ਆ ਜੇ ਤੁਸੀਂ ਕਰਨਾ ਚਾਹੁੰਦੇ ਹੋ। ਜੇ ਤਾਂ ਤੁਸੀਂ ਕੰਮ ਕਰਨਾ ਹੀ ਨਹੀਂ ਫਿਰ ਤਾਂ ਵੱਖਰੀ ਗੱਲ ਆ। ਤੇ ਪਰ ਹੁਣ ਤੁਸੀਂ ਦੇਖੋ ਜੇ ਐਡਲੇਡ ਦੀਆਂ ਗੇਮਸ ਦੇ ਵਿੱਚ ਐਤਕੀ ਇੰਨੀਆਂ ਚੇਂਜਸ ਆਈਆਂ ਵੀ ਗਵਰਨਮੈਂਟ ਇਨਵੋਲਵ ਹੋਈ ਆ, AFL ਵਰਗਾ ਅਦਾਰਾ ਸਾਡੇ ਨਾਲ ਜੁੜ ਗਿਆ, ਤਾਂ ਹੋਰ ਇਹ ਚੀਜ਼ਾਂ ਤਾਂ ਹੋਈਆਂ ਜੇ ਕੰਮ ਹੋਏ, ਜੇ ਜੇ ਕਿਸੇ ਨੇ ਕੰਮ ਕੀਤੇ ਤਾਂ। ਹੁਣ ਅਸੀਂ ਚਾਹੁੰਦੇ ਸੀ ਵੀ ਨੈਸ਼ਨਲ ਬਾਡੀ ਦੇ ਵਿੱਚ ਵੀ ਹੋਏ ਜੀ ਇੱਕ ਟੀਮ ਲਿਆਂਦੀ ਜਾਵੇ, ਜਿਹੜੀ ਮੇਰੀ ਪਰਸਨਲ ਸੋਚ ਆ, ਮੈਂ ਅੱਜ ਤੋਂ 5 ਸਾਲ ਤੋਂ ਇਹ ਰੌਲਾ ਪਾਈ ਜਾ ਰਿਹਾ ਸੀਗਾ, ਪਰ ਹੁਣ ਅਸੀਂ ਉਹਨੂੰ ਪ੍ਰੂਫ ਕਰਤਾ ਵੀ ਅਸੀਂ ਐਡਲੇਡ ਚੋਂ ਲਾਗੂ ਕਰ ਲਈ। ਹੁਣ ਪਰਸਨਲ ਸੋਚ, ਮੈਂ ਪਰਸਨਲ ਤੌਰ ਤੇ ਅਜੇ ਇੱਕ ਮੀਡੀਆ ਹੋਣ ਦੇ ਨਾਤੇ ਇਹ ਸੋਚਦਾ ਵੀ ਆਉਣ ਵਾਲੇ 5 ਸਾਲਾਂ ਚ ਸਾਡੇ ਲਈ ਸਾਨੂੰ ਗਰਾਊਂਡ ਨਾ ਹਾਇਰ ਕਰਨੇ ਪੈਣ, ਸਾਡੇ ਲਈ ਸਟੇਡੀਅਮ ਖੁੱਲਣ, ਮੇਨ ਉਸ ਸ਼ਹਿਰ ਦੇ ਸਟੇਡੀਅਮ ਖੁੱਲਣ, ਸਰਕਾਰ ਖੋਲੇ ਸਾਡੇ ਲਈ, ਫੈਡਰਲ ਗੌਰਮੈਂਟ ਆਪਦੇ ਕੈਲੰਡਰ ਚ ਟੈਗ ਕਰੇ ਵੀ ਈਸਟਰ ਦੇ ਉੱਤੇ ਸਿੱਖਾਂ ਦਾ ਐਡਾ ਵੱਡਾ ਇਵੈਂਟ ਇਸ ਸ਼ਹਿਰ ਚ ਹੋਣ ਜਾ ਰਿਹਾ, ਤੇ ਉਹਦੀਆਂ ਸਰਕਾਰ ਹੋਰਡਿੰਗ ਲਾਵੇ, ਇੱਥੋਂ ਦਾ ਮੀਡੀਆ ਉਹਦੀਆਂ ਗੱਲਾਂ ਕਰੇ, ਸਾਡੇ ਇਹ ਟਾਰਗੇਟ ਆਉਣ ਵਾਲੇ 5 ਸਾਲਾਂ ਦੇ ਵਿੱਚ। ਤੇ ਪਰ ਉਲਟਾ ਇਹ ਗੱਲ ਹੋ ਰਹੀ ਹੈ ਵੀ ਉਹਨੂੰ ਘੜੀਸ ਕੇ ਬੈਕ ਲਿਜਾਇਆ ਜਾ ਰਿਹਾ, ਕਹਿੰਦੇ ਜੀ ਨਹੀਂ ਅਸੀਂ ਇੱਕ ਨਵਾਂ ਪ੍ਰਧਾਨ ਲੈ ਕੇ ਆਉਣਾ, ਲੈ ਗਿਆ ਉਹ ਪ੍ਰਧਾਨ ਕੋਈ ਪ੍ਰੋਬਲਮ ਨਹੀਂ, ਇਹ ਲੋਕਤੰਤਰ ਆ ਸਭ, ਪਰ ਸਾਨੂੰ ਦੇਖਣਾ ਤਾਂ ਚਾਹੀਦਾ। ਹੁਣ ਇਹਦੀ ਸਟ੍ਰੈਟਜੀ ਦੀ ਗੱਲ ਚੱਲ ਰਹੀ ਸੀ ਰਾਤ, ਅਮਨ ਕਹਿੰਦਾ ਵੀ ਮੇਰਾ ਦਿਲ ਨਹੀਂ ਕਰਦਾ ਵੀ ਮੈਂ ਇੰਨੇ ਕੰਮ ਕੀਤੇ ਆ, ਜੇ ਮੈਨੂੰ ਸਾਲ ਕੇ ਦਿੰਦੇ ਤਾਂ ਠੀਕ ਆ, ਪਰ ਮੈਨੂੰ ਕੋਈ ਬੜਾ ਫਰਕ ਨਹੀਂ ਪੈਂਦਾ, ਆਪਾਂ ਨੀ ਫਿਰ ਇਸ ਚ ਪੰਗਾ ਲੈਂਦੇ ਕਿਸੇ ਚੀਜ਼ ਚ। ਮੈਂ ਅਮਨ ਨੂੰ ਇੱਕ ਗੱਲ ਕਹੀ ਸੀ ਕੱਲ ਆਪਦੇ ਤੌਰ ਤੇ, ਪਰਸਨਲ ਤੌਰ ਤੇ, ਮੈਂ ਕਿਹਾ ਅਮਨ ਦੇਖੋ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਤੁਹਾਨੂੰ ਸਿਰਫ ਇੱਕ ਈਮੇਲ ਸਾਰੇ ਜਿਹੜੇ 50 ਕਲੱਬ ਆ ਜਿੰਨੇ ਉਹਨਾਂ ਚ 30-35 ਵੋਟਾਂ ਜਿੰਨੀਆਂ, ਉਹਨਾਂ ਨੂੰ ਇੱਕ ਈਮੇਲ ਪਾਉਣੀ ਚਾਹੀਦੀ ਆ, ਉਸ ਈਮੇਲ ਦੇ ਵਿੱਚ ਆਪਦੇ ਘਰੇ 2 ਸਾਲਾਂ ਦੇ ਕੰਮ ਦੱਸੋ ਤੇ ਆਉਣ ਵਾਲੀ ਆਪਦੀ ਪਲਾਨਿੰਗ ਦੱਸੋ, ਤੇ ਅਗਲੇ ਤੇ ਛੱਡ ਦਿਓ ਵੀ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ ਜੀ, ਮੈਂ ਆਹ ਕੀਤਾ ਤੇ ਮੈਂ ਆਹ ਕਰਨਾ ਚਾਹੁੰਦਾ, ਦੈਟਸ ਇਟ। ਆਪਾਂ ਕਿਸੇ ਕੋਲੇ ਕਿਸੇ ਨੂੰ ਲੌਬੀ ਕਰਨ ਦੀ ਲੋੜ ਨਹੀਂ, ਕਿਸੇ ਕੋਲੇ ਜਾਣ ਦੀ ਲੋੜ ਨਹੀਂ, ਕਿਸੇ ਨੂੰ ਅਪਰੋਚ ਕਰਨ ਦੀ ਲੋੜ ਨਹੀਂ। ਜੇ ਉਹ ਬੰਦਿਆਂ ਦਾ ਵਾਕਈ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਦੀ ਜ਼ਮੀਰ ਜਾਗਦੀ ਆ ਤੇ ਉਹਨਾਂ ਨੂੰ ਲੱਗਦਾ ਵੀ ਸਿਆਸਤ ਦੇ ਨਾਲੋਂ ਵੀ ਇਹ ਸਪੋਰਟਸ ਨੂੰ ਜਾਂ ਇਸ ਐਡੇ ਵੱਡੇ ਇਵੈਂਟ ਨੂੰ ਬਹੁਤ ਉੱਚਾ ਲੈ ਕੇ ਜਾਣਾ, ਤਾਂ ਉਹ ਆਪੇ ਆਪਦਾ ਫੈਸਲਾ ਕਰਨਗੇ। ਸੋ ਇਹ ਨੀਤੀ ਬਣਾਉਣ ਲਈ ਕਿਹਾ, ਸੋ ਬਹੁਤ ਮਿਹਰਬਾਨੀ ਨਵੀ ਬਾਈ।
ਓਕੇ, ਥੈਂਕ ਯੂ ਬਾਈ,
ਬਹੁਤ ਮਿਹਰਬਾਨੀ। ਸੋ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ ਰਜਨਦੀਪ। ਰਜਨਦੀਪ ਜੀ ਕੈਨਬਰਾ ਤੋਂ ਜੁੜ ਚੁੱਕਿਆ। ਰਜਨਦੀਪ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ?
ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ।
ਬਸ ਵਧੀਆ ਭਾਈ, ਚੜ੍ਹਦੀ ਕਲਾ। ਭਾਈ ਮੈਂ ਤਾਂ ਕਪਿਲ ਸ਼ਰਮਾ ਦੇ ਸ਼ੋਅ ਬਾਰੇ ਗੱਲ ਕਰਨੀ ਸੀ ਨਾ, ਬੜਾ ਹੀ ਥਰਡ ਕਲਾਸ ਕਾਮੇਡੀ ਸ਼ੋਅ ਆ ਜੀ ਉਹਦਾ ਨਾ, ਹੈ ਨਾ। ਉਹਨੂੰ ਮੈਂ ਤਾਂ ਇੱਕ ਦੋ ਵਾਰ ਸਾਹਮਣੇ ਚੱਲਦਾ ਯਾਰ ਚਲਾਏ, ਮੈਂ ਦੇਖਿਆ ਉਹ ਬੜੀ ਜਾਣੀ ਕਿ ਨਾ ਉਹੀ ਡਬਲ ਸਟੈਂਡਰਡ ਗੱਲਾਂ ਜੀ ਕਰਨੀਆਂ ਨਾ, ਸਿਰੇ ਤੱਕ ਸਿਰੇ ਦੀ ਘਟੀਆ ਕਾਮੇਡੀ ਕਰ ਰਹੇ ਆ ਉਹਨਾਂ, ਮੈਨੂੰ ਨੀ ਸਮਝ ਆਉਂਦੀ ਇੰਨਾ ਘਟੀਆ ਸ਼ੋਅ ਲੱਗਦਾ ਮੈਨੂੰ ਹਨਾ, ਲੋਕ ਹੱਸੀ ਜਾਂਦੇ ਉਹਨਾਂ ਦੀ ਡਬਲ ਸਟੈਂਡਰਡ ਗੱਲਾਂ ਦੇ ਉੱਤੇ, ਮੁੰਡੇ ਕੁੜੀਆਂ ਪੇਰੈਂਟਸ ਵੀ ਬੈਠੇ ਹਨਾ, ਪਤਾ ਲੱਗਦਾ ਸ਼ਰੇਆਮ ਕੀ ਕਹਿ ਰਿਹਾ ਉਹ, ਕਿਸੇ ਨੂੰ ਕੋਈ ਹੈ ਨੀ ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨੀ ਹੁੰਦਾ ਭਾਜੀ ਦੇਖੋ ਨਾ, ਉਹ ਤਾਂ ਮੈਂ ਕਹਿੰਦਾ ਬੰਦ ਹੋਣਾ ਚਾਹੀਦਾ ਸ਼ੋਅ, ਕਿੱਦਾਂ ਬੰਦ ਹੋਣਾ ਚਾਹੀਦਾ ਸੀ, ਪਰ ਦੇਖੋ ਕਿੰਨੇ ਲੋਕ ਉਹਨੂੰ ਲਾਈਕ ਕਰ ਰਹੇ ਹੋਣ।
ਬਿਲਕੁਲ ਜੀ, ਦੇਖੋ ਦੇਖੋ ਅਸੀਂ ਮਾੜੀ ਸ਼ਬਦਾਵਲੀ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ, ਚਾਹੇ ਰੇਡੀਓ ਹੋਵੇ ਚਾਹੇ ਟੀਵੀ ਹੋਵੇ, ਪਰ ਸਾਡੇ ਲੋਕ ਆ ਜਿਹੜੇ ਉਹ ਲੋਕ ਹੀ ਇਹਨਾਂ ਲੋਕਾਂ ਨੂੰ ਤੂਲ ਦਿੰਦੇ ਆ ਜਦੋਂ ਸੁਣਦੇ ਆ ਇਹੋ ਜਿਹੇ ਲੋਕਾਂ ਨੂੰ, ਇਹ ਵੀ ਵੱਡੀ ਪ੍ਰੋਬਲਮ ਆ ਇੱਕ।
ਦੇਖੋ ਸ਼ਰੇ ਬੰਦ ਸਮਾਂ ਬੰਦ ਹੋਣਾ ਚਾਹੀਦਾ ਇਸ ਸੁਣ ਪੋਸੀਬਲ ਹੈ ਨਾ, ਪਰ ਕੋਈ ਓਬਜੈਕਸ਼ਨ ਹੀ ਨਹੀਂ ਕਿਸੇ ਨੂੰ, ਵਧੀਆ ਉੱਥੇ ਜਾ ਰਹੇ ਹਾਂ, ਵਧੀਆ ਕੰਮ ਚੱਲ ਰਿਹਾ ਉਹਨਾਂ ਦਾ, ਬਿਜ਼ਨਸ ਵਧੀਆ ਚੱਲਦਾ, ਸਾਰੇ ਸੁਣ ਰਹੇ ਹਾਂ, ਕਦੇ ਵੀ ਸਾਫ਼ ਸੁਥਰਾ ਸ਼ੋਅ ਮੈਂ ਤਾਂ ਦੇਖਿਆ ਨਹੀਂ ਕਦੇ, ਉਹ ਮੋਸਟਲੀ ਹਰ ਇੱਕ ਸ਼ੋਅ ਚ ਉਹਨੇ ਮੇਰੇ ਖਿਆਲ ਤੇ ਗੰਦ ਮੰਦ ਹੀ ਪਾਉਂਦੇ ਆ ਪਰ ਨਾ ਉਹ।
ਜੀ 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 ਬਿਲਕੁਲ ਜੀ ਬਿਲਕੁਲ
ਬਾਜੀ, ਤੁਹਾਡਾ ਉਪਰਾਲਾ ਬੜਾ ਵਧੀਆ ਗੇਮ ਵਾਲਾ ਭਾਜੀ, ਸੋਰੀ ਸਭ ਤੋਂ ਤਾਂ ਨੀ ਹੋਣਾ ਜੀ, ਬਾਕੀ ਬੰਦੇ ਹੋਰ ਵਾਧੂ ਆ ਰਹੇ ਨੇ ਕੈਨਬਰਾ ਤੋਂ ਹੈਨਾ।
ਨਹੀਂ ਨਹੀਂ ਬਹੁਤ ਮਿਹਰਬਾਨੀ, ਤੁਸੀਂ ਆਓ, ਬੱਸ ਚੜ ਕੇ ਆਓ ਕੈਨਬਰਾ ਤੋਂ, ਸਾਨੂੰ ਚੰਗਾ ਲੱਗੂਗਾ ਵੀ ਅਸੀਂ ਸੇਵਾ ਕਰੀਏ।
ਠੀਕ ਆ, ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਦੇਖ ਰਿਹਾ। ਕੱਲ ਮੇਰੇ ਨਾਲ ਗੋਰਾ ਆਇਆ ਸੀ ਐਡੀਲੇਟ ਤੋਂ, ਮੈਂ ਟਾਪਸੀ ਟੈਕਸੀ ਪਿੱਕ ਕੀਤਾ, ਮੈਨੂੰ ਦੱਸਿਆ ਇੱਦਾਂ ਕਰਕੇ, ਕਹਿੰਦਾ ਰੇਲੀ ਯਾਰ, ਕਹਿੰਦਾ ਵੀ ਮੈਂ, ਕਹਿੰਦਾ 1 week ਕੋਈ ਹੋਰ ਚਲੇ ਗਿਆ, ਮੈਨੂੰ ਪਤਾ ਨੀ ਜੇ ਪਤਾ ਹੁੰਦਾ ਮੈਂ ਜਰੂਰ ਦੇਖ ਕੇ ਆਉਂਦਾ, ਕਹਿੰਦਾ ਵੀ ਐਡਾ ਸ਼ੋਅ ਹੁੰਦਾ ਵੀ ਐਡਾ ਵੀ ਐਡੀ ਕਮਿਊਨਿਟੀ, ਅਸੀਂ ਕਮਿਊਨਿਟੀ ਇੰਨੀ ਵੱਡੀ ਕਿਉਂ ਕਰਾਉਂਦੀ ਆ, ਉਹ ਬੜਾ ਹੈਪੀ ਹੋਇਆ ਤੇ ਸਰਪ੍ਰਾਈਜ਼ ਹੋਇਆ, ਕਹਿੰਦਾ ਯਾਰ ਐਡਾ ਵੱਡਾ ਸ਼ੋਅ ਕਰ ਰਹੇ ਆ ਹਨਾ। ਮੈਂ ਇੱਦਾਂ ਹੀ ਹਾਂ
ਜੀ ਜੀ ਜੀ, ਨਹੀਂ ਕੱਲ ਬਹੁਤ ਸਾਰੇ ਪਾਸੋਂ ਦੂਜੀਆਂ ਕਮਿਊਨਿਟੀਆਂ ਚੋਂ ਵੀ ਆ ਰਹੇ ਆ। ਜੀ ਜੀ
ਹਾਂ ਜੀ ਹਾਂ, ਥੈਂਕ ਯੂ ਜੀ, ਓਕੇ ਬਾਏ,
ਬਹੁਤ ਮਿਹਰਬਾਨੀ, ਬਹੁਤ ਮਿਹਰੇ। ਰਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਵੀ ਇਸ ਤੇ ਵਿਚਾਰ ਚਰਚਾ ਕੀਤੀ। ਬਹੁਤ ਸਾਰੇ ਮੈਸੇਜ ਆ ਗਏ ਆ ਜੀ, ਈਮੇਲਾਂ ਮੈਸੇਜ, ਲਓ ਜੀ ਫਿਰ ਆਪਾਂ ਹੁਣ ਇੱਕੋ ਸਾਹ ਸਾਰੇ ਮੈਸੇਜ ਪੜ੍ਹਦੇ ਆ। ਸਾਡੇ ਨਾਲ ਜੁੜੇ ਆ ਜੀ, ਇੱਥੋਂ ਸ਼ੁਰੂ ਕਰੀਏ, ਅੰਮ੍ਰਿਤ ਸਿੱਧੂ ਜੁੜੇ ਸੀ ਸਿਡਨੀ ਤੋਂ, ਤੇ ਗੁੱਡ ਮਾਰਨਿੰਗ ਬੁਲਾਈ ਸੀ, ਕਾਫੀ ਚੱਲ ਪਿਆ ਇਹਨਾਂ ਦੇ ਨਾਲ, ਉਹਨਾਂ ਨੇ ਬ੍ਰੇਕਫਾਸਟ ਵੀ ਭੇਜਿਆ ਸੀ, ਮੈਂ ਤਾਂ ਹੁਣ ਦੇਖਿਆ ਤੇ ਉਹ ਹੋ ਗਿਆ ਹੋਣਾ ਠੰਡਾ, ਖਾ ਨਹੀਂ ਸਕੇ, ਪਤਾ ਨਹੀਂ ਕੀ ਕੀ ਚੀਜ਼ਾਂ ਪਾ ਰੱਖੀਆਂ ਵਿੱਚ, ਵੈਸੇ ਹੈਲਦੀ ਲੱਗਦਾ, ਸਾਰੀਆਂ ਹੈਲਦੀ ਚੀਜ਼ਾਂ ਹੀ ਆ, ਬ੍ਰੇਕਫਾਸਟ ਦੀ ਫੋਟੋ ਦੱਸ ਰਹੀ ਆ। ਸੋ ਸਿੱਧੂ ਸਾਹਿਬ ਤੁਸੀਂ ਛਕੋ ਜੀ, ਸਾਡਾ ਅਸੀਂ ਸ਼ੋਅ ਤੋਂ ਬਾਅਦ ਛਕਦੇ ਹਾਂ, ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਤੁਹਾਨੂੰ ਰਣਜੋਤ ਸਿੰਘ ਜੁੜੇ ਆ ਜੀ, ਰਣਜੋਤ ਸਿੰਘ ਐਡਲੇਡ ਤੋਂ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੁੱਕ ਸਟਾਲ ਤੇ ਕੈਸ਼ ਆਉਣ ਲਈ ਜਾਂ ਐਫ ਓ ਐਸ ਬੀ ਅਵੇਲੇਬਲ ਹੋਵੇਗਾ? ਬਹੁਤ ਵਧੀਆ ਪੁਆਇੰਟ ਚੱਕਿਆ ਜੀ ਆਹ, ਜਿਹੜਾ ਤੁਹਾਡਾ ਮੈਨੂੰ ਨਾਂ ਜਾਂ ਲੈਣਾ ਨਹੀਂ ਆਉਂਦਾ ਹੁੰਦਾ, ਇਹ ਤਾਂ ਐਫ ਓ ਸੀ ਕਹਿੰਦੇ ਹਾਂ, ਇਹ ਤਾਂ ਨਹੀਂ ਹਜੇ ਤੱਕ ਕੋਈ ਇੰਤਜ਼ਾਮ ਕੀਤਾ ਜੀ, ਹੈ ਤਾਂ ਉੱਥੇ ਕੈਸ਼ ਵਾਲਾ ਕੰਮ ਹੀ, ਪਰ ਤੁਸੀਂ ਧਿਆਨ ਦਵਾਇਆ ਇਸ ਪਾਸੇ ਤੇ ਦੇਖਦੇ ਹਾਂ ਜੇ ਕੋਈ ਹੱਲ ਹੋ ਸਕਦਾ ਹੋਇਆ ਆਪਾਂ ਕਿਸੇ ਨਾਲ ਟਾਈ ਅਪ ਕਰ ਲੈਂਦੇ ਹਾਂ, ਤੇ ਜੇ ਐਫ ਓ ਐਸ ਦਾ ਵੀ ਸੁਵਿਧਾ ਉਪਲਬਧ ਹੁੰਦੀ ਹੋਈ ਕਿਸੇ ਦੁਕਾਨ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ ਤਾਂ ਜ਼ਰੂਰ ਕਰਾਂਗੇ ਇਹ, ਪਰ ਹਲੇ ਤੱਕ ਤਾਂ ਹੈ ਨਹੀਂ, ਹਲੇ ਤੱਕ ਤਾਂ ਕੈਸ਼ ਆਉਣ ਲਈ ਆ ਬਾਈ ਜੀ। ਬਹੁਤ ਵਧੀਆ, ਤੁਸੀਂ ਧਿਆਨ, ਧੰਨਵਾਦ ਤੁਸੀਂ ਇਸ ਗੱਲ ਬਾਰੇ ਧਿਆਨ ਦਵਾਇਆ, ਤੇ ਆਪਾਂ ਇਹਦੇ ਕੋਲੇ ਹਜੇ ਰਹਿੰਦਾ ਟਾਈਮ, 2-4 ਦਿਨ ਵਰਕਆਊਟ ਕੀਤਾ ਜਾ ਸਕਦਾ ਇਸ ਦੇ ਉੱਤੇ। ਨਿੱਕਾ ਢਿੱਲੋਂ ਕਹਿੰਦੇ ਨਾਈਸ ਐਫ ਟੀ ਨਾਈਸ ਜੀ ਆਈ ਜੀ, ਪਤਾ ਨੀ ਸ਼ੋਰਟ ਚ ਹੁਣ ਕੀ ਕਿਹਾ ਰੱਬ ਜਾਣੇ, ਪਰ ਜੇ ਤੁਹਾਨੂੰ ਜੋ ਚੀਜ਼ ਨਾਈਸ ਹੀ ਲੱਗੀ ਆ ਬਸ ਸਾਡੀ ਇਹ ਚ ਜਿੱਤੀ ਸਮਝੋ ਫਿਰ, ਜੇ ਤੁਹਾਨੂੰ ਨਾਈਸ ਲੱਗੀ ਆ ਤਾਂ। ਤੇ ਮਹਿੰਦਰ ਸਿੰਘ ਹਾਂਸ ਜੁੜਿਆ ਜੀ ਬ੍ਰੈਂਪਟਨ ਤੋਂ, ਲਿਸਨਿੰਗ, ਕਹਿੰਦੇ ਸਤਿ ਸ਼੍ਰੀ ਅਕਾਲ, ਲਿਸਨਿੰਗ ਵੈਰੀ ਗੁੱਡ ਵਿਊਜ਼, ਥੈਂਕਸ। ਸੋ ਬਹੁਤ ਮਿਹਰਬਾਨੀ ਹਾਂਸ ਸਾਹਿਬ, ਤੁਸੀਂ ਸਾਨੂੰ ਸੁਣ ਰਹੇ ਹੋ। ਰੁਪਿੰਦਰ ਸਿੰਘ ਗਿੱਲ ਜੁੜੇ ਆ ਜੀ ਮੈਲਬਨ ਤੋਂ, ਘੱਲ ਕਲਾਂ ਵਾਲੇ, ਸਤਿ ਸ਼੍ਰੀ ਅਕਾਲ ਵੀਰ ਜੀ, ਵੀ ਇੰਜੋਏ ਯੂਅਰ ਪ੍ਰੋਗਰਾਮ, ਹੈਵੀ ਰੇਨ ਇਨ ਮੈਲਬਨ ਬਟ ਵੀ ਸੀ ਯੂ ਸੂਨ, ਜ਼ਰੂਰ ਜੀ ਅਸੀਂ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਦਲਜੀਤ ਸਿੰਘ ਮਹਿਤਾ ਚੌਕ ਜੁੜੇ ਆ ਜੀ, ਮਿੰਟੂ ਭਾਈ ਸਤਿ ਸ਼੍ਰੀ ਅਕਾਲ, ਅੱਜ ਮੇਰੇ ਬੈਟਰ ਹਾਫ ਦਾ ਹੈਪੀ ਵਾਲਾ ਬਰਥਡੇ ਹੈ ਜੀ, ਉਹ ਅੱਜ ਆਸਟ੍ਰੇਲੀਆ ਪਹੁੰਚ ਰਹੇ ਨੇ, ਇੱਕ ਸੌਂਗ ਮੇਰੀ ਸਰਦਾਰਨੀ ਡੈਡੀਕੇਟ ਕਰ ਦਿਓ। ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੇ ਜਾਂਦੇ ਜਾਂਦੇ ਤੁਹਾਨੂੰ ਇਹ ਗਾਣਾ ਡੈਡੀਕੇਟ ਕਰਕੇ ਜਾਵਾਂਗੇ, ਪਰ ਮੁਬਾਰਕਾਂ, ਪਰ ਬੜਾ ਇਹ ਕਮਾਲ ਦੀ ਗੱਲ ਆ ਜੀ, ਅੱਜ ਬਰਥਡੇ ਆ ਤੁਹਾਡੇ ਬੈਟਰ ਹਾਫ ਦਾ, ਤੇ ਤੁਸੀਂ ਵੱਖ ਵੱਖ ਹੋ ਗਏ, ਅੱਜ ਆਸਟ੍ਰੇਲੀਆ ਆ ਗਏ, ਨਾਲ ਹੀ ਆ ਜਾਣਾ ਸੀ ਜੀ ਤੁਸੀਂ। ਸੋ ਕੋਈ ਗੱਲ ਨੀ ਜੀ, ਜਰੂਰ ਗੀਤ ਸਰਬਜੀਤ ਨੂੰ ਕਹਿਤਾ ਜੀ, ਕਿਊ ਕਰ ਲੈਣਗੇ ਤੇ ਜਰੂਰ ਸੁਣਾਉਣਗੇ। ਕਮਲ ਬੁੱਟਰ ਸਰੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਵੀਰ ਜੀ, ਹੁਣੇ ਪ੍ਰੋਗਰਾਮ ਸੁਣਨਾ ਸਟਾਰਟ ਕੀਤਾ ਜੀ, ਇਹਨਾਂ ਨੇ 8:30 ਸ਼ੁਰੂ ਕੀਤਾ ਪ੍ਰੋਗਰਾਮ ਸੁਣਨਾ। ਪੰਜਾਬ ਚ ਪ੍ਰਾਈਵੇਟ ਸਕੂਲ ਦੀਆਂ ਫੀਸ ਤੇ ਕੋਈ ਐਕਸ਼ਨ ਦੇ ਪੰਜਾਬ ਗਵਰਨਮੈਂਟ ਵੱਲੋਂ ਕੋਈ ਨਿਊਜ਼ ਬਾਰੇ ਜਾਣਕਾਰੀ ਹੋਵੇ ਤਾਂ ਸ਼ੇਅਰ ਕਰਿਓ ਜੀ। ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਾਂਗੇ, ਪਰ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਹੋਇਆ ਹੈਗਾ ਐਕਸ਼ਨ ਪੰਜਾਬ ਦੇ ਵਿੱਚ ਸਕੂਲਾਂ ਦੇ, ਜਿਵੇਂ ਦਿੱਲੀ ਦੇ ਵਿੱਚ ਹੋਏ ਆਏ ਐਕਸ਼ਨ, ਈਵਨ ਫੀਸ ਵਾਪਸ ਵੀ ਕਰਵਾਈ ਗਈ ਆ ਬਹੁਤ ਸਾਰੇ ਲੋਕਾਂ ਦੀ, ਤਾਂ ਪਰ ਹਜੇ ਪੰਜਾਬ ਚ ਜੀ ਕੋਈ ਖਬਰ ਨਹੀਂ ਸੁਣਨ ਨੂੰ ਮਿਲੀ, ਜੇ ਆਈ ਤਾਂ ਜਰੂਰ ਦੱਸਾਂਗੇ। ਜਸ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਕਾਪੀ ਟੂ ਆਲ ਲਿਸਨਰ, ਪ੍ਰੋਗਰਾਮ ਗੋਇੰਗ ਗੁੱਡ, ਹੋਰ ਕੀ ਹਾਲ ਚਾਲ ਹੈ ਜੀ? ਛੋਟੇ ਪਿੱਕਰ ਮੂਵ ਕਰਨ ਲੱਗੇ ਆ ਫਰੋਮ ਹਿਲਸਟਨ ਨਿਊ ਸਾਊਥ ਵੇਲਸ ਵਾਰਨ। ਵਾਹ ਕਿਆ ਬਾਤ ਹੈ ਜੀ, ਉਹ ਕੋਈ ਪਿਕਿੰਗ ਕਰਨ ਵਾਲੀ ਮਸ਼ੀਨ ਆ ਜੀ ਕਾਸੇ ਚੀਜ਼ ਵਾਲੀ, ਤੇ ਇੱਧਰ ਕਾਲ ਵੀ ਆ ਗਈ ਅਮਰ ਸਿੱਧੂ ਦੀ, ਆਪਾਂ ਕਾਲ ਵੀ ਲੈਂਦੇ ਆ। ਪਰ ਇਹ ਪਿਕਿੰਗ ਕਰਨ ਵਾਲੀ ਮਸ਼ੀਨ ਟਰੱਕ ਤੇ ਲੱਦ ਰਹੇ ਆ ਜੀ, ਕਾਫੀ ਵੱਡੀ ਪਿਕਿੰਗ ਵਾਲੀ ਮਸ਼ੀਨ ਆ, ਤੇ ਜਦੋਂ ਜਹਾਂ ਚੱਲ ਰਹੀ ਹੈ ਇੱਕ ਟਰੱਕ ਟਰੈਲਰ ਦੇ ਉੱਤੇ ਲੱਦਣ ਦੀ, ਤੇ ਬਹੁਤ ਖੂਬਸੂਰਤ ਫੋਟੋਆਂ ਤੁਸੀਂ ਭੇਜੀਆਂ ਜੀ, ਬਹੁਤ ਮਿਹਰਬਾਨੀ ਜਸ ਬਾਈ, ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਧੰਨਵਾਦ। ਅਮ੍ਰਿਤ ਸਿੱਧੂ, ਸਤਿ ਸ੍ਰੀ ਅਕਾਲ ਅਮ੍ਰਿਤ ਬਾਈ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਸ ਜੀ ਮਹਾਰਾਜ ਦੀ ਮਿਹਰ ਹੈ ਜੀ, ਆਪਣਾ ਵਧੀਆ ਦਿਨ ਚੱਲ ਰਹੇ ਨੇ, ਦਿਨ ਵਧੀਆ ਚੜਿਆ, ਅਰਦਾਸ ਕਰਨੇ ਸਾਰਿਆਂ ਦੇ, ਮਿਹਰ ਕਰੇ ਮਹਾਰਾਜ, ਸਾਰਿਆਂ ਚੜ੍ਹਦੀ ਕਲਾ ਰੱਖੇ।
ਬਿਲਕੁਲ ਜੀ ਬਿਲਕੁਲ ਜੀ ਜੀ,
ਤੇ ਤੁਹਾਡਾ
ਕੀ ਕਹਿਣਾ ਚਾਹੁੰਦੇ
ਇੰਨੇ ਲੰਬੇ ਟਾਈਮ ਤੋਂ, ਜਿਹੜਾ ਮੈਂ ਪਹਿਲਾਂ ਤੇ ਮੈਂ ਅਰਦਾਸ ਕਰ ਰਿਹਾ ਤੁਹਾਡਾ ਇੰਨੇ ਟਾਈਮ ਤੋਂ ਜਿਹੜਾ ਤੁਸੀਂ ਆਪਣਾ ਕਮਿਊਨਿਟੀ ਵਾਸਤੇ ਗੇਮਾਂ ਵਾਸਤੇ ਕੰਮ ਕਰ ਰਹੇ ਹੋ, ਉਹ ਸਿਰੇ ਚੜ੍ਹਦਾ ਜੀ, ਅੱਗੇ ਸਿਰੇ ਚੜ੍ਹੇ ਜੀ, ਪੂਰੀ ਆਸ ਹੈ, ਪੂਰੀ ਅਰਦਾਸ ਹੈ ਜੀ, ਪੂਰੀ ਸਪੋਰਟ ਹੈ ਜੀ ਸਾਡੀ, ਅਰਦਾਸ ਸਾਰਿਆਂ ਨਾਲ ਜੀ।
ਜੀ 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 ਬਿਲਕੁਲ ਚੜੂਗਾ ਜੀ, ਵਾਹਿਗੁਰੂ ਮਿਹਰ ਕਰਨਗੇ, ਜੇ ਆਪਾਂ ਸਿੱਧੀ ਨੀਤ ਨਾਲ ਲੱਗਾਂਗੇ ਤਾਂ ਵਾਹਿਗੁਰੂ ਵੀ ਸਾਥ ਦਿੰਦੇ ਆ ਜਰੂਰ।
ਹਾਂਜੀ ਹਾਂਜੀ, ਬਾਕੀ ਭਾਜੀ ਆ ਜਿਹੜੇ ਸ਼ੋਅ ਦੇ ਟੋਪੇ ਤੇ ਗੱਲ ਹੋਈ ਜਾਂ ਸਿੱਧੂ ਦੇ ਟੋਪੇ ਤੇ ਗੱਲ ਹੋਈ ਭਾਜੀ, ਇੰਡੀਆ ਦੀਆਂ ਗੱਲਾਂ ਨੇ, ਮੈਂ ਕਹਿੰਦਾ ਉੱਥੇ ਠੀਕ ਹੈ, ਆਪਾਂ ਜਿੰਨਾ ਵੀ ਉੱਥੇ ਸੋਚਨੇ ਉਹਨਾਂ ਬਾਰੇ ਠੀਕ ਹੈ, ਬਟ ਆਪਾਂ ਨੂੰ ਜਿੱਥੇ ਆਪਾਂ ਰਹਿੰਦੇ ਨਾ ਭਾਜੀ, ਪਹਿਲਾਂ ਆਪਾਂ ਉੱਥੋਂ ਬਾਰੇ ਸੋਚੀਏ, ਜੇ ਸ਼ੁਰੂਆਤ ਚ ਤੁਸੀਂ ਗੱਲ ਕੀਤੀ ਨਾ ਇਕੱਠੇ ਹੋਣ ਵਾਲੀ, ਭਾਜੀ ਪਹਿਲਾਂ ਆਪਾਂ ਇੱਥੇ ਇੱਕ ਹੋ ਜਾਵਾਂਗੇ ਠੀਕ ਹੈ, ਤਾਂ ਆਪਾਂ ਅੱਗੇ ਜਾ ਕੇ ਕੋਈ ਕੰਮ ਕਰ ਸਕਾਂਗੇ, ਆਪਾਂ ਇੱਥੇ ਦੇ ਇੱਕ ਦੂਜੇ ਦੀ ਪਿੰਡ ਪਿੱਛੇ ਕੁਛ ਹੋਰ ਤੇ ਅੱਗੇ ਕੁਛ ਹੋਰ, ਫਿਰ ਅਸੀਂ ਹਾਂ ਤਾਂ ਅਸੀਂ ਹੰਗਾਰਾ ਨੀ ਮਾਰ ਸਕਦੇ ਪਿੱਛੇ, ਪਹਿਲਾਂ ਸਾਨੂੰ ਇੱਥੇ ਜਿੱਥੇ ਆਪਾਂ ਰਹਿੰਦੇ ਹਾਂ ਇੱਥੇ ਇੱਕੋ ਹੀ ਹੈ, ਆਪਣੇ ਸਰਾਊਂਡਿੰਗ ਨੂੰ ਇੱਕ ਕਰੀਏ, ਜਿੰਨਾ ਇਹਨਾਂ ਦੇ ਦੇਸ਼ ਦੇ ਰਹਿੰਦੇ ਹਾਂ, ਇਹਨਾਂ ਨੂੰ ਅਸੀਂ ਸਹੀ ਪਾਸਿਓ ਦੱਸੀਏ ਵੀ ਅਸੀਂ ਕੌਣ ਹੁੰਦੇ ਹਾਂ, ਜਿੱਦਾਂ ਇਹ ਤੁਸੀਂ ਕਰ ਰਹੇ ਹੋ ਭਾਜੀ, ਹਨਾ, ਤੇ ਮੈਨੂੰ ਬੜੀ ਬੇਦਬੀ ਹੈ ਭਾਜੀ, ਬੜੀ ਸੋਰੀ ਗਲਤ ਬੋਲਿਆ, ਬੜੀ ਮੈਂ ਬੜਾ ਕਿਊਰੀਅਸ ਆ ਵੀ ਜਿੰਨੀ ਜਲਦੀ ਹੁੰਦਾ ਸਿਡਨੀ ਚ ਵੀ ਅੱਗੇ ਖੇਡਾਂ ਹੋਣ ਤੇ ਆਪਾਂ ਅਸੀਂ ਚੜ ਵੱਧ ਚੜ ਕੇ ਵਿੱਚ ਸਪੋਰਟ ਕਰੀਏ ਭਾਜੀ ਨਾ, ਤੇ ਇਸ ਕਰਕੇ ਭਾਜੀ ਆਪਣਾ ਮੈਂ ਇਹ ਕਹਿੰਦਾ ਵਾ ਵੀ ਤੁਸੀਂ ਆਪਣੇ ਆਪਣੇ ਸਰਾਊਂਡਿੰਗ ਨੂੰ ਪੋਜ਼ਿਟਿਵ ਰੱਖੋ, ਆਪਣੇ ਆਪ ਨੂੰ ਇੱਕ ਹੋ ਕੇ ਚੱਲੋ ਸਭ ਤੋਂ ਵੱਡੀ ਗੱਲ, ਤਾਂ ਹੀ ਆਪਾਂ ਭਾਜੀ ਅੱਗੇ ਵੱਧ ਸਕਦੇ ਹਾਂ ਠੀਕ ਹੈ, ਤੇ ਤੁਹਾਡੇ ਤੁਹਾਡੇ ਵਰਗੇ ਜਿਹੜੇ ਕੰਮ ਕਰਦੇ ਪਏ ਨੇ ਇਹਨਾਂ ਦੀ ਸਪੋਰਟ ਕਰੀਏ, ਇਹਨਾਂ ਦੇ ਆਪਣਾ ਐਜ਼ ਆ ਐਗਜ਼ਾਮਪਲ ਆਪਣੀ ਲਾਈਫ ਚ ਇਹਨਾਂ ਨੂੰ ਰੱਖੀਏ ਨਾ ਵੀ ਹਾਂਜੀ ਵੀ ਉਹਨਾਂ ਨੇ ਭਾਜੀ ਇਹਨਾਂ ਨੇ ਉੱਥੇ ਸਾਡੀ ਕੰਮ ਦੇ ਨਾਲ, ਭਾਜੀ ਅਗਰ ਕੋਈ ਕੰਮ ਕਰਦਾ ਹੈ ਤੇ ਸਾਰੇ ਨਾਲ ਉਹਦੇ ਹੁੰਦੇ ਨੇ, ਤੇ ਭਾਜੀ ਤੁਸੀਂ ਵੀ ਨਾਲ ਹੀ ਹੋਵੋਗੇ,
ਬਿਲਕੁਲ। ਦੇਖੋ ਕਈ ਵਾਰ ਹੁੰਦਾ ਨਾ ਅੰਮ੍ਰਿਤ, ਗੱਲ ਇਹ ਹੁੰਦੀ ਹੈ ਵੀ ਤੁਹਾਨੂੰ ਨਾ ਕਈ ਵਾਰੀ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ, ਤੁਹਾਨੂੰ ਆਪਣੀ ਗੱਲ ਦੇ ਉੱਤੇ ਸੱਚਾ ਕਹਿਣੀ ਤੇ ਕਰਨੀ ਦਾ ਇੱਕ ਹੋਣ ਲਈ ਕੁਝ ਵੀ ਕਰਨਾ ਪੈ ਸਕਦਾ, ਤੇ ਜੇ ਤੁਸੀਂ ਉਸ ਚੀਜ਼ ਨੂੰ ਲਾਉਂਗੇ ਸੀਰੀਅਸਲੀ ਫਿਰ ਤਾਂ ਹੈਗੀ ਕੋਈ ਐਡੀ ਗੱਲ ਨਹੀਂ ਹੈਗੀ, ਫਿਰ ਤਾਂ ਤੁਹਾਡੀਆਂ ਲੋਕ ਗੱਲਾਂ ਸੁਣਦੇ ਵੀ ਆ ਮੰਨਦੇ ਵੀ ਆ, ਜੇ ਤੁਸੀਂ ਸਿਰਫ ਇਕੱਲੀਆਂ ਗੱਲਾਂ ਹੀ ਸੁਣਾਓਗੇ ਫਿਰ ਨਹੀਂ ਇਹ ਗੱਲ ਹੁੰਦੀ। ਹੁਣ ਮੈਂ ਤੁਹਾਨੂੰ ਕੱਲ ਦਾ ਵਰਤਾਰਾ ਦੱਸਦਾ, ਮੈਂ ਕੱਲ 4.5 ਘੰਟੇ ਸਫ਼ਰ ਮੈਂ ਕੀਤਾ, ਤੇ ਸਾਡੇ ਪ੍ਰਧਾਨ ਮੋਹਨ ਨਾਗਰਾ ਨੇ, ਸਾਡੇ ਪ੍ਰੋਜੈਕਟ ਮੈਨੇਜਰ ਪ੍ਰਦੀਪ ਪਾਂਗਲੀ ਨੇ, ਤੇ ਪੰਜਾਬ ਲਾਇਨਜ਼ ਸੌਕਰ ਕਲੱਬ ਦੇ ਮੁੰਡਿਆਂ ਨੇ, ਸਾਰਿਆਂ ਨੇ ਜੇ ਇਕੱਲੇ ਇਕੱਲੇ ਦਾ ਇੰਡੀਵਿਜੁਅਲ ਲਾਈਏ ਤਾਂ 4.5 ਘੰਟੇ ਦੀ ਟਰੈਵਲਿੰਗ ਕੀਤੀ, ਤੇ ਕਾਹਦੇ ਲਈ ਕੀਤੀ, ਰਿਵਰਲੈਂਡ ਦੇ ਵਿੱਚ ਲੱਡੂ ਬਣਾਏ ਜਾ ਰਹੇ ਸੀ, ਸਾਰੀ ਰਿਵਰਲੈਂਡ ਦੀ ਸੰਗਤ ਵੱਲੋਂ 2 ਦਿਨ ਹੋ ਗਏ ਸੀ ਉਪਰਾਲਾ ਕਰਕੇ ਲੱਡੂ ਬਣਾਏ ਜਾ ਰਹੇ ਸੀ, ਅਸੀਂ ਉਹਨਾਂ ਨੂੰ ਰਿਕੁਐਸਟ ਬੇਨਤੀ ਕੀਤੀ ਸੀ, ਉਹਨਾਂ ਨੇ ਮੰਨ ਕੇ ਬਣਾਏ ਸੀ, ਪਰ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਥੋੜੀ ਬਹੁਤ ਮੈਨ ਪਾਵਰ ਦਿਓ ਕਿਉਂਕਿ ਕਈ ਵਾਰੀ ਮੈਨ ਪਾਵਰ ਘੱਟ ਜਾਂਦੀ ਉੱਥੇ, ਬਟਣੇ ਔਖੇ ਆ, ਤੇ ਅਸੀਂ ਵਾਅਦਾ ਕੀਤਾ ਸੀ। ਅਸੀਂ ਕੱਲ ਐਡਲੇਡ ਤੋਂ 250-250 ਕਿਲੋਮੀਟਰ ਗਏ, ਸਾਰੇ ਜਣੇ ਅੱਡੋ ਅੱਡ ਆਪੋ ਆਪਦੀਆਂ ਗੱਡੀਆਂ ਤੇ ਗਏ। ਮੈਂ ਆਪਣੇ ਵੱਲੋਂ ਦੱਸਾਂ ਤਾਂ ਮੈਂ ਸਿਰਫ 20 ਲੱਡੂ ਵੱਟੇ ਉੱਥੇ, ਮੈਂ ਟੋਟਲ 20 ਲੱਡੂ ਵੱਟੇ ਹੋਣਗੇ ਉੱਥੇ, ਕਿਉਂਕਿ ਮੈਂ ਜਦੋਂ ਪਹੁੰਚਿਆ ਉਦੋਂ ਮੈਂ ਨਾਲ ਵਟਾਏ, ਉਦੋਂ ਬਾਅਦ ਅਖਬਾਰ ਦੇ ਬਹੁਤ ਕੰਮ ਸੀ, ਮੈਂ ਨਾਲ ਨਾਲ ਉਹ ਕਰਦਾ ਰਿਹਾ, ਹੋਰ ਬਹੁਤ ਫੋਨ ਕਾਲਾਂ ਸੀ ਉਹ ਕਰਦਾ ਰਿਹਾ, ਪਰ ਮੈਂ 20 ਲੱਡੂ ਵਟਾਏ। ਪਰ ਉਹ 20 ਲੱਡੂ ਵੱਟਣ ਲਈ ਮੇਰਾ ਜਾਣ ਦਾ ਮਕਸਦ ਜਾਂ ਸਾਡੀ ਸਾਰੇ ਟੀਮ ਦਾ ਜਾਣ ਦਾ ਮਕਸਦ ਸਿਰਫ ਇਹ ਸੀ ਵੀ ਅਸੀਂ ਕਹਿਣੀ ਤੇ ਕਰਨੀ ਦੇ ਇੱਕ ਹੋਈਏ, ਸਾਨੂੰ ਅਸੀਂ ਜੇ ਖੜੇ ਹਾਂ ਤਾਂ ਖੜੇ ਹਾਂ, ਉਹ ਸਾਡੇ ਨਾਲ ਖੜੇ ਆ ਤਾਂ ਖੜੇ ਆ, ਤੇ ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਵੀ ਹਾਂ ਉਹ ਇਕੱਲੇ ਗੱਲਾਂ ਵਾਲੇ ਨੀ, ਅਸੀਂ ਆਏ ਹਾਂ ਤੇ ਅਸੀਂ ਕੰਮ ਨਾਲ ਤੁਹਾਡਾ ਹੱਥ ਵਟਾਉਣ ਨੂੰ ਤਿਆਰ ਹਾਂ। ਸੋ ਸਿਰਫ ਐਗਜ਼ਾਮਪਲ ਸੈੱਟ ਕਰਨ ਲਈ ਕਈ ਵਾਰੀ ਤੁਹਾਨੂੰ ਜ਼ਿੰਦਗੀ ਦਾ ਟਾਈਮ ਵੀ ਲਾਉਣਾ ਪੈਂਦਾ ਤੇ ਜ਼ਿੰਦਗੀ 'ਚੋਂ ਪੈਸੇ ਵੀ ਲਾਉਣੇ ਪੈਂਦੇ ਆ ਤੇ ਕਈ ਵਾਰੀ ਹੋਰ ਕੰਮਾਂ ਨੂੰ ਇਗਨੋਰ ਵੀ ਕਰਨਾ ਪੈਂਦਾ। ਇਹ ਜੀ ਸੋਚ ਲੈ ਕੇ ਆਉਣੀ ਪਊਗੀ ਸਾਡੇ ਸਾਰਿਆਂ ਨੂੰ ਆਪਣੇ 'ਚ।
ਹਾਂਜੀ ਬਿਲਕੁਲ ਭਾਜੀ, ਅਗਰ ਆਪਾਂ ਆਪਣੇ ਘਰ ਆ ਤੇ ਭਾਜੀ ਅਸੀਂ ਕਰਨੇ ਪਏ ਆ, ਕੀਤਾ ਅੱਗੇ ਕਰਦੇ ਵੀ ਰਹਿਣਾ, ਠੀਕ ਹੈ। ਅਗਰ ਆਪਾਂ ਆਪਣੇ ਹੋਂਦ ਰੱਖਣੀ ਹੈ, ਆਪਣੀ ਪਛਾਣ ਰੱਖਣੀ ਹੈ, ਉਹਦੇ ਵਾਸਤੇ ਸਾਨੂੰ ਆਪਣੇ ਕੰਮ ਧੰਦੇ ਸਾਰੇ ਛੱਡ ਕੇ ਵੀ ਨਹੀਂ, ਬਿਲਕੁਲ ਛੱਡ ਕੇ ਵੀ ਨਹੀਂ ਚੱਲਦਾ ਵੀ ਹਾਂਜੀ ਆਪਣੀ। ਇਹ ਤੇ ਭਾਜੀ ਇੰਪੋਸੀਬਲ ਹੈ, ਕਿਉਂਕਿ ਕਈ ਕਹਿੰਦਾ ਵੀ ਮੈਂ ਬੜਾ ਬਿਜੀ, ਮੈਂ ਟਾਈਮ ਨਹੀਂ ਕੱਢ ਸਕਦਾ। ਮੈਂ ਕਹਿੰਦਾ ਵੀ ਨਹੀਂ, ਏਦਾਂ ਦੀ ਗੱਲ ਨਹੀਂ, ਆਪਾਂ ਟਾਈਮ ਕੱਢ ਸਕਦੇ ਹਾਂ, ਇਹ ਸਾਡੇ ਤੇ ਡਿਪੈਂਡ ਹੁੰਦਾ ਕਿ ਟਾਈਮ ਕਿੰਨਾ ਉਕੜਨਾ ਹੈ। ਆਪਾਂ ਨੂੰ ਕੱਢ ਕੇ ਟਾਈਮ ਸਾਰੇ ਜੋ ਵੀ ਹੁੰਦਾ ਆਪਣੇ ਆਪਣੇ ਕਮਿਊਨਿਟੀ ਕਰਦੀ, ਸਾਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਵਿੱਚ। ਹਾਂਜੀ ਕਿਸੇ ਦੀ ਕੋਈ ਪਰਸਨਲ ਬਾਹਲੀ ਮਜਬੂਰੀ ਹੋ ਜਾਵੇ, ਉਹਦੇ ਸਾਹਮਣੇ ਤੇ ਭਾਜੀ ਸਾਰੇ ਹੱਥ ਜੁੜ ਜਾਂਦੇ ਨੇ ਵੀ ਠੀਕ ਹੈ ਬਾਈ ਜੀ, ਤੁਸੀਂ ਆਪਣਾ ਪਹਿਲਾਂ ਤੁਹਾਨੂੰ ਜ਼ਰੂਰਤ ਉਸ ਚੀਜ਼ ਜ਼ਿਆਦੀ ਹੈ, ਤੁਸੀਂ ਉਹ ਕਰ ਲਓ। ਨਹੀਂ ਤਾਂ ਭਾਜੀ ਕਹਿੰਦਾ ਟਾਈਮ ਹਰ ਕੋਈ ਕੱਢ ਸਕਦਾ ਵੇ, ਪਰ ਗੱਲ ਹੈ ਵੀ ਕੋਈ ਕਰਨਾ ਚਾਹੁੰਦਾ ਵੀ ਕਿ ਨਹੀਂ ਕਰਨਾ ਚਾਹੁੰਦਾ। ਬਾਕੀ ਭਾਜੀ ਟਾਈਮ ਐਂਡ 'ਚ ਜਾਂਦਾ ਪਿਆ, ਐਂਡ 'ਚ ਬੜੀਆਂ ਖੋਲਾਂ ਹੋ ਜਾਂਦੀਆਂ ਨੇ ਗੱਡੀਆਂ, ਠੀਕ ਹੈ। ਤੇ ਬੜਾ ਬੜਾ ਧੰਨਵਾਦ ਟਾਈਮ ਦੇ ਲਈ।
ਮੈਂ ਤੁਹਾਨੂੰ ਤੁਸੀਂ ਜਿਹੜੀ ਗੱਲ ਤੁਸੀਂ ਇੱਕ ਗੱਲ ਕਹੀ ਹੈ ਨਾ, ਜਿਹੜਾ ਕੋਈ ਵੀ ਬੰਦਾ ਸਹਿਯੋਗ ਦੇ ਸਕਦਾ, ਮੈਂ ਜ਼ਰੂਰ ਉਹ 'ਚ ਵਾਧਾ ਕਰਨਾ ਚਾਹੂੰਗਾ। ਕੁਦਰਤ ਨੇ ਹਰ ਬੰਦੇ 'ਚ ਕੋਈ ਨਾ ਕੋਈ ਕੁਆਲਿਟੀ ਦਿੱਤੀ ਆ। ਜੇ ਕੋਈ ਮੇਰੇ ਵਰਗਾ ਬੋਲੀ ਜਾਂਦਾ, ਕੋਈ ਲਿਖੀ ਜਾਂਦਾ, ਕੋਈ ਪੜ੍ਹੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਤੁਸੀਂ ਪਹਿਲਾਂ ਆਪਣੀ ਕੁਆਲਿਟੀ ਪਛਾਣੋ। ਕੁਆਲਿਟੀ ਪਛਾਣਨ ਤੋਂ ਬਾਅਦ ਤੁਸੀਂ ਉਸ ਦੇ ਉੱਤੇ ਜਿੰਨਾ ਵੀ, ਮੰਨ ਲਓ ਤੁਸੀਂ 5 ਮਿੰਟ ਹੀ ਦੇ ਸਕਦੇ ਹੋ ਆਪਦੇ ਜ਼ਿੰਦਗੀ ਦੇ 24 ਘੰਟਿਆਂ 'ਚੋਂ, 5 ਮਿੰਟ ਤਾਂ ਦੇਣੇ ਸ਼ੁਰੂ ਕਰੋ ਨਾ। ਉਹ 5 ਮਿੰਟ ਦੇਣੇ ਸ਼ੁਰੂ ਕਰੋ ਉਸ ਕੰਮ ਨੂੰ, ਤੁਸੀਂ ਰਿਜ਼ਲਟ ਪਾਓਗੇ। ਮੈਂ ਇੱਕ ਇੱਥੇ ਦੱਸਣਾ ਚਾਹਾਂਗਾ, ਕਿਤਾਬਾਂ ਦੀ ਗੱਲ ਛਿੜੀ ਸੀ ਪਿਛਲੇ ਥੋੜੇ ਚਿਰ ਪਹਿਲਾਂ, ਮੈਨੂੰ ਕਾਲ ਆਈ ਆਪਣੇ ਹਰਪ੍ਰੀਤ ਕੌਰ ਜਿਹੜੇ ਕਿ ਇੱਧਰ ਐਲਬਰੀ ਦੇ ਵਿੱਚ ਰਹਿੰਦੇ ਆ, ਨਿਊ ਸਾਊਥ ਵੇਲਸ ਦੇ ਵਿੱਚ। ਉਹ ਕਹਿੰਦੇ ਅਸੀਂ ਕੁਛ ਕਰਨਾ ਚਾਹੁੰਦੇ ਹਾਂ, ਸਾਡਾ ਅਸੀਂ ਰੋਜ਼ ਰੇਡੀਓ ਸੁਣਦੇ ਹਾਂ, ਸਾਨੂੰ ਹੌਸਲਾ ਵੀ ਅਸੀਂ ਵੀ ਕੁਛ ਕਰੀਏ। ਚਲੋ ਅਸੀਂ ਗੱਲਾਂ ਬਾਤਾਂ ਕੀਤੀਆਂ, ਗੱਲਾਂ ਬਾਤਾਂ 'ਚ ਉਹਨਾਂ ਨੇ ਦੇਖਿਆ ਵੀ ਉਹਨਾਂ 'ਚ ਕੀ ਕੁਆਲਿਟੀ ਹੈ, ਤਾਂ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਹੁਣ ਬੱਚਿਆਂ ਦੀ, ਛੋਟੀ ਜਿਹੀ ਕਿਤਾਬ ਆ, 20-25 ਪੇਜ ਦੀ। ਤੇ ਉਹ ਕਿਤਾਬ ਦੇ ਵਿੱਚ ਬੱਚਿਆਂ ਲਈ ਉਹਨਾਂ ਨੇ ਬਹੁਤ ਵਧੀਆ ਸ਼ਬਦਾਵਲੀ ਨਾਲ ਤੇ ਇੱਕ ਤਸਵੀਰਾਂ ਦੀ ਜਵਾਨੀ ਇੱਕ ਉਹਨੂੰ ਪਰੋ ਲਿਆ। ਉਹ ਇੰਡੀਆ ਤੋਂ ਪਬਲਿਸ਼ ਹੋ ਗਈ, ਹੁਣ ਇੱਥੇ ਸਟਾਲ ਦੇ ਉੱਤੇ ਆਪਾਂ ਰੱਖਾਂਗੇ ਵੀ ਉਹ ਕਿਤਾਬ। ਮੈਂ ਉਹਨਾਂ ਨੂੰ ਕਿਹਾ ਵੀ ਲੈ ਕੇ ਆਇਓ, ਉਹ ਆ ਰਿਹਾ ਸਟਾਲ ਦੇ ਉੱਤੇ ਰੱਖਾਂਗੇ, ਤੇ ਉਹ $5-10 ਦੀ ਆਪਾਂ ਬੱਚਿਆਂ ਲਈ ਉਹ ਉਪਲਬਧ ਕਰਵਾਈ ਆ ਕਿਤਾਬ। ਉਹ ਇੱਕ ਆਪਣੇ ਆਪ 'ਚ ਇੱਕ ਨਵੇਕਲਾ ਉਪਰਾਲਾ, ਘਰੇ ਬੈਠ ਕੇ ਆਪਦੀ ਜੌਬ ਕਰਦੇ ਹੋਏ ਵੀ ਉਹਨਾਂ ਨੇ ਉਹ ਕੰਮ ਕਰ ਲਿਆ। ਤੇ ਏਦਾਂ ਹੀ ਤੁਸੀਂ ਵੀ ਕਰ ਸਕਦੇ, ਤੁਸੀਂ ਕੀ ਨਹੀਂ ਕਰ ਸਕਦੇ, ਤੁਸੀਂ ਕੁਛ।
ਹਾਂਜੀ ਭਾਜੀ, ਹਰ ਬੰਦਾ ਕਰ ਸਕਦਾ। ਨਾਲੇ ਸਭ ਤੋਂ ਵੱਡੀ ਗੱਲ ਭਾਜੀ ਕਿ ਤੁਸੀਂ ਉਪਰਾਲਾ ਕੀਤਾ, ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਪੋਰਟ ਕੀਤੀ ਤੇ ਉਹ ਅੱਗੇ ਹੋਰ ਵਧੀਆ ਕੰਮ ਕਰਨਗੇ ਨਾ। ਅਗਰ ਆਪਾਂ ਕੋਈ ਕੰਮ ਕਰਨੇ ਨਾ ਭਾਜੀ, ਤਾਂ ਸਾਨੂੰ ਰਿਸਪੋਂਸ ਨਹੀਂ ਮਿਲਦਾ, ਤੇ ਹੌਲੀ 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 ਬੰਦਾ ਕਹਿੰਦਾ ਵੀ ਛੱਡ, ਹਰ ਬੰਦਾ ਕਹਿੰਦਾ ਵੀ ਆਪਾਂ ਛੱਡ ਆਪਣੇ ਕੰਮਾਂ ਕਾਰਾਂ ਦੇ ਬੀਜੀਏ, ਤੇ ਆਪਾਂ ਹੌਲੀ ਹੌਲੀ ਭਾਜੀ ਉਹ ਬੰਦਾ ਪਿੱਛੇ ਚਲਾ ਜਾਂਦਾ, ਤੇ ਕਦੀ ਕਦੀ ਸਾਨੂੰ ਖੁਦ ਨੂੰ ਨੀ ਪਤਾ ਚੱਲਦਾ ਕਿ ਸਾਡੇ 'ਚ ਕੀ ਕੁਆਲਿਟੀ ਹੈ। ਉਹ ਸਾਨੂੰ ਪਤਾ ਉਦੋਂ ਹੀ ਲੱਗਦਾ ਜਦੋਂ ਸਾਨੂੰ ਆਪਾਂ ਕੰਮ ਕਰੀਏ ਤੇ ਸਪੋਰਟ ਮਿਲੇ ਦੇ ਨਾਲ। ਫਿਰ ਉਹ ਹੀ ਹੈ ਭਾਜੀ, ਕਹਿੰਦੇ ਨੇ ਵੀ ਸੋਨਾ ਵੀ ਬੜੀ ਤਪਸ਼ ਦੇ ਚੋਂ ਨਿਕਲ ਕੇ ਆਉਂਦਾ ਹੈ, ਲੇਕਿਨ ਅਗਰ ਉਹਦਾ ਮੁੱਲ ਨਾ ਪਏ ਉਹਨੂੰ, ਭਾਵੇਂ ਹੋਰ ਤਪਸ਼ ਹੋਰ ਕਰ ਲਓ, ਉਹਦਾ ਸੋਨਾ ਫਿਰ ਸੋਨਾ ਨਹੀਂ ਦੇਗਾ। ਅਗਰ ਕੋਈ ਸੋਨਾ ਨਿਕਲ ਕੇ ਆਉਂਦਾ, ਕੋਈ ਚੀਜ਼ ਵਧੀਆ ਨਿਕਲ ਕੇ ਆਉਂਦੀ ਹੈ, ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ, ਉਹਦੇ ਨਾਲ ਤੁਰਨਾ ਚਾਹੀਦਾ। ਔਰ ਜੇ ਆਪਾਂ ਵੀ ਸਿੱਖਾਂਗੇ ਭਾਜੀ ਤੇ ਸਾਡੇ ਸਾਰੇ ਸਿੱਖਣਗੇ। ਜਾਵੇ ਉਹ ਭੈਣ ਜੀ ਨੇ ਆਪਣਾ ਤੁਸੀਂ ਦੱਸਿਆ ਵੀ ਬੱਚਿਆਂ ਦੀ ਕਿਤਾਬ ਲਿਖੀ ਹੈ, ਬੜੀ ਵਧੀਆ, ਕਿਉਂਕਿ ਆਪਾਂ ਜਿਹੜੇ ਦੇਸ਼ 'ਚ ਰਹਿੰਦੇ ਨਾ ਭਾਜੀ, ਆਪਾਂ ਹਰ ਇੱਕ ਕੰਮ 99.9% ਆਪਣੇ ਨਿਆਣਿਆਂ ਤੇ ਕਰਨੇ ਆ, ਘਰ ਖਰੀਦਣੇ ਆ, ਆਪਾਂ ਆਪਣੇ ਬਿਜ਼ਨਸ ਖੜੇ ਕਰਨੇ ਆ, ਅਸੀਂ ਦਿਨ ਰਾਤ ਮਿਹਨਤ ਕਰਨੇ ਆ, ਆਪਾਂ ਆਪਣੇ ਪੇਰੈਂਟਸ ਨੂੰ ਵੀ ਪਿੱਛੇ ਕਰਨੇ, ਬੜੇ ਕਰਦੇ ਨੇ, ਸਾਰੇ ਕਰਦੇ ਨੇ, ਲੇਕਿਨ ਭਾਜੀ ਆਪਣੇ ਬੱਚਿਆਂ ਵਾਸਤੇ ਵੀ ਬੜਾ ਕਰਨੇ ਆ। ਭਾਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾ, ਮੈਂ ਆਈ ਥਿੰਕ ਪਹਿਲਾਂ ਵੀ ਕੀਤੀ ਹੋਏਗੀ, ਕਿ ਆਪਣੇ ਹਰ ਸ਼ਹਿਰ ਹਰ ਸ਼ਹਿਰ ਦੇ ਵਿੱਚ ਨਾ ਮੈਨੂੰ ਉਹ ਚੀਜ਼ ਨੀ ਵਿਖੀ ਜਿਵੇਂ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ ਆਵੇ। ਉਹ ਕੀ ਹੈ ਕਿ ਸਾਡੇ ਭਾਜੀ ਆਪਣੇ ਸਕੂਲ ਨੀ ਹੈਗੇ ਇੱਥੇ। ਹੁਣ ਮੇਰੇ ਫਰੈਂਡ ਨੇ ਭਾਜੀ ਪਾਕਿਸਤਾਨ ਤੋਂ ਮੁਸਲਿਮ ਕਮਿਊਨਿਟੀਜ਼ ਵਿੱਚੋਂ, ਉਹਨਾਂ ਦੇ ਭਾਜੀ ਇਸਲਾਮ ਦੇ ਆਪਣੇ ਸਕੂਲ ਨੇ, ਹਾਲਾਂਕਿ ਉਹਨਾਂ 'ਚ ਆਸਟ੍ਰੇਲੀਅਨ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ, ਲੇਕਿਨ ਉਹਨਾਂ ਨੂੰ ਉਹਨਾਂ ਦੇ ਧਰਮ ਬਾਰੇ ਵੀ ਦੱਸਿਆ ਜਾਂਦਾ। ਭਾਜੀ ਮੈਂ ਚਾਹੁੰਦਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਇਹਦੇ ਵਾਸਤੇ ਵੀ ਕੋਈ ਕੰਮ ਹੋਏ, ਠੀਕ ਹੈ। ਅਸੀਂ $1,000,000 ਲੱਖਾਂ ਡਾਲਰ ਗੁਰਦੁਆਰਿਆਂ ਦੇ ਬਜਟ ਨੇ, ਅਗਰ ਆਪਾਂ ਉਵੇਂ ਦਾ ਕੰਮ ਕਰੀਏ, ਆਈ ਡੋਂਟ ਨੋ ਹੁੰਦਾ ਵੀ ਹੋਏ ਕਿ ਮੈਂ ਵਾਂਝਾ ਰਹਿ ਗਿਆ ਹੋਵਾਂ ਇਸ ਇਨਫੋਰਮੇਸ਼ਨ ਤੋਂ, ਲੇਕਿਨ ਉਵੇਂ ਦਾ ਵੀ ਕੰਮ ਹੋਏ ਨਾ ਭਾਜੀ, ਉਹ ਬਹੁਤ ਜ਼ਿਆਦਾ ਵਧੀਆ ਗੱਲ ਹੈ ਮੇਰੇ ਅਕੋਰਡਿੰਗ ਟੂ ਮੇਰੇ, ਹੈ ਨਾ ਭਾਜੀ।
ਜੀ ਜੀ ਅਮਰਿਤ, ਮੈਂ ਤੁਹਾਨੂੰ ਅਪਡੇਟ ਦੇ ਦਿਆਂ, ਇਸ ਦੇ ਉੱਤੇ ਆਲਰੇਡੀ ਕੰਮ ਚੱਲ ਰਹੇ ਆ, ਤੇ ਆਲਰੇਡੀ ਇਹ ਚੀਜ਼ਾਂ ਜਿਵੇਂ ਸਿਡਨੀ ਗ੍ਰਾਮਰ ਸਕੂਲ ਦੇ ਚੱਲ ਰਿਹਾ, ਇੱਕ ਪਾਕਲੀ ਦੇ ਨਾਲ ਸਕੂਲ ਦੀ ਵੀ ਅਸੀਂ ਪਿੱਛੇ ਜੇ ਬਹੁਤ ਕੁਝ ਸ਼ੇਅਰ ਕੀਤਾ ਸੀ, ਮੈਲਬਨ ਦੇ ਵਿੱਚ ਵੀ ਉਪਰਾਲੇ ਹੋ ਰਹੇ ਆ, ਇੱਥੇ ਐਡਲੇਡ ਦੇ ਵਿੱਚ ਵੀ ਸਕੂਲ ਖੁੱਲ
ਭੇਜਣਾ ਚਾਹੀਦਾ ਵੇ, ਉੱਥੇ ਪੜ੍ਹਾਉਣਾ ਚਾਹੀਦਾ ਵੇ, ਕਿਉਂਕਿ ਸਕੂਲ ਖੁੱਲ ਗਏ ਉੱਥੇ ਗਿਆ ਕੋਈ ਵੀ ਨਾ, ਤੇ ਪੈਸਾ ਵੀ ਵੇਸਟ, ਟਾਈਮ ਵੀ ਵੇਸਟ, ਤੇ ਕਮਿਊਨਿਟੀ ਦਾ ਕਿੱਦਾਂ ਕੰਮ ਵੀ ਵੇਸਟ। ਡਜ਼ਨਟ ਮੈਟਰ ਵੀ ਤੁਸੀਂ ਕਿੰਨੇ ਦੂਰ ਰਹਿੰਦੇ ਹੋ, ਸਾਨੂੰ ਉੱਥੇ, ਕਿਉਂਕਿ ਮੋਸਟਲੀ ਸਾਰੇ ਭਾਜੀ ਇੱਥੇ ਕੀ ਵੇਖਿਆ, ਕਿਉਂਕਿ ਮੇਰੀ ਗੁੜੀਆ ਹੀ ਹੋਈ ਹੈ 2-3 ਮਹੀਨੇ, ਮੈਂ ਵੀ ਨਵਾਂ ਨਵਾਂ ਡੈਡੀ ਬਣਿਆ ਤੇ ਮੈਨੂੰ ਹੁਣ ਇਹ ਚੀਜ਼ਾਂ ਬਾਰੇ ਪਤਾ ਚੱਲਦਾ। ਮੋਸਟਲੀ ਤੇ ਸਾਰੇ ਕਹਿੰਦੇ ਨੇ ਕਿ ਉਹ ਘਰ ਉੱਥੇ ਲੈਂਦੇ ਨੇ ਵੀ ਜਿੱਥੇ ਸਕੂਲ ਵਧੀਆ ਹੋਏ, ਸਕੂਲ ਕੋਲ ਹੋਵੇ। ਇਹ ਮੈਂ ਦੇਖਿਆ ਤੇ ਸਾਰੀ ਜਗ੍ਹਾ ਨਾ, ਕਿਉਂਕਿ ਮੈਂ ਹੁਣੇ ਬਣਿਆ ਵਾ ਤੇ ਮੈਂ, ਮੇਰੀ ਘਰ ਵਾਲੀ ਕਹਿੰਦੀ, ਮੈਂ ਕਿਹਾ ਜੇ 6 ਸਾਲ ਪਹਿਲੇ 5-6 ਸਾਲ ਦਾ ਨੈਣਾ ਸਕੂਲ ਜਾਂਦਾ, ਕਹਿੰਦੇ ਨਹੀਂ ਆਪਾਂ ਨੂੰ ਹੁਣੇ ਤੋਂ ਵਰਕਆਊਟ ਕਰਨਾ ਚਾਹੀਦਾ ਆ, ਵੀ ਆਪਾਂ ਹੁਣੇ ਆਪਾਂ ਵਧੀਆ ਜਗ੍ਹਾ ਆਪਣਾ ਘਰ ਲੈ ਕੇ ਉੱਥੇ ਲਈ ਜੇ ਸਕੂਲ ਦੀ ਪਰਸੈਂਟੇਜ ਵਧੀਆ। ਤੇ ਫਿਰ ਮੈਂ ਉਹਨੂੰ ਸਮਝਾਉਂਦਾ, ਮੈਂ ਕਿਹਾ ਵੀ ਮੈਂ ਇਹ ਚਾਹੁੰਦਾ ਵਾਂ ਕਿ ਮੇਰਾ ਬੱਚਾ ਪਹਿਲਾਂ ਧਰਮ ਸਿੱਖੇ, ਦੁਨੀਆਦਾਰੀ ਤੋਂ ਆਪਣੇ ਆਪ ਸਿੱਖ ਜਾਣੀ, ਜਦੋਂ ਧਰਮ ਸਿੱਖ ਗਿਆ ਉਹ ਬਾਅਦ ਦੇ ਚੋ ਆਪਣੇ ਫਿਰ ਦੁਨੀਆਦਾਰੀ ਵਧੀਆ ਸਿੱਖੇਗਾ। ਪਹਿਲਾਂ ਉਹਨੂੰ ਮੈਂ ਉਹਨੂੰ ਪੈਸਾ ਕਮਾਉਣਾ, ਤੇ ਇੱਥੇ ਅਗਰ ਸਾਡੇ ਵਰਗੇ ਅਨਪੜ੍ਹ ਆ ਗਏ ਤੇ ਠੀਕ ਹੈ, ਆਪਾਂ ਇੱਥੇ, ਮੈਂ ਕਹਿੰਦਾ ਮੈਂ ਆਪਣੇ ਭਾਵੇਂ ਕੁਆਲੀਫਿਕੇਸ਼ਨ ਦੇ ਅਕੋਰਡਿੰਗਲੀ ਨਹੀਂ ਕਹਿੰਦਾ ਭਾਜੀ, ਮੈਂ ਮੇਰੇ ਕੋਲ ਕੁਆਲੀਫਿਕੇਸ਼ਨ ਸਰਟੀਫਿਕੇਟ ਨੇ ਘਰ ਤੇ, ਮੈਂ ਐਜੂਕੇਟਡ ਆ ਨਾ, ਅਨਪੜ੍ਹ ਮੈਂ ਧਰਮ ਪਾਸਿਓ ਕਹਿੰਦਾ ਵਾ। ਅਗਰ ਸਾਡੇ ਵਰਗੇ ਅਨਪੜ੍ਹ ਆ ਗਏ ਤੇ ਰੋਜ਼ੀ ਰੋਟੀ ਵੀ ਚਲਾ ਸਕਦੇ ਨਾ, ਉਹਦੇ ਤੋਂ ਜੰਮਪਲ ਨੇ, ਸਾਨੂੰ ਉਹਨਾਂ ਦੀ ਰੋਜ਼ੀ ਰੋਟੀ ਦੀ ਟੈਨਸ਼ਨ ਨਹੀਂ ਦੇਣੀ ਚਾਹੀਦੀ ਜਿੰਨਾ ਉਹਨਾਂ ਨੂੰ, ਸਾਨੂੰ ਟੈਨਸ਼ਨ ਦੇਣੀ ਲੈਣੀ ਚਾਹੀਦੀ ਵੀ ਉਹਨਾਂ ਨੂੰ ਆਪਾਂ ਆਪਣੇ ਧਰਮ ਦੱਸੀਏ, ਅਸੀਂ ਕਿੱਥੋਂ ਬਿਲੋਂਗ ਕਰਨੇ ਹਾਂ, ਡਜ਼ਨਟ ਮੈਟਰ ਕਿਹੜਾ ਕਮਿਊਨਿਟੀ ਹੈ, ਕਿਹੜਾ ਧਰਮ ਹੈ, ਆਪਾਂ ਨੂੰ ਹਰ ਆਪਣੇ ਉਹਨੂੰ ਸਿੱਖ। ਭਾਜੀ ਇੰਨੀ ਵਧੀਆ ਚੀਜ਼ਾਂ ਮੈਂ ਵੇਖਣਾ ਵਾ ਭਾਜੀ, ਆਪਣੇ ਤੇ ਮੇਰੇ ਫਰੈਂਡ ਦੇ, ਉਹਨਾਂ ਦੇ ਆਪਣੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਉਹਨਾਂ ਨੂੰ ਉਹਨਾਂ ਦੇ ਧਰਮ ਬਾਰੇ ਸਿਖਾਇਆ ਜਾਂਦਾ ਫੋਨ ਦੇ ਉੱਤੇ। ਮੈਂ ਕਿਹਾ ਤੁਸੀਂ ਏਦਾਂ ਕਿਉਂ ਕਰਦੇ ਹੋ? ਕਹਿੰਦੇ ਵੀ ਜੋ ਐਜੂਕੇਸ਼ਨ ਉੱਥੋਂ ਦੇ ਬੰਦੇ ਸਾਨੂੰ ਇੱਥੇ ਦੇ ਰਹੇ ਨਾ, ਸਾਨੂੰ ਇੱਥੇ ਲੱਭਦੇ ਨਹੀਂ ਪਏ। ਤੇ ਮੈਂ ਕਹਿੰਦਾ ਵਾ ਕਿ ਸਾਡੇ ਵੀ ਵੱਡੇ ਬਜ਼ੁਰਗ ਉਹ ਕਦਮ ਚੁੱਕਣ, ਅਸੀਂ ਆਪਣੇ ਬੱਚੇ ਛੱਡ ਕੇ ਆਈਏ ਤੇ ਉਹਨਾਂ ਨੂੰ ਦੱਸਣ, ਉਹਨਾਂ ਨੂੰ ਸਹੀ ਰਾਹ ਪਾਉਣ, ਕਿਉਂਕਿ ਹਰ ਬੰਦਾ ਇੱਥੇ ਬਿਜ਼ੀ ਹੈ ਭਾਜੀ। ਠੀਕ ਹੈ, ਕਿਉਂਕਿ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਕੋਲ ਟਾਈਮ ਵਾਧੂ ਹੈ, ਹੈ ਤੇ ਟਾਈਮ ਸਾਡੇ ਕੋਲ ਆਪਣੇ ਨਿਆਣਿਆਂ ਵਾਸਤੇ ਹੈਵੇ, ਲੇਕਿਨ ਜੋ ਉਹਨਾਂ ਨੇ ਜ਼ਿੰਦਗੀ ਦੀ ਪੜਚੋਲ ਕੀਤੀ ਹੈ, ਜੋ ਉਹਨਾਂ ਨੇ ਘੋਲ ਘੋਲੇ ਨੇ ਭਾਜੀ, ਉਮਰਾਂ ਨਾਲ ਕਹਿੰਦੇ ਅਕਲਾਂ ਹੁੰਦੀਆਂ ਨੇ, ਜੋ ਉਹਨਾਂ ਦੇ ਕੋਲ ਉਹਨਾਂ ਕੋਲ ਐਕਸਪੀਰੀਅੰਸ ਹੈ ਉਹ ਸਾਡੇ ਕੋਲ ਅਜੇ ਨਹੀਂ ਹੈ।
ਜੀ ਜੀ,
ਠੀਕ ਹੈ, ਇਸੇ ਗੱਲਾਂ ਦੇ ਭਾਜੀ ਮੈਂ ਆਪਣਾ
ਇਹ ਗੱਲ ਮੰਨਣ ਦੀ ਲੋੜ ਆ।
ਹਾਂਜੀ, ਇਸੇ ਦੇ ਨਾਲ ਭਾਜੀ ਆਪਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਠੀਕ ਹੈ, ਥੈਂਕ ਯੂ ਵੈਰੀ ਮਚ ਭਾਜੀ ਟਾਈਮ ਦੇਣ ਲਈ, ਤੇ ਲੱਗੇ ਹੋ ਜੀ, ਬਹੁਤ ਵਧੀਆ ਲੱਗੇ, ਥੈਂਕ ਯੂ ਜੀ, ਥੈਂਕ ਯੂ
ਬਹੁਤ। ਮੇਰੇ ਅੰਮ੍ਰਿਤ ਸਿੱਧੂ ਸਿਡਨੀ ਤੋਂ ਜੁੜੇ ਹੋਏ ਸਨ, ਬਹੁਤ ਵਧੀਆ ਕੀਮਤੀ ਗੱਲਾਂ ਕੀਤੀਆਂ, ਮੈਂ ਵੀ ਬੜੇ ਧਿਆਨ ਨਾਲ ਸੁਣ ਰਿਹਾ ਸੀ। ਸੋ ਸਾਨੂੰ ਇਹਨਾਂ ਚੀਜ਼ਾਂ ਤੇ ਅਸਰ ਕਰਨਾ ਚਾਹੀਦਾ। ਵੈਸੇ ਤਾਂ ਦੇਖੋ ਸਾਡੇ ਵੀ, ਅਸੀਂ ਵੀ ਪ੍ਰਚਾਰਕ ਹਾਇਰ ਕਰਕੇ ਤੇ ਲਿਆਉਣੇ ਆ ਤੇ ਉਹ ਸਾਨੂੰ ਇਹੀ ਧਰਮ ਦੀਆਂ ਗੱਲਾਂ ਸਿਖਾਉਣੇ ਆਉਂਦੇ ਆ, ਪਰ ਇੱਕ ਥੋੜਾ ਜਿਹਾ ਵੱਖਰਾ ਨਜ਼ਰੀਆ ਇਹ ਹੋ ਜਾਂਦਾ ਵੀ ਜਿਹੜੀਆਂ ਪ੍ਰਬੰਧਕ ਲੋਕ ਆ ਉਹ ਆਪਦੇ ਪਸੰਦ ਦੇ ਪ੍ਰਚਾਰਕ ਲਿਆਉਂਦੇ ਆ, ਆਪਦੇ ਪਸੰਦ ਦੇ ਵੀਜ਼ੇ ਲਵਾਉਂਦੇ ਆ, ਫਿਰ ਉਹ ਆਪਣੇ ਪਸੰਦ ਦੀਆਂ ਗੱਲਾਂ ਕਰਦੇ ਆ, ਨਾ ਕਿ ਜਿਹੜੀਆਂ ਇੱਕ ਮੂਲ ਦੀਆਂ, ਜਿਹੜੀਆਂ ਮੂਲ ਦੀ ਗੱਲ ਨਹੀਂ ਹੁੰਦੀ, ਕਿਤੇ ਨਾ ਕਿਤੇ ਫਿਰ ਆਪੋ ਆਪਣੀਆਂ ਗੱਲਾਂ ਹੁੰਦੀਆਂ। ਇਹ ਚੀਜ਼ਾਂ ਕਮੀਆਂ ਆ ਚੁੱਕੀਆਂ। ਪਰ ਇੱਧਰ ਜਸ ਹੋਰਾਂ ਨੇ ਸਾਨੂੰ ਮਸ਼ੀਨ ਦਾ ਵੇਰਵਾ ਭੇਜਤਾ ਜੀ, ਕਹਿੰਦੇ ਨਰਮਾ ਚੁੱਕਣ ਵਾਲੀ ਮਸ਼ੀਨ ਆ। ਲਓ ਜੀ, ਐਂ ਕਹੋ ਵੀ ਤੁਸੀਂ ਚੋਣੀਆਂ ਟਰਾਲੀ ਤੇ ਲੱਦ ਰਹੇ ਹੋ, ਆਧੁਨਿਕ ਚੋਣੀਆਂ, ਜਿਵੇਂ ਅਸੀਂ ਵੀ ਚੋਣੀਆਂ ਨਰਮਾ ਚੁੱਕਣ ਵੇਲੇ, ਸ਼ਾਇਦ ਲੋਕਾਂ ਨੂੰ ਨਾ ਪਤਾ ਲੱਗੇ ਪਰ ਮੈਂ ਮਾਲਵੇ ਦੇ ਵਿੱਚ ਜੰਮਪਲ ਹੋਣ ਕਰਕੇ, ਨਰਮਾ ਦੀ ਖੇਤੀ ਕਰਦਾ ਹੋਣ ਕਰਕੇ ਦੱਸਦੇ ਆ ਵੀ ਸਾਡਾ ਤੜਕੇ ਤੜਕੇ ਠੰਡ ਦੀ ਰੁੱਤ ਦੇ ਵਿੱਚ ਹੁੰਦਾ ਵੀ ਟਰੈਕਟਰ ਟਰਾਲੀ ਲੈ ਕੇ ਤੇ ਉਸ ਮੁਹੱਲੇ ਚ ਚਲਾ ਜਾਣਾ ਜਿੱਥੋਂ ਲੋਕ ਨਰਮਾ ਚੁੱਕਣ ਜਾਂਦੇ ਹੁੰਦੀਆਂ ਸਨ ਲੇਡੀਜ਼, ਉਹਨਾਂ ਨੂੰ ਚੋਣੀਆਂ ਕਿਹਾ ਜਾਂਦਾ ਵੀ ਨਰਮਾ ਚੁੱਕਣ ਵਾਲੀਆਂ ਚੋਣੀਆਂ, ਚਾਹੇ ਬੰਦਾ ਹੋਵੇ ਤਾਂ ਵੀ ਚੋਣੀਆਂ ਕਿਹਾ ਜਾਂਦਾ ਉਹਨੂੰ, ਚੋਣੇ ਕਿਹਾ ਜਾਂਦਾ। ਤਾਂ ਅਸੀਂ ਉੱਥੇ ਟਰਾਲੀ ਤੇ ਤੜਕੇ ਲੱਦ ਕੇ ਖੜਾ ਦੇਣੀ ਤੇ ਫਿਰ ਲੋਕਾਂ ਨੇ ਆ ਕੇ ਟਰਾਲੀ ਚ ਬੈਠ ਜਾਣਾ ਤੇ ਫਿਰ ਅਸੀਂ ਖੇਤ ਲੈ ਜਾਣਾ। ਸੋ ਉਹੀ ਕਲਚਰ ਇੱਥੇ ਦਿਖਾਈ ਦੇ ਰਿਹਾ ਜੀ, ਨਰਮਾ ਚੁੱਕਣ ਵਾਲਾ ਚੋਣੀਆਂ ਵਾਲੀ ਮਸ਼ੀਨ ਲੱਦ ਰਿਹਾ। ਗੁਰਪ੍ਰੀਤ ਗਿੱਲ ਫੇਰ ਆ ਗਏ ਆ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਬਾਬੇ, ਸਤਿ ਸ੍ਰੀ ਅਕਾਲ।
ਕੋਈ ਗੱਲ ਰਹਿ ਗਈ ਸੀ?
ਹਾਂਜੀ ਹਾਂਜੀ, ਉਹ ਮੈਂ ਜਿਹੜੀਆਂ ਆਪਣੀਆਂ,
ਨਹੀਂ ਕਰੋ ਕਰੋ, ਨਹੀਂ ਤਾਂ ਹੱਥ ਦਾ ਗੋਲਾ ਬਣ ਜੂ ਢਿੱਡ ਦੇ, ਢਿੱਡ ਚ ਗੋਲਾ ਬਣ ਜੂ, ਹੱਥ ਨੂੰ ਤੱਕ ਤਾਂ ਹੁਣੇ ਕੱਢ ਦਿਓ।
ਉਹ ਨਹੀਂ ਜੀ, ਮੈਂ, ਮੇਰੇ ਕੋ ਹੈਗੇ ਬੜੇ ਸੋਰਸ, ਮੈਂ ਟਵਿੱਟਰ ਤੇ ਵੀ ਹੈਗਾ, ਫੇਸਬੁੱਕ ਤੇ, ਮੈਂ ਉੱਤੇ ਪਾ ਲੈਣਾ ਸਟੇਟਸ ਗੋਲਾ ਬਣ ਗਿਆ ਤੇ
ਕੱਢ ਲੈਣੀ ਹੈ, ਜਾਨੀ ਕਿਤੇ ਨਾ ਕਿਤੇ ਪੜਾਸ। ਹਾਂ
ਕੱਢ ਲੈਣੀ ਹੈ। ਮੈਂ ਵੈਸੇ ਸਿੱਖਾਂ ਬਾਰੇ ਹੀ ਗੱਲ ਕਰਨੀ ਚਾਹੁੰਦਾ ਵੀ ਦੇਖੋ ਜਿਹੜੇ ਪਿਛਲੇ ਪ੍ਰਧਾਨ ਸੀ ਨਾ, ਉਹਨਾਂ ਕੋਲ ਜਿਹੜੀਆਂ ਖਾਮੀਆਂ ਰਹੀਆਂ, ਇਹ ਮੈਂ ਭਾਜੀ ਹੁਣਾਂ ਨਾਲ ਬਹੁਤ ਵਾਰੀ ਇਹ ਗੱਲ ਡਿਸਕਸ ਕੀਤੀ ਆ ਵੀ ਅਸੀਂ ਇਸ ਗੇਮ ਨੂੰ ਨੈਸ਼ਨਲ, ਜਿਹੜਾ ਮੀਡੀਆ ਦਾ ਇੱਕ ਸਕੇਲ ਹੁੰਦਾ ਨਾ, ਜਿਹੜਾ ਰਡਾਰ ਹੁੰਦਾ ਆ ਮੀਡੀਆ ਦਾ, ਉਹਦੇ ਉੱਤੇ ਅਸੀਂ ਲੈ ਕੇ ਨਹੀਂ ਆਏ। ਇਹ ਇੱਕ ਬੜੀ ਸੀਰੀਅਸ ਗੱਲ ਆ ਵੀ ਏਡਾ ਤੁਸੀਂ 20-25 ਹਜ਼ਾਰ ਬੰਦਾ ਆ ਰਿਹਾ, ਏਡਾ ਵੱਡਾ ਬੂਸਟ ਮਿਲ ਰਿਹਾ ਉੱਥੋਂ ਦੀ ਲੋਕਲ ਇਕਾਨਮੀ ਨੂੰ, ਤੇ ਅਸੀਂ ਮਾਰ ਕਿੱਥੇ ਖਾ ਰਹੇ ਆ ਵੀ ਜਿਹੜੇ ਲੋਕਲ ਪ੍ਰੈਸ ਰਿਪੋਰਟਰ ਨੇ, ਫੋਰ ਐਗਜ਼ਾਮਪਲ ਜਿੱਦਾਂ ਇਹਨਾਂ ਦੇ ਜਿਹੜੇ ਰਿਪੋਰਟਰ ਨੇ ਆਪਾਂ ਉਹਨਾਂ ਨੂੰ ਕਿਉਂ ਨੀ ਅਪਰੋਚ ਕਰਦੇ ਵੀ ਪਹਿਲੋਂ ਕਿਉਂ ਨੀ ਅਪਰੋਚ ਕੀਤਾ ਗਿਆ ਉਹਨਾਂ ਵੱਲੋਂ ਕਿਉਂ ਨੀ ਖਬਰ ਛਾਪੀ ਗਈ ਉਹਨਾਂ ਨੂੰ ਪ੍ਰੋਪਰ ਕਿਉਂ ਨੀ ਇਨਵਾਈਟ ਕੀਤਾ ਗਿਆ ਤੇ ਉਹਨਾਂ ਨੂੰ ਕਿਉਂ ਨੀ ਜਿਹੜੀ ਸਾਰੀ ਗੇਮ ਦੀ ਓਪਨਿੰਗ ਸੈਰਾਮਨੀ ਆ ਜਾਂ ਕਲੋਜਿੰਗ ਸੈਰਾਮਨੀ ਆ ਉਹਦੇ ਵਿੱਚ ਐਜ਼ ਅ ਗੈਸਟ ਉਹਨਾਂ ਨੂੰ ਕਿਉਂ ਨੀ ਸੱਦਿਆ ਗਿਆ ਤੇ ਉਹਨਾਂ ਵੱਲੋਂ ਜੇ ਇੱਕ ਵੀ ਆਰਟੀਕਲ ਉਹਦੇ ਬਾਰੇ ਗੇਮਾਂ ਬਾਰੇ ਲਿਖਿਆ ਜਾਂਦਾ ਗੇਮਾਂ ਤੋਂ ਬਾਅਦ ਤੇ ਉਸੇ ਵੇਲੇ ਜਿਹੜਾ ਸਪੋਰਟਸ ਮਿਨਿਸਟਰ ਆ ਜਾਂ ਉੱਥੋਂ ਦਾ ਜਿਹੜਾ ਕਲਚਰਲ ਮਿਨਿਸਟਰ ਆ ਉਹਦੇ ਉੱਤੇ ਬਹੁਤ ਵੱਡਾ ਇਫੈਕਟ ਪੈਣਾ ਸੀ ਵੀ ਹਾਂ ਸਾਡੇ ਸ਼ਹਿਰ ਚ ਗੇਮਾਂ ਹੋਈਆਂ ਵੀ ਅਸੀਂ ਕਿਉਂ ਨੀ ਅਸੀਂ ਗੇਮਾਂ ਨੂੰ ਸਪੋਰਟ ਕੀਤਾ ਪਰ ਹੁਣ ਕੀ ਹੋ ਰਿਹਾ ਵੀ ਅਮਨਦੀਪ ਭਾਜੀ ਮੇਰੇ ਤਾਂ ਚਲੋ ਪੰਜ ਛੇ ਸਾਲ ਤੋਂ ਫਰੈਂਡ ਨੇ ਤੇ ਪਰ ਲੋਕਾਂ ਨੂੰ ਪਤਾ ਵੀ ਮੈਂ ਵੀ ਫੇਵਰ ਨੀ ਕਰਦਾ ਕਿਸੇ ਦਾ ਜੇ ਕੋਈ ਗਲਤ ਹੈ ਤਾਂ ਮੈਂ ਕਹਿ ਵੀ ਦਿੰਦਾ ਵੀ ਹਾਂ ਵੀ ਤੁਸੀਂ ਗਲਤ ਹੋ ਤੇ ਪਰ ਭਾਜੀ ਉਹਨਾਂ ਨੇ ਕੀ ਕੀਤਾ ਭਾਜੀ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ ਹੋਇਆ ਤੇ ਤੁਸੀਂ ਵੀ ਅੱਗੇ ਐਡਲੇਡ ਦੇ ਵਿੱਚ ਤੁਸੀਂ ਮੈਨੂੰ ਪਿਛਲੇ ਸਾਲ ਹੀ ਦੱਸਤਾ ਸੀ ਵੀ ਐਡਲੇਡ ਦੀ ਜਿਹੜੀ ਗਵਰਨਮੈਂਟ ਹੈ ਸਾਨੂੰ ਪੂਰਾ ਸਹਿਯੋਗ ਦੇ ਰਹੀ ਆ ਈਵਨ ਕਿ ਉਹ ਹੋਲਡਿੰਗਸ ਵੀ ਲਾਉਣਗੇ ਏਅਰਪੋਰਟ ਤੋਂ ਜਦੋਂ ਤੁਸੀਂ ਜਾਓਗੇ ਤੁਸੀਂ ਦੇਖੋਗੇ ਵੀ ਐਡਲੇਡ ਵੈਲਕਮ ਤੇ ਗੇਮਸ ਆਸਟ੍ਰੇਲੀਆ ਹਨਾ ਸੋ ਸਾਨੂੰ ਏਦਾਂ ਦੇ ਪ੍ਰਧਾਨ ਚਾਹੀਦੇ ਆ ਉਹ ਪ੍ਰਧਾਨ ਨੀ ਚਾਹੀਦੇ ਵੀ ਹਾਂ ਵੀ ਪੈਸੇ ਇਕੱਠੇ ਕਰ ਲਏ ਤੇ ਗੇਮਾਂ ਕਰਾ ਦਿੱਤੀਆਂ ਉਹ ਤਾਂ ਫਿਰ ਨਾ ਹੀ ਕਰਾਓ ਜੇ ਲੋਕਾਂ ਨੂੰ ਪਤਾ ਹੀ ਨੀ ਹੈਗਾ ਬਾਹਰਲੀ ਕਮਿਊਨਿਟੀ ਨੂੰ ਪਤਾ ਨੀ ਹੈਗਾ ਵੀ ਇੱਥੇ ਕੁਛ ਹੋਇਆ ਆ ਤੇ ਫਿਰ ਫਿਰ ਉਹਦਾ ਕਰਾਉਣ ਦਾ ਕੀ ਫਾਇਦਾ ਉਹ ਤਾਂ ਇਹ ਆ ਵੀ ਹਾਂ ਵੀ ਘਰੇ ਸਾਰਾ ਕੁਛ ਕਰ ਲਿਆ ਘਰੇ ਭੰਗੜਾ ਪਾ ਲਿਆ ਨਾ ਗੁਆਂਢੀਆਂ ਨੂੰ ਸੱਦਿਆ ਧਿਆਨ ਨਾ ਗਲੀ ਵਾਲੇ ਨੂੰ ਸੱਦਿਆ ਬਸ ਬਾਹਰੋਂ ਸਾਰੇ ਦੂਰੋਂ ਦੂਰੋਂ ਰਿਸ਼ਤੇਦਾਰ ਸੱਦ ਲਏ ਪਰ ਕਿਸੇ ਨੂੰ ਪਤਾ ਹੈ ਨੀ ਵੀ ਤੁਹਾਡੇ ਘਰੇ ਕੀ ਹੋਇਆ ਪਰ ਰਹਿਣਾ ਤੁਸੀਂ ਉਸੇ ਗਲੀ ਚ ਰਹਿਣਾ ਤੁਸੀਂ ਉਸੇ ਨੇਬਰਹੁਡ ਦੇ ਵਿੱਚ ਸੋ
ਦੇਖੋ ਨਵੇਂ ਪ੍ਰਧਾਨ ਸਾਹਿਬ ਆ ਗੁਰਪ੍ਰੀਤ ਜਿਹੜੇ 2012 ਦੇ ਵਿੱਚ ਮੈਲਬਨ ਦੇ 13 ਦੇ ਵਿੱਚ ਮੈਲਬਨ ਚ ਜੋ ਗੇਮਾਂ ਹੋਈਆਂ ਸਨ ਉਦੋਂ ਬਾਅਦ ਮੈਂ ਨਾ ਇੱਕ ਰਿਪੋਰਟ ਲਿਖੀ ਸੀ ਇੱਕ ਆਰਟੀਕਲ ਲਿਖਿਆ ਸੀ ਜਿਹਦਾ ਨਾਂ ਸੀਗਾ ਆਰਟੀਕਲ ਦਾ ਕੁਝ ਪੱਖੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਤਾਂ ਜਿਹੜੇ ਮੈਂ ਕੀ ਕੀਤਾ ਸੀ ਨਾ ਮੈਂ ਇਕੱਲੇ ਅਣਗੌਲੇ ਪੱਖ ਚੱਕੇ ਸੀ ਤੇ ਉਹਦੇ ਚ ਸਭ ਤੋਂ ਵੱਡਾ ਪੱਖ ਇਹ ਸੀ ਵੀ ਆਸਟ੍ਰੇਲੀਅਨ ਮੀਡੀਆ ਸਾਨੂੰ ਭੋਰਾ ਵੀ ਥਾਂ ਨੀ ਦੇ ਰਿਹਾ ਤੇ ਜਿਹੜਾ ਪੰਜਾਬੀ ਮੀਡੀਆ ਉਹ ਡੱਬੀ ਵਾਲੀ ਖਬਰ ਦਿੰਦਾ ਸੀਗਾ ਪੰਜਾਬ ਦੇ ਵਿੱਚ ਨਿੱਕੀ ਜਿਹੀ ਡੱਬੀ ਵਾਲੀ ਖਬਰ ਨੀ ਦਿੰਦੀ ਦੋ ਉਂਗਲਾਂ ਦੀ ਉਹ ਲਾਉਂਦਾ ਸੀ ਤੇ ਆਪਣਾ ਜਿਹੜਾ ਹਾਂਜੀ ਲੋਕਲ ਇਕੱਲਾ ਪੰਜਾਬੀ ਮੀਡੀਆ ਸੀ ਜਿਹੜੇ ਨੇ ਪੇਜਾਂ ਦੇ ਪੇਜ ਲਾਉਂਦਾ ਸਾਰੇ ਅਖਬਾਰ ਬਹੁਤ ਕੁਛ ਕਰਦੇ ਇੱਥੋਂ ਵਾਲੇ ਕਰਦੇ ਰਹੇ ਆ ਹੁਣ ਵੀ ਕਰਦੇ ਆ ਪਰ ਪੰਜਾਬੀ ਮੀਡੀਆ ਨੇ ਨਹੀਂ ਉਨਾ ਚੱਕਿਆ ਸੀ ਹੁਣ ਉਸ ਆਰਟੀਕਲ ਤੋਂ ਬਾਅਦ ਬਹੁਤ ਤੇਜ਼ ਫਰਕ ਆਇਆ ਪਿਛਲੀਆਂ ਦੋ ਤਿੰਨ ਗੇਮਾਂ ਚ ਵੀ ਪੰਜਾਬ ਦੇ ਉੱਤੋਂ ਵੀ ਇਨਕੁਆਇਰੀ ਆਉਣ ਲੱਗੀ ਪੰਜਾਬ ਤੋਂ ਰਿਪੋਰਟਿੰਗ ਆਉਣ ਲੱਗੀ ਇਸ ਵਾਰ ਪਹਿਲੀ ਵਾਰ ਪੰਜਾਬ ਦੇ ਉੱਤੋਂ ਲੋਕਾਂ ਨੇ ਵੀਜ਼ੇ ਅਪਲਾਈ ਕੀਤੇ ਵੀ ਜਿਹੜੇ ਅਸੀਂ ਆਉਣਾ ਚਾਹੁੰਦੇ ਹਾਂ ਜਿਵੇਂ ਰੀਅਲ ਟੀਵੀ ਲਈ ਇੱਕ ਪੂਰੀ ਟੀਮ ਆ ਰਹੀ ਆ ਜਗ ਬਣੀ ਟੀਵੀ ਵਾਲਿਆਂ ਨੇ ਪੂਰੀ ਟੀਮ ਆ ਰਹੀ ਆ ਪ੍ਰਾਈਮ ਏਸ਼ੀਆ ਵਾਲੇ ਕੋਸ਼ਿਸ਼ ਕਰ ਰਹੇ ਆ ਵੀ ਉਹਦਾ ਨਤੀਜੇ ਆਉਣੇ ਸ਼ੁਰੂ ਹੋ ਗਏ ਆ ਪਰ ਜਿਹੜੀ ਲੋਕਲ ਮੀਡੀਆ ਦੀ ਗੱਲ ਆ ਲੋਕਲ ਮੀਡੀਆ ਦੀ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਸਾਨੂੰ ਉਹ ਖੜੀ ਕੀਤੀ ਆ ਮੈਂ ਐਤਕੀ 4 ਮਹੀਨੇ ਪਹਿਲਾਂ ਇਹਨਾਂ ਦੇ ਗੇੜੇ ਕੱਢਣੇ ਸ਼ੁਰੂ ਕਰਤੇ ਸੀ ਕਿਉਂਕਿ ਮੈਨੂੰ ਪਿਛਲੇ ਵਾਰੀ ਉਹਨਾਂ ਨੇ ਕਿਹਾ ਵੀ 3 ਵੀਕ ਸ਼ਾਰਟ ਨੋਟਿਸ ਆ ਪਰ ਉਹ ਕਹਿੰਦੇ ਸਾਡਾ ਈਸਟਰ ਆ ਜਿਹੜਾ ਸਾਨੂੰ ਬਹੁਤ ਵੱਡਾ ਪ੍ਰੋਬਲਮ ਕ੍ਰੀਏਟ ਕਰਦਾ ਵੀ ਈਸਟਰ ਦੇ ਉੱਤੇ ਸਾਡੀ ਸਾਰੀ ਚੀਜ਼ ਸਲੋ ਡਾਊਨ ਆ ਜਾਂਦੀ ਆ ਤੇ ਸਾਨੂੰ ਉਹ ਟੀਮਾਂ ਨਹੀਂ ਮਿਲਦੀਆਂ ਵੀ ਅਸੀਂ ਕਵਰ ਕਰ ਸਕੀਏ ਪਰ ਫੇਰ ਵੀ ਉਹ ਕਰ ਰਹੇ ਆ ਕੱਲ ਵੀ ਰਾਤ 5 BB ਰੇਡੀਓ ਤੇ ਸਪੈਸ਼ਲ ਸਾਡੇ ਬੋਬੀ ਬਾਈ ਦੀ ਇੰਟਰਵਿਊ ਸੀਗੀ ਸਾਡੀ ਟੀਮ ਮੈਂਬਰ ਦੀ ਤੇ ਮਸੈਂਜਰ ਵਾਲਿਆਂ ਨੇ ਪਰਸੋਂ ਇੱਥੇ ਬਹੁਤ ਵਧੀਆ ਸਟੋਰੀ ਲਾਈ ਆ ਜੀ ਤਿਆਰੀ ਦੇ ਉੱਤੇ ਖੇਡਾਂ ਦੇ ਉੱਤੇ ਸੋ ਐਤਕੀ ਉਪਰਾਲੇ ਸ਼ੁਰੂ ਹੋ ਗਏ ਆ ਪਰ ਨਾਲ ਨਾਲ ਜਿਵੇਂ ਤੁਸੀਂ ਸੁਜੈਸਟ ਕੀਤਾ ਵੀ ਜਿਹੜਾ ਟਵਿੱਟਰ ਹੋਇਆ ਹੋਰ ਹੋਇਆ ਉਹਨਾਂ ਦੇ ਉੱਤੇ ਵੀ ਅਸੀਂ ਛੇਤੀ ਪੂਰੇ ਵੱਡੇ ਪੱਧਰ ਦੇ ਉੱਤੇ ਆਪਾਂ ਵਰਕਆਊਟ ਕਰਨਾ ਇਹਨਾਂ ਦੇ ਉੱਤੇ
ਹਾਂਜੀ ਕਿਉਂਕਿ ਦੇਖੋ ਮਿੰਟੂ ਬਾਈ ਜੀ ਆਪਾਂ ਇਹ ਆ ਵੀ ਆਪਾਂ ਫੇਵਰ ਨਹੀਂ ਕਿਸੇ ਨੂੰ ਕਰ ਰਹੇ ਪਰ ਤੁਸੀਂ ਉਸ ਸਿਟੀ ਦੇ ਮੇਅਰ ਤੋਂ ਪੁੱਛ ਕੇ ਦੇਖੋ ਵੀ ਜਿਹੜਾ ਐਕਸਟਰਾ ਪੈਸਾ ਆ ਰਿਹਾ ਸਾਰੇ ਹੁਣ ਤੁਸੀਂ ਕੋਈ ਵੀ ਹੋਟਲ ਬੁੱਕ ਕਰਾ ਕੇ ਦਿਖਾ ਦੋ ਐਡਲੇ ਦੇ ਵਿੱਚ ਕੋਈ ਹੋਟਲ ਇਹਨਾਂ ਨੂੰ ਮਿਲੂਗਾ ਉਹ ਕਿਉਂ ਨੀ ਮਿਲੂਗਾ ਕਿਉਂਕਿ ਸਿੱਖ ਗੇਮਸ ਹੋ ਰਹੀਆਂ ਨੇ ਗ੍ਰਿਫਤ ਦੇ ਵਿੱਚ ਜਿਹੜੀਆਂ ਜੂਨ ਦੇ ਵਿੱਚ ਹੋ ਰਹੀਆਂ ਨੇ ਆਪਣੀਆਂ ਉਹ ਵੀ ਸਿੱਖ ਗੇਮਸ ਦੀਆਂ ਸ਼ਹੀਦੀ ਟੂਰਨਾਮੈਂਟ ਕਹਿ ਲਈਏ ਤੇ ਉੱਥੇ ਦੇਖ ਲਓ ਵੀ ਉਹ ਮੈਂ 3 ਮਹੀਨੇ ਪਹਿਲਾਂ ਮੈਂ ਹੋਟਲ ਬੁੱਕ ਕਰਾ ਲਿਆ ਉੱਥੇ ਕੋਈ ਹੋਟਲ ਨੀ ਮਿਲ ਰਿਹਾ ਹੁਣ ਜਿਹੜੇ ਉੱਥੋਂ ਦੇ ਹੋਟਲ ਓਨਰ ਨੇ ਉਹਨਾਂ ਵਾਸਤੇ ਇਹ ਕਿੱਡੀ ਵੱਡੀ ਬਲੈਸਿੰਗ ਆ ਵੀ ਇੱਕ ਕੁਆਇਟ ਵੀਕਐਂਡ ਦੇ ਉੱਤੇ ਉਹਨਾਂ ਦੇ ਸਾਰੇ ਹੋਟਲ ਬੁੱਕ ਜਾ ਰਹੇ ਆ ਤੇ ਆਪਾਂ ਇੱਕ ਇਕਾਨਮੀ ਨੂੰ ਫੇਵਰ ਹੀ ਕਰ ਰਹੇ ਹਾਂ ਨਾ ਗੋਰਿਆਂ ਵਾਸਤੇ ਇਕਾਨਮੀ ਸਭ ਤੋਂ ਵੱਡੀ ਗੱਲ ਹੁੰਦੀ ਆ ਤੇ ਇਹ ਮੈਂ ਜਿਹੜੇ ਗ੍ਰਿਫਤ ਦੇ ਪ੍ਰਬੰਧਕ ਨੇ ਗੇਮਾਂ ਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਘੱਟੋ ਘੱਟ ਮੀਡੀਆ ਦੇ ਉੱਤੇ ਨਾਲ ਕਨੈਕਸ਼ਨ ਰੱਖੋ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਜਾਂ ਉਹ ਲੈ ਕੇ ਆਉਣ ਜਾਣ ਦਾ ਸਾਰਾ ਕੁਝ ਕਰੋਗੇ ਇਹ ਸਾਨੂੰ ਫਿਊਚਰ ਦੀ ਫੇਵਰ ਆਊਗਾ ਸਾਨੂੰ ਦੱਸਣ ਦੀ ਲੋੜ ਨੀ ਪਊਗੀ ਵੀ ਅਸੀਂ ਕੌਣ ਹੁੰਦੇ ਹਾਂ ਇਹ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਜਾ ਵੀ ਇੱਥੇ ਉਹ ਜਿਹੜੇ ਇਹ ਸਿੱਖੇ ਮੈਂ ਦੇਖਣ ਗਿਆ ਸੀ ਜਾਂ ਮੈਂ ਅਖਬਾਰ ਚ ਪੜਿਆ ਸੀ ਇਹ ਹੌਲੀ ਹੌਲੀ ਮੇਨ ਸਟ੍ਰੀਮ ਮੀਡੀਆ ਚ ਆਪਾਂ ਨੂੰ ਆਉਣਾ ਚਾਹੀਦਾ ਤੇ ਜਿਹੜੀ ਪ੍ਰਧਾਨਗੀ ਅਮਨਦੀਪ ਬਾਈ ਜੀ ਨੇ ਕੀਤੀ ਆ ਤੇ ਤੁਸੀਂ ਸਿੱਖ ਗੇਮਾਂ ਦੀ ਇਸ ਵੇਲੇ ਸਿਟੀ ਤੋਂ ਕਰ ਰਹੇ ਹੋ ਉਹਦਾ ਮੀਡੀਆ ਦੇ ਬੰਦੇ ਇਨਵੋਲਵ ਹੋ ਰਹੇ ਨੇ, ਇੱਕ ਚੰਗਾ ਸ਼ਗਨ ਆ। ਸੋ ਸਾਨੂੰ ਏਦਾਂ ਦੇ ਪ੍ਰਧਾਨਾਂ ਦੀ ਲੋੜ ਆ, ਓਦਾਂ ਦੇ ਨੀ ਵੀ ਹਾਂ ਵੀ ਮੇਰਾ ਬਾਈ ਪ੍ਰਧਾਨ ਲੱਗਾ ਤੇ ਐਂਡ ਆਫ ਦਾ ਸਟੋਰੀ ਆ, ਉਹ ਕੁਛ ਕਰ ਨੀ ਰਿਹਾ, ਠੀਕ ਹੈ ਉਹ ਗੇਮਾਂ ਹੋ ਗਈਆਂ ਤੇ ਉਹ ਸਾਰਾ ਚੰਦਾ ਲਿਆ, ਸਾਰਾ ਪੈਸਾ ਗੌਰਮੈਂਟ ਤੋਂ ਕਢਾਉਂਗੇ ਨਾ, ਇਹ ਮੇਨ ਗੱਲ ਹੁੰਦੀ ਆ। ਲੋਕਾਂ ਨੇ ਤਾਂ ਪੈਸੇ ਦੇ ਹੀ ਦੇਣੇ ਆ, ਗੌਰਮੈਂਟ ਤੁਹਾਨੂੰ ਏਡ ਕਰ ਰਹੀ ਆ, ਗੌਰਮੈਂਟ ਤੁਹਾਨੂੰ ਐਪਰੀਸ਼ੀਏਟ ਕਰ ਰਹੀ ਆ, ਇਹ ਮੇਨ ਗੱਲ ਆ। ਬਹੁਤ ਬਹੁਤ ਧੰਨਵਾਦ ਜੀ।
ਜੀ ਬਿਲਕੁਲ ਬਿਲਕੁਲ, ਮੇਰਾ ਮੰਨਣਾ ਵੀ ਲੋਕਾਂ ਨੇ ਜੇ ਦੇ ਦਿੱਤੇ ਆ, ਪਰ ਲੋਕਾਂ ਨੇ ਉਹਨੂੰ ਬਹੁਤ ਸਾਲ ਦੇਤੇ, ਹੁਣ ਤਾਂ ਇਹਨੂੰ ਇਹ ਸਾਰਾ ਖਰਚਾ ਗਵਰਨਮੈਂਟ ਨੂੰ ਚੱਕਣਾ ਚਾਹੀਦਾ, ਸਾਡੀ ਇਹ ਸੋਚ ਰਹੇ ਕੰਮ ਕਰ ਰਹੇ ਹਾਂ ਅਸੀਂ। ਸੋ ਬਹੁਤ ਮਿਹਰਬਾਨੀ ਗੱਲ
ਹਾਂਜੀ। ਘੱਟੋ ਘੱਟ ਘੱਟੋ ਘੱਟ ਜਿਹੜੇ ਤੁਸੀਂ ਕਿਹਾ ਨਾ ਗੇਮਾਂ ਵੀ ਆਪਣੇ ਜਿਹੜੀਆਂ ਸਟੇਡੀਅਮ ਨੇ ਗਰਾਊਂਡ ਨੇ, ਘੱਟੋ ਘੱਟ ਸਾਨੂੰ ਉਹ ਫੈਸਿਲਿਟੀ ਦੇਣ, ਫਿਰ ਸਾਨੂੰ ਸਿਕਿਉਰਿਟੀ ਵਾਈਜ਼ ਫੈਸਿਲਿਟੀ ਦੇਣ ਵੀ, ਉਹਦੇ ਵਿੱਚ ਅਸੀਂ ਵੀ ਫੇਵਰ ਤਾਂ ਨਹੀਂ ਕਰ ਰਹੇ, ਪਰ ਅਸੀਂ ਉਸੇ ਧਰਤੀ ਦੇ ਉੱਤੇ ਹੀ ਇੱਕ ਵੱਡਾ ਆਰਗੇਨਾਈਜ਼ ਕਰ ਰਹੇ ਹਾਂ ਇੱਕ ਸਪੋਰਟਸ ਟੂਰਨਾਮੈਂਟ ਜਿਹੜਾ ਇਕਾਨਮੀ ਨੂੰ ਬੈਨੀਫਿਟ ਕਰ ਰਿਹਾ, ਉਹਦੇ ਵਿੱਚ 24% ਐਜ਼ ਅ ਟੈਕਸ ਗਵਰਨਮੈਂਟ ਨੂੰ ਵਾਪਸ ਜਾ ਰਿਹਾ। ਸੋ ਵੀ ਆਰ ਕੰਟਰੀਬਿਊਟਿੰਗ ਟੂ ਦਾ ਸੋਸਾਇਟੀ, ਸੋ ਇਹ ਮੇਨ ਡੀਲ ਹੈ ਇਹਦੇ ਵਿੱਚ।
ਹਾਂਜੀ ਜੀ 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 ਬਿਲਕੁਲ ਬਿਲਕੁਲ, ਮਿਹਰਬਾਨੀ ਗੁਰਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸੋ ਦੋਸਤੋ, ਗੁਰਪ੍ਰੀਤ ਗਿੱਲ ਜੁੜੇ ਹੋਏ ਸਨ ਰੇਡੀਓ ਤੇ ਆਪਣੇ ਨਾਲ, ਤੇ ਹੁਣੇ ਆਪਾਂ ਜਿਹੜੇ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਈਮੇਲ ਆ ਰਹੇ ਆ ਉਹ ਵੀ ਲੈਣੇ ਆ, ਤੇ ਪ੍ਰੋਗਰਾਮ ਦੇ ਵਿੱਚ ਸਿਰਫ 10 ਤੋਂ 15 ਮਿੰਟ ਬਾਕੀ ਆ ਜੀ, ਤੇ ਤੁਸੀਂ ਵੀ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਤਾਂ ਜੀ ਆਇਆਂ ਨੂੰ। ਸੋ ਇੱਧਰ ਸਾਡੇ ਨਾਲ ਜੁੜੇ ਆ ਜੀ ਜਾਸੋਰਾ ਨੇ, ਜਿਹੜੀ ਕਾਟਨ ਦੀ ਮਸ਼ੀਨ ਦੀ ਗੱਲ ਕੀਤੀ ਸੀ, ਤੇ ਉਦੋਂ ਬਾਅਦ ਅਗਲਾ ਜਿਹੜਾ ਸਾਡੇ ਨਾਲ ਮੈਸੇਜ ਆਇਆ ਜੀ ਧਨੀ ਸਾਹਿਬ ਹੋਰਾਂ ਦਾ, ਗੁੱਡ ਮਾਰਨਿੰਗ ਬਾਈ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਮਿਹਰਬਾਨੀ ਧਨੀ ਸਾਹਿਬ। ਤੇ ਰਾਜਮਹਿੰਦਰ ਸਿੰਘ ਜੁੜਿਆ, ਕਹਿੰਦੇ ਅੱਤ ਤੇ ਅੰਤ ਵਿੱਚ ਸਿਰਫ ਅਧਿਕ ਤੇ ਟਿੱਪੀ ਦਾ ਫਰਕ ਹੁੰਦਾ ਜੀ, ਦੁਨੀਆਂ ਖਤਮ ਹੋਣ ਤੇ ਆਈ ਹੋਈ ਹੈ ਜੀ, ਵਾਹਿਗੁਰੂ ਰਾਖਾ। ਸੋ ਕੋਈ ਚੱਕਰ ਨੀ ਰਾਜਮਹਿੰਦਰ ਬਾਈ, ਆਪਾਂ ਇਹਨੂੰ ਖਤਮ ਨੀ ਹੋਣ ਦੇਣਾ ਦੁਨੀਆਂ ਦਾ, ਆਪਾਂ ਪੋਜ਼ਿਟਿਵ ਬੰਦੇ ਆ, ਆਪਾਂ ਇਹਨੂੰ ਲੈ ਜਾਂਗੇ ਕੱਢ ਕੇ। ਫਿਰ ਆਪਾਂ ਆਪਣੀ ਡਿਊਟੀ ਆ, ਆਪਣਾ ਇਹ ਸਮਾਂ ਕਾਲ ਆ, ਇਸ ਸਮੇਂ ਕਾਲ ਦੇ ਵਿੱਚ ਆਪਣਾ ਫਰਜ਼ ਬਣਦਾ ਵੀ ਇਸ ਨੂੰ ਮਾੜੇ ਪਾਸੇ ਨਾ ਜਾਣ ਦਈਏ, ਚੰਗੇ ਪਾਸੇ ਲੈ ਕੇ ਜਾਈਏ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੱਤੀ ਬਾਈ ਕੌਫ ਸਰਵਰ ਤੋਂ, ਬਹੁਤ ਮਿਹਰਬਾਨੀ ਸੱਤੀ ਬਾਈ, ਤੁਸੀਂ ਸੁਬਹ ਸੁਬਹ ਯਾਦ ਕੀਤਾ। ਗੁਰੀ ਥਿੰਦ ਸਾਡੇ ਨਾਲ ਜੁੜਿਆ, ਹੈਲੋ ਮਿੰਟੂ ਭਾਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ, ਬਹੁਤ ਮਿਹਰਬਾਨੀ ਥਿੰਦ ਸਾਹਿਬ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਤੇ ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਆ ਜੀ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਜੁੜੇ ਆ ਜੀ ਤਰਸੇਮ ਰਟੋਲ ਪਰਥ ਤੋਂ, ਰਾਮ ਰਾਮ ਜੀ, ਪ੍ਰੋਗਰਾਮ ਇਜ਼ ਗੋਇੰਗ ਵੈਲ, ਥੈਂਕਸ। ਸੋ ਬਹੁਤ ਮਿਹਰਬਾਨੀ ਰਟੋਲ ਸਾਹਿਬ, ਤੁਹਾਨੂੰ ਵੀ ਰਾਮ ਰਾਮ। ਸੋਨੀ ਸਰਾਏ, ਭੁਪਿੰਦਰ ਸਿੰਘ ਸੋਨੀ ਸਰਾਏ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਆਪਣੀ ਹਾਜ਼ਰੀ ਲਵਾ ਦਿੱਤੀ ਹੈ ਜੀ, ਕਹਿੰਦੇ ਅਸੀਂ ਵੀ ਪ੍ਰੋਗਰਾਮ ਸੁਣ ਰਹੇ ਹਾਂ। ਸੋ ਸਾਰੇ ਸੱਜਣਾ ਮਿੱਤਰਾਂ ਨੇ ਅੱਜ ਬਹੁਤ ਸਹਿਯੋਗ ਦਿੱਤਾ ਜੀ, ਤੇ ਬਹੁਤ ਸਾਰਾ ਜਿਹੜੇ ਸੁਨੇਹੇ ਆਏ ਆ, ਗੱਲਾਂ ਬਾਤਾਂ ਹੋਈਆਂ। ਤੇ ਗੱਲ ਮੈਂ ਨਾ ਹੁਣ ਸਾਰੇ 10 ਕੁ ਮਿੰਟ ਰਹਿ ਗਏ ਤੇ ਮੈਂ ਗੱਲ ਕਿਤਾਬਾਂ ਦੀ ਵੀ ਜ਼ਰੂਰ ਕਰਨੀ ਚਾਹੂੰਗਾ, ਸ਼ੁਰੂ ਚ ਕਿਹਾ ਸੀ ਕਿਤਾਬਾਂ ਦੀ ਗੱਲ ਕਰਨੀ ਆ, ਪਰ ਇੱਧਰ ਈਮੇਲ ਜ਼ਰੀਏ ਹੋਰ ਵੀ ਬਹੁਤ ਸਾਰੇ ਈਮੇਲ ਆ ਰਹੀਆਂ, ਇੱਕ ਮਿੰਟ ਮੈਨੂੰ। ਡੀਅਰ ਮਿੰਟੂ ਬਰਾੜ ਜੀ, ਥੈਂਕਸ ਫਾਰ ਟਾਕਿੰਗ ਅਬਾਊਟ ਮਾਈ ਬੁੱਕ। ਅੱਛਾ, ਹਰਪ੍ਰੀਤ ਹੋਰਾਂ ਨੇ ਆਪਣੀ ਕਿਤਾਬ ਬਾਰੇ ਗੱਲਬਾਤ ਕਰਨ ਤੇ ਧੰਨਵਾਦ ਕੀਤਾ ਜੀ, ਐਲਬਰੀ ਤੋਂ। ਸੋ ਬਹੁਤ ਮਿਹਰਬਾਨੀ ਜੀ ਤੁਹਾਡੀ। ਜਗਵੀਰ ਸਿੰਘੋ ਹੋਰਾਂ ਦਾ ਆਪਾਂ ਮੈਸੇਜ ਲੈ ਲਿਆ ਸੀਗਾ ਜੀ, ਕਹਿੰਦੇ ਜੀ ਮਿੰਟੂ ਬਾਈ ਜੀ, ਤੁਹਾਡੀ ਟੀਮ ਬਹੁਤ ਸ਼ਾਨਦਾਰ ਕੰਮ ਕਰੀ ਹੈ, ਇਸ ਦੇ ਚੰਗੇ ਰਿਜ਼ਲਟ ਆ ਰਹੇ ਨੇ, ਆਉਣਗੇ ਵੀ, ਬਾਕੀ ਲੱਤਾਂ ਖਿੱਚਣ ਵਾਲਿਆਂ ਦੇ ਟਾਈਮ ਖਰਾਬ ਨਾ ਕਰੋ, ਚੜ੍ਹਦੀ ਕਲਾ ਚ ਰਹੋ ਜੀ, ਧੰਨਵਾਦ। ਸੋ ਬਿਲਕੁਲ ਜੀ, ਚੜ੍ਹਦੀ ਕਲਾ ਦੇ ਵਿੱਚ ਆ, ਤੇ ਆਪਾਂ ਆਪਦੇ ਕੰਮ ਕੀਤੇ ਆ, ਕੰਮ ਕਰਕੇ ਆਪਾਂ ਜੇ ਆਪਾਂ ਨੂੰ ਕੋਈ ਚੰਗਾ ਸਮਝੂ, ਅਜੇ ਹੋਰ ਚਾਂਸ ਦੇਊ ਤੇ ਆਪਾਂ ਸੇਵਾਵਾਂ ਆਪਣੀਆਂ ਸਦਾ ਹੀ ਤਿਆਰ ਆ, ਪਰ ਜੇ ਨਹੀਂ ਸਮਝੂ ਤਾਂ ਜੀ ਆਪਾਂ ਕੁਛ ਨੀ ਕਰ ਸਕਦੇ। ਜਗਤਾਰ ਗਿੱਲ ਹਾਂਗਕਾਂਗ ਤੋਂ ਜੁੜਿਆ ਜੀ, ਢੁੱਡੀਆਂ ਵਾਲੇ, ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਸੁਬਹਾ ਸੁਬਹਾ ਜਿਹੜੀ ਉਹ ਅਕਸਰ ਭੇਜਦੇ ਆ, ਹਨੇਰੇ ਰਸਤਿਆਂ ਤੇ ਜਗਦਾ ਬੱਲਬ ਤੁਹਾਡੇ ਚੱਲਣ ਲਈ ਭਾਵੇਂ ਚਾਹੇ ਕਾਫੀ ਨਾ ਹੋਵੇ, ਪਰ ਅਗਲਾ ਕਦਮ ਪੁੱਟਣ ਲਈ ਕਾਫੀ ਹੁੰਦਾ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਬਹੁਤ ਦਰੁਸਤ ਤੁਸੀਂ ਫਰਮਾਇਆ। ਸੋ ਗੱਲਬਾਤ ਕਿਤਾਬਾਂ ਦੀ ਕਰਨੀ ਆ ਜੀ, ਗੱਲਬਾਤ ਕਿਤਾਬਾਂ ਦੇ ਮਾਮਲੇ ਚ ਮੈਂ ਦੱਸਦਿਆਂ ਜੀ, ਰੋਜ਼ ਨਵੇਂ ਨਵੇਂ ਆਈਡੀਆ ਆਉਂਦੇ ਆ, ਜਿਵੇਂ ਗੱਲ ਛੇੜਦੇ ਆ, ਤੇ ਅੱਜ ਦੇਖੋ ਸਾਡੇ ਸੱਜਣਾ ਮਿੱਤਰਾਂ ਨੇ ਦੱਸਿਆ ਵੀ ਜੇ ਉੱਥੇ ਐਫਓਸ ਲੱਗੀ ਹੋਵੇ ਤਾਂ ਹੋਰ ਵੀ ਸਹੂਲਤ ਹੋ ਜੇ, ਪਰ ਫਿਲਹਾਲ ਅਸੀਂ ਦੋਸਤੋ ਇਸੇ ਲਈ ਤਿਆਰ ਹੋ ਕੇ ਆਇਓ ਵੀ ਸਾਡੇ ਕੋਲੇ ਉਹ ਹਜੇ ਸਹੂਲਤ ਸ਼ਾਇਦ ਨਾ ਹੋਵੇ ਤੇ ਤੁਹਾਨੂੰ ਪੈਸੇ ਉੱਥੇ ਕੈਸ਼ ਹੀ ਖਰਚਣੇ ਪੈਣ। ਤੇ ਕਿਤਾਬਾਂ ਦੇ ਮਾਮਲੇ ਚ ਦੱਸ ਦਈਏ ਜੀ, ਤਕਰੀਬਨ 3,000 ਦੇ ਕਰੀਬ ਕਿਤਾਬ ਆ ਜਿਹੜੀ ਉਹ ਹੈਗੀ ਆ ਸਾਡੇ ਕੋਲੇ, ਤੇ ਤਕਰੀਬਨ 100-150 ਕਿਤਾਬ ਉਹਦੇ ਵਿੱਚ ਕਹਿ ਸਕਦੇ ਆ ਵਰਾਇਟੀ ਆ, ਤੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਲਿਸਟ ਮੈਂ ਅੱਜ ਕੋਸ਼ਿਸ਼ ਕਰਦਾ ਆਪਣੇ ਫੇਸਬੁੱਕ ਦੇ ਉੱਤੇ ਪਾ ਦੇਣੀ ਆ ਜੀ, ਤੇ ਉਹ ਲਿਸਟ ਤੁਸੀਂ ਚੈੱਕ ਕਰਕੇ ਆਪਦੀ ਲਿਸਟ ਬਣਾ ਕੇ ਕੋਸ਼ਿਸ਼ ਕਰਿਓ ਵੀ ਫਰਾਈਡੇ ਨੂੰ ਹੀ ਆਪਦੀਆਂ ਕਿਤਾਬਾਂ ਰਿਜ਼ਰਵ ਕਰਕੇ ਆਪਦੇ ਕੰਟਰੋਲ ਚ ਕਰ ਲਿਓ, ਕਿਉਂਕਿ ਜਿਹੜੇ ਢੰਗ ਨਾਲ ਅਪਰੋਚ ਆ ਰਹੀ ਆ, ਜਿਹੜੇ ਢੰਗ ਨਾਲ ਲੋਕਾਂ ਦੇ ਸੁਨੇਹੇ ਆ ਰਹੇ ਆ, ਉਸ ਢੰਗ ਨਾਲ ਕਿਤਾਬਾਂ ਫੇਰ ਸੈਟਰਡੇ ਨੂੰ ਨਹੀਂ ਮਿਲਣੀਆਂ, ਤੇ ਤੁਸੀਂ ਫਰਾਈਡੇ ਹੀ ਆਪੋ ਆਪਣੀਆਂ ਕਿਤਾਬਾਂ ਨੂੰ ਜਿਹੜੇ ਆਪਦੇ ਕੰਟਰੋਲ ਚ ਕਰ ਲਿਓ। ਤੇ ਅਸੀਂ ਧੰਨਵਾਦ ਕਰਾਂਗੇ ਜੀ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਜੀ ਤੇ ਸੁਮਿਤ ਗੁਲਾਟੀ ਹੋਰਾਂ ਦਾ, ਜਿਨ੍ਹਾਂ ਨੇ ਸਾਡੇ ਚ ਇੰਨਾ ਵਿਸ਼ਵਾਸ ਜਗਾਇਆ ਤੇ ਉਹਨਾਂ ਨੇ ਇੰਨੀ ਵੱਡੀ ਖੇਡ ਕਿਤਾਬਾਂ ਦੀ ਸਾਡੇ ਲਈ ਭੇਜੀ ਹੈ ਇੱਥੇ, ਤੇ ਉਹਨਾਂ ਨੇ ਗਾਂਹ ਵੀ ਵਾਅਦਾ ਕੀਤਾ ਵੀ ਜਿਵੇਂ ਕੈਨੇਡਾ ਚ ਹਰ ਸਾਲ ਕੋਈ ਨਾ ਕੋਈ ਸਟਾਲਾਂ ਲੱਗਦੀਆਂ, ਤੇ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਸਾਲ ਕੋਈ ਨਾ ਕੋਈ ਸਾਡੀ ਸਟਾਲ ਲੱਗਦੀ ਰਹੇ ਇੱਥੇ, ਤੇ ਤਾਂ ਕਿ ਲੋਕਾਂ ਤੱਕ ਜਿਹੜੀਆਂ ਕਿਤਾਬਾਂ ਪਹੁੰਚਦੀਆਂ ਰਹਿਣ। ਸੋ ਦੋਸਤੋ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਕੁਲਵਿੰਦਰ ਬਾਈ, ਤੇ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਵੋਗੇ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਇੱਕ ਗੀਤ ਵੀ ਸੁਣਾਉਣਾ, ਪਰ ਇੱਧਰ ਵਾਲੀਆ ਸਾਹਿਬ ਦੀ ਰਿੰਗ ਆ ਗਈ ਹੈ, ਜਤਿੰਦਰ ਸਿੰਘ ਵਾਲੀਆ ਇੱਕ ਕਾਲ ਹੋਰ ਲੈ ਲਈਏ ਤੇ ਫਿਰ ਆਪਾਂ ਪ੍ਰੋਗਰਾਮ ਫਿਨਿਸ਼ ਕਰਦੇ ਹਾਂ। ਸਤਿ ਸ੍ਰੀ ਅਕਾਲ ਵਾਲੀਆ ਸਾਹਿਬ। ਸਤਿ ਸ੍ਰੀ ਅਕਾਲ ਵਾਲੀਆ ਸਾਹਿਬ।
ਸਤਿ ਸ੍ਰੀ ਅਕਾਲ ਮੰਡਵੀਰ ਜੀ,
ਕੀ ਹਾਲ ਆ ਜੀ?
ਬਸ ਬਹੁਤ ਵਧੀਆ ਜੀ, ਸੋਰੀ ਅਖੀਰ ਤੇ ਫੋਨ ਕੀਤਾ, ਪਰ ਮੈਂ ਵੀ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਵੇਖੋ ਵੀਰ ਜੀ, ਜਿਵੇਂ ਅਸੀਂ ਕਮਿਊਨਿਟੀ ਪ੍ਰੋਗਰਾਮ ਕਰਵਾਉਂਦੇ ਹਾਂ ਨਾ, ਜਿਵੇਂ ਤੁਸੀਂ ਵੀ ਕਰਵਾ ਰਹੇ ਹੋ, ਸਿੱਕੇ ਬਹੁਤ ਬਹੁਤ ਵੱਡਾ ਉਪਰਾਲਾ ਹਨਾ, ਵਾਹਿਗੁਰੂ ਭਾਗ ਲਾਏ, ਪਰ ਇਹੋ ਜਿਹੇ ਪ੍ਰੋਗਰਾਮਾਂ ਚ ਵੀਰ ਜੀ ਦੋ ਤਰ੍ਹਾਂ ਦੇ ਬੰਦੇ ਆਉਂਦੇ ਆ, ਜਿਹੜਾ ਮੈਂ ਸਿਰਫ ਆਪਣਾ ਓਪੀਨੀਅਨ ਦੇ ਰਿਹਾ। ਇੱਕ ਬੰਦੇ ਏਦਾਂ ਦੇ ਆਉਂਦੇ ਆ ਜਿਹੜੇ ਕਿ ਜਿਹਨਾਂ ਨੂੰ ਸ਼ਰਮ ਹੁੰਦੀ ਆ ਆਪਣੀ ਪੱਗ ਦੀ, ਆਪਣੀ ਕਮਿਊਨਿਟੀ ਦੀ, ਤੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਵਾਸਤੇ ਚਾਰ ਚੰਨ ਲਾਉਣੇ ਨੇ। ਇੱਕ ਦੂਸਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹਨਾਂ ਨੂੰ ਹੁੰਦਾ ਕਿ ਖਲਾਰਾ ਪਾਓ ਹਨਾ, ਬੂਟ ਕਲਚਰ ਸ਼ੋ ਕਰੋ, ਜੇ ਸਿਕਿਉਰਿਟੀ ਵਾਲਿਆਂ ਨੂੰ ਤੰਗ ਕਰੋ ਹਨਾ, ਜਿਹਦੇ ਨਾਲ ਆਪਣੀ ਕਮਿਊਨਿਟੀ ਨਜ਼ਰਾਂ ਦੇ ਥੱਲੇ ਜਾਵੇ ਹਨਾ ਭਾਜੀ। ਇਸ ਕਰਕੇ ਬੇਨਤੀ ਹੈ ਭਾਜੀ, ਹਰ ਪ੍ਰੋਗਰਾਮਾਂ ਚ ਇੱਧਰ ਸਿਡਨੀ ਚ ਵੀ ਹਰ ਹਫ਼ਤੇ ਹੀ ਪ੍ਰੋਗਰਾਮ ਹੁੰਦੇ ਰਹਿੰਦੇ ਨੇ, ਤੇ ਇਹ ਵੇਖਣ ਨੂੰ ਮਿਲਦਾ ਭਾਜੀ ਕਿ ਸਿਕਿਉਰਿਟੀ ਵਾਲੇ ਨਾਲ ਲੜ ਪਏ, ਆਪਣੇ ਪੁਲਿਸ ਦੀਆਂ ਗੱਡੀਆਂ ਆਈਆਂ ਹਨਾ, ਆਪਣਾ ਬੂਟ ਖੋਲ ਕੇ ਦਾਰੂ ਪੀ ਰਹੇ ਨੇ, ਜਿਹਦੇ ਨਾਲ ਸ਼ੋਅ ਹੁੰਦਾ ਕਿ ਅਸੀਂ ਹੁਣ ਗੁਰਪ੍ਰੀਤ ਭਾਜੀ ਨੇ ਕਿਹਾ ਕਿ ਕੋਈ ਏਦਾਂ ਦਾ ਕੰਮ ਕਰਨਾ ਚਾਹੀਦਾ ਕਿ ਸਾਨੂੰ ਗਰਾਊਂਡਾਂ ਫ੍ਰੀ ਮਿਲਣ ਹਨਾ, ਤੇ ਜਵੀਰ ਜੀ ਜੇ ਅਸੀਂ ਏਦਾਂ ਦੇ ਖਿਲਾਰੇ ਪਾਵਾਂਗੇ ਹਨਾ, ਏਦਾਂ ਦਾ ਗੰਦ ਪਾਵਾਂਗੇ, ਤੇ ਕੌਣ ਸਾਨੂੰ ਕਿਹੜੀ ਕਮਿਊਨਿਟੀ ਕੀ ਅਸੀਂ ਐਕਸੈਪਟ ਕਰਦੇ ਹਾਂ ਕਿ ਸਾਨੂੰ ਗਰਾਊਂਡਾਂ ਫ੍ਰੀ ਮਿਲਣਗੀਆਂ ਹਨਾ, ਜੇ ਸਿਕਿਉਰਿਟੀ ਆ ਰਹੇ ਨਾਲ। ਇਸ ਕਰਕੇ ਵਾਹਿਗੁਰੂ ਅੱਗੇ ਬੇਨਤੀ ਹੋਈ ਹੈ ਕਿ ਹੁਣ ਜੇ ਜਿਵੇਂ ਸਿੱਖ ਗੇਮਸ ਉੱਥੇ ਹੋ ਰਹੀਆਂ, ਤੇ ਤੁਸੀਂ ਵੀ ਪਹਿਲਾਂ ਕਹਿੰਦੇ ਹੋ ਕਿ ਬਾਬਾ ਪ੍ਰਬੰਧ ਵੀ ਬਹੁਤ ਕੀਤਾ ਪਿਆ, ਪਰ ਜੇ ਅਸੀਂ ਆਪਣਾ ਖਿਲਾਰਾ ਆਪ ਹੀ ਬਿਨ ਸਿੱਟ ਦਈਏ ਤੇ ਸਾਨੂੰ ਨਾ ਤੇ ਦੱਸਿਆ ਸੀ ਕਿ ਆਪਾਂ ਨੂੰ ਉਹ ਦੇਣੀ ਪੈਂਦੀ ਹੈ ਕਿ ਨਾ ਸਿਕਿਉਰਿਟੀ ਅਜੇ ਜਮ੍ਹਾਂ ਕਰਵਾਉਣੀ ਪੈਂਦੀ ਹੈ, ਤੇ ਜੇ ਖਿਲਾਰਾ ਪੂਰਾ ਤੇ ਸਾਨੂੰ ਵਾਪਸ ਤਾਂ ਮਿਲ ਜਾਂਦੇ ਆ, ਨਹੀਂ ਤੇ ਕੱਟ ਲੈਂਦੇ ਆ।
ਬਿਲਕੁਲ ਜੀ ਬਿਲਕੁਲ, ਬਹੁਤ ਅਸੀਂ ਸਾਡੀ ਕੋਸ਼ਿਸ਼ ਆ ਵੀ ਅਸੀਂ ਸਭ ਨੂੰ ਜਾਗਰੂਕ ਕਰੀਏ, ਤੇ ਪਰ ਫੇਰ ਵੀ ਜੇ ਕੋਈ ਇਹ ਜਿਹਾ ਕੰਮ ਕਰਦਾ ਤਾਂ ਮੈਂ ਬੇਨਤੀ ਸਾਰੇ ਸਰੋਤਿਆਂ ਨੂੰ ਕਰਦਾ, ਜਿੰਨੇ ਵੀ ਸਰੋਤੇ ਆਉਣਗੇ ਨਾ ਗੇਮਾਂ ਦੇ ਵਿੱਚ, ਉਹ ਆਪਦੇ ਆਲੇ ਦੁਆਲੇ ਪ੍ਰਤੀ ਜਾਗਰੂਕ ਰਹੇ। ਜੇ ਤੁਹਾਨੂੰ ਕੋਈ ਵੀ ਬੰਦਾ ਇਹ ਜਿਹਾ ਕੁਛ ਕਰਦਾ ਦਿਖਾਈ ਦਿੰਦਾ ਤਾਂ ਪਲੀਜ਼ ਉਹਨੂੰ ਇੱਕ ਵਾਰੀ ਰੋਕ ਕੇ ਇਹ ਜ਼ਰੂਰ ਕਿਹਾ। ਜਿਵੇਂ ਕੱਲ ਇੱਕ ਵੀਡੀਓ ਫਲੋਟ ਹੋ ਰਹੀ ਸੀ ਸਚਿਨ ਤੇਂਦੁਲਕਰ ਦੀ, ਸਚਿਨ ਤੇਂਦੁਲਕਰ ਹੈਦਰਾਬਾਦ ਕਾਰ ਰਾਹੀਂ ਜਾ ਰਹੇ ਸਨ ਕਿਤੇ ਰੋਡ ਦੇ ਉੱਤੇ, ਤੇ ਉਹਨਾਂ ਨੇ ਰੈੱਡ ਲਾਈਟ ਦੇ ਉੱਤੇ ਆਪਣੇ ਨਾਲ ਖੜੇ ਮੋਟਰਸਾਈਕਲ ਨੂੰ ਸ਼ੀਸ਼ਾ ਲਾ ਕੇ ਕਿਹਾ ਵੀ ਦੋ ਨੌਜਵਾਨ ਸੀ ਵੀ ਤੁਸੀਂ ਭਾਈ ਅਗਲੇ ਤੋਂ ਨਾ ਹੈਲਮੇਟ ਪਾ ਕੇ ਰੱਖਿਆ ਕਰੋ। ਉਹ ਨੌਜਵਾਨ ਭਾਵੇਂ ਇਸ ਚਾਹ ਚ ਉਹਨਾਂ ਨਾਲ ਸੈਲਫੀਆਂ ਖਿੱਚਣ ਦੇ ਵਿੱਚ ਉਲਝੇ ਰਹੇ, ਪਰ ਫੇਰ ਵੀ ਉਹਨੇ ਉਹਨਾਂ ਤੋਂ ਪ੍ਰੋਮਿਸ ਲਿਆ ਵੀ ਅਗਲੇ ਵਾਰੀ ਹੈਲਮੇਟ ਪਾ ਕੇ ਆਉਂਗੇ ਨਾ, ਐਨਾ ਆਇਓ। ਸੋ ਇਹੀ ਚੀਜ਼ ਆ, ਤੁਸੀਂ ਵੀ ਆਲੇ ਦੁਆਲੇ ਪ੍ਰਤੀ ਇੰਨੇ ਹੀ ਸੁਚੇਤ ਹੋ ਵੀ ਜੇ ਤੁਹਾਡੇ ਆਲੇ ਦੁਆਲੇ ਕੋਈ ਉਣਤਾਈ ਹੁੰਦੀ ਦਿਖਦੀ ਹੈ ਨਾ, ਤੇ ਅਗਲੇ ਦਾ ਉੱਥੇ ਹੀ ਬਾਂਹ ਫੜ ਕੇ ਕਹੋ ਵੀ ਭਰਾ ਮੇਰਿਆ ਲੈ ਮੈਂ ਚੱਕ ਦਿੰਦਾ ਤੇਰੀ ਥਾਂ ਤੇ, ਪਰ ਗਾਂਹ ਨੂੰ ਪਲੀਜ਼ ਨਾ ਸਿੱਟੀ। ਤੁਸੀਂ ਸਭਿਅਕ ਤਰੀਕੇ ਨਾਲ ਤੁਸੀਂ ਕਿਸੇ ਨੂੰ ਵੀ ਜੇ ਟੋਕੋਗੇ ਨਾ, ਅਗਲਾ ਸ਼ਰਮ ਜ਼ਰੂਰ ਮੰਨੂਗਾ। ਸੋ ਬਾਕੀ ਤਾਂ ਜਿਹੜੇ ਆਸਟ੍ਰੇਲੀਆ ਚ ਪਹੁੰਚ ਚੁੱਕੇ ਆ ਸਾਰੇ ਆਪ ਹੀ ਸੁਲਝੇ ਹੋਏ ਤੇ ਜਾਣਕਾਰ ਲੋਕ ਆ, ਤੇ ਉਹ ਨਹੀਂ ਇਹੋ ਜਿਹਾ ਕੁਛ ਕਰਨਗੇ। ਪਰ ਕਈ ਵਾਰੀ ਉਮਰ ਦਾ ਤਕਾਜਾ ਹੁੰਦਾ, ਨੌਜਵਾਨ ਜੋਸ਼ ਹੁੰਦਾ ਜਵਾਨੀ ਚ, ਤੇ ਉਹਨਾਂ ਨੂੰ ਐਂ ਲੱਗਦਾ ਵੀ ਮੇਲੇ ਦੇ ਵਿੱਚ ਜੇ ਖੁਰਦੂ ਨਾ ਪਾਇਆ ਤਾਂ ਫਿਰ ਮੇਲਾ ਵਧੀਆ ਨਹੀਂ। ਇਹ ਇੱਕ ਜਵਾਨੀ ਦਾ ਥੋੜੀ ਜਿਹੀ ਇੱਕ ਪ੍ਰੋਬਲਮ ਹੁੰਦੀ ਹੈ, ਪਰ ਮੈਨੂੰ ਲੱਗਦਾ ਅੱਜ ਦਾ ਨੌਜਵਾਨ ਆ ਜਿਹੜਾ ਕਾਫੀ ਸਿਆਣਾ, ਤੇ ਹੁਣ ਇਹ ਜੀ ਗੱਲ ਨਾ ਆਵੇ। ਬਹੁਤ ਮਿਹਰਬਾਨੀ ਵਾਲੀਆ ਸਾਹਿਬ, ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ।
ਥੈਂਕ ਯੂ ਵੀਰ ਜੀ, ਥੈਂਕ ਯੂ,
ਸਤਿ ਸ੍ਰੀ ਅਕਾਲ ਜੀ। ਸੋ ਜਤਿੰਦਰ ਸਿੰਘ ਵਾਲੀਆ ਸਾਡੇ ਨਾਲ ਜੁੜੇ ਸਨ ਤੇ ਇਹ ਗੱਲ ਵਿਚਾਰਨ ਵਾਲੀ ਹੈ ਜੀ ਤੇ ਮੈਂ ਤੁਹਾਨੂੰ ਅਪੀਲ ਕਰ ਵੀ ਚੁੱਕਿਆ ਵੀ ਤੁਸੀਂ ਕੋਸ਼ਿਸ਼ ਕਰਿਓ ਵੀ ਆਪਦੇ ਆਲੇ ਦੁਆਲੇ ਨੂੰ ਜ਼ਰੂਰ ਜਾਗਰੂਕ ਕਰਿਓ। ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਸਮਾਪਤ ਹੋ ਚੁੱਕਿਆ ਤੇ ਪਰ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਦੱਸ ਦਿਆਂ ਵੀ ਮੈਂ ਜਿਹੜੀ ਇਲੈਕਸ਼ਨਾਂ ਦੀ ਵੀ ਗੱਲ ਕੀਤੀ ਹੈ ਜਾਂ ਹੋਰ ਕੀਤੀ ਹੈ ਉਹ ਕੋਈ ਸਾਡਾ ਪ੍ਰੀ ਪਲਾਨਡ ਨਹੀਂ ਸੀ, ਗੱਲਾਂ ਚੋਂ ਗੱਲ ਨਿਕਲੇ ਹੀ ਹੋ ਗਈ ਆ। ਪਰ ਵੈਸੇ ਸਾਡੀ ਜਿਹੜਾ ਮੇਰਾ ਪਰਸਨਲ ਮੰਨਣਾ ਇਹ ਆ ਵੀ ਜੇ ਅਸੀਂ ਇੱਥੇ ਵੀ ਹੁਣ ਲੋਬਿੰਗ ਕਰਨੀ ਸ਼ੁਰੂ ਕਰੀਏ, ਵੋਟਾਂ ਵਾਲੇ ਰੌਲਾ ਪਾਉਣਾ ਸ਼ੁਰੂ ਕਰੀਏ ਤਾਂ ਸਾਡੇ ਤੇ ਉਹ ਇੰਡੀਆ 'ਚ ਕੋਈ ਫਰਕ ਨਹੀਂ ਹੈ। ਸੋ ਬਿਹਤਰ ਆਈਡੀਆ ਇਹੀ ਹੈ ਜੀ, ਅਸੀਂ ਤਾਂ ਇਹੀ ਸਟ੍ਰੈਟਜੀ ਅਪਣਾਉਣੀ ਚਾਹਾਂਗੇ ਵੀ ਆਪਣੇ ਕੀਤੇ ਕੰਮਾਂ ਦਾ ਇੱਕ ਪਰਚਾ ਜਾਰੀ ਕੀਤਾ ਜਾਊਗਾ, ਸਾਰੇ ਜਿਹੜੇ ਸੰਬੰਧਿਤ ਵੋਟ ਆ ਉਹਨਾਂ ਨੂੰ ਦੱਸਿਆ ਜਾਵੇ ਵੀ ਅਸੀਂ ਆਹ ਕੰਮ ਕੀਤੇ ਆ ਤੇ ਆਹ ਕੰਮ ਅਸੀਂ ਕਰਨੇ ਚਾਹੁੰਦੇ ਹਾਂ। ਜੇ ਉਹਨਾਂ ਨੂੰ ਲੱਗੂਗਾ ਵੋਟ ਪਾ ਦੇਣਗੇ ਬੈਲਨ ਗੋਡਾ, ਤੇ ਜੇ ਨਾ ਪਾਉਣਗੇ ਤਾਂ ਅਸੀਂ ਤਾਂ ਗੁੱਡ ਲੱਕ ਕਵਾਂਗੇ, ਕਿਉਂਕਿ ਜਿਹਨੂੰ ਵੀ ਉਹ ਵੋਟ ਪਾਉਣਗੇ ਹੋ ਸਕਦਾ ਵੀ ਉਹ ਉਦੋਂ ਵੀ ਜ਼ਿਆਦਾ ਵਧੀਆ ਬੰਦਾ ਹੋਵੇ, ਹੋ ਸਕਦਾ ਉਦੋਂ ਵੀ ਵਧੀਆ ਕੰਮ ਕਰੇ, ਕਿਉਂਕਿ ਅਸੀਂ ਹਲੇ ਅਗਲੇ ਨੂੰ ਦੇਖਿਆ ਨਹੀਂ। ਅਸੀਂ ਸਿਰਫ ਤਾਂ ਸਾਡਾ ਤਾਂ ਕਹਿਣ ਦਾ ਭਾਵ ਇਹ ਆ ਵੀ ਤਜਰਬੇਕਾਰ ਬੰਦਾ ਜੇ ਕੋਈ ਆਵੇ ਜਿਹਨੇ ਕਾਫੀ ਲੰਮਾ ਤਜਰਬਾ ਹੈ ਇਸ ਕੰਮ ਦੇ ਵਿੱਚ, ਜਿਹਦੇ ਕੋਲ ਵਕਤ ਆ, ਜਿਹਦੇ ਕੋਲ ਪੈਸਾ ਵੀ ਹੈ, ਇਹ ਵੀ ਮਾਇਨੇ ਰੱਖਦਾ, ਕਿਉਂਕਿ ਪ੍ਰਧਾਨਗੀ ਇਕੱਲੀ ਉਂਝ ਨਹੀਂ ਹੋ ਜਾਂਦੀ ਤੁਸੀਂ ਇਕੱਲੀਆਂ ਫੋਟੋਆਂ ਦੇਖ ਕੇ ਕਹੋ ਵੀ ਪ੍ਰਧਾਨ ਦੀਆਂ ਫੋਟੋਆਂ ਲੀਡਰਾਂ ਨਾਲ ਜਾਂ ਫਲਾਣੇ ਨਾਲ ਨਹੀਂ ਪ੍ਰਧਾਨਗੀ ਹੁੰਦੀ। ਪ੍ਰਧਾਨਗੀ ਲਈ ਘੱਟੋ ਘੱਟ ਜੇ ਮੈਂ ਸਿੱਖ ਖੇਡਾਂ ਦੀ ਪ੍ਰਧਾਨਗੀ ਦਾ ਲਾਵਾਂ $15,000 to $20,000 ਮਿਨੀਮਮ ਖਰਚਾ, ਉਹਨੂੰ ਸਾਲ ਦੇ ਵਿੱਚ 5-7 ਸ਼ਹਿਰਾਂ ਚ ਅੱਡੋ ਅੱਡ ਵਿਜਿਟ ਵੀ ਕਰਨੀ ਪੈਂਦੀ ਆ, ਹੋਰ ਵੀ ਬਹੁਤ ਸਾਰੇ ਕੰਮ ਆ, ਜੇ ਤੁਸੀਂ ਇਹ ਪ੍ਰਧਾਨਗੀ ਕਰਦੇ ਤਾਂ $15,000-$20,000 ਵੀ ਤੁਹਾਨੂੰ ਲਾਉਣਾ ਪੈਂਦਾ। ਸੋ ਇਹ ਵੱਖਰੀ ਗੱਲ ਆ ਵੀ ਤੁਸੀਂ ਉਹ ਕੋਈ ਅਸੀਂ ਫੰਡ ਕਰਕੇ ਕਿਸੇ ਨੂੰ ਦੇ ਦਿੰਦੇ ਹਾਂ ਜਾਂ ਹੋਰ ਡਿਜ਼ਰਵਿੰਗ ਬੰਦੇ ਨੂੰ ਦੇ ਦਿੰਦੇ ਹਾਂ, ਉਹ ਇੱਕ ਵੱਖਰੀ ਚੀਜ਼ ਆ, ਪਰ ਤੁਸੀਂ ਅਫੀਸ਼ੀਅਲ ਫੰਡ ਚੋਂ ਯੂਜ਼ ਨਹੀਂ ਕਰ ਸਕਦੇ ਕੋਈ ਵੀ ਖਰਚਾ। ਜਿਹੜਾ ਐਨਜੈਕ ਦਾ ਜਿਹੜਾ ਇੱਕ ਫੰਡ ਆ, ਜਿਹੜੀ ਐਨਜੈਕ ਬਾਡੀ ਦਾ ਫੰਡ ਆ, ਉਹਦੇ ਚੋਂ 5 paise ਵੀ ਪ੍ਰਧਾਨ ਇੱਦਾਂ ਖਰਚ ਨਹੀਂ ਕਰ ਸਕਦਾ ਕਿਤੇ ਵੀ ਉਹਨੇ ਜਾਣਾ ਆਉਣਾ ਜਾਂ ਹੋਰ। ਉਹ ਪੂਰੀ AGM ਦੇ ਵਿੱਚ ਇੱਕ ਮਤਾ ਪਾਸ ਹੁੰਦਾ ਤੇ ਉਸੇ ਦੇ ਥਰੂ ਹੀ ਚੀਜ਼ ਲਈ ਤੇ ਦਿੱਤੀ ਜਾ ਸਕਦੀ ਹੈ। ਇੱਦਾਂ ਨਹੀਂ ਹੈ ਵੀ ਕੋਈ ਵੀ ਬੰਦਾ ਪ੍ਰਧਾਨ ਬਣ ਗਿਆ ਤੇ ਉਹ ਫੰਡ ਚੋਂ ਹੀ ਖਰਚੇ ਕਰੀ ਜਾਊਗਾ, ਕੋਈ ਇੰਡੀਆ ਨਹੀਂ ਵੀ ਇੱਥੇ ਲਾਲ ਬੱਤੀ ਵਾਲੀ ਮਿਲ ਜੂ ਗੱਡੀ ਜਾਂ ਉੱਥੋਂ ਖਰਚਾ ਖੁੱਲਾ ਮਿਲ ਜੂ, PA/CA ਹੋ ਜਾਣਗੇ ਜਾਂ ਕੁਛ ਨਹੀਂ ਹੈ। ਸਿਰਫ ਤੇ ਸਿਰਫ ਕੰਮ ਤੇ ਮਿਹਨਤ, ਕੰਮ ਤੇ ਮਿਹਨਤ ਕਰਨ ਵਾਲਾ ਬੰਦਾ ਹੀ ਅੱਗੇ ਆਵੇ ਤਾਂ ਜ਼ਿਆਦਾ ਬਿਹਤਰ ਆ, ਤੇ ਤਾਂ ਕਿ 30 ਸਾਲੇ ਤੋਂ ਬਾਅਦ ਜਦੋਂ ਅਸੀਂ 40 ਸਾਲਾਂ ਮਨਾਈਏ ਤਾਂ ਉਦੋਂ ਘੱਟੋ ਘੱਟ ਸਾਡੇ ਕੋਲ 10 ਨੌਜਵਾਨ ਮੁੰਡੇ ਕੁੜੀਆਂ ਖੜੇ ਹੋਣ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕੀਤਾ ਹੋਵੇ, ਤੇ ਸਾਡੇ ਕੋਲ ਦੇਸ਼ ਦਾ ਪ੍ਰਧਾਨ ਮੰਤਰੀ ਖੜਾ ਹੋਵੇ ਜਿਹੜਾ ਇਹ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਹੋਵੇ ਵੀ ਮੈਂ ਭਾਈ ਇਸ ਖੇਡਾਂ ਦਾ ਜਿਹੜਾ ਆਪ ਆਯੋਜਕ ਹਾਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਮੇਰੇ ਮੁਲਕ 'ਚ ਏਡਾਂ ਵੱਡੀਆਂ ਖੇਡਾਂ ਹੋ ਰਹੀਆਂ। ਇਹੋ ਜਿਹੀ ਸੋਚ ਲੈ ਕੇ ਤੁਰੇ ਹਾਂ ਤੇ ਇਹ ਜੀ ਸੋਚ ਹੀ ਆਉਣੀ ਚਾਹੀਦੀ ਆਉਣ ਵਾਲੇ ਦਿਨਾਂ 'ਚ। ਹਾਂ, ਫਰਕ ਪਿਆ ਚੀਜ਼, ਇਹ ਨਹੀਂ ਆਇਆ ਫਰਕ ਨਹੀਂ ਪਿਆ। ਪਿਛਲੇ 4-5 ਸਾਲਾਂ ਦੇ ਵਿੱਚ ਮੈਂ ਨੋਟ ਕੀਤਾ ਜਿਹੜੇ ਜਿਹੜੇ ਕੰਮਾਂ 'ਚ ਜਿਹੜੇ ਜਿਹੜੇ ਫੀਲਡ ਦੇ ਵਿੱਚ ਫਰਕ ਪਿਆ ਉਹ ਪਿਆ। ਐਤਕੀ ਹੁਣ ਤੱਕ ਅਸੀਂ ਲਿਖ ਬੋਲ ਸਕਦੇ ਸੀ, ਐਤਕੀ ਸਾਡੇ ਆਪਦਾ ਹੋਣ ਕਰਕੇ ਅਸੀਂ ਉਹਦੇ ਵਿੱਚ ਸਿੱਧੇ ਇਨਵੋਲਵ ਹੋਣ ਕਰਕੇ ਐਤਕੀ ਹੋਰ ਵੀ ਵੱਡੇ ਪੱਧਰ ਦੇ ਉੱਤੇ ਕਦਮ ਅਸੀਂ ਚੁੱਕੇ ਆ। ਸਾਰੀ ਟੀਮ ਨੇ ਬੜਾ ਵੱਧ ਚੜ ਕੇ ਜ਼ੋਰ ਲਾਇਆ, ਹੌਸਲਾ ਰੱਖਿਆ, ਤਾਂ ਉਹਦੇ ਨਤੀਜੇ ਵੀ ਆਉਣੇ ਲਾਜ਼ਮੀ ਆ, ਜਿਹੜੇ ਹੁਣ ਦੂਰ ਨਹੀਂ ਰਹਿ ਗਏ ਜੀ, 2-3 ਦਿਨ ਹੀ ਗਾਂ ਰਹਿ ਗਏ। ਸੋ ਇਸ ਆਸ ਨਾਲ ਵੀ ਤੁਸੀਂ ਸਾਰੇ ਜਣੇ ਆਓਗੇ, ਖੇਡਾਂ 'ਚ ਹਿੱਸਾ ਲਓਗੇ ਤੇ ਨਾਲ ਨਾਲ ਇੰਜੋਏ ਕਰੋਗੇ ਤਾਂ ਤੁਸੀਂ ਸਾਨੂੰ ਬੜੀ ਖੁਸ਼ੀ ਹੋਊਗੀ। ਤਾਂ ਕਿ ਤੁਸੀਂ ਆਓ ਤੇ ਆ ਕੇ ਇਸ ਪ੍ਰੋਗਰਾਮ ਦੀ ਇਹਨਾਂ ਖੇਡਾਂ ਨੂੰ ਵੀ ਵਧਾਓ ਤੇ ਗਾਂ ਨੂੰ ਹੋਰ ਵੀ ਸੁਝਾਅ ਦਿਓ। ਜਾਂਦੇ ਜਾਂਦੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਹੌਂਕਣ ਦੇ ਮੇਲ ਆ ਗਈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਵੀਰੇ, ਗੌਰਮੈਂਟ ਕੋਲ ਬਹੁਤ ਸਾਰੇ ਫੰਡ ਹੁੰਦੇ ਨੇ ਜੋ ਘੱਟ ਗਿਣਤੀ ਲਈ ਹੁੰਦੇ ਨੇ, ਜਿਨ੍ਹਾਂ ਦੀ ਜਾਣਕਾਰੀ ਆਪ ਨੂੰ ਬਹੁਤ ਘੱਟ ਹੁੰਦੀ ਹੈ। ਨਿਰੀਪੁਰੀ ਨਿੰਦਿਆ ਹੀ ਖਿਲਾਰਿਆਂ ਦਾ ਹੱਲ ਨਹੀਂ ਹੁੰਦਾ। ਧੰਨਵਾਦ, ਬਿਲਕੁਲ ਜੀ ਸਹੀ ਗੱਲ ਆ ਜੀ, ਤੇ ਇਸੇ ਦਾ ਨਤੀਜਾ ਨਿਕਲਿਆ ਵੀ ਅਸੀਂ ਗੌਰਮੈਂਟ ਕੋਲੇ ਐਤਕੀ ਕੇਸ ਪ੍ਰੈਜੈਂਟ ਕੀਤਾ ਟੂਰਿਜ਼ਮ ਡਿਪਾਰਟਮੈਂਟ ਕੋਲੇ ਵੀ ਟੂਰਿਜ਼ਮ ਦੇ ਨੂੰ ਕਿੰਨਾ ਬੈਨੀਫਿਟ ਹੋਊਗਾ ਐਡਲੇਡ ਖੇਡਾਂ ਲਈ, ਤਾਂ ਉਹਨਾਂ ਦੇ ਉਹ ਗੱਲ ਜਚੀ। ਉਹਨਾਂ ਨੇ ਫਿਰ ਕਿਹਾ ਜੀ ਠੀਕ ਆ, ਅਸੀਂ ਇੱਕ ਸਰਟਨ ਅਮਾਊਂਟ ਆ, ਉਹਨਾਂ ਨੇ ਕਿਹਾ ਵੀ $70,000 ਤੱਕ ਤੁਹਾਨੂੰ ਦੇ ਸਕਦੇ ਹਾਂ ਪਰ ਕੰਡੀਸ਼ਨ ਤੇ। ਕਈ ਲੋਕ ਕਹਿ ਰਹੇ ਨਾ ਵੀ $70,000 ਗ੍ਰਾਂਟ ਮਿਲ ਗਈ, ਹਲੇ ਮਿਲੀ ਨਹੀਂ, ਉਹ ਕੰਡੀਸ਼ਨ ਤੇ ਆ ਵੀ ਕੀ ਵਾਕਈ ਉਹਨਾਂ ਦੀ ਇਕਾਨਮੀ ਨੂੰ ਫਾਇਦਾ ਹੁੰਦਾ। ਇਹ ਇੱਕ ਰਿਵਿਊ ਆ, ਇੰਡੀਪੈਂਡੈਂਟ ਬਾਡੀ ਰਿਵਿਊ ਕਰੂਗੀ ਖੇਡਾਂ ਤੋਂ ਬਾਅਦ ਵੀ ਕਿੰਨਾ ਹੋਟਲਾਂ ਨੂੰ ਬਿਜ਼ਨਸ ਮਿਲਿਆ, ਕਿੰਨਾ ਕਿੰਨਾ ਕਿੱਥੇ ਕਿੱਥੇ ਬਿਜ਼ਨਸ ਮਿਲਿਆ, ਕਿੰਨੇ ਲੋਕ ਓਪਨਿੰਗ ਤੇ ਆਏ, ਕਿੰਨੇ ਟੋਟਲ ਆਏ, ਉਦੋਂ ਬਾਅਦ ਉਹਨਾਂ ਨੇ ਉਹ ਸਾਨੂੰ ਦੇਣਾ। ਸੋ ਪਰ ਉਹ ਰਾਹ ਤਾਂ ਪਈ ਨਾ ਗੱਲ, ਇੱਕ ਟੂਰਿਜ਼ਮ ਡਿਪਾਰਟਮੈਂਟ ਨੇ ਮੰਨਿਆ ਤਾਂ ਵੀ ਸਾਡੇ ਕੋਈ ਮਿਲੀਅਨਾਂ ਦੇ ਵਿੱਚ ਬਿਜ਼ਨਸ ਮਿਲੂਗਾ, ਕਿਉਂਕਿ ਅਸੀਂ ਜਿਹੜਾ ਕੇਸ ਬਣਾ ਕੇ ਦੱਸਿਆ ਵੀ ਜੇ 2000 ਪਲੇਅਰ ਆਉਂਦਾ ਉਹਦੇ ਨਾਲ ਘੱਟੋ ਘੱਟ ਤਿੰਨ ਚਾਰ ਜੀ ਆਉਂਦੇ ਨਾਲ ਦੇ ਤਾਂ ਜੇ ਅੱਠ ਦਸ ਹਜ਼ਾਰ ਬੰਦਾ ਆਉਂਦਾ ਤੇ $1,000 ਇੱਕ ਬੰਦਾ ਵੀ ਖਰਚਦਾ ਤੇ ਕਿੱਥੇ ਜਾਂਦੀ ਹੈ ਗੱਲ, ਕਿੰਨਾ ਬਜਟ ਉਸ ਲੋਕਲ ਸਰਕਾਰ ਨੂੰ ਮਿਲਣਾ। ਸੋ ਉਹਦੇ ਨਤੀਜੇ ਨਿਕਲੇ ਜੀ ਇਹ ਪ੍ਰੋਜੈਕਟ ਰਿਪੋਰਟਾਂ ਬਣਦੇ, ਪਰ ਇਹ ਪ੍ਰੋਜੈਕਟ ਰਿਪੋਰਟਾਂ ਕੋਈ ਉਂਝ ਹੀ ਨਹੀਂ ਬਣ ਗਈਆਂ। ਇਹ ਸਾਨੂੰ ਪਤਾ ਸਾਡੇ ਜਿਹੜੇ ਪ੍ਰੋਜੈਕਟ ਦੇ ਇੰਚਾਰਜ ਸਨ ਪ੍ਰਦੀਪ ਪਾਂਗਲੀ ਜਾਂ ਸਾਡੀ ਟੀਮ ਮੋਹਨ ਬੌਬੀ ਗੁਰਮੀਤ ਮਨਿੰਦਰ ਰੁਪਿੰਦਰ ਸਾਰਿਆਂ ਨੂੰ ਜੇ ਤੁਸੀਂ ਪੁੱਛ ਕੇ ਦੇਖੋ ਕਿੰਨੀਆਂ ਰਾਤਾਂ ਝਾਕੇ ਆ ਉਹ ਤੇ ਕਿੰਨੀਆਂ ਰਾਤਾਂ ਜਾਗੇ ਆ, ਫੇਰ ਜਾ ਕੇ ਇਸ ਨਤੀਜੇ ਤੇ ਪਹੁੰਚੇ ਆ। ਪਰ ਦੇਖਦੇ ਹਾਂ ਜੀ ਹੁਣ ਇਹ ਨਤੀਜਾ ਸਟੇਟ ਲਈ ਸੀ, ਹੁਣ ਅਸੀਂ ਨੈਸ਼ਨਲ ਲਈ ਵਿੱਢਣਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਪ੍ਰੈਜ਼ੀਡੈਂਟ ਇਹ ਜਾ ਹੋਵੇ ਜਿਹੜਾ ਨੈਸ਼ਨਲ ਪੱਧਰ ਤੇ ਇੱਕ ਮੁਹਿੰਮ ਵਿੱਢੇ ਤੇ ਸਾਡੇ ਲਈ ਨੈਸ਼ਨਲ ਪੱਧਰ ਦੇ ਉੱਤੇ ਸਟੇਡੀਅਮ ਖੁੱਲਣ, ਸਾਡੇ ਲਈ ਕੈਲੰਡਰ ਦੇ ਉੱਤੇ ਮਾਰਕ ਹੋਵੇ, ਸਾਡੇ ਲਈ ਸਰਕਾਰਾਂ ਫੰਡ ਰੇਜ਼ ਕਰਨ। ਇਹ ਚੀਜ਼ਾਂ ਬਹੁਤ ਹੋ ਗਿਆ, ਹੁਣ ਅਸੀਂ ਆਪਸ ਵਿੱਚ ਫੰਡ ਇਕੱਠਾ ਕਰਦੇ, ਹੁਣ ਇਦੂ ਬਾਅਦ ਲੋੜ ਨਹੀਂ ਪੈਣੀ ਚਾਹੀਦੀ। ਮੈਨੂੰ ਮੇਰੀ ਇਹ ਪਰਸਨਲ ਸੋਚ ਆ, ਹੋ ਸਕਦਾ ਮੈਂ ਅਜੇ ਥੋੜਾ ਜਿਹਾ ਸਮੇਂ ਤੋਂ ਗਾਂਹ ਦੀ ਸੋਚ ਰਿਹਾ ਵਾਂ, ਪਰ ਉਮੀਦ ਆ ਵੀ ਜੇ ਤੁਸੀਂ ਸੋਚਦੇ ਹੋ ਤਾਂ ਉਹਦੇ ਨਤੀਜੇ ਜ਼ਰੂਰ ਆਉਂਦੇ ਆ। ਸੋ ਇਨ੍ਹਾਂ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ।